ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਦੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ। ਹਰਮਨ ਰੇਡੀਓ ਸੁਣ ਔਰ ਦੇਖ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਆਓ ਅਸੀਂ ਨਾਰਾ ਬੁਲੰਦ ਕਰੀਏ ਸਰਬੱਤ ਦੇ ਭਲੇ ਦਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦਾ ਪ੍ਰੋਗਰਾਮ ਵਿਸਾਖੀ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਤੁਹਾਡੇ ਸਾਹਮਣੇ ਕੌਫ ਸਾਰਬਰ ਸਟੂਡੀਓ ਤੋਂ। 13 ਅਪ੍ਰੈਲ 2025 ਨਾਨਕਸ਼ਾਹੀ ਪਹਿਲੀ ਵਿਸਾਖ ਸੰਮਤ 557 ਦਾ ਦਿਹਾੜਾ ਚੜ੍ਹ ਚੁੱਕਾ ਹੈ। ਸੁਬਹਾ ਦੇ 8:01 ਸਿਡਨੀ ਸਮੇਂ ਦੇ ਮੁਤਾਬਕ ਹੋ ਚੁੱਕੇ ਨੇ। ਬ੍ਰਿਸਬਨ ਦੇ ਵਿੱਚ 7:01 ਹੈ। ਦੁਨੀਆ ਦੇ ਕਿਸੇ ਵੀ ਹਿੱਸੇ 'ਚੋਂ ਭੂਖੰਡ 'ਚੋਂ ਤੁਸੀਂ ਸਾਨੂੰ ਸੁਣ ਰਹੇ ਹੋ ਤਾਂ ਜਿੱਥੇ ਵੀ ਤੁਹਾਡਾ ਸਮਾਂ ਹੈ, ਜਿਸ ਤਰ੍ਹਾਂ ਦਾ ਵੀ ਸਮਾਂ ਹੈ, ਪਰਮਾਤਮਾ ਅੱਗੇ ਅਰਦਾਸ ਹੈ ਕਿ ਉਹ ਚੰਗਾ ਬਤੀਤ ਹੋ ਰਿਹਾ ਹੋਵੇਗਾ। ਸੋ ਪਿਆਰਿਓ, ਕੀ ਹਾਲ ਚਾਲ ਹੈ, ਠੀਕ ਹੋ ਚੜ੍ਹਦੀ ਕਲਾ 'ਚੋਂ? ਅੱਜ ਸਾਡੇ ਨਾ ਝੜੀ ਲੱਗੀ ਹੋਈ ਹੈ, ਮੀਂਹ ਪੈ ਰਿਹਾ, ਕੱਲ੍ਹ ਦਾ ਹੀ ਪੈ ਰਿਹਾ। ਵੈਸੇ ਤਾਂ ਤੁਹਾਨੂੰ ਦੱਸਿਆ ਸੀਗੇ ਕੱਲ੍ਹ ਸੁਬਹਾ ਪ੍ਰੋਗਰਾਮ ਵੀ ਥੋੜ੍ਹਾ ਜਿਹਾ ਅਸੀਂ 20 ਮਿੰਟ ਅਰਲੀ ਛੱਡਿਆ ਕਿਉਂਕਿ ਨਗਰ ਕੀਰਤਨ ਬੁਲਗੁਲਗਾ 'ਚ ਹੁੰਦਾ ਹੈ, ਗੁਰੂ ਨਾਨਕ ਸਿੱਖ ਟੈਂਪਲ ਤੋਂ ਚੱਲਦਾ ਹੈ, ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਤੋਂ, ਅਤੇ ਬੁਲਗੁਲਗੇ 'ਚੋਂ ਬੀਚ ਤੋਂ ਹੁੰਦਾ ਹੋਇਆ ਅਤੇ ਉਹ ਫਸਟ ਸਿੱਖ ਟੈਂਪਲ ਯਾਨੀ ਕਿ ਪਹਿਲੇ ਗੁਰਦੁਆਰਾ ਸਾਹਿਬ ਦੇ ਵਿੱਚ ਪੜਾਅ ਪਾਉਂਦਾ ਹੈ ਅਤੇ ਉੱਥੇ ਲੰਗਰ ਛਕਾਏ ਜਾਂਦੇ ਨੇ ਅਤੇ ਫਿਰ ਉਸ ਤੋਂ ਉਪਰੰਤ ਫਿਰ ਸਮਾਪਤੀ ਹੁੰਦੀ ਹੈ। ਅਤੇ ਸੁਬਹਾ ਮੀਂਹ ਪੈ ਰਿਹਾ ਸੀ ਸਾਡੇ ਏਰੀਏ 'ਚ, ਸਾਡਾ 50 ਕਿਲੋਮੀਟਰ ਹੈ ਦੂਰ ਗੁਰਦੁਆਰਾ ਸਾਹਿਬ ਤੋਂ, ਅਤੇ ਇੱਦਾਂ ਲੱਗਦਾ ਸੀਗਾ ਵੀ ਅੱਜ ਨਗਰ ਕੀਰਤਨ ਨਹੀਂ ਹੋਣਾ, ਪਰ ਮਹਾਰਾਜ ਦੀ ਇੰਨੀ ਕਿਰਪਾ ਕਿ ਜਿੰਨਾ ਟਾਈਮ ਨਗਰ ਕੀਰਤਨ ਸ਼ੁਰੂ ਹੋਇਆ ਅਤੇ ਮੁੜ ਕੇ ਗੁਰਦੁਆਰਾ ਸਾਹਿਬ ਵਾਪਸ ਗੁਰੂ ਸਾਹਿਬ ਦੀ ਸਵਾਰੀ ਅੰਦਰ ਚਲੇ ਗਈ ਤਾਂ ਬਿਲਕੁਲ 5 ਮਿੰਟ ਬਾਅਦ ਮੀਂਹ ਦੀ ਝੜੀ ਲੱਗ ਗਈ। ਅਤੇ ਇਹ ਸਾਰਾ ਕੌਤਕ ਰੱਬ ਦੇ ਰੰਗ ਹੈ ਨਾ ਅਤੇ ਦੇਖਣ ਨੂੰ ਮਿਲਦੇ ਨੇ। ਔਰ ਉਸ ਤੋਂ ਬਾਅਦ ਤਕਰੀਬਨ ਰਾਤ ਲਗਾਤਾਰ ਪੈ ਰਿਹਾ, ਅੱਜ ਵੀ ਝੜੀ ਲੱਗੀ ਹੋਈ ਹੈ ਅਤੇ ਦੁਨੀਆ ਭਰ ਦੇ ਵਿੱਚ ਵਿਸਾਖੀ ਮਨਾਈ ਜਾ ਰਹੀ ਹੈ, ਆਸਟ੍ਰੇਲੀਆ 'ਚ ਵੀ ਮਨਾਈ ਜਾ ਰਹੀ ਹੈ, ਅਖੰਡ ਪਾਠ ਸਾਹਿਬ ਖੁੱਲ੍ਹੇ ਹੋਏ ਨੇ, ਸਾਰੇ ਗੁਰੂ ਘਰਾਂ ਦੇ ਵਿੱਚ ਭੋਗ ਪੈਣਗੇ ਅਤੇ ਅਮਰੀਕਾ ਹਜੇ 1 ਦਿਨ ਪਿੱਛੇ ਆ। ਖੈਰ, ਬੜਾ ਹਰਸ਼ੋ ਉਲਾਸ ਹੈ, ਬੜੀ ਕਹਿ ਲਓ ਕਿ ਚੜ੍ਹਦੀ ਕਲਾ 'ਚ ਇਹ ਤਿਉਹਾਰ ਮਨਾਇਆ ਜਾਂਦਾ ਹੈ ਕਿਉਂਕਿ ਕਈ ਐਂਗਲ ਇਸ ਦਿਹਾੜੇ ਦੇ ਨੇ। ਵਿਸਾਖੀ ਮੇਲੇ ਵੀ ਬੜੇ ਤਕੜੇ ਲੱਗਦੇ ਨੇ, ਵਾਢੀਆਂ ਨਾਲ ਵੀ ਇਹਦਾ ਸੰਬੰਧ ਹੈ ਅਤੇ ਫਿਰ ਪ੍ਰਫੁੱਲਤਾ ਨਾਲ ਵੀ ਇਹਦਾ ਸੰਬੰਧ ਹੈ ਕਿਉਂਕਿ ਘਰ ਦਾਣੇ ਆਉਂਦੇ ਨੇ, ਵਾਢੀਆਂ ਪੈਂਦੀਆਂ ਨੇ, ਬੰਦਾ ਇੱਦਾਂ ਸਮਝਦਾ ਵੀ ਜਿਹਦੇ ਘਰ ਦਾਣੇ ਆ ਉਹਨੂੰ ਕਹਿੰਦੇ ਵੀ ਕਮਲੇ ਵੀ ਸਿਆਣੇ ਹੁੰਦੇ, ਪਰ ਅੰਨ ਜਿਹੜਾ ਆ ਆਪਣੇ ਸਰੀਰ ਨੂੰ ਪਾਲਣ ਵਾਸਤੇ ਉਹ ਬਹੁਤ ਜ਼ਰੂਰੀ ਹੈ ਅਤੇ ਜਦੋਂ ਅੰਨ ਦੀ ਸਿਕਿਉਰਿਟੀ ਹੋ ਜਾਂਦੀ ਆ ਅਤੇ ਫਿਰ ਧੰਨ ਧੰਨ ਵੀ ਹੋ ਜਾਂਦੀ ਆ। ਅਤੇ ਖੈਰ, ਇਹਦੇ ਬਾਰੇ ਅੱਜ ਆਪਾਂ ਗੱਲਾਂ ਕਰਾਂਗੇ। ਪਹਿਲਾਂ ਇੱਕ ਪੰਛੀ ਝਾਤ ਮੌਸਮ 'ਤੇ ਮਾਰ ਲਈਏ। ਆਸਟ੍ਰੇਲੀਆ ਦੇ ਵਿੱਚ ਮੁੱਖ ਸ਼ਹਿਰਾਂ ਦਾ ਜਿਹੜਾ ਤਾਪਮਾਨ ਉਹ ਇਸ ਤਰ੍ਹਾਂ ਆ, ਸਿਡਨੀ ਦੇ ਵਿੱਚ ਤਕਰੀਬਨ ਇਸ ਵੇਲੇ 17.5 ਡਿਗਰੀ ਆ ਅਤੇ 26 ਡਿਗਰੀ ਤੱਕ ਵੱਧ ਤੋਂ ਵੱਧ ਜਾਏਗਾ। ਮੈਲਬਰਨ ਇਸ ਵੇਲੇ 18.4 ਹੈ ਅਤੇ ਉਹ 31 ਤੱਕ ਪਹੁੰਚਣ ਦੀ ਸੰਭਾਵਨਾ ਗਰਮ। ਅਤੇ ਬ੍ਰਿਸਬਨ ਦੇ ਵਿੱਚ 19 ਡਿਗਰੀ ਹੈ ਅਤੇ ਉਹ 27 ਹੈ, ਉੱਥੇ ਵੱਧ ਤੋਂ ਵੱਧ। ਪਰਥ ਦੇ ਵਿੱਚ 17 ਡਿਗਰੀ ਇਸ ਵੇਲੇ, ਐਡਲੇਡ 'ਚ 21 ਡਿਗਰੀ, ਕੈਨਬਰਾ ਵਿੱਚ 9 ਡਿਗਰੀ, ਹੋਬਾਰਟ ਦੇ ਵਿੱਚ 11 ਡਿਗਰੀ ਅਤੇ 25 ਡਿਗਰੀ ਤਾਪਮਾਨ ਹੈਗਾ ਡਾਰਵਿਨ ਦੇ ਵਿੱਚ। ਸੋ ਇਹ ਸੀ ਮੌਸਮ ਦੀ ਸਾਰਨੀ ਅਤੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 20 ਡਿਗਰੀ ਤਾਪਮਾਨ ਹੈ। ਸੋ ਪਿਆਰਿਓ, ਪ੍ਰੋਗਰਾਮ ਅੱਜ ਵਿਸਾਖੀ 'ਤੇ ਵੀ ਕਰਨਾ ਹੈ ਅਤੇ ਤੁਹਾਡੇ ਸੁਨੇਹਿਆਂ ਦੇ ਵੀ ਸਾਨੂੰ ਇੰਤਜ਼ਾਰ ਰਹਿੰਦਾ। ਸੁਨੇਹਾ ਭੇਜਣ ਦੇ ਲਈ ਸਕਰੀਨ ਦੇ ਉੱਤੇ ਤੁਸੀਂ ਵਟਸਐਪ ਦੇ ਨੰਬਰ, ਮੇਰੇ ਪਰਸਨਲ ਰੇਡੀਓ ਦੇ, ਟੈਲੀਗ੍ਰਾਮ ਦੇ, ਈਮੇਲ ਤੁਸੀਂ ਸਾਰੀ ਦੇਖ ਸਕਦੇ ਹੋ। ਔਰ ਕੋਈ ਵੀ ਸੁੱਖ ਸੁਨੇਹਾ ਜ਼ਰੂਰ ਸਾਡੇ ਨਾਲ ਸਾਂਝਾ ਕਰੋ ਕਿਉਂਕਿ ਸਾਨੂੰ ਇੰਤਜ਼ਾਰ ਰਹਿੰਦਾ ਆ ਕਿ ਤੁਸੀਂ ਠੀਕ ਠਾਕ ਹੋ। ਅਤੇ ਇੱਕ ਹਾਜ਼ਰੀ ਲੱਗਦੀ ਆ ਅਤੇ ਚੰਗਾ ਲੱਗਦਾ। ਮੈਂ ਕਈ ਵਾਰੀ ਪਹਿਲਾਂ ਵੀ ਕਹਿ ਚੁੱਕਾ ਕਿ ਅਗਰ ਸੇਫ ਨਹੀਂ ਹੈਗਾ ਮੈਸੇਜ ਕਰਨਾ ਤਾਂ ਪਲੀਜ਼ ਨਾ ਕਰਿਓ, ਸੇਫਟੀ ਪਹਿਲਾਂ ਆ। ਵਿਸਾਖੀ ਦਾ ਮਹੀਨਾ ਅਤੇ ਹਰ ਮਹੀਨੇ ਸਾਡੇ ਲਈ ਗੁਰਬਾਣੀ ਦੇ ਵਿੱਚ ਸੰਦੇਸ਼ ਹੈ, 12ਵਾਂ ਰੂਪ ਦੇ ਵਿੱਚ। 2 12ਮਾਹੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਇਸ ਤੋਂ ਇਲਾਵਾ 12ਵਾਂ ਦੀ ਜਿਹੜੀ ਰਵਾਇਤ ਹੈ ਬਹੁਤ ਦੇਰ ਤੋਂ, ਜੁਗਾਂ ਜੁਗਾਂ ਤੋਂ ਚੱਲੀ ਜਾਂਦੀ ਆ। 12ਮਾਹੇ ਲਿਖੇ ਹੋਏ ਨੇ, ਸੱਭਿਆਚਾਰਕ 12ਮਾਹੇ ਲਿਖੇ ਹੋਏ ਆ, ਉਦਾਸੀ 12ਮਾਹੇ ਲਿਖੇ ਹੋਏ ਨੇ, ਰੋਮੈਂਟਿਕ ਲਿਖੇ ਹੋਏ ਨੇ। ਮੇਰੇ ਕੋਲ ਇੱਕ ਪੂਰੀ ਕਿਤਾਬ ਪਈ ਆ 400 ਪੰਨੇ ਦੀ, ਸਾਰੇ 12ਮਾਹੇ ਉਹਦੇ ਵਿੱਚ ਕੰਪਾਈਲ ਨੇ। ਕਿਤੇ ਕਿਤੇ ਤੁਹਾਡੇ ਨਾਲ ਅਗਲੇ ਮਹੀਨੇ ਤੋਂ ਸ਼ੇਅਰ ਕਰਿਆ ਕਰਾਂਗੇ। ਅਤੇ ਹਰੇਕ ਮਹੀਨੇ ਦਾ ਇੱਕ ਆਪਣਾ ਸੰਦੇਸ਼ ਹੈ, ਮੌਸਮ ਦੇ ਬਦਲਦੀ ਤਸੀਰ ਦੇ ਹਿਸਾਬ ਨਾਲ। ਜਦੋਂ ਅਸੀਂ ਗੱਲ ਕਰਦੇ ਹਾਂ ਮੌਸਮਾਂ ਦੀ, ਤਾਂ ਕਈ ਦੇਸ਼ਾਂ ਦੇ ਵਿੱਚ ਜਿਹੜੇ ਮੌਸਮ ਨੇ ਉਹ ਆਪਣੀ ਲੋਕੇਸ਼ਨ ਦੇ ਅਨੁਕੂਲ ਦੋ ਮੌਸਮ ਹੀ ਹੁੰਦੇ ਨੇ, ਜਾਂ ਠੰਡਾ ਜਾਂ ਤੱਤਾ। ਠੀਕ ਹੈ, ਜਿੱਦਾਂ ਕਨੇਡਾ ਆ, ਜਾਂ ਉੱਥੇ ਠੰਡਾ ਆ ਜਾਂ ਨੋਰਮਲ ਹੈ। ਐਵੇਂ ਹੀ ਡਾਰਵਿਨ ਅਤੇ ਸਭ ਜਿਹੜੇ ਟ੍ਰੋਪੀਕਲ ਏਰੀਆ, ਉੱਥੇ ਦੋ ਹੀ ਮੌਸਮ ਹੁੰਦੇ ਨੇ। ਮਲੇਸ਼ੀਆ, ਥਾਈਲੈਂਡ, ਅਫਰੀਕਾ ਦੇ ਕਈ ਦੇਸ਼ ਨੇ, ਸਾਊਥ ਅਮਰੀਕਾ ਦੇ ਕਈ ਦੇਸ਼ ਨੇ ਜਿਹੜੇ ਇਕੁਏਟਰ ਦੇ ਉੱਤੋਂ ਲੰਘਦੇ ਨੇ, ਹੈ ਨਾ। ਉੱਥੇ ਦੋ ਹੀ ਮੌਸਮ ਨੇ, ਜਾਂ ਸੁੱਕਾ ਜਾਂ ਗਿੱਲਾ, ਜਾਂ ਮੀਂਹ ਪੈ ਰਿਹਾ ਜਾਂ ਨਹੀਂ ਪੈ ਰਿਹਾ। ਤਾਪਮਾਨ ਉੱਥੇ ਜਿਹੜਾ ਆ ਉਹ 30-35, 30-35, 28, ਸਿਆਲਾਂ ਨੂੰ 28 ਹੋ ਜਾਂਦਾ, ਗਰਮੀਆਂ ਨੂੰ 35 ਹੋ ਜਾਂਦਾ, ਮੀਂਹ ਪਈ ਜਾਂਦੇ ਨੇ। ਸੋ ਉੱਥੇ ਕਾਫੀ ਭੜਾਸ ਉਮਸ ਰਹਿੰਦੀ ਹੈ। ਕਈ ਥਾਂ 'ਤੇ 4 ਮੌਸਮ ਨੇ, ਸਰਦੀ, ਬਸੰਤ, ਗਰਮੀ ਅਤੇ ਪਤਝੜ। ਪਰ ਪਿਆਰਿਓ, ਪੰਜਾਬ ਦੇ ਵਿੱਚ 6 ਮੌਸਮ ਨੇ, 2-2 ਮਹੀਨੇ ਦੇ ਮੌਸਮ ਨੇ। ਉੱਦਾਂ ਮੁੱਖ 4 ਗਿਣੇ ਜਾਂਦੇ ਨੇ, ਪਰ ਅਸਲ ਦੇ ਵਿੱਚ ਇਹ 6 ਬਣ ਜਾਂਦੇ ਨੇ। ਸੋ ਇੰਨੀ ਵਰਾਇਟੀ ਜਿਹੜੀ ਆ, 0 ਡਿਗਰੀ ਤੋਂ ਲੈ ਕੇ 50 ਡਿਗਰੀ ਤੱਕ ਵੇਰੀਏਸ਼ਨ ਪੰਜਾਬ ਦੀ ਧਰਤੀ 'ਤੇ, ਉੱਤਰੀ ਭਾਰਤ ਦੇ ਵਿੱਚ ਆਉਂਦੀ ਆ। ਹੁਣ ਇਹਦੇ ਵਿੱਚ ਜਿਹੜੇ ਉੱਥੋਂ ਦੇ ਵਸ਼ਿੰਦੇ ਨੇ, ਲੱਖਾਂ ਸਾਲ ਤੋਂ ਰਹਿ ਰਹੇ ਹਾਂ ਅਸੀਂ ਲੋਕ, ਅਤੇ ਉਹਨਾਂ ਨੇ ਵੱਖ ਵੱਖ ਓਬਜ਼ਰਵੇਸ਼ਨਸ ਕੀਤੀਆਂ ਹੋਈਆਂ ਨੇ ਕਿ ਇਸ ਮਹੀਨੇ ਕਿਸ ਤਰ੍ਹਾਂ ਦਾ ਹੁੰਦਾ, ਇਸ ਮਹੀਨੇ ਕੀ ਤਸੀਰ ਹੁੰਦੀ ਹੈ, ਇਸ ਮਹੀਨੇ ਕਿਸ ਤਰ੍ਹਾਂ ਦੀ ਸੋਚ ਸੋਚਣੀ ਬੰਦਾ ਸੋਚਦਾ ਆ, ਅਤੇ ਉਹਨਾਂ ਨੂੰ ਕਲਮਬੱਧ ਕੀਤਾ ਹੈ। ਗੁਰਬਾਣੀ ਦੇ ਵਿੱਚ ਜਿਹੜੇ 2 12ਮਾਹੇ ਆਏ ਨੇ ਉਹ ਅਧਿਆਤਮਕ ਆਏ ਨੇ, ਕਿ ਅਧਿਆਤਮਕ ਪੱਖ ਤੋਂ ਇਹ ਮਹੀਨਾ ਕਿਸ ਤਰ੍ਹਾਂ ਦਾ ਰਹੇਗਾ, ਕੀ ਹੁੰਦਾ ਇਸ ਮਹੀਨੇ ਦੇ ਵਿੱਚ। ਅਤੇ ਵਿਸਾਖ ਦੇ ਵਿੱਚ ਵਾਢੀਆਂ ਪੈਂਦੀਆਂ ਨੇ, ਅਤੇ ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਕਿ ਵਿਸਾਖ ਧੀਰਨ ਕਿਉਂ ਵਾਢੀਆਂ ਜਿਨ੍ਹਾਂ ਪ੍ਰੇਮ ਵਿਛੋ। ਉਹਨਾਂ ਦੇ ਵਾਢੀ ਕਿਉਂ ਪੈਣੀ ਆ, ਉਹਨਾਂ ਦੀ ਫਸਲ ਕਿਉਂ ਪੱਕਣੀ ਆ, ਹੈ ਨਾ, ਜਿਨ੍ਹਾਂ ਨਾਲ, ਜਿਨ੍ਹਾਂ ਦਾ ਆਪਣੇ ਪ੍ਰੀਤਮ ਦੇ ਨਾਲ ਵਿਛੋੜਾ ਪਿਆ ਹੋਇਆ। ਹੁਣ ਤੁਸੀਂ, ਅਸੀਂ ਆਪ ਸਾਰੇ ਦੇਖੀਏ ਕਿ ਜਦੋਂ ਅਸੀਂ ਬੀਜ ਹੀ ਨਹੀਂ ਬੀਜਿਆ ਹੋਇਆ ਤਾਂ ਸਾਡੇ ਵਾਢੀ ਕਿਉਂ ਪੈਣੀ ਆ। ਸਮਝਣ ਵਾਲੀ ਇੱਕ ਸਿੰਪਲ ਜਿਹੀ ਗੱਲ ਹੈ ਕਿ ਵਿਛੜੇ ਹੋਏ ਹਾਂ ਪਰਮਾਤਮਾ ਨਾਲੋਂ, ਅਸੀਂ ਕੁਛ ਕਰ ਨਹੀਂ ਰਹੇ ਉਹਦੇ ਬਾਰੇ, ਹੈ ਨਾ। ਆਪਣੇ ਜਿਹੜਾ ਰੂਟ ਹੈ, ਪਰਮਾਤਮਾ ਕੀ ਸਾਡੇ ਅੰਦਰ ਵੱਸ ਰਿਹਾ ਨਾ, ਅਸੀਂ ਆਪਣੇ ਅੰਦਰ ਦੇ ਜੋਤ ਤੋਂ, ਅਕਾਲ ਪੁਰਖ ਜੀ ਦੀ ਜੋਤ ਸਾਡੇ ਸਭ ਦੇ ਅੰਦਰ ਧਰੀ ਹੋਈ ਆ, ਉਹਤੋਂ ਆਪਾਂ ਟੁੱਟੇ ਹੋਏ ਹਾਂ ਅਤੇ ਵਿਛੋੜਾ ਪਿਆ ਹੋਇਆ ਆ, ਅਤੇ ਸਾਨੂੰ ਕਿਸ ਗੱਲ ਦੀ ਖੁਸ਼ੀ ਹੋਏਗੀ। ਜਿਸ ਤਰ੍ਹਾਂ ਕਿਸਾਨ, ਜੱਟ, ਪਿਛਲੀ ਵਾਰੀ ਵੀ ਆਪਾਂ ਗੱਲ ਕੀਤੀ ਸੀ, ਵੀਰਪਾਲ ਹੰਸਰਾ ਉਹਨਾਂ ਨੇ ਕੁਐਸਚਨ ਪੁੱਛਿਆ ਸੀ ਕਿ ਕਿਸਾਨ ਦੀ ਜਿਹੜੇ ਬੀਜ ਬੀਜਣ ਵਾਲੀ ਗੱਲ ਦੱਸੋ, ਜਦੋਂ ਕਿਸਾਨ ਨੇ ਬੀਜੇ ਹੀ ਨਹੀਂ ਬੀਜਿਆ ਹੋਇਆ, ਫਸਲ ਹੀ ਨਹੀਂ ਬੀਜੀ ਹੋਈ, ਉਹਦੇ ਘਰ ਵਾਢੀ ਕਿਉਂ ਪਏਗੀ, ਕਿਸ ਤਰ੍ਹਾਂ ਪੈ ਸਕਦੀ ਉਹਦੇ ਘਰ ਵਾਢੀ, ਲੌਜੀਕਲੀ ਹੈ ਨਹੀਂ। ਉਹਨੂੰ ਕਿਸ ਗੱਲ ਦੀ ਖੁਸ਼ੀ ਹੋਏਗੀ, ਉਹ ਕਿਉਂ ਢੋਲ ਵਜਾਏਗਾ, ਉਹ ਕਿਉਂ ਨੱਚੇਗਾ। ਸੋ ਮਹਾਰਾਜ ਕਹਿੰਦੇ ਨੇ ਕਿ ਜਿਨ੍ਹਾਂ ਨੇ ਕੁਛ ਵੀ ਨਹੀਂ ਕੀਤਾ ਹੋਇਆ, ਨਾਮ ਨਹੀਂ ਬੀਜਿਆ ਹੋਇਆ, ਪਰਮਾਤਮਾ ਨੂੰ ਯਾਦ ਨਹੀਂ ਕਰ ਰਹੇ, ਆਪਣੇ ਅੰਦਰ ਦੇ ਜੋਤ ਨੂੰ ਯਾਦ ਨਹੀਂ ਕਰ ਰਹੇ, ਉਹਨਾਂ ਦੇ ਘਰ ਕੋਈ ਖੁਸ਼ੀ ਨਹੀਂ ਹੈਗੀ ਵਿਸਾਖੀ ਵਾਂਗਰ। ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਧੋ। ਅਤੇ ਅਸੀਂ ਜਿਹੜਾ ਸੱਜਣ ਹੈ ਸਾਡਾ, ਜਿਹਦੇ ਕਰਕੇ ਸਾਨੂੰ ਖੁਸ਼ੀ ਹੋਣੀ ਹੈ ਮਿਲਣ ਦੀ, ਪਰਮਾਤਮਾ ਸਾਡਾ ਸੱਜਣ ਹੈ, ਅਸੀਂ ਉਹਨੂੰ ਮਿਲਣਾ ਆ, ਉਹ ਤਾਂ ਵਿਸਾਰਿਆ ਹੋਇਆ ਅਤੇ ਮਾਇਆ ਧੋ ਰਹੇ ਹਾਂ, ਅਸੀਂ ਮਾਇਆ ਦੇ ਦੁਆਲੇ ਲੱਗੇ ਹੋਏ ਹਾਂ, ਸਾਨੂੰ ਕੋਈ ਖੁਸ਼ੀ ਨਹੀਂ ਮਿਲਣੀ। ਸੋ ਇਹ ਪ੍ਰੀ ਟੈਕਸਟ, ਇਹ ਭੂਮਿਕਾ ਬਣਦੇ ਨੇ ਪੰਜਵੇਂ ਪਾਤਸ਼ਾਹ ਵਿਸਾਖੀ ਦੀ, ਅਧਿਆਤਮਕ ਪੱਖ ਤੋਂ। ਤੇ ਜੋੜਦੇ ਨੇ ਉਹਨੂੰ ਜੋ ਦੁਨਿਆਵੀ ਵਿਸਾਖੀ ਦੇ ਵਿੱਚ ਹੁੰਦਾ, ਵਾਢੀਆਂ ਪੈਂਦੀਆਂ ਨੇ। ਹੁਣ ਕਿਉਂਕਿ ਸਮਾਂ ਥੋੜ੍ਹਾ ਜਿਹਾ ਘੱਟ ਹੈ, ਸਾਰੀ ਐਕਸਪਲੇਨ ਨਹੀਂ ਕਰਾਂਗਾ, ਪਰ ਐਂਡ ਦੇ ਵਿੱਚ 12ਵੇਂ ਦੇ ਵਿੱਚ ਕਹਿੰਦੇ ਨੇ ਕਿ ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪ੍ਰਾਪਤ ਹੋਏ। ਵਿਸਾਖ ਸੁਹਾਵਾ ਤਾਂ ਲੱਗੇ ਜਾਂ ਸੰਤ ਭੇਟੇ ਹਰ ਸੋਏ। ਇਹ ਕਹਿੰਦੇ ਨੇ ਕਿ ਬੇਨਤੀ ਜਿਹੜੀ ਆ, ਪ੍ਰਭੂ ਦੇ ਅੱਗੇ ਬੇਨਤੀ ਬਹੁਤ ਜ਼ਰੂਰੀ ਆ। ਜਿਸ ਤਰ੍ਹਾਂ ਫਸਲ ਬੀਜਣੀ ਬਹੁਤ ਜ਼ਰੂਰੀ ਆ ਵਾਢੀ ਦੇ ਲਈ, ਇਸੇ ਤਰ੍ਹਾਂ ਬੇਨਤੀ ਇਹ ਕਰਨੀ ਹੈ ਕਿ ਮੇਰਾ ਤੇਰਾ ਮੇਲ ਹੋ ਜਾਏ, ਤੂੰ ਦਰਸ਼ਨ ਦੇ ਮੈਨੂੰ, ਮੇਰੇ ਅੰਦਰ ਪ੍ਰਗਟ ਹੋ, ਉਹ ਭੇਦ ਜਿਹੜੇ ਨੇ ਮੈਨੂੰ ਪਤਾ ਲੱਗਣ, ਤੇਰੇ ਦਰਸ਼ਨ ਹੋਣ 'ਤੇ ਹੀ ਪਤਾ ਲੱਗਣਗੇ। ਇਹ ਬੇਨਤੀ ਆਪਾਂ ਕਰਨੀ ਆ, ਇਹ ਬੀਜ ਬੀਜਣੇ ਨੇ। ਫੇਰ ਕਹਿੰਦੇ ਵਿਸਾਖ ਜਿਹੜਾ ਆ ਉਹ ਸੁਹਾਵਾ ਤਾਂ ਲੱਗਦਾ ਆ ਜਾਂ ਸੰਤ ਭੇਟੇ ਸਰ ਹਰ ਸੋਏ, ਕਿ ਉਸ ਸੰਤ ਨੂੰ ਪਰਮਾਤਮਾ ਮਿਲੇ। ਇੱਥੇ ਕਈ ਵਿਆਖਿਆਕਾਰ ਇਸ ਤਰ੍ਹਾਂ ਵਿਆਖਿਆ ਕਰਦੇ ਨੇ ਕਿ ਸੰਤ ਨੂੰ ਭੇਟੋ, ਸੰਤ ਕੋਈ ਤੁਹਾਡੇ ਮਿਲੇ ਤੁਹਾਨੂੰ, ਇਹ ਵੀ ਠੀਕ ਹੈ। ਇਹਦੇ ਵਿੱਚ ਕੋਈ ਮੈਂ ਬਖੇੜਾ ਨਹੀਂ ਪਾ ਰਿਹਾ, ਇਹ ਵਿਆਖਿਆ ਵੀ ਠੀਕ ਹੋ ਸਕਦੀ ਹੈ, ਪਰ ਜਿਹੜੀ ਮੇਰੀ ਸਮਝ ਆ ਉਹਦੇ ਮੁਤਾਬਕ ਇਹ ਹੈ ਕਿ ਉਸ ਸੰਤ ਨੂੰ ਜਿਹੜਾ ਕਿ ਬੇਨਤੀਆਂ ਕਰ ਰਿਹਾ ਪਰਮਾਤਮਾ ਅੱਗੇ, ਉਹ ਸੰਤ ਹੀ ਹੁੰਦਾ ਆ। ਹਰ ਬੰਦਾ ਸੰਤ ਹੁੰਦਾ ਆ ਜਿਹੜਾ ਅਕਾਲ ਪੁਰਖ ਦੀ ਰਜ਼ਾ ਦੇ ਵਿੱਚ ਆ, ਅਕਾਲ ਪੁਰਖ ਦਾ ਉਪਾਸ਼ਕ ਹੈ, ਅਕਾਲ ਪੁਰਖ ਦਾ ਪ੍ਰਚਾਰਕ ਹੈ, ਉਹ ਸੰਤ ਹੀ ਹੁੰਦਾ ਆ। ਸੰਤ ਇਹ ਨਹੀਂ ਹੈਗਾ ਕਿ ਕੱਪੜੇ ਪਾ ਲਏ, ਚੋਲੇ ਪਾ ਲਏ ਹੈ ਅਤੇ ਭੇਸ਼ ਬਣਾ ਲਿਆ ਸੰਤਾਂ ਦਾ, ਉਹ ਵੀ ਹੋ ਸਕਦੇ ਨੇ, ਪਰ ਇਹ ਕੋਈ ਡੈਫੀਨੇਸ਼ਨ ਹੈ ਨਹੀਂ ਸੰਤ ਦੀ। ਸੰਤ ਤਾਂ ਬੰਦਾ ਉਹ ਹੈ ਜਿਹੜਾ ਪ੍ਰਭੂ ਦੇ ਅੱਗੇ ਬੇਨਤੀ ਕਰਦਾ ਆ, ਪ੍ਰਭੂ ਨੂੰ ਹੀ ਲੋਚਦਾ ਆ ਅਤੇ ਪ੍ਰਭੂ ਨੂੰ ਹੀ ਪ੍ਰਚਾਰਦਾ, ਉਹਨੂੰ ਸੰਤ ਕਹਿੰਦੇ ਆ। ਕਹਿੰਦੇ ਸੰਤ ਦੀ ਵਿਸਾਖੀ ਉਦੋਂ ਸੁਭਾਵੀ ਹੁੰਦੀ ਆ ਜਦੋਂ ਉਸ ਸੰਤ ਨੂੰ ਅਕਾਲ ਪੁਰਖ ਆਪ ਦਰਸ਼ਨ ਦੇਵੇ, ਉਹਦੇ ਮੇਲ ਹੋਣ ਉਹਦੇ ਨਾਲ, ਫੇਰ ਸੁਭਾਵੀ ਹੁੰਦੀ ਆ। ਸੋ ਇਹ ਵਿਸਾਖੀ ਦੀ ਮਹਾਨਤਾ, 12ਵਾਂ ਦੀ ਮਹਾਨਤਾ, ਇਸ ਹਫਤੇ ਦੀ ਅਧਿਆਤਮਿਕ, ਇਸ ਮਹੀਨੇ ਦੀ ਅਧਿਆਤਮਿਕ ਮਹਾਨਤਾ ਹੈ ਜਿਹੜੀ ਸਾਨੂੰ ਪੰਜਵੇਂ ਪਾਤਸ਼ਾਹ ਨੇ ਸਮਝਾਈ ਹੈ ਅਧਿਆਤਮਿਕ ਪੱਖ ਤੋਂ। ਬਾਕੀ ਵਿਸਾਖੀ ਦੇ ਬਾਰੇ ਆਪਾਂ ਜਾਣਦੇ ਕਿ ਤਕਰੀਬਨ ਇਹ ਸਾਰਿਆਂ ਨਾਲੋਂ ਪੁਰਾਣਾ ਤਿਉਹਾਰ ਮੰਨਿਆ ਜਾਂਦਾ ਆ, ਮਹੀਨਾ। ਇਹ ਇਸ ਕਰਕੇ ਆ ਕਿ ਜ਼ਰੂਰੀ ਨਹੀਂ ਕਿ ਵਾਢੀ ਵਿਸਾਖੀ ਵਾਲੇ ਦਿਨ ਹੀ ਪਏ ਜਾਂ 13 ਅਪ੍ਰੈਲ ਨੂੰ ਪਏ। 1699 ਦੇ ਵਿੱਚ ਇਹ ਵਿਸਾਖੀ, ਜੇ ਮਾਡਰਨ ਕੈਲੰਡਰ ਲਈਏ ਤਾਂ ਇਹ 29 ਮਾਰਚ ਦੀ ਬਣਦੀ ਸੀ, ਕਿਉਂਕਿ ਕੈਲੰਡਰ ਦੇ ਵਿੱਚ ਊਣਤਾਈ ਹੋਣ ਕਰਕੇ ਇਹ ਖਿਸਕਦੀ ਖਿਸਕਦੀ, ਵੈਸੇ ਤਾਂ 14 ਅਪ੍ਰੈਲ ਦੀ ਹੈ, ਕੱਲ੍ਹ ਦੀ ਹੈ ਵਿਸਾਖੀ ਪਿਆਰਿਓ, ਪਰ ਚਲੋ ਜਿਹੜਾ ਪੁਰਾਣਾ ਨਾਨਕਸ਼ਾਹੀ ਕੈਲੰਡਰ ਜਿਹੜਾ ਮਤਲਬ ਮੁੜ ਕੇ ਖਰਾਬ ਕਰ ਦਿੱਤਾ ਗਿਆ ਸੀ ਉਹਦੇ ਮੁਤਾਬਕ 13 ਦੀ ਹੈ। ਚਲੋ ਅਸੀਂ ਵੀ 13 ਦੀ ਮਿਲਾਉਂਦੇ, ਕੋਈ ਐਡੀ ਵੱਡੀ ਗੱਲ ਨਹੀਂ ਹੈਗੀ, ਪਰ ਇਹ ਖਿਸਕਦੀ ਖਿਸਕਦੀ ਕਿੰਨੇ ਦਿਨ ਲੇਟ ਹੋਈ ਹੋਇਆ ਵਿਸਾਖੀ। ਵਿਸਾਖੀ ਉਦੋਂ 19 ਮਾਰਚ ਦੀ ਹੁੰਦੀ ਸੀ, ਤੇ ਇਹ ਕੋਈ ਫਿਕਸ ਡੇਟ ਨਹੀਂ ਹੈਗੀ ਵੀ ਵਾਢੀ ਇਦਣੇ ਹੀ ਪੈਣੀ ਹੈ। ਇੱਕ ਦਿਨ ਮਿਥ ਲਿਆ ਜਾਂਦਾ ਵੀ ਚਲੋ ਯਾਰ ਆ 5-7 ਦਿਨ ਹੈਗੇ ਨੇ, ਇਹਨਾਂ ਦੇ ਵਿੱਚੋਂ ਇੱਕ ਦਿਨ ਮਿਥ ਲਓ, ਵੀ ਉਹ ਦਿਨ ਕਿਹੜਾ ਆ ਵੀ ਜਦੋਂ ਆਹ ਜਿਹੜੇ ਨਛੱਤਰ ਆ, ਆਹ ਨਛੱਤਰ ਇੱਥੇ ਹੋਏਗਾ, ਆਹ ਨਛੱਤਰ ਇੱਥੇ ਹੋਏਗਾ, ਅਤੇ ਆਹ ਮਹੀਨੇ ਦਾ ਸ਼ੁਰੂਆਤ, ਆਹ ਮਹੀਨੇ ਦਾ ਐਂਡ ਹੈ, ਠੀਕ ਹੈ। ਇਹ ਅਕਾਲ ਸਮਾਂ ਤਾਂ ਅਕਾਲ ਪੁਰਖ ਨੇ ਬਣਾਇਆ ਹੋਇਆ ਨਾ, ਉਹ ਤਾਂ ਚੱਲੀ ਹੀ ਜਾਂਦਾ ਆ, ਉਹ ਕੋਈ ਅਸੀਂ ਫਿਕਸ ਕੀਤੇ ਹੋਏ ਨੇ ਵੀ ਆਹ ਚੀਜ਼ ਚਲੋ ਇੱਥੇ ਪਹੁੰਚ ਗਿਆ ਤਾਂ ਆਹ ਕਰਨੀ ਆ, ਇੱਥੇ ਪਹੁੰਚ ਗਿਆ ਆਹ ਕਰਨੀ, ਅਸੀਂ ਉਹ ਕੈਲੰਡਰ ਤਕਰੀਬਨ ਇਸੇ ਤਰ੍ਹਾਂ ਹੈ। ਅਤੇ ਇਹ ਜਿਹੜੀ 1699 ਦੀ ਵਿਸਾਖੀ ਆ, ਇਸ ਦਿਨ ਖਾਲਸਾ ਪ੍ਰਗਟ ਹੋਇਆ, 10ਵੇਂ ਪਾਤਸ਼ਾਹ ਜੀ ਨੇ ਕੌਤਕ ਰਚਾਇਆ ਅਤੇ ਇੱਕ ਡੈਕਲਰੇਸ਼ਨ ਆਫ ਇੰਡੀਪੈਂਡੈਂਸ, ਆਜ਼ਾਦੀ ਦਾ ਐਲਾਨਨਾਮਾ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਕੀਤਾ। ਇੱਕ ਬਹੁਤ ਵੱਡੀ ਇਹ ਘਟਨਾ ਵਾਪਰੀ ਦੁਨੀਆ ਦੇ ਵਿੱਚ ਕਿ 1000 ਸਾਲ ਤੋਂ, ਇੱਕ ਨਹੀਂ ਪੰਜੇ ਰੱਖ ਲਓ ਮਹਾਭਾਰਤ ਤੋਂ ਬਾਅਦ ਤੋਂ, ਗੁਲਾਮੀ, ਆਪਸੀਆਂ ਲੜਾਈਆਂ ਕਿਉਂ ਕਿਉਂ ਅਸੀਂ ਹੋਏ। ਕੱਲ੍ਹ ਹੀ ਮੈਂ ਮੰਜੀ ਸਾਹਿਬ ਦਰਬਾਰ ਸਾਹਿਬ ਤੋਂ ਹੁਕਮਨਾਮਾ ਸਾਹਿਬ ਦੀ ਵਿਆਖਿਆ ਸੁਣ ਰਹੇ ਸੀ, ਉਹਦੇ ਵਿੱਚ ਬਹੁਤ ਸੁੰਦਰ ਵਿਚਾਰ ਸੀ। ਤੁਸੀਂ ਵੀ ਪਿਆਰਿਓ ਸ਼ਾਮ ਨੂੰ ਸਿਡਨੀ ਸਮੇਂ ਦੇ 5 ਤੋਂ 6 ਤੋਂ ਨਾ ਵਿਆਖਿਆ ਆਉਂਦੀ ਆ। ਮਤਲਬ ਜੇ ਤੁਸੀਂ 6 ਮਹੀਨੇ ਉਹ ਸੁਣ ਗਏ ਨਾ ਵਿਆਖਿਆ, ਤਾਂ ਬੌਧਿਕ ਲੈਵਲ, ਅਧਿਆਤਮਿਕ ਲੈਵਲ ਬਹੁਤ ਤਾਂ ਚਲੇ ਜਾਏਗਾ। ਉਹਦੇ ਵਿੱਚ ਮੈਂ ਸੁਣ ਰਿਹਾ ਸੀ ਗਿਆਨੀ ਜੀ ਦੀ ਗੱਲ ਕਿ 5000 ਸਾਲ ਮਹਾਂਭਾਰਤ ਤੋਂ ਬਾਅਦ ਜਿੰਨਾ ਨੁਕਸਾਨ ਹੋਇਆ ਸੀ ਸਾਡੇ ਸੱਭਿਅਤਾ ਦਾ, ਕਿੰਨੇ ਮਹਾਂਬਲੀ ਯੋਧੇ ਇੱਕੋ ਹੀ ਥੋੜ੍ਹੇ ਦਿਨਾਂ 'ਚ, 18 ਦਿਨਾਂ 'ਚ ਹੀ ਖਤਮ ਹੋ ਗਏ। ਉੱਥੋਂ ਗੁਲਾਮੀ ਸਾਡੀ ਸ਼ੁਰੂ ਹੋ ਗਈ। ਕਿਉਂ ਹੋਏ? ਆਪਸ 'ਚ ਭਿੜ ਭਿੜ ਕੇ, ਪਰਿਵਾਰਵਾਦ ਵਿੱਚ, ਫੈਮਿਲੀ ਫਿਊਡ ਦੇ ਵਿੱਚ। ਉਸ ਤੋਂ ਬਾਅਦ ਛੋਟੇ ਛੋਟੇ ਹਿੱਸਿਆਂ ਦੀਆਂ ਲੜਾਈਆਂ, ਉੱਥੇ ਕਬਜ਼ਾ ਕਰਨਾ ਆ, ਮੈਂ ਉਹਦਾ ਕਬਜ਼ਾ ਕਰਨਾ, ਆਪਸ ਦੇ ਵਿੱਚ ਖੂਨ ਦੀਆਂ ਨਦੀਆਂ ਜਿਹੜੀਆਂ ਵਹਾਤੀਆਂ, ਅਤੇ ਉਹਦੇ ਨਾਲ ਧਾੜਵੀਆਂ ਨੂੰ ਮੌਕਾ ਮਿਲ ਗਿਆ ਸਾਡੇ 'ਤੇ ਹਮਲਾ ਕਰਨ ਦਾ, ਸਾਡੇ ਖਿੱਤੇ 'ਤੇ ਹਮਲਾ ਕਰਨ ਦਾ, ਧੀਆਂ ਭੈਣਾਂ ਲੁੱਟਣ ਦਾ, ਜਾਇਦਾਦਾਂ ਲੁੱਟਣ ਦਾ, ਰਾਜ ਕਰਨ ਦਾ, ਧੱਕਾ ਕਰਨ ਦਾ, ਅਤੇ ਅਸੀਂ ਗੁਲਾਮ ਹੋ ਗਏ। ਅਤੇ ਉਸ ਗੁਲਾਮੀ ਦੇ ਵਿੱਚ ਸਾਨੂੰ ਦਬੜੂ ਘੁਸੜੂ ਕੌਮ ਬਣਾ ਤਾ, ਡਿਕਲੇਅਰ ਕਰਤਾ। ਪਰ ਜਿਹੜਾ ਪਹਿਲਾ ਐਲਾਨਨਾਮਾ ਕੀਤਾ, ਉਹ ਜਦ ਅਸੀਂ ਬਾਬਰ ਬਾਣੀ ਪੜ੍ਹੀ ਹੈ ਨਾ ਗੁਰੂ ਨਾਨਕ ਪਾਤਸ਼ਾਹ ਜੀ ਦੀ, ਤਾਂ ਅਸਲ 'ਚ ਐਲਾਨਨਾਮਾ ਉਹ ਹੈ ਜਿਹੜਾ ਕਿ 10 ਗੁਰੂਆਂ ਨੇ ਫੋਲੋ ਕੀਤਾ। ਇਹ ਬਹੁਤ ਘੱਟ ਪ੍ਰਚਾਰਿਆ ਗਿਆ ਹੈ, ਬਹੁਤ ਘੱਟ ਸਮਝਿਆ ਗਿਆ ਹੈ ਬਾਬਰਨਾਮੇ ਨੂੰ, ਕੋਈ ਅਸਲ 'ਚ ਹੈ ਕੀ। ਉਹ ਇੱਕ ਹਿਸਟੋਰੀਕਲ ਇਵੈਂਟ ਵੀ ਹੈ, ਅਤੇ ਉਹ ਡੈਕਲਰੇਸ਼ਨ ਆਫ ਇੰਡੀਪੈਂਡੈਂਸ ਵੀ ਆ, ਰਜਿਸਟੈਂਸ ਵੀ ਆ, ਅਧਿਆਤਮਿਕ ਰਜਿਸਟੈਂਸ। ਅਤੇ ਉਸ ਨੂੰ ਜਿਹੜਾ ਰਜਿਸਟੈਂਸ ਨੂੰ ਜਾਮਾ ਪਹਿਨਾਇਆ, ਉਹ 6ਵੇਂ ਪਾਤਸ਼ਾਹ ਨੇ ਮੀਰੀ ਪੀਰੀ ਦਾ ਸਿਧਾਂਤ ਦੇ ਕੇ ਪਹੁੰਚਾਇਆ। ਫਿਰ 10ਵੇਂ ਪਾਤਸ਼ਾਹ ਨੇ ਉਸਨੂੰ ਪ੍ਰਗਟ ਕੀਤਾ ਖਾਲਸੇ ਦੇ ਰੂਪ ਦੇ ਵਿੱਚ, ਹੋਰ ਐਡਹਾਂਸ ਕਰ ਦਿੱਤਾ। ਉੱਥੋਂ ਫਿਰ ਖਾਲਸੇ ਨੇ ਜੱਦੋ ਜਹਿਦ ਕੀਤੀ, ਕੁਰਬਾਨੀਆਂ ਦਿੱਤੀਆਂ, ਲੜਾਈਆਂ ਲੜੀਆਂ, ਘੋੜਿਆਂ ਦੇ ਕਾਠੀਆਂ 'ਤੇ ਸੁੱਤੇ, ਛੋਲਿਆਂ ਦੀ ਮੁੱਠਾਂ 'ਤੇ ਗੁਜ਼ਾਰੇ ਕੀਤੇ। ਅਤੇ ਜਿਹੜੀ ਆਜ਼ਾਦੀ ਦਾ ਨਿੱਘ ਅਸੀਂ ਅੱਜ ਮਾਣ ਰਹੇ ਹਾਂ, ਜਿਹੜੀ ਪੱਗ ਬੰਨ੍ਹ ਕੇ ਸ਼ਾਨ ਅਸੀਂ ਅੱਜ ਆ ਪੱਗ ਦੀ ਸ਼ਾਨ ਕਹਿ ਰਹੇ ਨਾ, ਸਾਨੂੰ ਇੱਜ਼ਤ ਮਿਲਦੀ ਆ, ਉਹ 10ਵੇਂ ਪਾਤਸ਼ਾਹ ਜੀ ਦੀ ਮਿਹਰਬਾਨੀ ਹੈ। ਉਹ ਵਿਸਾਖੀ ਵਾਲੇ ਦਿਨ 1699 ਨੂੰ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਕੌਤਕ ਰਚਾਇਆ, ਅਤੇ ਉਸ ਤੋਂ ਬਾਅਦ ਅਸੀਂ ਤਾਂ ਇੰਨੇ ਯੋਗੇ ਹੈ ਨਹੀਂ, ਥੋੜ੍ਹੇ ਬਹੁਤੇ ਭੇਸ਼ ਬਣਾ ਲਈਦੇ ਆ ਅਸੀਂ, ਥੋੜ੍ਹਾ ਫੋਲੋ ਕਰੀਦਾ ਗੁਰੂ ਸਾਹਿਬ ਨੂੰ, ਇੰਨਾ ਅਸੀਂ ਨਹੀਂ ਕਰ ਸਕਦੇ। ਕਈ ਕਰਦੇ ਨੇ, ਕਈ ਨਹੀਂ ਕਰ ਸਕਦੇ, ਪਰ ਜਿੰਨਾ ਕੁ ਵੀ ਜਿਹੜਾ ਵੀ ਕਰਦਾ ਆ ਉਹ ਐਪਰੀਸ਼ੀਏਟੇਬਲ ਹੈ, ਉਹਨੂੰ ਐਪਰੀਸ਼ੀਏਟ ਕਰਨਾ ਚਾਹੁੰਦੇ ਆ, ਚਾਹੀਦਾ ਆ, ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ 10ਵੇਂ ਪਾਤਸ਼ਾਹ ਜੀ ਦਾ। ਜਿੱਦਾਂ ਕਦੇ ਵੀ ਪਗੜੀ ਅਸੀਂ ਬੰਨ੍ਹ ਲਈਦੀ ਆ, ਕੇਸ ਰੱਖ ਲਈਦੇ ਆ, ਫਿਰ ਵੀ ਅਸੀਂ ਸ਼ੁਕਰਾਨਾ 10ਵੇਂ ਪਾਤਸ਼ਾਹ ਦਾ ਕਰਦੇ ਕਿ ਉਹਨੇ ਸਾਨੂੰ ਇੱਜ਼ਤ ਨਾਲ ਰਹਿਣਾ ਸਿਖਾਇਆ। ਇੱਜ਼ਤ ਅੱਜ ਵੀ ਉਹ ਸਾਨੂੰ ਮਿਲ ਰਹੀ ਹੈ। ਦੀਨ ਦੁਨੀਆਂ 'ਚ ਚਲੇ ਜਾਓ, ਮਿਸਟਰ ਸਿੰਘ ਪੱਗ ਦੇਖ ਕੇ ਹੀ ਅਗਲਾ ਕਹਿ ਦਿੰਦਾ ਹੈ, ਕੋਈ ਸ਼ਕਲ ਦੇਖ ਕੇ ਕਿਸੇ ਦਾ ਸਰਨੇਮ ਚੇਤਾ ਨਹੀਂ ਹੁੰਦਾ। ਕੋਈ ਸ਼ਕਲ ਦੇਖ ਲਵੇ ਤਾਂ ਤੁਹਾਨੂੰ ਉਹ ਸਰਨੇਮ ਪੁਕਾਰ ਦੇਵੇ, ਤੁਸੀਂ ਕਹੋਗੇ ਇਹ ਬੰਦਾ ਤਾਂ ਜਾਦੂਗਰ ਹੈ, ਇਹਨੂੰ ਮੇਰਾ ਸਰਨੇਮ ਕਿੱਦਾਂ ਪਤਾ। ਪਰ ਇਹ ਕਰਾਮਾਤ ਸਿਰਫ 10ਵੇਂ ਪਾਤਸ਼ਾਹ ਨੇ ਕੀਤੀ ਹੈ ਕਿ ਕੋਈ ਵੀ ਸਿੱਖ ਹੋਵੇ, ਉਹਨੂੰ ਆਵਾਜ਼ ਮਾਰਨੀ ਹੋਵੇ, ਉਹਦੇ ਉਹਨੂੰ ਕਹੋ ਮਿਸਟਰ ਸਿੰਘ, ਅਤੇ ਉਹ ਮੂੰਹ ਚੱਕ ਲੈਗਾ, ਹਾਂ ਵੀ ਮੈਨੂੰ ਕਿਸੇ ਨੇ ਕਿਹਾ ਕੁਛ ਹੈ ਨਾ, ਕਰਾਮਾਤ ਇਹ। ਸੋ ਇਸ ਕਰਕੇ ਇਹ ਕਰਾਮਾਤਾਂ ਜਿਹੜੀਆਂ, ਜਿਹੜੇ ਚਲੋ ਕਈ ਨਹੀਂ ਬਿਲੀਵ ਕਰਦੇ, ਮੈਂ ਵੀ ਨਹੀਂ ਉਦਾਂ ਬਹੁਤਾ ਪ੍ਰਮੋਟ ਕਰਦਾ ਇਹਨਾਂ ਚੀਜ਼ਾਂ ਨੂੰ, ਪਰ ਇਹੀ ਕਰਾਮਾਤਾਂ ਨੇ। ਸਮਝ ਨਹੀਂ ਆਉਂਦੀਆਂ ਸਾਨੂੰ ਰੱਬ ਦੀਆਂ ਕਰਾਮਾਤਾਂ, ਗੁਰੂਆਂ ਦੀਆਂ ਗੱਲਾਂ, ਪਰ ਉਹ ਆਪਣੇ ਆਪ 'ਚ ਕਰਾਮਾਤਾਂ ਤੋਂ ਘੱਟ ਨਹੀਂ ਹੈ। ਅਤੇ ਇੱਕ ਹੋਰ ਤੁਹਾਡੇ ਨਾਲ ਤਸਵੀਰ ਮੈਂ ਸਾਂਝੀ ਕਰਦਾ। ਇਹ ਤਸਵੀਰ ਕੱਲ੍ਹ ਦੀ ਹੈ ਜੀ। ਕੱਲ੍ਹ ਗੁਰਦੁਆਰਾ ਸਾਹਿਬ, ਗੁਰੂ ਨਾਨਕ ਸਿੱਖ ਗੁਰਦੁਆਰਾ ਬਲਗੁਲਗੇ ਤੋਂ ਨਗਰ ਕੀਰਤਨ ਪ੍ਰਾਰੰਭ ਹੋਇਆ। ਪਹਿਲਾਂ ਦੱਸਿਆ ਕਿ ਬੱਦਲ ਦੇਖੋ ਕਿੰਨੇ ਘਣੇ ਛਾਏ ਪਏ ਨੇ, ਤਸਵੀਰ ਦੇਖ ਰਹੇ ਹੋ ਤੁਸੀਂ ਸਕਰੀਨ ਦੇ ਉੱਤੇ। ਤਾਂ ਨਗਰ ਕੀਰਤਨ ਦੇ ਵਿੱਚ ਬਹੁਤ ਸੰਗਤਾਂ ਆਈਆਂ ਹੋਈਆਂ ਸੀ ਬਾਹਰੋਂ ਵੀ, ਅਤੇ ਪੜਾਅ ਪਾਉਂਦੇ ਪੈਂਦੇ ਤਾਂ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਫਸਟ ਸਿੱਖ ਟੈਂਪਲ, ਪਹਿਲੇ ਗੁਰਦੁਆਰਾ 'ਚ ਆਏ, ਅਤੇ ਮੈਂ ਕੁਛ ਤਸਵੀਰਾਂ ਫੇਸਬੁੱਕ 'ਤੇ ਸ਼ੇਅਰ ਕੀਤੀਆਂ, ਤੁਸੀਂ ਵਾਧੂ ਤਸਵੀਰਾਂ ਉੱਥੇ ਦੇਖ ਸਕਦੇ ਹੋ। ਅਤੇ ਪੜਾਅ ਪੈਂਦਾ ਆ ਗੁਰਦੁਆਰਾ ਦੇ ਸਾਹਮਣੇ, ਟਰੱਕ ਰੁਕਦਾ ਆ, ਉੱਥੇ ਸਿੰਘਾਂ ਨੂੰ ਲੰਗਰ ਛਕਾਇਆ ਜਾਂਦਾ, 5 ਸਿੰਘਾਂ ਨੂੰ ਅਤੇ ਹੋਰ ਸੇਵਾਦਾਰਾਂ ਨੂੰ ਬਾਹਰ ਹੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਹੀ। ਸੰਗਤਾਂ ਅੰਦਰ ਮੱਥੇ ਟੇਕਦੀਆਂ ਨੇ, ਢਾਡੀ ਜਥੇ ਲੱਗਦੇ ਨੇ, ਔਰ ਬੜੇ चाव दे नाल सारी संगत अटेंड करती है। कोई इंसीडेंट बहुत कोई घट हुंदा है। कल एक थोड़ी मेडिकल प्रॉब्लम आई है, खैर उहदे बारे असीं फिर दसांगे तुहानू। बहुत सुंदर माहौल बनता। तस्वीर तुसी देखो, होर भी तस्वीरां तुसी मेरी प्रोफाइल ते जाके देख सकते हो फेसबुक दी ते। बहुत सोहना माहौल सी कल, बहुत चंगा माहौल सी। और देखो संगत जदों नगर कीर्तन तो बाहरों बहुत आई हुंदी है, उत्थे सेवादारां दी बड़ी लोड़ हुंदी है। कौतक ये वरतदा है कि जिस जिस जिदा ही उत्थे एक पार्क है, पार्क दे आले पड़ा तो नगर कीर्तन तुरदा है ना, तां जिहड़े नौजवान है वह अपने आप ही आ जांदे ने। ते उत्थे उहनां नूं बस असीं बेनतियां करीदा, तो बेटा जी चलो लंगर वाल नूं तुसीं सेवा करो, तुसीं आह सेवा करो। वह अपने आप ही, देखो संगत सेवा अपने आप ही करती है। जिहड़े साडे मैंबर सेवादार है वह तां हुंदे ही हुंदे आ, पर उन्हां नाल देखो तुसीं 5-6 हज़ार संगत नूं थोड़ो भुगता सकते हैं। 20-30 जिहड़े हैगे ने उत्थे, बहुत सेवादारां दी लोड़ हुंदी है। ते संगत दे विच्चों ही सेवादार अपने आप ही महाराज प्रगट कर दिंदा है। ते अपन हथी अपना आपे ही काज सवारी है। ते वह अपना जिदा कहिंदे हर कम करावण आया, वह अपने कार्ज आप ही पूरे करा लैंदा है। ते ये करामात है, ये कौतक है, ये शरदा है। कल बैठे सीगे उत्ते बाद दे विच्चों, ते जिद्दां ही महाराज दी सवारी गुरद्वारा साहब दे विच प्रवेश हुई वापस जांदिआं नूं, ते मींह लग पिया। ते गल कर रहे सीगे उत्ते, ते एक सज्जन कहिंदे कहिंदे वी मैं सवेरे ना तुरन लगा, ते साडा इक ना वर्कर सी, मैं उहनूं कहा वी मैनूं लगदा नहीं वी अज नगर कीर्तन होएगा। ते उहनूं कहिंदा मूहरिओं कहा, ओ नहीं भाई साहब तुसीं देखिओ गुरु साहब अपना समां आप बणाउणगे। ते कहिंदा चलो कोई गल नहीं, वधिया आ ठीक है। ते कहिंदे हुण मैं देखदा भई उहदी गल सच्ची हो गई। ते असीं सारे हसण लग गए भई इदां करो, उह सज्जण नूं लियाओ, कित्थे ने, उहदियां गल्लां बातां सिद्धियां महाराज दे नाल, आपां होर बेनतियां वी उहनां तों करवा लैंदे आ। चलो हासा मजाक वी चाहीदा आ, पर इक गल सच्ची वी आ कि उह कोई वी अपने मुँहों आप नहीं बोलदा हुंदा, हर करता आप ही मुंहों कढ़ाए। वो अपने आप ही मुंह तो कढ़ा रहा हुंदा है, गल्लां हौसले दवा रहा हुंदा है भई नहीं तुसीं फिक्र ना करो, सब ठीक है, असीं कर लैणा। सो चलो ये महाराज दी असीं उस्तत कर रहे हैं, अकाल पुरख दी उस्तत कर रहे हैं, रब दी उस्तत कर रहे हैं, चंगी गल है। ते ये सी कल दी विसाखी दा। ते होर भी बहुत सारे गुरद्वारा साहब दे विच तस्वीरां मैं देख रहा हाँ, नगर कीर्तन निकल रहे ने, अखंड पाठ साहब चल रहे ने। तो अगर कोई मेरे नाल शेयर करना चाहता है तो जरूर शेयर कर सकते हैं। तो अज के प्रोग्राम दे विच ना साडे नाल सुखजिंदर पाल सिंह होप एजुकेशन दे ने, साडे बड़े पुराने मित्र ने, तो वो ग्रीनज दे लई इलैक्शन च खड़े ने। तो अज आपां उहनां नाल एक ना ब्रीफ जी 15-20 मिंट की मुलाकात करनी है ऑन एयर, तो मैसेज भी लैने हैं। पर पहला एक ना गीत अज आप सुनना है, गीत साढ़े नाल शेयर करते होंगे ने भुल्लर साहब, तो गीत आप लाने हैं। वीडियो है रिमझिम के गीत सावन गाए, तो वीडियो नाल दी नाल आप होर भी जानकारियां थोड़े नाल सांझियां करी जानियां, पर भुल्लर साहब का गीत सुन लेने हैं जी। ये यूट्यूब पर भी है, ते वीडियो भी आ रहा है, इहदा ऑडियो भी आ रहा है।
किरिम जिम के गीत सावन गाए, हाय भीगी भीगी रातों में। रिम जिम के गीत सावन गाए, हाय भीगी भीगी रातों में। होठों पे बात जी की आए, हाय भीगी भीगी रातों में। हाँ
बड़ी लंबी जी की बात, बड़ी छोटी ये बरखा की रात जी।
कहना क्या है सुनना क्या है, कहने सुनने की अब क्या है बात जी।
विंद है
जी। बहुत सोहना गीत भुल्लर साहब ने गाया ते भुपिंदर सिंह भुल्लर एडलेट तो ये आप गीत गाते हैं तो इन्हों की अपनी टीम है शौकिया तौर पर ये सारे गीत मिक्स करते हैं। वेरी नाइस जी, तो थैंक यू थोड़ा बहुत बहुत ये गीत भेजण का। तो असी वेला वेला गीत जरूर चलाने। होर भी मैं बेनती करता कि आस्ट्रेलिया दे विच्चो जां किते भी साडे स्रोते ने कोई टैलेंट है आप गीत गा रहे ने जां कोई क्रिएशन कर रहे तां जरूर साडे नाल शेयर करनी। बहुत सारे मैसेजेस आ रहे ने, आपां सारे मैसेजेस लैणे ने। फेसबुक ते भी मैसेजेस, मैं बेनती करना कि इक आपां मुलाकात करनी है। मुलाकात तो बाद फिर असीं सारे मैसेजेस लैणे आ। ते जिवें आपां पहलां दस्सिया सीगा कि असीं तुहाडे नाल गल्लबात कराण जा रहे हां साडे सिडनी तों ग्रीनस कैंडीडेट सुखजिंदर सिंह होना दे नाल। मैं सुखजिंदर सिंह होना नूं बहुत देर तो जानदा, साडियां सांझां ने ते एक सफल कारोबारी ने। इन्हां दे फादर साहब बड़े अकैडमिक ने, अदबी साहित्यकार ने, किताबां भी लिखियां होईयां ते फैमिली भी सारी इस तरह एजुकेशन दे नाल कनैक्टिड है। ते पिछले काफ़ी समय तो ये पॉलिटिक्स दे विच भी आए ने ते इन्हां ने बड़ी हजे तक नीट एंड क्लीन पॉलिटिक्स पेश की है। सो मैं हुण स्वागत करदा साढ़े सत्कारित सुखजिंदर पाल सिंह सिडनी तो। सत श्री अकाल भाजी जी, आया नूं प्रोग्राम दे विच, वेलकम।
सत श्री अकाल भाजी तुहानूं ते तुहाडे सारे स्रोतियां नूं ते हैप्पी विसाखी, लख लख वधाईयां इस खालसा दे साजां दिवस दीआं तुहानूं सारिआं नूं।
बिल्कुल, तुहानूं वी बहुत बहुत। ते पहलां तां मैं इह दसणा चाहांगा कि ग्रीन दे कैंडीडेट तुसीं आ, पग मैं ग्रीन बन्नी होई आ। मैं तो पूरी तैयारी च आया सीगा, मैं कहा भी ग्रीन दे कैंडीडेट नाल गल करनी है ते थोड़ा बहुत आपां भी उस तरह दे होईए है ना।
ठीक है गल तुहाडी, पर मैं पग बन्न लग्गिया नहीं सोचदा मैं केड़ी पार्टी नूं बुलाऊं जांदा, पग तो उत्ते रखी हुई है।
बिल्कुल सही जवाब तुहाडा, बिल्कुल स्पॉट ऑन। खैर वैसे इतफाक दे नाल मैनूं चेते आ गया भी मैं ग्रीन पग बन्नी हुई है ते चलो एनीवे। पहला तो भाजी बहुत बहुत मुबारक कि तुसी ग्रीन कैंडीडेसी दे सिलेक्शन हुई है तुहाडी। यह भी एक बहुत वड्डी अपनी आप च अचीवमेंट है क्योंकि कोई भी पार्टी जदों तुहानूं एंडोर्स करती है तो वह थोड़े काम देखती है, थोड़ी कमिटमेंट देखती है, कन्विक्शन देखती है ना। सो तुसी इस सीट दे लई चुने गए हो बहुत वधिया नाले, मतलब बहुत यह क्रिटिकल सीट मैं मानदा कि बड़ी अपने पंजाबियों वास्ते रख लो भारतीयों वास्ते है ना।
हाँ, इस वैस्टर्न सिडनी दे विच उदा ओवरऑल माइग्रेंट्स बहुत सैटल्ड ने।
हाँ जी,
ते वैस्टर्न सिडनी नू काफ़ी शुरू तो ही मेजर पार्टीज ने हमेशा कह लो तुसी इग्नोर कीता है।
जी
आउंदे ने जदों उन्हां नू वोटां दी जरूरत हुंदी है ते साडे गुरद्वारियां मंदरां दे विच मस्जिदां विच आउंदे ने, मत्था टेकदे ने, फोटवां खिचाउंदे ने ते फिर चले जांदे ने ईस्टर्न सबब्स वाले पासे रहण। सो इट इज़ वेरी इंपोर्टेंट, बहुत ही इंपोर्टेंट है वैस्टर्न सिडनी की जिहड़ी आवाज़ जिहड़ी है जां इत्थे दे लोकां दी जिहड़ियां इशूज़ ने उन्हां नू एड्रैस कीता जावे। RCT important है, yes it is very important, साडे लई भाईचारे लई बहुत important है।
ਭਾਜੀ, ਤੁਸੀਂ ਕਿਉਂਕਿ ਹੁਣ ਡੈਮੋਗ੍ਰਾਫੀ ਦੇ ਨਾਲ ਕਾਫੀ ਜੁੜੇ ਹੋਏ ਹੋ ਬਲੈਕ ਟਾਊਨ ਦੀ, ਕਿਉਂਕਿ ਤੁਸੀਂ ਓਬਵੀਅਸਲੀ ਵੋਟਿੰਗ ਹੋਣੀ ਆ ਉੱਥੇ, ਤੁਹਾਨੂੰ ਸਾਰਾ ਕੁਝ ਪਤਾ ਆ। ਪਹਿਲਾਂ ਇੱਕ ਥੋੜ੍ਹਾ ਹੋਰ ਹਟ ਕੇ ਮੈਂ ਸਵਾਲ ਪੁੱਛਣਾ ਚਾਹੁੰਦਾ ਕਿ ਕਈ ਵਾਰੀ ਅਕਸਰ ਮੀਡੀਆ 'ਚ ਅਸੀਂ ਸੁਣਦੇ ਹਾਂ ਜੀ ਬਲੈਕ ਟਾਊਨ ਦੇ ਵਿੱਚ ਸਿੰਘ ਸਰ ਨੇ ਉਹਨੇ ਟੇਕ ਓਵਰ ਕਰ ਲਿਆ ਸਾਰਿਆਂ ਨੂੰ, ਮੋਸਟ ਮਤਲਬ ਕਹਿ ਲਓ ਕਿ ਸਰ ਨੇ ਮਿਊਜ਼ਡ ਹੈ, ਪਹਿਲਾਂ ਸਮਿਥ ਹੁੰਦਾ ਸੀ ਹੁਣ ਸਿੰਘ ਹੋ ਗਿਆ, ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ?
ਆਈ ਥਿੰਕ ਸੱਚਾਈ ਹੈਗੀ ਹੈ ਤਾਂ ਮਤਲਬ ਇਹ ਨਹੀਂ ਮੈਨੂੰ ਲੱਗਦਾ ਵੀ ਆਈ ਮੇ ਬੀ ਰੋਂਗ ਵੀ ਸਾਡੀ ਪਾਪੂਲੇਸ਼ਨ ਜ਼ਿਆਦਾ ਆ। ਉਹ ਇਹ ਹੈਗਾ ਵੀ ਸਿੰਘ ਸਰਨੇਮ ਬਹੁਤ ਲੋਕ ਯੂਜ਼ ਕਰਦੇ ਨੇ
ਅੱਛਾ
ਅਤੇ ਬਾਕੀ ਜਿਹੜੇ ਸਰਨੇਮ ਨੇ ਉਹ ਡਿਫਰੈਂਟ ਡਿਫਰੈਂਟ ਲੋਕ ਕਈ ਵਾਰੀ ਇੰਨੇ, ਜਿੱਦਾਂ ਹੁਣ ਸ਼ਰਮਾ ਆ ਸਾਡੇ ਨਾ,
ਹਾਂਜੀ
ਅਤੇ ਜਿਹੜੇ ਸ਼ਰਮਾ ਆ ਉਹ ਸਰਨੇਮ ਬੜਾ ਇੱਕ ਜਨੈਰਿਕ ਹੈ, ਬਟ ਉਹਦੇ ਵਿੱਚ ਅਗਾਂਹ ਕੌਸ਼ਿਕ ਵੀ ਹੁੰਦੇ ਨੇ,
ਹਾਂਜੀ
ਕੌਸ਼ਲ ਹੁੰਦੇ ਨੇ। ਸੋ ਮੈਨੂੰ ਲੱਗਦਾ ਵੀ ਸਿੰਘ ਜਿਹੜਾ ਹੈ ਉਹ ਯੂਜ਼ ਜ਼ਿਆਦਾ ਹੁੰਦਾ ਅਤੇ ਇਸ ਕਰਕੇ ਇਟ ਲੁਕਸ ਲਾਈਕ ਵੀ ਇਹ ਇਹਨਾਂ ਨੇ ਟੇਕ ਓਵਰ ਕਰ ਲਿਆ, ਪਰ ਪਾਪੂਲੇਸ਼ਨ ਵਾਈਜ਼ ਸਟੈਟ ਵਾਈਜ਼ ਇਹੋ ਜਿਹਾ ਹੈ ਨਹੀਂ ਕੋਈ।
ਹਾਂ, ਮਤਲਬ ਮੈਂ ਉਹੀ ਕਹਿ ਰਿਹਾ ਸੀਗਾ ਵੀ ਜੇ ਆਪਾਂ ਕਹਿ ਲਈਏ ਵੀ ਸਿੰਘ ਸਰਨੇਮ ਦੇ ਹਿਸਾਬ ਦੇ ਨਾਲ ਲੈ ਵੀ ਆਪਣੇ ਤੇ ਬੱਟ ਤੇ ਹੀ ਪਈ ਆ ਨਾ ਕੈਂਡੀਡੇਟ, ਉਦਾਂ ਦੀ ਕੋਈ ਗੱਲ ਨਹੀਂ। ਸੋ ਫੀਲਡ ਵਰਕ ਤਾਂ ਕਰਨਾ ਹੀ ਪਏਗਾ ਹੈ ਨਾ। ਹਾਂਜੀ
ਬਿਲਕੁਲ ਬਿਲਕੁਲ, ਅਸੀਂ ਜਿੱਦਣ ਦੀ ਆਪਣੇ ਅਨਾਊਂਸਮੈਂਟ ਹੋਈ ਆ ਉਸ ਤੋਂ ਲਗਾਤਾਰ ਕਮਿਊਨਿਟੀ ਦੇ ਵਿੱਚ ਜਾ ਰਹੇ ਹਾਂ, ਡਿਫਰੈਂਟ ਕਮਿਊਨਿਟੀਜ਼ ਦੇ ਵਿੱਚ, ਅਤੇ ਗਲੈਡਲੀ ਇਸ ਵਾਰੀ ਗ੍ਰੀਨ ਦਾ ਕਾਫੀ ਕਹਿ ਲਓ ਵੀ ਵੇਵ ਬਣੀ ਹੋਈ ਹੈ। ਲੋਕ ਦੋ ਟ੍ਰੈਡੀਸ਼ਨਲ ਪਾਰਟੀਆਂ ਤੋਂ ਕਿਤੇ ਨਾ ਕਿਤੇ ਦੁਖੀ ਵੀ ਨੇ, ਅਤੇ ਲੇਬਰ ਅਤੇ ਲਿਬਰਲ ਕਿਤੇ ਨਾ ਕਿਤੇ ਕਹਿੰਦੇ ਨੇ ਵੀ ਹੁਣ ਇਹਨਾਂ ਦੇ ਵਿੱਚ 19 ਦਾ ਹੀ ਫਰਕ ਰਹਿ ਗਿਆ। ਅਤੇ ਮੈਂ ਕਈ ਵਾਰੀ ਵਰਲਡ ਵੀ ਯੂਜ਼ ਕਰ ਦਿੰਦਾ ਕੰਟੈਸਟ ਆਫ ਕਰੂਲਟੀ, ਦੇਖਦੇ ਨੇ ਵੀ ਮੈਂ ਕਿਹੜਾ ਜ਼ਿਆਦਾ ਹੋ ਸਕਦਾ ਹੈਗਾ। ਅਤੇ ਗ੍ਰੀਨ ਦੇ ਵਿੱਚ ਸਾਡੇ ਭਾਈਚਾਰੇ 'ਚ ਵੀ ਹੁਣ ਗ੍ਰੀਨ ਕਾਫੀ ਲੋਕ ਇਹਨੂੰ ਫੋਲੋ ਕਰ ਰਹੇ ਨੇ। ਸਾਡੇ ਜਿਹੜੀ ਨੌਜਵਾਨ ਜਨਰੇਸ਼ਨ ਆ, ਮੈਂ ਜਿੰਨੇ ਕੁ ਦੋਸਤਾਂ ਦੇ ਮੈਂ ਬੱਚਿਆਂ ਨੂੰ ਕਾਫੀ ਮਿਲਦਾ ਰਹਿੰਦਾ, ਕਈ ਵਾਰੀ ਮੈਂ ਫਰੈਂਡਸ ਦੇ ਬੱਚੇ ਆਪ ਮੈਨੂੰ ਕਹਿੰਦੇ ਨੇ ਵੀ ਅੰਕਲ ਤੁਸੀਂ ਗ੍ਰੀਨ 'ਚ ਆ ਗਿਆ, ਮੈਂ ਕਿਹਾ ਹਾਂ, ਕਹਿੰਦੇ ਮੈਂ ਪਹਿਲਾਂ ਗ੍ਰੀਨ ਦਾ ਵੋਟਰ ਹਾਂ।
ਠੀਕ,
ਸੋ
ਵੈਸੇ ਯੂ ਆਰ ਟਰੂ, ਜਿੱਦਾਂ ਹੁਣ ਸਾਡੇ ਬੱਚੇ ਵੀ ਹੈ ਨਾ, ਅਸੀਂ ਤਾਂ ਚਲੋ ਕਹਿੰਦੇ ਵੀ ਅਸੀਂ ਬਾਈ ਟ੍ਰੈਡੀਸ਼ਨਲ ਨੈਸ਼ਨਲ ਪਾਰਟੀ ਦੇ, ਅਸੀਂ ਬਸ ਜਿੱਦਾਂ ਅਕਾਲੀ ਦਲ ਨੂੰ ਹੀ ਪਾਉਣੀ ਹੈ ਵੋਟ, ਅਸੀਂ ਤਾਂ ਜੋ ਮਰਜ਼ੀ ਹੋਵੇ ਪੰਥ ਨੂੰ ਹੀ ਵੋਟ ਪਾਉਣੀ ਹੈ। ਪਰ ਹੁਣ ਸਾਡੇ ਬੱਚੇ ਕੀ ਹੈ ਨਾ, ਉਹ ਵੀ ਇਹ ਸੋਚਦੇ ਨੇ, ਹਾਲਾਂਕਿ ਉਹ ਮੈਂਬਰ ਵੀ ਨੇ ਨੈਸ਼ਨਲ, ਉਹ ਕਹਿੰਦੇ ਕਹਿੰਦੇ ਨਹੀਂ ਜ਼ਰੂਰੀ ਨਹੀਂ ਹੈਗੀ ਆਪਾਂ ਕਹਿੰਦੇ ਨੈਸ਼ਨਲ ਪਾਰਟੀ ਨੂੰ ਹੀ ਵੋਟ ਪਾਉਣੀ ਹੈ, ਮਤਲਬ ਜੇ ਉਹਨਾਂ ਦੀ ਪੋਲਿਸੀ ਨਹੀਂ ਹੈਗੀ ਆਪਾਂ ਨਹੀਂ ਪਾਵਾਂਗੇ, ਮਤਲਬ ਉਹ ਕਾਫੀ ਰੈਸ਼ਨਲ ਹੈ ਇਸ ਚੀਜ਼ ਦੇ ਵਿੱਚ ਨਵੀਂ ਜਨਰੇਸ਼ਨ।
ਆਈ ਥਿੰਕ ਦੇ ਆਰ ਸਾਡੇ ਨਾਲੋਂ ਅਸੀਂ ਕਿਤੇ ਨਾ ਕਿਤੇ ਜਿੱਦਾਂ ਫਰੋਜਨ ਇਨ ਦਾ ਪਾਸਟ ਵੀ ਜੰਮੇ ਹੋਏ ਹਾਂ ਵੀ ਪਾਰਟੀਆਂ ਦੇ ਨਾਲ, ਮੈਨੂੰ ਲੱਗਦਾ ਵੀ ਹੈਲਥੀ ਡੈਮੋਕ੍ਰੇਸੀ ਵਾਸਤੇ ਪੋਲਸੀ ਬੇਸਡ ਵੋਟ ਹੋਣੀ ਚਾਹੀਦੀ ਹੈ ਰਾਦਰ ਦੈਨ ਲੋਇਲਟੀ ਬੇਸਡ। ਜਿਹੜੀਆਂ ਲੋਇਲਟੀਜ਼ ਨੇ ਉਹ ਡੈਮੋਕ੍ਰੇਸੀ ਲਈ ਕੋਈ ਜ਼ਿਆਦਾ ਸਿਹਤਮੰਦ ਨਹੀਂ ਹੈਗੀਆਂ, ਸਿਹਤਮੰਦ ਡੈਮੋਕ੍ਰੇਸੀ ਲਈ ਪੋਲਸੀਆਂ ਦੇਖੋ ਪਾਰਟੀ ਦੀਆਂ, ਉਹਨਾਂ ਦੀ ਵੈਬਸਾਈਟਸ 'ਤੇ ਜਾ ਕੇ ਦੇਖੋ, ਫਿਰ ਆਈ ਥਿੰਕ ਵੋਟ ਦਾ ਇਸਤੇਮਾਲ ਸਹੀ ਕਰਨਾ ਚਾਹੀਦਾ ਹੈ।
ਭਾਜੀ, ਹੁਣ ਮੈਂ ਦੋ ਦੋ ਸਟ੍ਰੀਮਸ ਤੁਹਾਨੂੰ ਕੁਐਸਚਨ ਥੋੜ੍ਹੇ ਪੁੱਛਾਂਗਾ, ਤੁਹਾਡੀ ਪੋਲਿਸੀ ਪੁੱਛਾਂਗਾ ਕਿ ਇੱਕ ਤਾਂ ਗ੍ਰੀਨਸ ਦੀ ਓਵਰਆਲ ਪੋਲਿਸੀ ਹੈ ਆਸਟ੍ਰੇਲੀਆ ਵਾਸਤੇ, ਉਹਦੇ ਵਿੱਚ ਉਹਨਾਂ ਦੀਆਂ ਕਾਫੀ ਇਨਵਾਇਰਮੈਂਟਲ ਪੋਲਿਸੀਜ਼ ਹੁੰਦੀਆਂ ਅਤੇ ਜ਼ਿਆਦਾਤਰ ਮਾਈਗ੍ਰੈਂਟਸ ਦੇ ਹੱਕ ਦੀਆਂ ਵੀ ਹੁੰਦੀਆਂ, ਅਫੋਰਡੇਬਿਲਟੀ ਦੀਆਂ ਵੀ ਹੁੰਦੀਆਂ, ਜਿਹੜਾ ਗਰੀਬ ਤਬਕਾ ਉਹਦੇ ਵਾਸਤੇ ਵੀ ਹੁੰਦੀਆਂ, ਅਤੇ ਉਹਨੂੰ ਦੇਖਦੇ ਹੀ ਦੋਨੋਂ ਪਾਰਟੀਆਂ ਚੈੱਕ ਰਹਿੰਦੀਆਂ, ਮਤਲਬ ਇਹ ਪੋਜ਼ਿਟਿਵਿਟੀ ਹੈਗੀ ਹੈ ਗ੍ਰੀਨਸ ਪਾਰਟੀ ਦੀ। ਅਤੇ ਕਈ ਵਾਰੀ ਉਹ ਦੇਖੋ ਅਸੀਂ ਕਿਸਾਨ ਹੈ, ਸਾਡੇ ਨਾਲ ਕਲੈਸ਼ ਵੀ ਹੁੰਦਾ ਉਹਨਾਂ ਦੀਆਂ ਪੋਲਿਸੀਆਂ ਦਾ, ਟੂ ਬੀ ਫਰੈਂਕ ਹੈ ਨਾ। ਅਤੇ ਪਰ ਕਿਉਂਕਿ ਸਾਡੇ ਪਹਿਲਾਂ ਗ੍ਰੀਨ ਕੈਂਡੀਡੇਟ ਰਹੇ ਨੇ, ਭੱਠਲ ਜੀ ਰਹੇ ਨੇ ਮੈਲਬਨ ਤੋਂ, ਅਤੇ ਇੱਧਰੋਂ ਗ੍ਰੀਨ ਆਪਣੇ ਬ੍ਰਿਸਬੇਨ ਤੋਂ ਰਹੇ ਨੇ ਨਵਦੀਪ ਸਿੱਧੂ ਹੁਣੀ, ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਕਾਫੀ ਹੱਦ ਤੱਕ ਅਸੀਂ ਉਹਨਾਂ ਨੂੰ ਮਤਲਬ ਆਪਣਾ ਪੱਖ ਦੱਸਿਆ, ਅਤੇ ਦੈਨ ਦੇ ਲਿਸਨ ਨਾ ਆਪਣੇ ਤੁਹਾਡੇ ਸੈਨੇਟਰ ਨੇ ਹੈ ਨਾ, ਗ੍ਰੀਨ ਸੈਨੇਟਰ, ਉਹਨਾਂ ਨਾਲ ਵੀ ਸਾਡੀ ਗੱਲਬਾਤ ਹੁੰਦੀ ਰਹਿੰਦੀ ਹੈ, ਸੋ ਦੇ ਆਰ ਲਿਸਨਿੰਗ। ਅਤੇ ਉਹ ਹੁਣ ਪ੍ਰੋਵੋਕਟਿਵ ਨਹੀਂ ਹੁੰਦੇ ਬਹੁਤਾ ਜ਼ਿਆਦਾ ਜਿੱਦਾਂ ਪਹਿਲਾਂ ਹੁੰਦੇ ਹੁੰਦੇ ਸੀ, ਮਤਲਬ ਬੌਬ ਬਰਾਊਨ ਦੇ ਵੇਲੇ, ਤਾਂ ਦੇ ਆਰ ਲਿਸਨਿੰਗ, ਦੇ ਆਰ ਚੇਂਜਿੰਗ, ਦੇ ਆਰ ਮਤਲਬ ਐਡਜਸਟਿੰਗ। ਹੁਣ ਜਿਹੜਾ ਆਪਣੇ ਬਲੈਕ ਟਾਊਨ ਏਰੀਆ ਜੇ ਜੇ ਸਾਲਕੇ 'ਚੋਂ ਤੁਸੀਂ ਕਹਿ ਰਹੇ ਹੋ ਉਹ ਗ੍ਰੀਨਵੇ 'ਚੋਂ, ਉੱਥੇ ਪਾਪੂਲੇਸ਼ਨ ਦੀ ਡਾਇਨਾਮਿਕਸ ਹੋਰ ਨੇ, ਕੋਈ ਉੱਥੇ ਫਾਰਮਿੰਗ ਨਹੀਂ ਹੈਗੀ, ਕੋਈ ਕੁਛ ਨਹੀਂ ਹੈਗਾ, ਅਤੇ ਕਿਹੜੀ ਕਿਹੜੀ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਕਿਹੜੀ ਕਿਹੜੀਆਂ ਪੋਲਿਸੀਆਂ ਜਿਹੜੀਆਂ ਆ ਉਹ ਗ੍ਰੀਨਵੇ ਦੇ ਲਈ ਤੁਸੀਂ ਲਿਆਉਣਾ ਚਾਹੁੰਦੇ ਹੋ, ਜਿਹੜੇ ਕਿ ਤੁਹਾਡੇ ਉਸ ਇਲੈਕਟੋਰੇਟ ਨੂੰ ਜ਼ਿਆਦਾ ਬਿਹਤਰ ਬਣਾ ਸਕਣ?
ਚਿਫਲੀ, ਮੈਂ
ਸੋਰੀ
ਚਿਫਲੀ ਮੇਰਾ ਇਲੈਕਟ੍ਰੇਟ, ਹਾਂ ਦੈਟਸ ਓਕੇ ਭਾਜੀ। ਸਾਡੇ ਜਿਹੜਾ ਮੇਰਾ ਚਿਫਲੀ ਇਲੈਕਟ੍ਰੇਟ ਦੇ ਵਿੱਚ ਸਭ ਤੋਂ ਵੱਡਾ ਇਸ਼ੂ, ਕੱਲ੍ਹ ਮੈਂ ਮਾਊਂਟ ਰੂਟ ਸ਼ੋਪਿੰਗ ਸੈਂਟਰ 'ਤੇ ਸੀਗੇ, ਅਸੀਂ ਕੈਂਪੇਨ ਕਰ ਰਹੇ, ਸਾਡਾ ਸਭ ਤੋਂ ਵੱਡਾ ਇਸ਼ੂ ਇੱਥੇ ਹੈਗਾ ਕੋਸਟ ਆਫ ਲਿਵਿੰਗ।
ਉਹ ਤਾਂ ਸਾਰੇ ਹੀ ਆ, ਉਹ ਤਾਂ ਸਾਰਿਆਂ ਦਾ ਬਹੁਤ ਵੱਡਾ ਇਸ਼ੂ ਆ,
ਸਾਰੇ ਹੀ ਆ। ਇੱਕ ਕੋਸਟ ਆਫ ਲਿਵਿੰਗ ਹੈ ਜਿੱਦਾਂ ਮੇਰੇ ਵਰਗਾ ਜਾਂ ਤੁਹਾਡੇ ਵਰਗਾ ਫੇਸ ਕਰਦਾ, ਇੱਕ ਹੈਗਾ ਵੀ ਜਿਹਨੂੰ ਇਹ ਵੀ ਹੈ ਵੀ ਮੈਂ ਰੈਂਟ ਦੇਵਾਂ ਜਾਂ ਮੈਂ ਗਰੋਸਰੀ ਲੈ ਕੇ ਆਵਾਂ, ਉਹ ਇੱਕ ਡਿਫਰੈਂਟ ਲੈਵਲ ਤੇ ਬੈਠੇ ਨੇ ਕਈਆਂ ਥਾਵਾਂ ਤੇ। ਸੋ ਕੋਸਟ ਆਫ ਲਿਵਿੰਗ ਹੈਗਾ, ਰੈਂਟ ਜਿਹੜੇ ਇਨਕਰੀਜਸ ਹੈਗੇ ਨੇ ਬਹੁਤ ਜ਼ਿਆਦਾ ਰੈਂਟ ਇਨਕਰੀਜ਼ ਹੋ ਗਿਆ। ਜੇ ਕਿਸੇ ਦਾ ਮੋਰਗੇਜ ਹੈ, ਮੋਰਗੇਜ ਦੀ ਤੁਸੀਂ ਬੈਂਕਾਂ ਦਾ ਹਾਲ ਦੇਖੋ, ਠੀਕ ਹੈ। ਤੇ ਇਹਦੇ ਵਿੱਚ ਸਾਡੀ ਕੋਸ਼ਿਸ਼ ਹੈ ਵੀ ਅਸੀਂ ਆਫਕੋਰਸ ਜਿੱਦਾਂ ਦੀ ਗ੍ਰੀਨ ਦੀ ਹੁਣ ਵੇਵ ਹੈਗੀ ਹੈ, ਵੀ ਆਰ ਐਕਸਪੈਕਟਿੰਗ ਵੀ ਸਾਨੂੰ ਕਾਫੀ ਸੀਟਸ ਇਸ ਵਾਰੀ ਮਿਲਣਗੀਆਂ। ਤੇ ਇਫ ਦੇਰ ਇਜ਼ ਏ, ਸਾਡਾ ਮੇਨ ਹੈਗਾ ਵੀ ਪੀਟਰ ਡਟਨ ਵਰਗਾ ਬੰਦਾ ਨਹੀਂ ਆਉਣਾ ਚਾਹੀਦਾ, ਲੈਟ ਮੀ ਪੁੱਟ ਇਟ ਸਟੇਟ ਅਕਰੋਸ। ਅਸੀਂ ਟਰੰਪ ਸਟਾਈਲ ਪੋਲੀਟਿਕਸ ਆਸਟ੍ਰੇਲੀਆ 'ਚ ਨਹੀਂ ਚਾਹੁੰਦੇ, ਠੀਕ ਹੈ। ਅਤੇ ਲੇਬਰ ਦੀ ਮਨਿਓਰਟੀ ਗੌਰਮੈਂਟ ਆਵੇਗੀ ਤਾਂ ਸਾਨੂੰ ਬੈਲੈਂਸ ਆਫ ਪਾਵਰ ਦੇ ਵਿੱਚ ਵੀ ਵਿਲ ਬੀ ਏਬਲ ਟੂ ਗੈਟ ਆਰ ਪੋਲਿਸੀਜ਼ ਅਕਰੋਸ, ਠੀਕ ਹੈ। ਅਤੇ ਜਿਹੜੀ ਸੁਪਰ ਮਾਰਕੀਟ ਗੋਜਿੰਗ ਆ, ਉਹ ਹੁਣ ਅੱਜ ਹੀ ਅਨਾਊਂਸ ਕੀਤਾ ਹੈਗਾ ਲੇਬਰ ਨੇ, ਲੇਬਰ ਹੈ ਸਟਾਰਟਡ ਅਸੈਪਟਿੰਗ ਆਰ ਪੋਲਿਸੀਜ਼ ਆਲਸੋ, ਠੀਕ ਹੈ। ਉਹਨਾਂ ਨੂੰ ਹੀਟ ਫੀਲ ਹੋ ਰਹੀ ਹੈ। ਅਤੇ ਅਸੀਂ ਸ਼ੁਰੂ ਤੋਂ ਕਹਿੰਦੇ ਆ ਰਹੇ ਹਾਂ ਵੀ ਜਿਹੜੀਆਂ ਸੁਪਰ ਮਾਰਕੀਟਸ ਨੇ, ਇਹਨਾਂ ਦਾ ਜਿੱਦਾਂ ਸਿੱਧਾ ਪ੍ਰਾਈਸ ਵਧਾ ਦਿੰਦੇ ਨੇ, ਅਤੇ ਇਹਨਾਂ ਦਾ ਆਮ ਲੋਕਾਂ 'ਤੇ ਬਹੁਤ ਫਰਕ ਪੈਂਦਾ, ਇਹ ਬਿਲੀਅਨਸ ਬਣਾਉਂਦੇ ਨੇ। ਅਤੇ ਇਹ ਵੀ ਆਮ ਲੋਕਾਂ ਦੇ ਨਾਲ ਜਦੋਂ ਅਸੀਂ ਜਾਂਦੇ ਹਾਂ, ਅਤੇ 1 in 3 ਮੇਜਰ ਕਾਰਪੋਰੇਸ਼ਨ ਦੇ ਪੇ 0 ਟੈਕਸ, ਆਮ ਲੋਕਾਂ ਨੂੰ ਇਸ ਗੱਲ ਦਾ ਕੋਈ ਵਿਚਾਰਿਆਂ ਨੂੰ ਪਤਾ ਨਹੀਂ ਹੈਗਾ, ਠੀਕ ਹੈ। ਉਹ ਜੇ ਅਸੀਂ ਕਹਿੰਦੇ ਵੀ ਦੇ ਸ਼ੁੱਡ ਪੇ ਦੇਅਰ ਫੇਅਰ ਸ਼ੇਅਰ ਆਫ ਟੈਕਸ, ਜਿਹੜੇ ਇਹ ਬਿਲੀਨੀਅਰਸ ਨੇ, ਠੀਕ ਹੈ। ਇੱਥੇ ਇਹ ਜ਼ਰੂਰੀ ਨਹੀਂ ਹੈਗਾ ਵੀ ਹਰ ਦੇਸ਼ ਵਿੱਚ ਬਿਲੀਨੀਅਰ ਹੋਣੇ ਜ਼ਰੂਰੀ ਹੈ, ਮੇਨ ਚੀਜ਼ ਹੈ ਵੀ ਹਰ ਬੰਦਾ ਦਾ ਜਿਹੜਾ ਇਹ ਬੇਸਿਕ ਨੀਡਸ ਆ ਉਹ ਕੰਫਰਟੇਬਲੀ ਪੂਰੀਆਂ ਹੋਣ। ਅਤੇ ਉਸ ਤੋਂ ਬਾਅਦ ਜਿਹੜਾ ਅੱਜ ਕੱਲ੍ਹ ਜਿਹੜਾ ਜੀ ਪੀ ਹੈ ਉਹ ਟੋਟਲੀ ਫਰੀ ਹੋਵੇ, ਦੈਟਸ ਵਾਟ ਵੀ ਆਰ ਆਸਕਿੰਗ ਫੋਰ। ਸਾਡਾ ਇਲੈਕਟ੍ਰੇਟ ਦੇ ਵਿੱਚ ਹਾਊਸ ਆਫ ਆਪਣੇ ਕੋਸਟ ਆਫ ਲਿਵਿੰਗ, ਰੈਂਟ ਦੇ ਬਹੁਤ ਇਸ਼ੂ ਹੈਗਾ, ਅਤੇ ਮੈਡੀਕੇਅਰ ਜਿਹੜਾ ਵਾ ਉਹ ਟੋਟਲੀ ਫਰੀ ਹੋਵੇ। ਐਂਡ ਵੀ ਆਰ ਆਸਕਿੰਗ ਵੀ ਜੇ ਅਸੀਂ ਇਹ ਬਿਲੀਨੀਅਰਸ ਨੂੰ ਟੈਕਸ ਲਾ ਸਕੀਏ ਪ੍ਰੋਪਰ, ਦੇ ਕੈਨ ਪੇ ਦੇਅਰ ਫੇਅਰ ਸ਼ੇਅਰ ਆਫ ਟੈਕਸਿਸ, ਤਾਂ ਵੀ ਕੈਨ ਅਫੋਰਡ, ਕੰਟਰੀ ਬਹੁਤ ਰਿਚ ਹੈ ਭਾਅ ਜੀ, ਵੀ ਕੈਨ ਅਫੋਰਡ ਵੀ ਸਾਡੇ ਮੈਡੀਕੇਅਰ ਦੇ ਵਿੱਚ ਡੈਂਟਲ ਵੀ ਆ ਜਾਵੇ, ਮੈਂਟਲ ਹੈਲਥ ਵੀ ਆਵੇ। ਮੈਂਟਲ ਹੈਲਥ ਦੇ ਇਸ਼ੂਜ਼ ਬਹੁਤ
ਭਾਅ ਜੀ, ਇਹ ਦੋਨੋਂ ਹੀ ਬਹੁਤ ਵੱਡੇ ਇਸ਼ੂ ਨੇ, ਖਾਸ ਕਰਕੇ ਡੈਂਟਲ। ਮਤਲਬ ਇਹ ਤਾਂ ਧੂੰਆਂ ਕੱਢ ਦਿੰਦੇ ਨੇ ਬਜਟ ਦਾ, ਮਤਲਬ ਕਈ ਤਾਂ ਵਿਚਾਰੇ, ਤੁਸੀਂ ਦੇਖੋ ਕਿ ਕੱਲ੍ਹ ਹੀ ਮੈਂ ਗੱਲ ਕਰ ਰਿਹਾ ਸੀ, ਦੰਦ ਅੱਜ ਦੁਖ ਰਿਹਾ ਤੇ 2 ਹਫ਼ਤੇ ਬਾਅਦ ਦੀ ਅਪਾਇੰਟਮੈਂਟ ਮਿਲ ਰਹੀ ਹੈ।
ਸੋ ਇਹ ਬਿਲਕੁਲ ਠੀਕ ਹੈ। ਕੱਲ ਅਸੀਂ ਜਦੋਂ ਸੀਗੇ, ਮੈਨੂੰ ਇੱਕ ਨੇ ਹੋਰ ਰੇਜ ਕੀਤਾ ਵੀ ਉਹਨਾਂ ਨੇ ਕੋਈ ਆਪਰੇਸ਼ਨ ਕਰਾਉਣਾ ਹੈਗਾ ਤੇ ਉਹ ਸਾਲ ਬਾਅਦ ਦੀ ਡੇਟ ਮਿਲੀ ਹੈ ਉਹਨਾਂ। ਸੋ ਸਾਡਾ ਹੈਲਥ ਸਿਸਟਮ ਪ੍ਰੋਪਰਲੀ ਫੰਡਡ ਨਹੀਂ ਹੈਗਾ, ਠੀਕ ਹੈ। ਸੋ ਇਹ ਸਾਰੀਆਂ ਚੀਜ਼ਾਂ 'ਤੇ ਜਿੱਥੇ ਜਿੱਥੇ ਆਸਟ੍ਰੇਲੀਅਨ ਪਬਲਿਕ ਦਾ ਮਸਲਾ ਹੈ, ਉਹਨਾਂ ਚੀਜ਼ਾਂ 'ਤੇ ਸਾਡੀ ਪਾਰਟੀ ਫੋਕਸ ਕਰ ਰਹੀ ਹੈ। ਹੁਣ ਜੇ ਤੁਸੀਂ ਦੂਸਰੇ ਪਾਸੇ ਦੇਖੋ, ਬੋਥ ਮੇਜਰ ਪਾਰਟੀਜ਼ ਦੇ ਟੇਕ ਮਿਲੀਅਨਸ ਆਫ ਡੋਨੇਸ਼ਨ ਫਰੋਮ ਦੀਜ਼ ਟੂ ਪਾਰਟੀਜ਼, ਆਪਣੇ ਬਿਜ਼ਨਸਿਸ। ਹੁਣ ਜੇ ਉਹਨਾਂ ਬਿਜ਼ਨਸਿਸ ਤੋਂ ਇੰਨੀ ਡੋਨੇਸ਼ਨ ਤਕੜੀ ਆਉਂਦੀ ਹੈ, ਤੇ ਉਹ ਆਮ ਆਸਟ੍ਰੇਲੀਅਨ ਪਬਲਿਕ ਦਾ ਤਾਂ ਨਹੀਂ, ਦੇ ਵੋਂਟ ਟੇਕ ਦੇਅਰ ਇੰਟਰਸਟ ਇਨ ਹੈਂਡ ਨਾ। ਸਾਡੀ ਪਾਰਟੀ ਦਾ ਹੈਗਾ ਵੀ ਅਸੀਂ ਕਿਸੇ ਵੀ ਬਿਜ਼ਨਸ ਤੋਂ ਡੋਨੇਸ਼ਨ ਨਹੀਂ ਲੈਂਦੇ। ਸਾਡੀ ਜਿਹੜੀ ਸਾਰੀ ਡੋਨੇਸ਼ਨ ਆ ਉਹ $50, $100 ਇੰਡੀਵਿਜੁਅਲਸ ਤੋਂ ਆਉਂਦੀ ਹੈ
ਜੀ।
ਤੇ ਸਾਡੇ ਕੋਲ ਫਿਰ ਕੌਨਫਲਿਕਟ ਆਫ ਇੰਟਰਸਟ ਨਹੀਂ ਰਹਿ ਜਾਂਦਾ
ਜੀ,
ਅਸੀਂ ਤਾਂ ਫਿਰ ਆਸਟ੍ਰੇਲੀਅਨ ਪਬਲਿਕ ਦੀ ਹੀ ਗੱਲ ਕਰਨੀ ਹੈ ਸਾਰੀ, ਹੈ ਨਾ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਇਹ ਸਾਡੀ ਪਾਰਟੀ ਦੇਨ ਮੈਨੂੰ ਜਿਹੜੇ ਬਹੁਤ ਜਿਹੜੀ ਇੱਕ ਪਾਰਟੀ ਨੇ ਅਟਰੈਕਟ ਕੀਤਾ, ਉਹ ਇੱਕ ਤਾਂ ਫਸਟ ਨੇਸ਼ਨ ਦੇ ਨਾਲ ਖੜਦੇ ਨੇ
ਜੀ,
ਇਹ ਦੇਸ਼ ਫਸਟ ਨੇਸ਼ਨ ਜਿਹੜੀਆਂ ਉਹਨਾਂ ਦਾ ਹੈ, ਓਰਿਜਨਲਸ ਦਾ ਹੈ, ਇਟ ਵਾਜ਼ ਇਨਵੇਡਡ, ਲੈਟ ਮੀ ਪੁੱਟ ਇਟ ਅਕਰੋਸ, ਹੈ ਨਾ। ਅਤੇ ਉਹਨਾਂ ਦਾ ਹਾਲਾਤ ਜਿਹੜੇ ਨੇ ਅੱਜ ਵੀ ਮਾੜੇ ਨੇ, ਉਹਨਾਂ ਦੇ ਬੱਚੇ ਸਭ ਤੋਂ ਜ਼ਿਆਦਾ ਜੇਲ੍ਹਾਂ 'ਚ ਨੇ, ਉਹਨਾਂ ਦਾ ਕਸੂਰ ਹੀ ਉਹਨਾਂ ਦਾ ਕੱਢ ਦਿੱਤਾ ਜਾਂਦਾ, ਵਿਕਟਮ ਨੂੰ ਹੀ ਤੁਸੀਂ ਕਰ ਦਿੰਦੇ ਵੀ ਤੁਹਾਡਾ ਹੀ ਕਸੂਰ ਹੈ ਸਾਰਾ। ਤੇ ਫਿਰ ਹਿਊਮਨ ਰਾਈਟਸ ਦੀ ਜਿਹੜੀ ਵਾਸਤੇ ਖੜਦੇ ਨੇ ਗ੍ਰੀਨ ਵਾਲੇ, ਹਿਊਮਨ ਰਾਈਟਸ ਉਹਨਾਂ ਲਈ ਕੋਈ ਐਕਸਕਲੂਸਿਵ ਨਹੀਂ ਪੋਲਿਸੀ ਵੀ ਫਲਾਨਿਆਂ ਲਈ ਖੜਨਾ ਤੇ ਫਲਾਨਿਆਂ ਲਈ ਨਹੀਂ ਖੜਨਾ।
ਹਾਂਜੀ,
ਮੋਸਟਲੀ ਅਸੀਂ ਹਿਊਮਨ ਰਾਈਟਸ ਨੂੰ ਕਹਿੰਦੇ ਵੀ ਮੇਰੇ ਰਾਈਟਸ ਤਾਂ ਹਿਊਮਨ ਰਾਈਟਸ ਆ, ਬਟ ਦੂਜੇ ਦੇ ਰਾਈਟਸ ਹਿਊਮਨ ਰਾਈਟਸ ਨਹੀਂ ਹੈ। ਇਹ ਬੜਾ ਸਿਲੈਕਟਿਵ ਜਿਹਾ ਹੋ ਜਾਂਦਾ ਉਹਦੇ 'ਚ ਨਾ, ਵੀ ਆਲ ਡੂ ਦੈਟ, ਹੈ ਨਾ, ਇਹ ਕਿਤੇ ਨਾ ਕਿਤੇ ਹੈਗਾ। ਸੋ ਇਹਨਾਂ ਦਾ ਮੈਂ ਦੇਖਿਆ ਵੀ ਆਹ ਜਿਹੜਾ ਫਲਸਤੀਨ ਦਾ ਮੁੱਦਾ ਸੀਗਾ, ਇਹਦੇ 'ਤੇ ਰੀਸੈਂਟਲੀ ਦੋਨੋਂ ਪਾਰਟੀਆਂ ਨੇ ਕੁਛ ਨਹੀਂ ਕਿਹਾ। ਐਵਰੀ ਡੇ 25-30 ਹਜ਼ਾਰ ਬੱਚਾ ਮਰ ਰਿਹਾ, ਠੀਕ ਹੈ। ਸੋ ਦੇ ਕੇਮ ਆਊਟ, ਦੇ ਸਟੂਡ ਅਗੇਂਸਟ ਦੈਟ ਹਿਊਮਨ ਰਾਈਟ ਵਾਇਲੇਸ਼ਨ। ਹੁਣ ਇਹਨਾਂ ਚੀਜ਼ਾਂ ਨੂੰ ਦੇਖਦੇ ਹਾਂ, ਮੈਂ ਜਿੱਦਾਂ ਮੈਂ ਕਹਿੰਦਾ ਹੁੰਦਾ ਵੀ ਜਿਹੜੇ ਸਿੱਖ ਹੈ ਨਾ, ਵੀ ਆ ਬੋਰਨ ਆਊਟ ਆਫ ਸਟਰੋਂਗ ਸੈਂਸ ਆਫ ਸੋਸ਼ਲ ਜਸਟਿਸ।
ਹਾਂਜੀ,
ਅਸੀਂ ਅਸੀਂ ਪੈਦਾ ਹੀ ਇਹਦੇ 'ਚੋਂ ਹੋਏ ਹਾਂ
ਜੀ।
ਸਾਡੀ ਸਾਡੀ ਮਤਲਬ ਕਿ ਪਤਾ ਮੈਂ ਆਈ ਮੇ ਬੀ ਰੋਂਗ, ਮੈਂ ਰਿਲੀਜੀਅਸ ਸਟੇਟਮੈਂਟ ਨਹੀਂ ਦੇ ਰਿਹਾ, ਪਰ ਮੈਨੂੰ ਐਜ਼ ਏ ਇੰਡੀਵਿਜੂਅਲ ਲੱਗਦਾ ਵੀ ਅਸੀਂ ਵੀ ਆਰ ਬੋਰਨ ਆਊਟ ਆਫ ਸਟਰੋਂਗ ਸੈਂਸ ਆਫ ਸੋਸ਼ਲ ਜਸਟਿਸ, ਤੇ ਸਾਡੇ ਬਹੁਤ ਹੀ ਇਨਲਾਈਨ ਕਰਦੀਆਂ ਨੇ ਗ੍ਰੀਨ ਦੀਆਂ ਵੈਲਿਊਜ਼। ਜਦੋਂ ਮੈਂ ਦੇਖਦਾ ਤਾਂ ਮੈਨੂੰ ਇੱਦਾਂ ਲੱਗਦਾ ਵੀ ਨੋ ਆਈ ਫੀਲ ਐਟ ਹੋਮ ਜਦੋਂ ਮੈਂ ਇਹਨਾਂ ਦੇ ਨਾਲ ਗੱਲਾਂ ਕਰਦਾ।
ਨਹੀਂ, ਕਿਉਂਕਿ ਦੇਖੋ ਜਿਹੜੀ ਆਪਾਂ ਗੱਲ ਕਰਦੇ ਹਾਂ ਸੋਸ਼ਲਿਜ਼ਮ ਦੀ ਵੀ ਜਾਂ ਭਾਈਚਾਰੇ ਦੀ ਵੀ ਜਾਂ ਕੌਮ ਦੀ ਵੀ ਗੱਲ ਕਰਦੇ ਹਾਂ, ਉਹ ਉੱਥੋਂ ਹੀ ਤਾਂ ਸਾਡਾ ਸਾਰਾ ਕੌਨਸੈਪਟ ਹੈ, ਸਾਰਾ ਧੁਰਾ ਬਾਬੇ ਨਾਨਕ ਤੋਂ ਲੈ ਕੇ ਸਾਰੇ ਸਾਡਾ ਅੱਜ ਤੱਕ ਦਾ ਜਸਟਿਸ ਡਿਲੀਵਰ ਕਰਨਾ। ਚਾਹੇ ਜਿੱਦਾਂ ਤੁਸੀਂ ਕਿਹਾ ਕਿ ਇੱਕ ਇਕੱਲੇ ਲਈ ਨਹੀਂ, ਖਾਲਸਾ ਬਣਿਆ ਹੀ ਉਹਦੇ ਲਈ ਆ, ਜਿੱਥੇ ਜ਼ੁਲਮ ਹੁੰਦਾ ਉਹਨੂੰ ਉੱਥੇ ਖੜ੍ਹਨਾ ਹੀ ਆ ਉਹਦੇ ਅਗੇਂਸਟ, ਚਾਹੇ ਕੋਈ ਹੋਵੇ ਦੱਬੀ ਹੋਈ ਧਿਰ। ਸੋ ਬਹੁਤ ਬਹੁਤ ਵਧੀਆ। ਅਤੇ ਚਲੋ ਇਹ ਪੋਲਿਸੀਜ਼ ਤਾਂ ਦੇਖੋ ਜਿਹੜੀ ਆਮ ਤੁਸੀਂ ਟੱਚ ਕਰ ਰਹੇ ਹੋ ਲੋਕਾਂ ਨੂੰ, ਹੈ ਨਾ, ਉਹਨਾਂ ਦੇ ਡੇਲੀ ਨੀਡਸ ਦੀਆਂ ਉਹ ਵੀ ਹੈਗੀਆਂ, ਬਿਜ਼ਨਸ ਦੀਆਂ ਵੀ ਹੋਣਗੀਆਂ। ਅਤੇ ਦੂਸਰਾ ਜਿਸ ਤਰ੍ਹਾਂ ਤੁਹਾਡਾ ਹਲਕਾ ਆ ਚੀਫਲੀ, ਹੈ ਨਾ, ਉਹਦੇ ਵਿੱਚ ਪਿੱਛੇ ਜੇ ਸਾਰੇ ਆਸਟ੍ਰੇਲੀਆ 'ਚ ਚੋਣਾਂ ਹੋ ਕੇ ਹਟੀਆਂ ਕੌਂਸਲ ਦੀਆਂ, ਉਹਦੇ ਵਿੱਚ ਪਤਾ ਲੱਗਿਆ ਸੀਗਾ ਵੀ ਤੁਸੀਂ ਕਾਫੀ ਸਵਿੰਗ ਹਾਸਲ ਕੀਤੀ ਆ ਪਰਸੈਂਟੇਜ, ਉਸ ਦੇ ਬਾਰੇ ਤੁਸੀਂ ਕੁਝ ਸ਼ੇਅਰ ਕਰ ਰਹੇ ਹੋ ਕਿ ਪਿਛਲੀਆਂ ਜਿਹੜੀਆਂ ਕੌਂਸਲ ਇਲੈਕਸ਼ਨ ਉਹਦੇ ਵਿੱਚ ਕਿੰਨੀ ਸਵਿੰਗ ਸੀ ਤੇ ਐਤਕੀ ਕੀ ਐਕਸਪੈਕਟ ਕਰ ਰਹੇ ਹੋ ਤੁਸੀਂ?
ਪਿਛਲੀ ਵਾਰੀ ਸਾਡੇ ਕੌਂਸਲ ਇਲੈਕਸ਼ਨ 'ਚ ਅਸੀਂ 16-18% ਤੱਕ ਲੈ ਗਏ ਸੀ, ਕੁਛ ਕੁਛ ਵਾਰਡ ਵਿੱਚ ਜਿੱਥੇ ਬੰਦੇ ਖੜੇ ਸੀਗੇ 16.85 ਦਾ 16-18% ਤੱਕ ਅਸੀਂ ਚਲ ਗਏ ਸੀ। ਮੋਸਟਲੀ ਇਹ 7-8-9% ਹੁੰਦਾ ਸੀਗਾ, ਤੇ ਇਟ ਵਾਜ਼ ਅ ਬਿਗ ਸਵਿੰਗ ਇਨ ਵੈਸਟਰਨ ਸਿਡਨੀ। ਤੇ ਅਸੀਂ ਹੁਣ ਵੀ ਉਮੀਦ ਕਰ ਰਹੇ ਹਾਂ ਵੀ ਅਸੀਂ ਜਿੱਦਾਂ ਦਾ ਸਾਨੂੰ ਹੁੰਗਾਰਾ ਮਿਲ ਰਿਹਾ ਹੈਗਾ, ਸਾਡੀ ਇੰਡੀਅਨ ਕਮਿਊਨਿਟੀ ਵਿੱਚ ਭਾਈਚਾਰੇ 'ਚ ਬਹੁਤ ਅੱਛਾ ਹੁੰਗਾਰਾ ਮਿਲ ਰਿਹਾ ਸਾਨੂੰ, ਜਿੱਥੇ ਵੀ ਅਸੀਂ ਜਾਂਦੇ ਹਾਂ ਸਾਨੂੰ ਆਲਰੇਡੀ ਕਿਸੇ ਨਾ ਕਿਸੇ ਨੂੰ ਗ੍ਰੀਨ ਤਾਂ ਹੁਣ ਪਤਾ ਆ। ਪਹਿਲਾਂ ਇਟ ਵਾਜ਼ ਬਾਈ ਡਿਫੋਲਟ ਵੀ ਅਸੀਂ ਸਾਰੇ ਲੇਬਰ 'ਚ ਚਲੇ ਜਾਂਦੇ ਸੀਗੇ। ਮੈਂ ਦੇਖਿਆ ਮਾਈਗ੍ਰੈਂਟ ਕੰਟਰੀਆਂ 'ਚ ਕੀ ਹੁੰਦਾ ਵੀ ਜਿਹੜੇ ਸਾਡੇ ਵੱਡੇ ਇੱਥੇ ਆਏ ਹੁੰਦੇ ਨੇ, ਅਸੀਂ ਜਦੋਂ ਉਹਨਾਂ ਕੋਲ ਆਉਂਦੇ ਹਾਂ ਅਤੇ ਜਿਹੜੀਆਂ ਉਹਨਾਂ ਦੀਆਂ ਪਾਰਟੀਜ਼ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਆ ਕੇ ਫੋਲੋ ਕਰਨ ਲੱਗ ਪਏ ਨੇ। ਅਤੇ ਇਹਦੇ ਬਾਰੇ ਬਹੁਤਾ ਜਾਣਕਾਰੀ ਨਹੀਂ ਸੀ, ਬਟ ਹੁਣ ਆਮ ਹੈਪੀ ਵੀ ਆਪਣੇ ਲੋਕ ਬਹੁਤ ਅਵੇਅਰ ਹੋ ਰਹੇ ਨੇ। ਐਂਡ ਮੈਂ ਮੋਸਟਲੀ ਇਨਕਰੇਜ ਕਰਦਾ ਵੀ ਲੋਕਲ ਪੋਲੀਟੀਕਲ ਸਿਸਟਮ 'ਚ ਪਾਰਟੀਸਪੇਸ਼ਨ ਤਾਂ, ਜਿਹੜਾ ਬੰਦਾ ਵੀ ਵੋਟ ਕਰਦਾ ਉਹ ਪਾਰਟੀਸਪੇਟ ਤਾਂ ਕਰ ਰਿਹਾ ਡੈਮੋਕ੍ਰੇਸੀ, ਉਹਦਾ ਪਾਰਟੀਸਪੇਸ਼ਨ ਦਾ ਲੈਵਲ ਕੁਡ ਬੀ ਅ ਬਿਟ ਥੋੜ੍ਹਾ, ਬਟ ਮੈਂ ਤਾਂ ਆਪਣੀ ਯੰਗਰ ਜਨਰੇਸ਼ਨ ਨੂੰ ਜ਼ਿਆਦਾ ਉਮੀਦ ਆ ਮੈਨੂੰ ਆਪਣੀ ਅਗਲੀ ਜਨਰੇਸ਼ਨ ਤੋਂ ਆ। ਸਾਡੀ ਵਾਲੀ ਜਨਰੇਸ਼ਨ ਥੋੜ੍ਹੀ ਜਿਹੀ ਨਾ ਬੈਕਲੌਗ ਬਹੁਤ ਲੈ ਕੇ ਆਈ ਹੋਈ ਹੈ, ਸਾਡੇ ਜਿਹੜੇ ਸੈਲਫ ਇੰਟਰਸਟ ਨੇ ਉਹ ਜ਼ਿਆਦਾ ਭਾਰੂ ਹੋ ਜਾਂਦੇ ਨੇ, ਜਿਹਨੂੰ ਪੰਜਾਬੀ 'ਚ ਆਪਾਂ ਕਹਿੰਦੇ ਨਿੱਜ ਨਿੱਜ ਬਹੁਤ ਹਾਈ ਹੈ ਵੀ ਮੇਰਾ ਕੁਛ ਬਣ ਜਾਏ, ਮੈਨੂੰ ਆਹ ਮਿਲ ਜਾਏ। ਪਰ ਜਿਹੜੀ ਅਗਲੀ ਜਨਰੇਸ਼ਨ ਆ ਉਹਨਾਂ ਤੋਂ ਉਮੀਦ ਮੈਂ ਬਹੁਤ ਰੱਖਦਾ ਵੀ ਉਹ ਕਾਫੀ ਕਲੀਨ ਨੇ ਅਤੇ ਉਹ ਤਾਂ ਹੀ ਆਉਣਗੇ ਜੇ ਉਹ ਕੁਛ ਸਰਵਿਸ ਕਰਨੀ ਚਾਹੁਣਗੇ ਲੋਕਾਂ ਦੀ, ਦੇ ਵੋਂਟ ਬੀ ਕਮ ਫਾਰ ਸਮ ਪੋਜੀਸ਼ਨਸ ਐਂਡ ਆਲ। ਅਤੇ ਕਾਫੀ ਆ ਹੁਣ ਮੈਨੂੰ, ਮੇਰਾ ਫਰੈਂਡ ਹੈਗਾ ਬੜਾ ਕਲੋਜ਼ ਫਰੈਂਡ ਆ, ਉਹਦੇ ਬੇਟੇ ਨੇ ਮੈਨੂੰ ਪਿਛਲੇ ਹਫ਼ਤੇ ਫੋਨ ਕੀਤਾ, ਉਹ ਯੂਨੀ 'ਚ ਹੈ ਥਰਡ ਈਅਰ 'ਚ, ਕਹਿੰਦਾ ਅੰਕਲ ਮੈਂ ਗ੍ਰੀਨ ਜੁਆਇਨ ਕਰਨੀ ਹੈ।
ਅੱਛਾ।
ਅਤੇ ਮੈਂ ਗੱਡੀ ਸਾਈਡ 'ਤੇ ਲਾ ਕੇ ਮੈਨੂੰ ਇੰਨਾ ਚਾਅ ਜਿਹਾ ਚੜਿਆ, ਮੈਂ ਕਿਹਾ ਅੱਛਾ ਪੁੱਤ, ਮੈਂ ਕਿਹਾ ਕਿਉਂ ਕਿਉਂ ਜੁਆਇਨ ਕਰਨੀ ਹੈ, ਕੀ ਵਟ ਡੂ ਯੂ ਥਿੰਕ? ਐਂਡ ਹੀ ਟੁੱਕ ਮੀ ਫਾਰ ਏ ਰਾਈਡ, ਉਹਨੇ ਮੈਨੂੰ 5-6 ਮਿੰਟ ਉਹਨੇ ਮੇਰੇ ਨਾਲ ਗੱਲਾਂ ਬਾਤਾਂ ਕੀਤੀਆਂ। ਐਂਡ ਆਈ ਵਾਜ਼ ਸੋ ਹੈਪੀ ਕਿ ਸਾਡੀ ਅਗਲੀ ਜਨਰੇਸ਼ਨ ਜਿਹੜੀ ਹੈ ਉਹ ਵੀ, ਦੇਖੋ ਆਈ ਥਿੰਕ ਜਿਹੜੀ ਸਾਡੀ ਅਗਲੀ ਜਨਰੇਸ਼ਨ ਆ ਉਹ ਗ੍ਰੀਨ ਕਰਨ, ਲੇਬਰ ਕਰਨ, ਲਿਬਰਲ ਕਰਨ, ਬਟ ਦੇ ਹੈਵ ਟੂ
ਪਾਰਟੀਸਪੇਟ। ਹਾਂ, ਪਾਰਟੀਸਪੇਸ਼ਨ ਦੀ ਖੁਸ਼ੀ ਆ,
ਪਾਰਟੀਸਪੇਸ਼ਨ ਦੀ ਖੁਸ਼ੀ ਹੈ ਵੀ ਦੇ ਆਰ ਯੂ ਨੋ ਥਿੰਕਿੰਗ ਟੂ ਪਾਰਟੀਸਪੇਟ। ਇਹ ਮੈਨੂੰ ਲੱਗਦਾ ਕਦੇ ਕਦੇ ਜਿਹੜੇ ਸਾਡੇ ਢੰਗ ਤਰੀਕੇ ਸੀ ਉਹਨਾਂ ਨੂੰ ਵੇਖ ਕੇ ਉਹਨਾਂ ਦਾ ਦਿਲ ਦੁਲ ਟੁੱਟ ਗਿਆ ਵੀ ਜਿੱਦਾਂ ਦੀ ਇਹ ਪੋਲਿਟਿਕਸ ਕਰਦੇ ਆ ਸ਼ਾਇਦ।
ਭਾਜੀ ਚਲੋ ਇਹ ਗੱਲ ਚੱਲੀ ਹੈ ਮਾਡਰਨ ਜਨਰੇਸ਼ਨ ਦੀ ਚੱਲੀ ਹੈ, ਅਤੇ ਅੱਜ ਹੀ ਰਿਪੋਰਟ ਮੈਂ ਪੜ੍ਹ ਰਿਹਾ ਸੀਗਾ ਕਿ ਮੇਜਰ ਪਾਰਟੀਜ਼ ਜਿਹੜੀਆਂ ਆਸਟ੍ਰੇਲੀਆ ਦੇ ਵਿੱਚ ਇਸ ਵਾਰੀ ਜਿਹੜੇ ਇਨਫਲੂਐਂਸਰਸ ਆ ਉਹਨਾਂ ਨੂੰ ਕਹਿੰਦੇ ਵੀ ਇੰਨਾ ਕੁ ਵਰਤ ਰਹੇ ਨੇ, ਇੰਨਾ ਕੁ ਯੂਜ਼ ਕਰ ਰਹੇ, ਦੇ ਆਰ ਪੇਇੰਗ ਦੈਮ ਬਿਗ ਟਾਈਮ ਫੋਰ ਦੇਅਰ ਕੈਂਪੇਨਿੰਗ। ਵੀ ਜਿਹੜੇ ਇਨਫਲੂਐਂਸਰ ਹੈ ਸੋਸ਼ਲ ਮੀਡੀਆ 'ਤੇ, ਇੰਸਟਾਗ੍ਰਾਮ 'ਤੇ, ਫੇਸਬੁੱਕ 'ਤੇ, ਵਟਸਐਪ 'ਤੇ, ਹੈ ਨਾ, ਅਤੇ ਤੁਹਾਡੀਆਂ ਗ੍ਰੀਨਸ ਦੀਆਂ ਵੀ ਕੁਝ ਇਹੋ ਜਿਹੀਆਂ ਪੋਲਿਸੀਜ਼ ਹੈ ਕਿ ਤੁਸੀਂ ਵੀ ਇਨਫਲੂਐਂਸਰਸ ਨੂੰ ਯੂਜ਼ ਕਰੋਗੇ ਜਾਂ ਨਹੀਂ?
ਨਹੀਂ ਨਹੀਂ ਭਾਜੀ, ਨਹੀਂ ਨਹੀਂ ਦੇ ਵੀ ਘਾਟ ਸਾਡੀ ਗ੍ਰੀਨ ਦੀਆਂ ਪੋਲਿਸੀਜ਼ ਨੂੰ ਵੇਖ ਕੇ ਕਈ ਵਾਰੀ ਮੈਨੂੰ ਖੁਦ ਨੂੰ ਵੀ ਆਉਂਦਾ ਵੀ ਜਦੋਂ ਕਈ ਕੁਐਸਚਨਸ ਉੱਠਦੇ ਨੇ, ਜਿੱਦਾਂ ਮੈਂ ਆਪਣੇ ਕੌਨਫਲੂਟ ਜਿਹੜੇ ਨੇ ਆਪਾਂ ਬਾਹਰ ਸਾਈਨ ਬੋਰਡ ਲਾਈ ਦੇ ਆ, ਤੇ ਮੈਂ ਸਾਡੀ ਕੈਂਪੇਨ ਕਮੇਟੀ ਆ ਨਾ ਸਾਡੇ
ਠੀਕ ਹੈ
ਲੋਕਲ ਬ੍ਰਾਂਚ ਦੀ ਬਣਾਈ ਹੋਈ,
ਹਾਂਜੀ
ਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਕੌਨਫਲੂਟਸ ਥੋੜੇ ਜਿਹਾ ਹੋਰ ਪ੍ਰਿੰਟ ਕਰਵਾ ਦਿਓ ਨਾ,
ਅੱਛਾ
ਤੇ ਮੇਰੇ ਥੋੜੇ ਬਣਦੇ ਪਏ, ਸਾਡੇ ਲੋਕੀ ਬਹੁਤ ਲਾ ਰਹੇ ਨੇ ਘਰਾਂ ਦੇ, ਮੈਨੂੰ ਭਾਜੀ ਰੋਜ਼ ਫੇਸਬੁੱਕ ਤੇ ਇਨਬੋਕਸ ਆ ਰਹੇ ਨੇ ਭਾਈ ਮੇਰੇ ਘਰ ਲਾ ਕੇ ਜਾਓ, ਭਾਜੀ ਮੇਰੇ ਘਰ ਲਾ ਕੇ ਜਾਓ, ਇਟਸ ਵੈਰੀ ਇਨਕਰੇਜਿੰਗ ਆਲਸੋ, ਤੇ ਮੈਂ ਉਹਨਾਂ ਨੂੰ ਮੈਸੇਜ ਪਾ ਲਿਆ, ਸਾਡੇ ਇੱਕ ਗਰੁੱਪ ਜਿਹਾ ਬਣਿਆ ਹੋਇਆ ਵੀ ਮੈਨੂੰ ਥੋੜੇ ਜਿਹਾ ਹੋਰ ਬਣਾ ਦਿਓ, ਉਹ ਕਹਿੰਦੇ ਸਿਰਫ ਪਲਾਸਟਿਕ ਵੇਸਟੇਜ ਬਹੁਤ ਹੋ ਜੂਗੀ ਸੁਰਜਿੰਦਰ ਨੂੰ
ਲੈ ਲਓ, ਤੂੰ ਕਹਿੰਦਾ ਗ੍ਰੀਨ ਦੀ ਪਾਲਿਸੀ ਮੇਰੇ ਤੇ ਲਾਗੂ ਹੋ ਗਈ।
ਕਈ ਵਾਰੀ ਨਾ ਜਿੱਦਾਂ ਅਸੀਂ ਅਸੀਂ ਇੱਕ ਸ਼ੇਅਰ ਦੇ ਸਾਲ ਸੋ ਮੈਨੂੰ ਖੁਦ ਨੂੰ ਵੀ ਰਿਫਲੈਕਟ ਕਰਨਾ ਪੈਂਦਾ ਕਈ ਵਾਰੀ ਵੀ ਮੇਰੀ ਜਿਹੜੀ ਵੈਲਿਊਜ਼ ਨੇ ਉਹ ਕਦੇ ਕਦੇ ਤੁਹਾਨੂੰ ਲੱਗਦਾ ਵੀ ਤੁਸੀਂ ਠੀਕ ਆ, ਪਰ ਜਦੋਂ ਤੁਸੀਂ ਰਿਫਲੈਕਟ ਕਰਦੇ ਜਾਂ ਕਿਸੇ ਹੋਰ ਨਾ ਕਰਦੇ ਫਿਰ ਤੁਹਾਨੂੰ ਲੱਗਦਾ ਹੈ ਵੀ ਨਹੀਂ ਯੂ ਨੀਡ ਟੂ ਇੰਪਰੂਵ ਅ ਲੋਟ। ਅਸੀਂ ਏਦਾਂ ਇੱਕ ਵਾਰੀ ਕੈਂਪੇਨ ਕਰਕੇ ਤੇ ਮੈਂ ਕਿਹਾ ਵੀ ਆ ਜਾਓ ਆਪਾਂ ਕੌਫੀ ਪੀ ਲਈ ਹੈ ਨਾ, ਤਿੰਨ ਚਾਰ ਜਣੇ ਸੀਗੇ ਗ੍ਰੀਨ ਦੇ ਜਿਹੜੇ ਪੁਰਾਣੇ ਸੀਨੀਅਰਸ ਨੇ ਹਨਾ, ਤੇ ਜਿਨ੍ਹਾਂ ਨੇ ਸਾਰੀ ਉਮਰ ਸਿਰਫ ਸੇਵਾ ਹੀ ਕੀਤੀ ਹੈ, ਦੇ ਹੈਵਨਟ ਯੂ ਨੋ ਡਨ ਇਹੋ ਜਿਹੀਆਂ ਕੋਈ ਪੁਜੀਸ਼ਨਾਂ ਵਗੈਰਾ ਵਾਸਤੇ, ਮੈਂ ਕਿਹਾ ਵੀ ਕੌਫੀ ਪੀ ਲੈਂਦੇ ਹਾਂ ਅਸੀਂ, ਤੇ ਕੌਫੀ ਪੀਣ ਲੱਗੇ ਤਾਂ ਦੇ ਸਟਾਰਟਡ ਪੇਇੰਗ ਦੇ ਰੋਨ ਹਨਾ, ਤੇ ਮੈਂ ਕਿਹਾ ਵੀ ਮੈਂ ਜਿੱਦਾਂ ਸਾਡੇ ਭਾਈਚਾਰੇ ਕਹਿੰਦਾ ਵੀ ਮੈਂ ਪੇ ਕਰ ਦਿੰਦਾ ਨਾ, ਤੇ ਕਹਿੰਦੇ ਨਹੀਂ ਨਹੀਂ ਨਹੀਂ, ਮੈਂ ਕਿਹਾ ਵੀ ਉਦਾਂ ਹੀ ਮੈਂ ਕੁਸ਼ਚਨ ਕਰ ਲਿਆ ਵੀ ਮੈਂ ਕਿਹਾ ਮੈਨੂੰ ਪੇ ਕਰਨ ਕਿਉਂ ਦਿੱਤਾ ਨਾ ਤੁਸੀਂ, ਕਹਿੰਦਾ ਤੇਰੇ ਤੋਂ ਕੌਫੀ ਦਾ ਕੱਪ ਪੀ ਕੇ ਮੈਂ ਮੋਰਲ ਓਬਲੀਗੇਸ਼ਨ ਨਹੀਂ ਲੈਣਾ ਚਾਹੁੰਦਾ ਵੀ ਤੂੰ ਜੇ ਗਲਤ ਕਰੇ ਤਾਂ ਮੈਂ ਬੋਲਣ ਜੋਗਾ ਹੋਣਾ ਚਾਹੀਦਾ। ਮੈਂ ਜਦੋਂ ਇਹ ਸੋਚਿਆ ਨਾ ਤਾਂ ਦੈਟ ਵਾਜ ਯੂ ਨੋ ਸਰਪ੍ਰਾਈਜ਼ਿੰਗ ਐਂਡ ਨਵੀਂ ਇੱਕ ਲੈਵਲ ਸੀਗਾ ਵੈਲਿਊਜ਼ ਦਾ ਵੀ ਤੇਰੇ ਕੋਲ ਕੌਫੀ ਦਾ ਕੱਪ ਪੀ ਕੇ ਵੀ ਅਸੀਂ ਹੈ ਨਾ ਮੋਰਲੀ ਓਬਲੀਗੇਟਡ ਨਹੀਂ ਹੋਣਾ ਭਾਈ, ਜੇ ਤੂੰ ਗਲਤ ਕਰੇਗਾ ਤਾਂ ਅਸੀਂ ਬੋਲਾਂਗੇ ਤੇਰਾ,
ਠੀਕ ਹੈ।
ਸੋ ਦੈਟ ਕਾਇੰਡ ਆਫ ਲੈਵਲ ਦੇ ਹੈਵ ਇਨ ਗ੍ਰੀਨਸ।
ਉਹ ਦੇਖੋ ਸਾਨੂੰ ਇਹਦੀ ਬੈਕਗਰਾਊਂਡ ਦਾ ਪਤਾ, ਦੇਖੋ ਇੰਡੀਆ ਉੱਤੇ ਕਚਹਿਰੀਆਂ 'ਚ ਕੰਮ ਕਰਾਉਣ ਜਾਂਦੇ ਆ ਤਾਂ ਦੇਖੋ ਸਾਰਾ ਹੀ ਖਰਚਾ ਉਹਦੇ 'ਤੇ ਹੁੰਦਾ ਬੰਦੇ ਦਾ ਜਿਹੜਾ ਕੰਮ ਕਰਾ, ਹਾਲਾਂਕਿ ਸਰਪੰਚ ਪੈਂਚ ਲੰਬੜਦਾਰ ਉਹਨਾਂ ਨੂੰ ਪੇਮੈਂਟ ਵੀ ਮਿਲਦੀ ਹੁੰਦੀ, ਵਕੀਲਾਂ ਨੂੰ ਵੀ ਮਿਲਦੀ ਹੁੰਦੀ ਆ, ਅਤੇ ਫਿਰ ਉਹ ਕੀ ਕਰਨਗੇ ਨਾ, ਅਤੇ ਜਦੋਂ ਫਿਰ ਕੰਮ ਉਹ ਕਈ ਵਾਰੀ ਜਾਲੀ ਵੀ ਹੁੰਦੇ ਆ, ਮਗਰ ਉਹ ਬੋਲਣਗੇ ਓਏ ਤੈਨੂੰ ਮੈਂ ਇੰਨਾ ਖਿਲਾਇਆ ਪਿਲਾਇਆ ਸੀ ਉਹਦੀ ਕੋਈ ਕੀਮਤ ਨਹੀਂ।
ਇਹ ਤਾਂ ਮੈਂ ਜਦੋਂ ਰਿਫਲੈਕਟ ਕੀਤਾ ਨਾ ਤੇ ਮੈਨੂੰ ਪਹਿਲਾਂ ਤਾਂ ਮੈਨੂੰ ਥੋੜ੍ਹਾ ਸਰਪ੍ਰਾਈਜ਼ਿੰਗ ਜਿਹਾ ਲੱਗਿਆ ਹਨਾ, ਤੇ ਫਿਰ ਮੈਂ ਜਦੋਂ ਧਿਆਨ ਨਾਲ ਸੋਚਿਆ ਇਕੱਲੇ ਬੈਠ ਕੇ ਤੇ ਮੈਂ ਕਿਹਾ ਯਾਰ ਇਹ ਤਾਂ ਲੈਵਲ ਹੀ ਡਿਫਰੈਂਟ ਹੈ ਹਨਾ, ਵੀ ਇਹ ਤਾਂ ਸੰਤਾਂ ਵਾਲਾ ਲੈਵਲ ਹੀ ਹੋ ਗਿਆ ਨਾ ਵੀ ਬੋਲਣਾ ਅਸੀਂ ਸਹੀ ਹੈ ਤੇ ਅਸੀਂ ਜਿੱਥੇ ਵੀ ਬੋਲਾਂਗੇ ਤਾਂ ਠੋਕ ਕੇ ਬੋਲਾਂਗੇ ਹਨਾ, ਪਰ ਅਸੀਂ ਕਿਤੇ ਕੋਈ ਓਬਲੀਗੇਸ਼ਨ ਨਹੀਂ ਲੈਣਾ ਤੇਰਾ ਹਨਾ। ਸੋ ਆਈ ਥਿੰਕ ਇਟਸ ਵੈਰੀ ਇਨਕਰੇਜਿੰਗ, ਤੇ ਯੂਨੀਵਰਸਿਟੀਆਂ ਦੇ ਵਿੱਚ ਸਟੂਡੈਂਟਸ ਜਿਹੜੇ ਨੇ ਉਹ ਗ੍ਰੀਨ 'ਚ ਕਾਫੀ ਹੁਣ ਜੁਆਇਨ ਕਰ ਲਏ ਨੇ, ਸੋ ਕਿਤੇ ਨਾ ਕਿਤੇ ਲੋਕੀ ਜਾਗਰੂਕ ਹੋ ਰਹੇ ਨੇ। ਬਾਕੀ ਆ ਟਰੰਪ ਵਰਗੇ ਜਿੰਨੇ ਆਉਣਗੇ ਨਾ, ਜਿੰਨੇ ਰਾਈਟ ਵਿੰਗ ਆਉਣਗੇ ਭਾਜੀ, ਇਹਨਾਂ ਨੇ ਲੋਕਾਂ ਨੂੰ ਜਾਗਰੂਕ ਵੀ ਕਰਨਾ, ਚੰਗੇ ਲੋਕਾਂ ਨੂੰ ਉਠਾਉਣਾ ਇਹਨਾਂ ਨੇ, ਇੱਕ ਪਾਸੇ ਮਾੜਾ ਹੋ ਰਿਹਾ ਹੈਗਾ ਬਟ ਚੰਗੇ ਲੋਕੀ ਫਿਰ ਬੋਲਣ ਲਈ ਮਜਬੂਰ ਵੀ ਹੋਣਗੇ।
ਭਾਜੀ ਕੱਲ ਹੀ ਮੈਂ ਰਿਪੋਰਟ ਸ਼ੇਅਰ ਕੀਤੀ ਸੀ ਅਮਰੀਕਨ ਫਾਰਮਰਸ ਦੀ, ਉਹਨਾਂ ਨੂੰ ਘੱਟੋ ਘੱਟ $57 ਬਿਲੀਅਨ ਦਾ ਘਾਟਾ ਪੈਣਾ ਆ ਹੁਣ ਇਹ ਜਿਹੜੀ ਮਤਲਬ ਰਾਈਟ ਵਿੰਗ ਪੋਲਿਸੀਜ਼ ਉੱਥੇ ਇੰਪਲੀਮੈਂਟ ਹੋ ਰਹੀਆਂ ਹੈ। ਬਦਾਮ ਜਿਹੜੇ ਨੇ ਉਹ ਭੰਗ ਦੇ ਪਹਾੜੇ ਡਿੱਗਣੇ ਨੇ, ਉਹ ਚੱਕੇ ਨਹੀਂ ਹੋਣੇ, ਅਖਰੋਟ ਜਿਹੜੇ ਆ ਉਹ ਖਤਮ ਹੋਣੇ ਨੇ, ਠੀਕ ਹੈ। ਉਹ ਐਕਚੁਲੀ ਆਲ ਆਫ ਦਾ ਸਡਨ ਤੁਸੀਂ ਪੋਲਿਸੀਜ਼ ਚੇਂਜ ਕਰ ਰਹੇ ਹੋ, ਅਤੇ ਮਤਲਬ ਬਿਜ਼ਨਸ ਜਿਹੜੇ ਅਨਸਰਟਨਟੀ 'ਚ ਨੇ, ਦੇਖੋ ਮੈਂ ਕੱਲ੍ਹ ਵੀ ਕਿਹਾ ਸੀ ਫਸਲ ਬੀਜਣ ਨੂੰ 6 ਮਹੀਨੇ ਲੱਗਦੇ ਨੇ, ਠੀਕ ਹੈ, ਅਤੇ ਉਹਦੀ ਪਲੈਨਿੰਗ ਕਰਨੀ ਪੈਂਦੀ ਆ। ਹੁਣ ਤੁਹਾਡਾ ਕੀ ਖਿਆਲ ਹੈ, ਇਹੋ ਜਿਹੀਆਂ ਪੋਲਿਸੀਆਂ ਜਿਹੜਾ ਵੀ ਜੋ ਕੋਈ ਲੈ ਕੇ ਆਏਗਾ ਅਤੇ ਉਹ ਗਾਂ ਨੂੰ ਕਹਿੰਦਾ ਯਾਰ ਛੱਡੋ ਪਰੇ, 6 ਮਹੀਨੇ ਕਿਉਂ ਵੇਚਣੀ ਆ, ਪਤਾ ਨਹੀਂ ਵਿਕਣੀ ਆ, ਪਤਾ ਨਹੀਂ ਨਹੀਂ ਵਿਕਣੀ। ਸੋ ਇਹ ਅਨਸਰਟਨਟੀ ਜਿਹੜੀ ਹੈ ਨਾ ਪੋਲੀਟੀਕਲ ਲੈਵਲ 'ਤੇ ਬੜੀ ਹੋਣੀ ਚਾਹੀਦੀ ਆ, ਅਤੇ ਜਿਹੜੀ ਰੈਪਿਡ ਹੁਣ ਜ਼ਮਾਨਾ ਨਾ ਭਾਜੀ, ਮੈਂ ਇਹ ਸੋਚਦਾ ਕਿ ਰੈਪਿਡ ਰਿਸਪੋਂਸ ਦਾ ਆ ਕਿ ਬਸ ਕਰ ਦਿਓ, ਲੋਕਾਂ ਨੂੰ ਖੁਸ਼ ਕਰਨਾ, ਦੇ ਡੋਂਟ ਥਿੰਕ ਅਬਾਊਟ ਇੰਡਸਟਰੀਜ਼, ਦੇ ਡੋਂਟ ਥਿੰਕ ਅਬਾਊਟ ਲਿਵਿੰਗ ਆਫ ਦਾ ਪੀਪਲ, ਹੈ ਨਾ। ਸੋ ਇਸ ਕਰਕੇ ਸਹਿਜ ਵਾਲੀ ਪੋਲਿਟਿਕਸ ਚਾਹੀਦੀ ਹੈ ਸਾਨੂੰ।
ਕਾਲਾਪਨ ਜਿਹੜਾ ਨਾ ਉਹ ਸਾਡੇ ਸਾਡੇ ਸਾਰੇ ਸਮਾਜ ਦੇ ਹੀ ਸੁਭਾਅ 'ਚ ਆ ਗਿਆ, ਤੇ ਵਿਦ ਸੋਸ਼ਲ ਮੀਡੀਆ ਐਵਰੀਵਨ ਇਜ਼ ਕਾਈਂਡ ਆਫ, ਇਹਨਾਂ ਨੂੰ ਲੱਗਦਾ ਵੀ ਮੈਨੂੰ ਹੁਣੇ ਜਵਾਬ ਦੇਣਾ ਜ਼ਰੂਰੀ ਹੈ, ਮੈਂ ਹੁਣੇ ਜਵਾਬ ਦੇ ਦਿਆਂ ਇਹਦਾ। ਤੇ ਇੱਕ ਦੋ ਚੀਜ਼ਾਂ ਮੈਂ ਹੋਰ ਤੁਹਾਡੇ ਵਿੱਚ ਲਿਆਉਣਾ ਚਾਹੁੰਦਾ ਵੀ ਅਸੀਂ ਪਿਛਲੇ ਹਫ਼ਤੇ ਗ੍ਰੀਨਜ਼ ਨੇ ਇਮੀਗ੍ਰੇਸ਼ਨ ਪੋਲਿਸੀ ਅਨਾਊਂਸ ਕੀਤੀ ਸੀ ਆਪਦੀ ਗ੍ਰੀਨ ਦੀ, ਉਹਦੇ ਵਿੱਚ ਫੈਮਿਲੀ ਰੀਯੂਨੀਅਨ ਜਿਹੜਾ ਹੈਗਾ ਵੀ ਪੇਰੈਂਟਸ ਨੂੰ, ਪੇਰੈਂਟਸ ਦਾ ਮੁੱਦਾ ਕਾਫੀ, ਕਿਉਂਕਿ ਮੈਂ ਐਜ਼ ਏ ਮਾਈਗ੍ਰੇਸ਼ਨ ਏਜੰਟ ਅਸੀਂ ਵੀ ਕੰਟਰੀਬਿਊਟ ਕਰਦੇ ਹਾਂ ਟੂਵਰਡਸ ਪੋਲਿਸੀਜ਼ ਜਿਹੜੀਆਂ ਸਾਨੂੰ ਪਤਾ ਹੁੰਦਾ, ਉੱਥੇ ਅਸੀਂ ਆਪਣੀ ਫੀਡਬੈਕ ਦਿੰਦੇ ਹਾਂ। ਅਤੇ ਉਹਦੇ ਵਿੱਚ ਜਿਹੜਾ ਤਾਂ 2 ਤਰ੍ਹਾਂ ਦੀ ਪੇਰੈਂਟ ਵੀਜ਼ਾ, ਇੱਕ ਤਾਂ ਹੈਗਾ 30-35 ਸਾਲ ਲੱਗਦੇ ਨੇ, ਹੈ ਨਾ, ਉਹ ਤਾਂ ਡਿਪਾਰਟਮੈਂਟ ਦੀ ਵੈਬਸਾਈਟ 'ਤੇ ਲਿਖਿਆ ਹੋਇਆ ਜਿਹੜਾ ਏਜ ਪੇਰੈਂਟ ਵੀਜ਼ਾ ਹੈਗਾ, ਉਹਦੇ 'ਚ ਬਹੁਤੇ ਲੋਕ ਰਹਿੰਦੇ ਨਹੀਂ ਉਹਨਾਂ ਚਿਰ ਜਿੰਨਾ ਚਿਰ ਨੂੰ ਉਹਦਾ ਫੈਸਲਾ ਆਉਣਾ, ਤੇ ਦੂਸਰਾ ਹੈਗਾ ਕੰਟਰੀਬਿਊਟਰੀ ਪੇਰੈਂਟ, ਉਹ 'ਚ 50,000 ਡਾਲਰ ਇੱਕ ਬੰਦੇ ਦਾ ਉੱਕਾ ਪੁੱਕਾ
ਓਕੇ
ਲੱਗਦਾ ਲਾ ਲਓ। ਸੋ ਅਸੀਂ ਦੋਨਾਂ ਪੋਲਿਸੀਆਂ ਦਾ ਹੀ ਪਹਿਲਾ ਜਿਹੜਾ 30-35 ਸਾਲ ਵਾਲੇ ਦਾ ਵੀ ਇਹਦਾ
ਫਾਇਦਾ ਕੀ ਹੈ?
ਫਾਇਦਾ ਕੀ ਹੈ ਹਨਾ, ਤੁਸੀਂ ਵਾਈ ਡੂ ਯੂ ਹੈਵ ਦਿਸ ਹਨਾ। ਤੇ ਅਸੀਂ ਇਹ ਫੈਸਲਾ ਕੀਤਾ ਹੈਗਾ ਵੀ ਜੇ ਸਾਡੇ ਹੱਥ 'ਚ ਬੈਲੈਂਸ ਆਫ ਪਾਵਰ ਆਉਂਦਾ ਹੈ ਤੇ ਵੀ ਆਰ ਇਨ ਏ ਪੋਜੀਸ਼ਨ ਵੀ ਅਸੀਂ ਆਪਣੀਆਂ ਬਿੱਲਸ ਵਗੈਰਾ ਪਾਸ ਕੁਛ ਕਰਵਾ ਸਕਦੇ ਹਾਂ ਵਿਦ ਨੈਗੋਸ਼ੀਏਸ਼ਨ, ਸਾਡੀ ਹੈਗੀ ਵੀ ਇਹ 12 ਮਹੀਨੇ ਦੇ ਵਿੱਚ ਜਿਹੜਾ ਇਹਦੀ ਅਸੈਸਮੈਂਟ ਤੇ ਇਹਦਾ ਡਿਸੀਜਨ ਹੋਣਾ ਚਾਹੀਦਾ ਪੇਰੈਂਟਸ ਵੀਜ਼ੇ ਦਾ। ਤੇ ਜਿੰਨਾ ਚਿਰ ਫੈਮਿਲੀ ਕੰਪਲੀਟ ਨਹੀਂ ਹੁੰਦੀ ਉਹਨਾਂ ਚਿਰ ਬੰਦਾ ਕਦੇ ਵੀ ਕਿਸੇ ਦੇਸ਼ ਵਿੱਚ ਕੰਪਲੀਟਲੀ ਮਾਈਗ੍ਰੇਟ ਨਹੀਂ ਕਰਦਾ, ਮੈਂਟਲੀ
ਉਹਦੇ ਨਾਲ ਤਾਂ
ਸਾਈਕੋਲੋਜੀਕਲੀ।
ਆਸਟ੍ਰੇਲੀਅਨਸ ਦਾ ਵੀ ਲਾਸ ਹੁੰਦਾ ਨਾ, ਜਿਹੜਾ ਵਾਪਸ ਇੱਥੋਂ ਜਾਂਦਾ ਪੈਸੇ ਖਰਚ ਕੇ ਜਾਂਦਾ, ਪ੍ਰੋਡਕਟਿਵਿਟੀ ਲੋਸ ਹੁੰਦੀ ਹੈ। ਆਸਟ੍ਰੇਲੀਆ ਇਜ਼ ਟੇਕਿੰਗ ਲਾਸਿਸ ਔਨ ਦਿਸ ਪਾਲਿਸੀ।
ਦੇ ਆਰ ਫਿਰ ਦੂਜਾ ਇਹਨਾਂ ਦਾ ਪਾਰਟਨਰ ਵੀਜ਼ੇ ਦਾ 2-2, 3-3 ਸਾਲ ਲਾਉਂਦੇ ਨੇ
ਦੈਟਸ ਬੈਡ ਭਾਜੀ। ਇਹ ਮੇਰੀ ਵੀ ਫੀਡਬੈਕ ਲੈ ਲਓ ਭਾਈ, ਸਾਰੇ ਇੱਥੇ ਨਾ ਮਤਲਬ ਰੋ ਹੀ ਰਹੇ, ਹਰ ਪਰਿਵਾਰ ਰੋ ਰਿਹਾ ਕਿ ਉਹੀ ਕ੍ਰਿਟੀਕਲ ਟਾਈਮ ਹੁੰਦਾ ਆ ਰਿਲੇਸ਼ਨਸ਼ਿਪ ਬਿਲਡ ਕਰਨ ਦਾ। ਉਹੀ
ਅੱਜ ਕੱਲ੍ਹ ਦੇ ਜ਼ਮਾਨੇ 'ਚ ਤੁਸੀਂ ਦੇਖਿਆ ਵੀ ਕਈ ਵਾਰੀ 2-3 ਸਾਲ ਤੱਕ ਦਾ ਰਿਲੇਸ਼ਨਸ਼ਿਪ ਰਹਿੰਦਾ ਹੀ ਨਹੀਂ, ਅਤੇ ਉਹਦੇ 'ਤੇ ਕਾਫੀ ਇਹ ਦੋ ਚੀਜ਼ਾਂ ਜਿਹੜੀਆਂ ਸੀ ਫੈਮਿਲੀ ਰੀਯੂਨੀਅਨ ਦੀਆਂ, ਅਸੀਂ ਇਹਨਾਂ ਨੂੰ ਬਹੁਤ ਹੀ ਇਹ ਫੀਡਬੈਕ ਬਹੁਤ ਆਈ। ਸੋ ਇਟ ਵਾਜ਼ ਇਨਕੋਪਰੇਟਡ ਇਨ ਦਾ ਪੋਲਿਸੀ ਵੀ 12 ਮਹੀਨੇ ਦੇ ਵਿੱਚ ਇਹਦਾ ਨਾ ਅਸੈਸਮੈਂਟ ਡਿਸੀਜਨ ਹੋਣਾ ਚਾਹੀਦਾ। ਦੂਜਾ ਸਾਡਾ ਡਿਫੈਂਸ ਵਾਲੇ ਪਾਸੇ ਹੈਗਾ ਵੀ ਜਿਹੜੀ ਔਕਸ ਡੀਲ ਸਾਈਨ ਕੀਤੀ ਸੀ ਸਬਮਰੀਨਸ ਵਾਲੀ, ਉਹ ਆਈ ਥਿੰਕ 367-365 ਬਿਲੀਅਨ ਡਾਲਰ ਇੱਕ ਡੈਕਡ 'ਚ ਪੇ ਕਰਨਾ ਸੀ ਉਹਦਾ। ਅਸੀਂ ਜਿੱਦਣ ਦੀ ਸਾਈਨ ਹੋਈ ਆ ਗ੍ਰੀਨ ਉੱਦਣ ਦੀ ਕਹਿੰਦੀ ਵੀ ਇਹਨੂੰ ਕੈਂਸਲ ਕਰੋ, ਜਿੰਨਾ ਇੱਥੇ ਪੈਸਾ ਅਸੀਂ ਦੇਣਾ ਹੈਗਾ ਉਹਦੇ ਨਾਲ ਅਸੀਂ ਆਪਣੇ ਜਿੰਨੇ ਵੀ ਮੈਡੀਕੇਅਰ, ਅਸੀਂ ਈਵਨ ਜਿਹੜਾ ਹਾਇਰ ਐਜੂਕੇਸ਼ਨ ਆ ਉਹ ਵੀ ਪੂਰੀ ਫ੍ਰੀ ਕਰ ਸਕਦੇ ਹਾਂ, ਪੂਰਾ ਡੈਟ ਸਟੂਡੈਂਟਸ ਦਾ। ਅਸੀਂ ਬੱਚਾ ਸਾਡਾ ਯੂਨੀਵਰਸਿਟੀ 'ਚ ਜਾਂਦਾ ਹੈ, ਬਾਏ ਦਾ ਟਾਈਮ ਉਹ ਯੂਨੀਵਰਸਿਟੀ 'ਚੋਂ ਗ੍ਰੈਜੂਏਟ ਹੁੰਦਾ ਹੈ ਉਹ 'ਤੇ $1,00,000 ਦਾ ਪਹਿਲਾਂ ਹੀ ਡੈਟ ਖੜਾ ਹੁੰਦਾ ਹੈ ਨਾ। ਸੋ ਕੰਟਰੀ ਰਿਚ ਹੈ, ਅਫੋਰਡ ਬਹੁਤ ਕੁਛ ਕਰ ਸਕਦੇ ਹਾਂ, ਵੀ ਕੈਨ ਬ੍ਰਿੰਗ ਆਲ ਦੋਜ਼ ਥਿੰਗਸ ਇਨ ਦਾ ਯੂ ਨੋ। ਪਰ ਪ੍ਰੋਬਲਮ ਕੀ ਹੈ ਵੀ ਇੱਦਾਂ ਦੀਆਂ ਜਿਹੜੀਆਂ ਪੋਲਿਸੀਜ਼ ਨੇ, ਹੁਣ 10 ਸਬਮਰੀਨ ਹੈ, ਉਹਦਾ ਆਸਟ੍ਰੇਲੀਆ ਨੇ ਕੀ ਕਰਨਾ, ਅਸੀਂ ਆਪਣੇ ਖਿੱਤੇ ਵਿੱਚ ਇੱਦਾਂ ਦੀ ਪੋਸਚਰਿੰਗ ਡਿਫੈਂਸ ਦੀ ਕਿਉਂ ਕਰੀਏ, ਅਸੀਂ ਕਿਉਂ ਸਿਆਪੇ ਲਈਏ ਆਪਣੇ ਖਿੱਤੇ 'ਚ,
ਐਵੇਂ ਪ੍ਰਵੋਕ ਕਰੀ ਜਾਈਏ ਵੀ ਆ ਵੈਲ ਮੁਝੇ ਮਾਰ ਹਮ
ਵੀ ਸਾਨੂੰ ਉੱਥੋਂ। ਜੇ ਮੈਨੂੰ ਤਾਂ ਕਦੇ ਕਦੇ ਲੱਗਦਾ ਹੁੰਦਾ ਇਟਸ ਨਾਟ ਮਾਈ ਪਾਰਟੀ ਕਹਿ ਰਹੀ, ਮੈਨੂੰ ਆਪਣਾ ਮੇਰੀ ਅਸੈਸਮੈਂਟ ਲੱਗਦੀ ਹੈ ਵੀ ਅਮੈਰੀਕਾ ਨੇ ਸਾਡੇ ਕੋਲੋਂ ਸਾਡੇ ਪੈਸੇ ਦੀਆਂ ਬਣਵਾ ਲੈਣੀਆਂ, ਅਤੇ ਜਦੋਂ ਕਿਤੇ ਉਹਨੂੰ ਜ਼ਰੂਰਤ ਪੈਣੀ ਉਹਨੇ ਕਹਿਣਾ ਹੁਣ ਉੱਥੇ ਲਿਜਾ ਕੇ ਖੜੀਆਂ ਕਰ ਲਿਓ। ਇਹਦੇ ਵਿੱਚ ਫਿਰ ਸਾਡਾ ਹੈਗਾ ਵੀ ਕੋਈ ਵੀ ਜਿੱਦਾਂ ਹੁਣ ਇਜ਼ਰਾਈਲ ਦੇ ਵਿੱਚ ਸਾਡੇ ਇੱਥੋਂ ਕੁਛ ਪਾਰਟਸ ਜਾਂਦੇ ਨੇ ਉਹਨਾਂ ਦੀ ਇਜ਼ਰਾਈਲ ਨੂੰ, ਕੋਈ ਵੀ ਡਿਫੈਂਸ ਦਾ ਐਕਸਪੋਰਟ ਨਾ ਹੋਵੇ ਸਾਡੇ, ਜੇ ਕਿਤੇ ਨਾ ਕਿਤੇ ਤੁਸੀਂ ਸੈਲਫ ਸਫੀਸ਼ੈਂਸੀ ਲਈ ਇੱਥੇ ਕੋਈ ਕੰਪੋਨੈਂਟ ਬਣਦੇ ਨੇ ਜਾਂ ਕੁਛ ਵੀ ਬਣਦਾ ਆਰਮਸ, ਉਹ ਐਕਸਪੋਰਟ ਬਿਲਕੁਲ ਨਹੀਂ ਹੋਣੀਆਂ ਚਾਹੀਦੀਆਂ, ਕਿਸੇ ਵੀ ਵਾਰ ਕਿਸੇ ਵੀ ਪਾਸੇ ਐਕਸਪੋਰਟ ਨਾ ਹੋ। ਦੇ ਸ਼ੁੱਡ ਬੀ ਓਨਲੀ ਜੇ ਤੁਸੀਂ ਬਣਾਉਣਾ ਤਾਂ ਸੈਲਫ ਡਿਫੈਂਸ ਲਈ ਬਣਾ ਲਓ, ਜੋ ਵੀ ਬਣਾਉਣਾ ਹੈ। ਸੋ ਕਾਫੀ ਜਿਹੜੀਆਂ ਚੀਜ਼ਾਂ ਨੇ ਉਹ ਆਮ ਜਿਹੜਾ ਬੰਦਾ ਹੈ ਉਹ ਸਮਝ ਪਾ ਰਿਹਾ, ਬਟ ਆਈ ਥਿੰਕ ਵੀ ਆਰ ਟਰਾਇੰਗ ਟੂ ਹੁਣ ਲੈ ਕੇ ਜਾ ਰਹੇ ਹਾਂ ਲੋਕਾਂ ਤੱਕ। ਜਦੋਂ ਲੋਕਾਂ ਨੂੰ ਆਹ ਗੱਲ ਦੱਸੀ ਦੀ ਵੀ 1 in 3 ਮੇਜਰ ਕਾਰਪੋਰੇਸ਼ਨ ਪੇ 0 ਟੈਕਸ, ਉਹ ਕਹਿੰਦੇ ਉਹਦਾ ਤੋਂ ਜ਼ਿਆਦਾ ਤਾਂ ਮੈਂ ਪੇ ਕਰਦਾ ਹੈਗਾ।
ਠੀਕ ਭਾਜੀ, ਮੈਨੂੰ ਪਤਾ ਤੁਹਾਡੇ ਕੋਲ ਥੋੜ੍ਹਾ ਸਮਾਂ ਘੱਟ ਹੈ, ਤੁਸੀਂ ਡੋਰ ਨੋਕਿੰਗ ਕਰਨੀ ਹੈ ਕਿਉਂਕਿ ਵੀਕਐਂਡ ਹੀ ਕ੍ਰਿਟੀਕਲ ਹੁੰਦਾ ਆ, ਅਤੇ ਸਮਾਂ ਕੱਢਿਆ ਤੁਸੀਂ ਬਹੁਤ ਵਧੀਆ। ਭਾਈ ਜਾਂਦੇ ਜਾਂਦੇ ਮਤਲਬ ਇਹ ਤੁਸੀਂ ਦੱਸੋ ਕਿ ਆਪਣੇ ਭਾਈਚਾਰਾ ਤੁਹਾਡੀ ਕਿਸ ਤਰ੍ਹਾਂ ਹੈਲਪ ਕਰ ਸਕਦਾ, ਮਤਲਬ ਵਟ ਯੂ ਐਕਸਪੈਕਟ ਫਰੋਮ ਆਵਰ ਕਮਿਊਨਿਟੀ ਕਿ ਤੁਹਾਡੇ ਨਾਲ ਕਿਸ ਤਰ੍ਹਾਂ ਖੜ ਸਕਦੇ ਆ?
ਭਾਈਚਾਰੇ ਨੂੰ ਬਸ ਇਹੀ ਬੇਨਤੀ ਹੈ ਵੀ ਮੈਂ ਨਹੀਂ ਕਹੂੰਗਾ ਵੀ ਜਿੱਥੋਂ ਵੀ ਹੋ ਸਕਦਾ ਸਪੋਰਟ ਕਰੋ, ਅਤੇ ਸਾਡੀਆਂ ਪੋਲਿਸੀਸ ਜ਼ਰੂਰ ਇੱਕ ਵਾਰੀ ਪੜ੍ਹ ਲਓ ਬਿਫੋਰ ਮੇਕਿੰਗ ਏ ਡਿਸੀਜਨ, ਹੈ ਨਾ। ਸਾਡੀ ਵੈਬਸਾਈਟ 'ਤੇ ਜਾ ਕੇ ਸਾਡੀਆਂ ਪੋਲਿਸੀਜ਼ ਨੂੰ ਪੜ੍ਹ ਲਓ, ਅਤੇ ਇਹ ਜ਼ਰੂਰ ਦੇਖੋ ਵੀ ਕੀ ਉਹ ਪੋਲਿਸੀ ਜਿਹੜੀਆਂ ਵੀ ਪਾਰਟੀ ਦੀਆਂ ਪੋਲਿਸੀਜ਼ ਹੈਗੀਆਂ ਨੇ ਵੀ ਉਹ ਸਮੁੱਚੀ ਭਾਈਚਾਰੇ ਸਮੁੱਚੀ, ਕਹਿੰਦੇ ਨੇ ਸਾਡੇ ਕਲਾਵੇ 'ਚ ਸਾਰੀ ਮਨੁੱਖਤਾ ਆਉਣੀ ਚਾਹੀਦੀ ਹੈ, ਅਤੇ ਜੇ ਉਹ ਸਾਰਿਆਂ ਲਈ ਸਹੀ ਹੈ ਤਾਂ ਪਲੀਜ਼ ਵੋਟ ਕਿਸੇ ਨੂੰ ਵੀ ਕਰੋ, ਪਰ ਡੂ ਰੀਡ ਦਾ ਪੋਲਿਸੀਜ਼। ਇੱਕ ਦੂਜੇ ਦੇ ਆਖੇ ਲੱਗ ਕੇ ਵੋਟਾਂ ਪਾਉਣੀਆਂ ਬੰਦ ਕਰੋ, ਅਤੇ ਨਹੀਂ ਤਾਂ ਵੀ ਆਰ ਲੁਕਿੰਗ ਐਟ ਵਟ ਹੈਪਨ ਇਨ ਪੰਜਾਬ, ਅੱਜ ਕੱਲ੍ਹ ਕੀ ਉੱਥੇ ਦੇ ਹਾਲਾਤ ਹੋਏ ਪਏ ਨੇ, ਤਾਂ ਸਾਨੂੰ ਕਿਤੇ ਨਾ ਕਿਤੇ ਆਪਣੇ ਆਪ ਨੂੰ ਪੋਲੀਟੀਕਲੀ ਅਵੇਅਰ ਵੀ ਕਰਨਾ ਪੈਣਾ, ਤੇ ਪਾਲਿਸੀਜ਼ ਪੜ੍ਹੋ ਸਾਰਿਆਂ ਦੀਆਂ, ਜਿਹਦੀਆਂ ਵੀ ਪਾਲਿਸੀਜ਼ ਤੁਹਾਨੂੰ ਠੀਕ ਲੱਗਦੀਆਂ, ਜਿਹੜੀਆਂ ਤੁਹਾਨੂੰ ਅਲਾਈਨ ਕਰਦੀਆਂ, ਪਰ ਇਹ ਜ਼ਰੂਰ ਦੇਖੋ ਵੀ ਉਹਦੇ 'ਚ ਮਨੁੱਖਤਾ ਪੂਰੀ ਆਉਂਦੀ ਕਲਾਵੇਂ 'ਚ ਜਾਂ ਨਹੀਂ ਆਉਂਦੀ। ਕਿਤੇ ਇਹ ਤਾਂ ਨਹੀਂ ਲੱਗਦਾ ਵੀ ਮੈਂ ਅਮੀਰ ਹੋਈ ਜਾਂਦਾ ਅਤੇ ਮੈਨੂੰ ਹੁਣ ਕੀ ਜੇ ਕੋਈ ਗਰੀਬ ਬੈਠਾ ਤਾਂ ਉਹਦਾ ਕਸੂਰ ਹੈ ਨਾ।
ਨਹੀਂ
ਅਤੇ
ਫੇਅਰ ਇਨਫ।
ਇੱਕ
ਨਹੀਂ
ਜੀ
ਅਸੀਂ,
ਮੈਂ
ਹਾਂਜੀ
ਲਾਸਟ,
ਕੈਰੀ ਔਨ। ਹਾਂਜੀ
ਜਿਹੜੀ ਕੰਟਰੀ ਹੈ ਉਹ ਇੱਕ ਕਮਿਊਨਿਟੀ ਹੈ, ਉਹ ਕੋਈ ਕੰਪਨੀ ਨਹੀਂ ਹੈ ਵੀ ਜਿਹਦਾ ਅਸਾਂ ਸਾਰੀ ਦਿਹਾੜੀ ਪ੍ਰੋਫਿਟੇਬਿਲਿਟੀ ਦੇਖਣੀ ਹੈ।
ਹਾਂਜੀ ਹਾਂਜੀ ਡੈਫੀਨਟਲੀ।
ਇਸ ਕਮਿਊਨਿਟੀ ਹੈ ਅਤੇ ਉਸ ਹਿਸਾਬ ਨਾਲ ਬਸ ਇਹੀ ਬੇਨਤੀ ਹੈ ਵੀ ਸੋਚ ਕੇ ਵੋਟ ਪਾਓ। ਅਤੇ ਗ੍ਰੀਨ ਬਹੁਤ ਅੱਛੀ ਪਾਰਟੀ ਹੈ, ਇਹਦੀਆਂ ਵੈਲਿਊਜ਼ ਬਹੁਤ ਅੱਛੀਆਂ ਨੇ ਸਾਡੀਆਂ, ਇੱਕ ਵਾਰੀ ਪਾਲਿਸੀਆਂ ਪੜ੍ਹੋ ਅਤੇ ਜੇ ਤੁਹਾਨੂੰ ਠੀਕ ਲੱਗਦੀਆਂ ਤਾਂ ਸਾਡੀ ਸਪੋਰਟ ਕਰੋ।
ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ ਭਾਜੀ, ਤੁਸੀਂ ਇੰਨਾ ਸਮਾਂ ਕੱਢਿਆ, ਔਰ ਬੈਸਟ ਵਿਸ਼ਿਜ਼। ਅਸੀਂ ਫਿਰ ਵੀ ਤੁਹਾਡੇ ਨਾਲ ਜੁੜੇ ਰਹਾਂਗੇ ਔਰ ਕੰਟੀਨਿਊ ਰੱਖਾਂਗੇ। ਥੈਂਕ ਯੂ ਜੀ,
ਜੀ
ਥੈਂਕ ਯੂ ਭਾਜੀ,
ਸਤਿ ਸ਼੍ਰੀ ਅਕਾਲ ਸਾਰਿਆਂ,
ਸਤਿ ਸ਼੍ਰੀ
ਥੈਂਕ
ਅਕਾਲ।
ਯੂ ਸਤਿ ਸ਼੍ਰੀ
ਸੋ ਪਿਆਰਿਓ, ਇਹ ਸਨ ਸੁਖਜਿੰਦਰਪਾਲ ਸਿੰਘ ਸਿਡਨੀ ਤੋਂ ਸਾਡੇ ਨਾਲ ਜੁੜੇ ਹੋਏ ਸਨ, ਅਤੇ ਗ੍ਰੀਨਜ਼ ਕੈਂਡੀਡੇਟ ਨੇ ਇਹ। ਸੋ ਪਲੀਜ਼ ਇਹਨਾਂ ਦੀ ਪੋਲਿਸੀਜ਼ ਜ਼ਰੂਰ ਪੜ੍ਹੋ ਜਿਸ ਤਰ੍ਹਾਂ ਉਹਨਾਂ ਨੇ ਬੇਨਤੀ ਕੀਤੀ ਆ, ਅਤੇ ਕੈਰੀ ਔਨ ਤੁਸੀਂ ਆਪਣਾ ਪੋਲਿਟਿਕਸ ਦੇ ਵਿੱਚ ਜ਼ਰੂਰ ਰੱਖੋ, ਪਿੱਛੇ ਨਹੀਂ ਹਟਣਾ, ਪਾਰਟਿਸਪੇਸ਼ਨ ਜਿਹੜੀ ਪੂਰੀ ਆ। ਸੋ ਗੁਰਪ੍ਰੀਤ ਗਿੱਲ ਵੀ ਸਾਡੇ ਨਾਲ ਸ਼ਾਮਿਲ ਹੋ ਰਹੇ ਨੇ, ਅਤੇ ਮੈਂ ਉਹਨਾਂ ਨੂੰ ਵੈਸੇ ਪ੍ਰੋਗਰਾਮ 'ਚ ਲੈ ਲੈਂਦਾ, ਪਰ ਪਹਿਲਾਂ ਆਪਾਂ ਮੈਸੇਜ ਪੜ੍ਹਨੇ ਆ ਕਿਉਂਕਿ 1 ਘੰਟਾ ਹੋ ਗਿਆ, ਬਹੁਤ ਸਾਰੇ ਮੈਸੇਜ ਆਏ ਹੋਏ ਨੇ। ਸੋ ਗੁਰਪ੍ਰੀਤ ਗਿੱਲ ਹੁਣਾਂ ਦਾ ਸਵਾਗਤ ਹੈ। ਗਿੱਲ ਸਾਹਿਬ, ਕੀ ਹਾਲ ਚਾਲ, ਠੀਕ ਠਾਕ ਹੋ ਜੀ? ਆਇਆਂ ਨੂੰ ਮਾਈਕ ਕਰੋ ਔਨ, ਮਿਊਟ ਹੋਇਆ ਹੋਇਆ ਤੁਹਾਡਾ, ਅਤੇ ਮੈਨੂੰ ਲੱਗਦਾ ਕਿ ਆਵਾਜ਼ ਜਾ ਨਹੀਂ ਰਹੀ ਉਹਨਾਂ ਤੱਕ। ਗਿੱਲ ਸਾਹਿਬ ਪਿਆਰਿਓ, ਅਤੇ ਹਾਂਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ
ਭਾਈ? ਤੁਹਾਡੀ ਆਵਾਜ਼ ਨਹੀਂ ਆ ਰਹੀ।
ਠੀਕ ਹੈ, ਮੇਰੀ ਆਵਾਜ਼ ਦੁਬਾਰਾ ਤੁਸੀਂ ਡਿਸਕਨੈਕਟ ਕਰਕੇ ਕਰੋ।
ਮੈਨੂੰ ਲੱਗਦਾ ਤੁਸੀਂ ਮਿਊਟ ਕੀਤਾ ਹੋਇਆ ਮੈਨੂੰ।
ਨਹੀਂ, ਮਿਊਟ ਨਹੀਂ ਕੀਤਾ ਹੋਇਆ। ਖੈਰ ਕੋਈ ਨਹੀਂ, ਮੈਂ ਤੁਹਾਨੂੰ ਦੁਬਾਰਾ ਲੈਣਾ ਆ ਪ੍ਰੋਗਰਾਮ ਦੇ ਵਿੱਚ। ਸੋ ਚਲੋ ਮੈਸੇਜ ਨਾਲ ਦੀ ਨਾਲ ਪੜ੍ਹਦੇ ਹਾਂ। ਜੋਗਿੰਦਰ ਸੋਹੀ ਭਾਜੀ ਸਾਡੇ ਨਾਲ ਜੁੜੇ ਨੇ, ਅਤੇ ਉਹ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਦਿੰਦੇ ਨੇ। ਸੁਖਵਿੰਦਰ ਸੌਂਧ ਭਾਜੀ ਸਾਡੇ ਨਾਲ ਕੋਇਕਰ ਸਿੱਲ ਤੋਂ ਜੁੜਦੇ ਨੇ, ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਅਤੇ ਸਾਡੇ ਨਾਲ ਰਾਜਨਦੀਪ ਜੁੜੇ ਨੇ, ਅਤੇ ਉਹ ਫੋਟੋ ਸ਼ੇਅਰ ਕਰ ਰਹੇ ਨੇ, ਅਤੇ ਫੋਟੋ ਸ਼ੇਅਰ ਕੈਨਬਰਾ ਗੁਰੂ ਘਰ ਦੀ ਕਰ ਰਹੇ ਨੇ। ਉੱਥੇ ਵੀ ਵਿਸਾਖੀ ਦੀਆਂ ਸੈਲੀਬ੍ਰੇਸ਼ਨਸ ਚੱਲ ਰਹੀਆਂ ਨੇ, ਅਤੇ ਇਹ ਫੋਟੋ ਤੁਸੀਂ ਦੇਖ ਰਹੇ ਹੋ, ਅਤੇ ਬਹੁਤ ਬਹੁਤ ਧੰਨਵਾਦ ਫੋਟੋ ਭੇਜਣ ਦਾ। ਅਤੇ ਭੁਪਿੰਦਰ ਸਿੰਘ ਆਸਟ੍ਰੇਲੀਆ ਜਿਨ੍ਹਾਂ ਦਾ ਆਪਾਂ ਗੀਤ ਸੁਣਿਆ, ਉਹ ਵੀ ਧੰਨਵਾਦ ਕਰ ਰਹੇ ਨੇ। ਜਗਜੀਤ ਸਿੰਘ ਖੋਸਾ ਬ੍ਰਿਸਬਨ ਤੋਂ ਵਧਾਈਆਂ ਦੇ ਰਹੇ ਨੇ, ਅਤੇ ਪਰਮਜੀਤ ਸਿੰਘ ਰੂਪਰਾ ਵੁੱਡਕ੍ਰਾਫਟ ਵਾਲੇ ਸਾਰਿਆਂ ਨੂੰ ਗੁਰਫਤਿਹ ਬੁਲਾ ਰਹੇ ਨੇ, ਅਤੇ ਸੁਖਜਿੰਦਰ ਭਾਅ ਜੀ ਨੂੰ ਵੀ ਉਹਨਾਂ ਨੇ ਫਤਿਹ ਬੁਲਾਈ ਸੀ। ਤੇ ਗੁਰਪ੍ਰੀਤ ਗਿੱਲ ਆ ਗਏ ਨੇ। ਆ ਰਹੀ ਆਵਾਜ਼ ਗੁਰਪ੍ਰੀਤ ਜੀ ਹੁਣ?
ਹਾਂਜੀ ਹਾਂਜੀ, ਤੁਸੀਂ ਮੇਰੇ ਨਾਲ ਰੋਜ਼ ਗੇਮ ਖੇਡਦੇ ਆ ਵਾਲੀ ਹੀਰੇ
ਆ। ਫਿਰ ਯੂਰੋ 2024 ਦੀ ਟੀ ਸ਼ਰਟ ਤੁਸੀਂ ਪਾਈ ਹੋਈ ਆ, ਤੇ ਗੇਮ ਮੈਨੂੰ ਕਹਿ ਰਹੇ ਆ ਕਾ ਪਾ ਰਹੇ ਆ। ਗੇਮਾਂ ਦਾ ਤੁਸੀਂ ਆਪ ਤਿਆਰੀ ਕੀਤੀ ਆ ਗੇਮ ਪਾਉਣ ਦੀ? ਅੱਜ ਕਿੱਧਰ ਨੂੰ ਕੋਈ ਮੈਚ ਮੂਚ ਆ ਜਾਂ ਵੈਸੇ ਹੀ?
ਨਹੀਂ, ਸਸਤੀ ਲੱਗੀ ਭਾਜੀ
ਉਹ ਬਾਅਦ ਚ ਜਿਹੜੀਆਂ ਬਚ ਜਾਂਦੀਆਂ ਫ੍ਰੀ ਦਿੰਦੇ ਆ ਨਾ, ਉਹ ਹੋਣੀ ਹੈ।
ਨਹੀਂ ਫ੍ਰੀ ਤਾਂ ਨਹੀਂ ਭਾਜੀ, ਸੇਲ ਤੇ ਲਈ ਆ ਫ੍ਰੀ ਤਾਂ ਕੋਈ ਨਹੀਂ ਦਿੰਦਾ।
ਹਾਂ ਸੇਲ, ਉਹ ਵੀ ਬਸ ਫ੍ਰੀ ਨਾਲ ਦੀ ਹੁੰਦੀ ਆ ਜਦੋਂ।
ਇਹ ਅੱਜ ਤੋਂ 20 ਸਾਲ ਬਾਅਦ ਨਾ ਇਹ ਵਿੰਟੇਜ ਕਲੈਕਸ਼ਨ ਚ ਆ ਗਈ।
ਹਾਂ, ਉਹ ਸਾਡੇ ਇੱਥੇ ਕਈ ਵਾਰੀ ਗੇਮਸ ਹੁੰਦੀਆਂ, ਟੂਰਨਾਮੈਂਟ ਹੁੰਦੇ, ਟੀ ਸ਼ਰਟਾਂ ਚ ਪਾ ਲੈਂਦੇ ਆ ਉਹ, ਕਿਤੇ ਵੰਡ ਵੁੰਡੇ ਮਗਰੋਂ ਡੱਬਿਆਂ ਦੇ ਡੱਬੇ ਵੱਜ ਜਾਂਦੇ, ਫਿਰ ਉਹ ਯਾਰ 2-4 ਚੱਕ ਲਓ ਤੇ ਫਾਰਮ ਫੁਰਮ ਤੇ ਪਾਇਆ ਕਰਾਂਗੇ। ਚਲੋ ਉਹ ਉਸ ਜਿੱਦਾਂ ਇਵੈਂਟ ਦੀ ਜਿਹੜੀ ਵੈਲਿਊ ਆ ਉਹ ਬਸ ਉਸੇ ਦਿਨ ਖਤਮ ਹੀ ਹੋ ਜਾਂਦੀ ਆ, ਮਤਲਬ ਉਹਦੀ ਟੀ ਸ਼ਰਟਾਂ ਜੁੜੇ ਸਭ ਖਤਮ ਹੋ ਜਾਂਦੀ ਆ। ਖੈਰ ਅਸੀਂ ਸੁਨੇਹੇ ਲੈਣੇ ਸ਼ੁਰੂ ਕਰੀਏ ਕਿਉਂਕਿ ਕਾਫੀ ਸਾਡੇ ਸਰੋਤੇ ਸਵੇਰ ਦੇ ਜੁੜੇ ਹੋਏ ਨੇ, ਅਤੇ ਧਰਮਜੀਤ ਸਾਡੇ ਨਾਲ ਜੁੜੇ ਨੇ ਯੂਟਿਊਬ ਤੋਂ, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਾਡੇ ਵੱਡੇ ਭਾਜੀ ਰਵੀ ਸਿੰਘ ਹੁਣੀ ਸਿਡਨੀ ਤੋਂ ਜੁੜਦੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਬਲਵੰਤ ਸਿੰਘ ਸੰਧੂ ਜੀ ਵੀ ਪ੍ਰੋਗਰਾਮ 'ਚ ਆਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਬਚਿੱਤਰ ਮੌੜ ਰੁਕਣ ਸ਼ਾਹ ਵਾਲੇ ਇੰਡੀਆ ਤੋਂ, ਪੰਜਾਬ ਤੋਂ ਵੱਡੇ ਤੜਕੇ ਉੱਠ ਕੇ ਸਾਰਿਆਂ ਨੂੰ ਵਿਸਾਖੀ ਦੀਆਂ ਵਧਾਈਆਂ ਦੇ ਰਹੇ ਨੇ, ਬਹੁਤ ਬਹੁਤ ਧੰਨਵਾਦ ਜੀ। ਅਤੇ ਹਰਕੀਰਤ ਸਾਡੇ ਨਾਲ ਜੁੜੇ ਨੇ, ਹਰਕੀਰਤ ਸੰਧਰ ਸਿਡਨੀ ਵਿਸਾਖੀ ਮੇਲੇ ਵਾਲੇ, ਅਤੇ ਇਹਦੇ ਬਾਰੇ ਵੀ ਆਪਾਂ ਥੋੜ੍ਹਾ ਜਿਹਾ ਤੁਹਾਨੂੰ ਦੱਸ ਦਈਏ। ਆਪਾਂ ਇੰਟਰਵਿਊ ਵੀ ਇਹਨਾਂ ਦੀ ਕੀਤੀ ਸੀ, ਇਹਨਾਂ ਦੀ ਕਿਤਾਬ ਆਈ ਸੀ ਨਾ ਆਪਣੇ ਕੋਲ, ਅਤੇ ਉਹ ਵੀ ਆਪਾਂ ਸ਼ੇਅਰ ਕਰਦੇ ਹਾਂ। ਇਹ ਵਿਸਾਖੀ ਮੇਲਾ ਜਿਹੜਾ ਆ ਇਹ ਹੋ ਰਿਹਾ 27 ਅਪ੍ਰੈਲ ਨੂੰ, ਥੋੜ੍ਹਾ ਜਿਹਾ ਧਿਆਨ ਰੱਖਣਾ। ਅਤੇ ਬਲੈਕ ਟਾਊਨ 22ਵਾਂ ਵਿਸਾਖੀ ਮੇਲਾ। ਗੁਰਪ੍ਰੀਤ, ਕਾਫੀ ਮਤਲਬ ਲੰਬਾ ਸਮਾਂ ਚੱਲ ਰਿਹਾ ਇਹ ਮੇਲਾ, ਕਾਫੀ ਲੰਬੇ ਸਮੇਂ ਤੋਂ, 22 ਸਾਲ ਹੋ ਗਏ, ਤੇ ਗਏ ਹੋ ਕਦੇ ਕਿ ਨਹੀਂ?
ਨਾ ਜੀ, ਮੇਲਿਆਂ ਤੋਂ ਦੂਰ ਹੀ ਰਹੀਦਾ।
ਨਹੀਂ, ਤੁਸੀਂ ਕੈਨਬਰਾ ਵਾਲਿਆਂ ਦੇ ਤਾਂ ਮੇਰੇ ਖਿਆਲ ਪੈਰ ਜਲੇ ਹੋਏ ਮੇਲਿਆਂ
ਨਹੀਂ, ਉਹ ਮੈਂ ਤਾਂ ਇੱਥੇ ਕੈਨਬਰਾ ਵੀ ਘੱਟ ਹੀ ਜਾਂਦਾ ਹੁੰਦਾ ਜੀ,
ਤੋਂ। ਅੱਛਾ, ਚਲੋ ਐਨੀਵੇ
ਤੇ
ਸਿਡਨੀ ਜਾਇਓ ਜ਼ਰੂਰ। ਤੇ ਇਸ ਤੋਂ
ਚਲੋ।
ਬਾਅਦ ਸਾਡੇ ਨਾਲ ਗੁਰਮੀਤ ਸਿੰਘ ਬਦਨੀ ਕਲਾਂ ਵਾਲੇ ਹਾਂਗਕਾਂਗ ਤੋਂ ਜੁੜਦੇ ਨੇ, ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਦੇ ਰਹੇ ਨੇ। ਮਹਿੰਦਰ ਸਿੰਘ ਵੀ ਸਾਡੇ ਨਾਲ ਜੁੜੇ ਨੇ ਸਿਡਨੀ ਤੋਂ, ਪਿੰਦਰਿਤ ਤੋਂ, ਤੇ ਇਹ ਵੀ ਸਾਰਿਆਂ ਨੂੰ ਵਿਸਾਖੀ ਦੀਆਂ ਵਧਾਈਆਂ, ਸ਼ੁਭਕਾਮਨਾਵਾਂ। ਕੁਲਵਿੰਦਰ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ, ਇਹ ਵੀ ਅਸੀਸ ਦੇ ਰਹੇ ਨੇ। ਨਵਦੀਪ ਕੁਮਾਰ ਕਾਲੀਆ ਮੈਲਬਨ ਤੋਂ ਸਾਡੇ ਨਾਲ ਜੁੜਦੇ ਨੇ, ਤੇ ਉਹ ਵੀ ਮਹਾਰਾਜ ਜੀ ਦਾ ਸ਼ਲੋਕ ਚੌਥੇ ਪਾਤਸ਼ਾਹ ਜੀ ਦਾ ਸ਼ੇਅਰ ਕਰਦੇ ਨੇ ਕਿ ਸਤਿਗੁਰ ਧਰਤੀ ਧਰਮ ਹੈ, ਤਿਸ ਵਿੱਚ ਜਿਹਾ ਕੋ ਬੀਜੇ ਤਿਹਾ ਫਲ ਪਾਏ, ਗੁਰਸਿੱਖੀ ਅੰਮ੍ਰਿਤ ਬੀਜਿਆ ਤਿੰਨ ਅੰਮ੍ਰਿਤ ਹਰ ਫਲ ਪਾਏ। ਨਵਦੀਪ ਦੇ ਬਾਰੇ ਮੈਂ ਗੱਲ ਕਰਾਂ, ਗੁਰਪ੍ਰੀਤ ਕਾਫੀ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਨੇ, ਤੇ ਗੁਰਬਾਣੀ ਨੂੰ ਗੀਤਾ ਨੂੰ ਬੜੇ ਫੋਲੋ ਕਰਦੇ ਨੇ, ਤੇ ਬੜੇ ਮਤਲਬ ਅਧਿਆਤਮਕ ਲਹਿਜ਼ੇ ਨਾਲ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ, ਤੇ ਕਾਫੀ ਤਾਂ ਸਮੇਂ ਇਹਨਾਂ ਨੇ ਵਿਚਾਰਾਂ ਵੀ ਹੁੰਦੀਆਂ ਰਹਿੰਦੀਆਂ ਨੇ। ਦੇਖੋ ਗੁਰਬਾਣੀ ਦੇ ਬੜੇ ਨੇੜੇ ਨੇ ਇਹ, ਤੇ ਗੀਤਾ ਦਾ ਵੀ ਇਹਨਾਂ ਨੂੰ ਬੜਾ ਗਿਆਨ ਹੈ, ਤੇ ਅਕਸਰ ਇਹ ਸਪਿਰਚੁਅਲ ਲਾਈਫ ਜਿਉਂਦੇ ਨੇ, ਸ਼ੈਫ ਨੇ ਬਾਈ ਟ੍ਰੇਡ। ਤਾਂ ਸਤਿ ਸ਼੍ਰੀ ਅਕਾਲ ਕੁਲਵਿੰਦਰ ਸਿੰਘ ਹੁਣੀ ਬਣਾਉਂਦੇ ਨੇ। ਹਰਦੀਪ ਸੰਧੂ ਭਾਅ ਜੀ ਸਾਡੇ ਮੈਲਬਨ ਵਾਲੇ, ਉਹ ਵੀ ਜੁੜੇ ਨੇ, ਫਤਿਹ ਬੁਲਾ ਰਹੇ ਨੇ। ਜੋਗਿੰਦਰ ਸੋਹੀ ਸਾਹਿਬ ਵੀ ਸਾਰੇ ਸਰੋਤਿਆਂ ਨੂੰ ਵਿਸਾਖੀ ਦੀਆਂ ਵਧਾਈਆਂ ਦੇ ਰਹੇ ਨੇ। ਤੇ ਕੁਲਵਿੰਦਰ ਸਿੰਘ ਹੁਣੀ ਜਿਹੜੇ ਮੈਸੇਜ ਪਾਇਆ ਸੀ ਨਾ, ਉਹ ਪੰਜਾਬ ਮਲੋਟ ਸਿਟੀ ਤੋਂ ਜੁੜੇ ਹੋਏ ਨੇ ਪ੍ਰੋਗਰਾਮ ਦੇ ਵਿੱਚ,
ਅੱਛਾ ਜੀ,
ਤੇ
ਕਿਆ
ਹਾਂਜੀ
ਬਾਤ ਹੈ।
ਲਾਈਵ ਸੁਣ ਰਹੇ ਨੇ ਜੀ ਆਇਆਂ ਨੂੰ ਜੀ, ਮਲੋਟ
ਲਾਈਟ ਤਾਂ
ਤੋਂ
ਨਹੀਂ ਗਈ ਹੋਈ ਉੱਥੇ?
ਲਾਈਟ, ਜੇ ਲਾਈਟ ਗਈ ਹੁੰਦੀ ਤਾਂ ਉਹਨੇ ਸੁਣਨਾ ਹੀ ਨਹੀਂ ਸੀਗਾ।
ਨਾ ਨਾ,
ਉਹ
ਉਹ
ਅੱਛਾ
ਕੋਈ ਵੀ
ਅੱਛਾ,
ਬੰਦਾ ਫੋਨ
ਹਾਂ
ਤੇ
ਹਾਂ
ਲਾਉਣੇ
ਨੀਂਦ ਨਹੀਂ ਆਉਂਦੀ ਹੋਣੀ, ਕਹਿੰਦੇ ਤਾਂ ਤੁਸੀਂ ਇਹ ਕਹਿ ਰਹੇ ਹੋ। ਹਾਂ, ਉਹ ਇਹਦੇ ਕੱਟਾਂ ਦੀ ਵੀ ਗੱਲ ਕਰ ਦਿੰਦੇ ਹਾਂ, ਤੇ
ਹਾਂਜੀ ਹਾਂਜੀ,
ਉਹ ਕਹਿੰਦੇ ਵੀ ਹੁਣ ਕੱਟ ਬੜੇ ਲੱਗ ਰਹੇ ਨੇ, ਤਕਰੀਬਨ 7 ਵਜੇ ਤੋਂ ਲੈ ਕੇ 11 ਵਜੇ ਤੱਕ ਰਾਤ ਦੇ, ਜਾਂ 1 ਵਜੇ ਤੱਕ।
ਉਹ ਤਾਂ ਫਿਰ ਉਹ ਸਿੱਖਿਆ ਕ੍ਰਾਂਤੀ ਆ ਰਹੀ ਹੈ ਨਾ, ਤਾਂ ਕਰਕੇ ਫਿਰ ਕੱਟ ਲੱਗ ਰਿਹਾ ਹੈ
ਹੋਰ ਵੀ
ਸਿੱਖਿਆ
ਆਪਾਂ ਗੱਲ
ਕ੍ਰਾਂਤੀ।
ਕਰਨੀ ਆ, ਇੱਕ ਕਹਿ ਲਓ ਕਿ ਇੱਕ ਹੋਰ ਲੇਬਲ ਨਵਾਂ ਆ, ਟਾਇਲਟ ਕਿੰਗ ਆਫ ਪੰਜਾਬ।
ਹਾਂਜੀ ਹਾਂਜੀ ਹਾਂਜੀ, ਦੇਖ ਲਓ ਉਹ ਵਿਚਾਰਾ ਵਿਚਾਰਾ ਇਨਕਲਾਬੀ ਬਣਦਾ ਬਣਦਾ ਟਾਇਲਟ ਕਿੰਗ ਬਣ ਗਿਆ।
ਕਰਦੇ ਹਾਂ ਗੱਲ ਇੱਥੇ ਵੀ। ਜਗਵੀਰ ਸੇਖੋਂ ਮੈਲਬਨ ਤੋਂ ਜੁੜੇ ਨੇ, ਵਿਸਾਖੀ ਦੀਆਂ ਵਧਾਈਆਂ ਦੇ ਰਹੇ ਨੇ। ਤੇ ਭੁੱਲਰ ਆਪਣੇ ਮੌੜ ਭੁੱਲਰ, ਹਾਂਜੀ, ਸਾਰਿਆਂ ਨੂੰ ਵਧਾਈਆਂ ਦੇ ਰਹੇ ਨੇ। ਸ਼ਰਨ ਪ੍ਰੀਤ ਸਿੰਘ ਉੱਪਲ ਪੰਜਾਬੀ ਫਰਨੀਚਰ ਬ੍ਰਿਸਬਨ ਵਾਲੇ ਵੀ ਜੁੜਦੇ ਨੇ, ਉਹ ਵੀ ਸਾਰਿਆਂ ਨੂੰ ਫਤਿਹ ਬੁਲਾ ਰਹੇ ਨੇ। ਤੇ ਰਵੀ ਸਿੰਘ ਭਾਅ ਜੀ ਵੀ ਵਿਸਾਖੀ ਦੀਆਂ ਵਧਾਈਆਂ ਦਿੰਦੇ ਨੇ। ਤਾਂ ਕਰਨੈਲ ਸਿੰਘ ਜੀ ਸਾਡੇ ਵੱਡੇ ਵੀਰ ਨੇ ਸਿਡਨੀ ਤੋਂ, ਬੜੇ ਐਨਰਜੈਟਿਕ ਨੇ, ਇਹ ਵੀ ਵਿਸਾਖੀ ਦੀਆਂ ਵਧਾਈਆਂ ਦਿੰਦੇ ਨੇ। ਸੁਖਵੰਤ ਸਿੰਘ ਸਾਡੇ ਜੁੜੇ ਨੇ, ਕਹਿੰਦੇ ਐਡਲੇਟ ਤੋਂ ਬੰਦੇ ਭੇਜਾਂਗੇ ਵੋਟਾਂ ਵਾਲੇ ਦਿਨ, ਚਾਹੀਦੇ ਆ ਜੀ, ਇੱਦਾਂ ਕਰਦੇ ਹਾਂ, ਇੱਥੋਂ ਇੱਧਰ ਨੂੰ ਭੇਜ ਦਿੰਦੇ, ਉੱਧਰੋਂ ਇੱਧਰ ਨੂੰ ਭੇਜ ਦਿੰਦੇ।
ਨਹੀਂ, ਚਾਹੀਦੇ ਚਾਹੀਦੇ ਜੀ, ਸਪੋਰਟ ਚਾਹੀਦੀ ਬਾਈ ਨੂੰ ਪੂਰੀ।
ਹਾਂਜੀ, ਸ਼ਰਨ ਪ੍ਰੀਤ ਉਹਨਾਂ ਨੇ ਡਟਨ ਦੀਆਂ ਪਾਲਿਸੀਆਂ ਬਾਰੇ ਗੱਲ ਕੀਤੀ ਸੀ, ਉਹ ਆਪਾਂ ਚਲੋ ਹੁਣ ਗੱਲ ਕਰ ਲੈਂਦੇ ਹਾਂ ਕਿ ਡਟਨ ਦੀ ਇਮੀਗ੍ਰੇਸ਼ਨ ਪਾਲਿਸੀ ਕੀ ਆ। ਤੇ ਸੁਖਵੰਤ ਸਿੰਘ ਕਹਿੰਦੇ ਨੇ ਕਿ ਗਿੱਲ ਸਾਹਿਬ ਆਕੜੇ ਬੈਠੇ ਆ ਕਿ ਵੋਟਾਂ ਦੀ ਗੱਲ ਮੇਰੇ ਤੋਂ ਬਿਨਾਂ ਕਿਵੇਂ।
ਨਾ ਭਾਜੀ, ਕਾਹਨੂੰ ਦੱਸ, ਅਸੀਂ ਤਾਂ ਅਸੀਂ ਨਾ 3 ਚੋਂ ਨਾ 13 ਚੋਂ, ਪਤਾ ਨੀ ਕਿੰਨੀ ਵਾਰੀ ਸਾਨੂੰ ਲੋਕਾਂ ਨੇ ਕਹਿ ਦਿੱਤਾ ਕਿਸੇ ਵੀ ਗੱਲ ਤੇ ਜੇ ਅਸੀਂ ਆਪਣਾ ਵਿਚਾਰ ਦਿੰਦੇ ਹਾਂ ਨਾ, ਉਹ ਕਹਿੰਦੇ ਭਾਈ ਯਾਰ ਤੁਸੀਂ ਫਿਰ ਇੱਕ ਜਗ੍ਹਾ ਆ ਜਾਂਦੇ, ਬੰਦਾ ਹੁਣ ਕੀ ਕਰੇ।
ਨਹੀਂ ਕੋਈ ਨੀ ਕੋਈ ਨੀ, ਕਰਦੇ ਹਾਂ ਕਰਦੇ ਹਾਂ ਕਰਦੇ ਹਾਂ। ਤੇ ਆਪਣੇ ਰਮਨਦੀਪ ਭਾਅ ਜੀ, ਸ਼ੈਰੀ ਭਾਅ ਜੀ ਜੁੜੇ ਨੇ ਸਾਡੇ ਨਾਲ PAU ਤੋਂ। ਮੈਂ ਇੱਥੇ ਦੱਸਦਾ
ਅੱਛਾ ਜੀ,
ਗੁਰਪ੍ਰੀਤ, ਹਾਂਜੀ, ਇਹ ਵੀ ਲੁਧਿਆਣੇ ਲਾਈਵ ਸਾਨੂੰ ਸੁਣ ਰਹੇ ਨੇ, ਤੜਕੇ ਉੱਠ ਕੇ ਸੁਣਦੇ ਨੇ, ਤੇ ਮੇਰੀ ਇਹਨਾਂ ਨਾਲ ਹੁਣ ਗੱਲ ਹੋਈ ਸੀ। ਇਹ ਨਾ ਫੂਡ ਪ੍ਰੋਸੈਸਿੰਗ ਦਾ ਇਹਨਾਂ ਦੀ ਬੜੀ ਮਹਾਰਤ ਹੈ। ਮੈਂ ਇਹਨਾਂ ਨੂੰ ਫੋਨ ਕੀਤਾ ਸੀਗਾ ਕਿ ਸਾਡੇ ਇੱਕ ਦੋਸਤ ਨੇ ਫੂਡ ਪ੍ਰੋਸੈਸਿੰਗ ਦਾ ਕੰਮ ਸ਼ੁਰੂ ਕਰਨਾ ਸੀ, ਇਹ ਕਹਿੰਦੇ ਤੁਸੀਂ ਆਓ, ਮਤਲਬ ਮੈਂ ਸਾਰਾ ਤੁਹਾਨੂੰ ਪਲਾਨ ਬਣਾ ਕੇ ਸਾਰਾ। ਇਹਨਾਂ ਨੇ ਬਹੁਤ ਸਾਰੇ ਸਟਾਰਟਅਪਸ ਕਰਵਾਏ ਨੇ ਪੰਜਾਬ ਦੇ ਵਿੱਚ ਫੂਡ, ਜਿਹੜਾ ਤੁਸੀਂ ਨਾ
ਵਧੀਆ ਗੱਲ
ਹੁਣ ਕ੍ਰਾਂਤੀ ਦੇਖ ਰਹੇ ਹੋ ਕਿ ਉਹ ਲੱਗਾ ਹੋਇਆ ਜੀ, ਸਾਗ ਦਾ ਲੱਗਾ ਹੋਇਆ, ਗੰਨੇ ਰਸ ਦਾ ਲੱਗਾ, ਜੂਸ ਦਾ ਲੱਗਾ, ਜਿਹੜੇ ਨੌਜਵਾਨਾਂ 'ਚ ਉਤਸ਼ਾਹ ਭਰ ਗਿਆ, ਉਹ ਇਹਨਾਂ ਦੀ ਦੇਣ ਹੈ ਜੀ ਉਹ ਜ਼ਿਆਦਾ। ਤੇ ਇਹ
ਬਹੁਤ ਵਧੀਆ ਜੀ,
ਹਾਂ, ਇਹ ਪ੍ਰੋਪਰ ਗਾਈਡ ਕਰਦੇ ਨੇ ਉਹਨਾਂ ਦੀ, ਉਹਨਾਂ ਨੂੰ ਜੋ ਟੈਕਨੋਲੋਜੀ ਚਾਹੀਦੀ ਆ ਉਹ ਪ੍ਰੋਵਾਈਡ ਕਰਵਾਉਂਦੇ ਨੇ, ਰਾਹ ਦੱਸਦੇ ਨੇ, ਕੰਪਨੀਆਂ ਨਾਲ ਮਿਲਵਾਉਂਦੇ ਨੇ, ਈਵਨ ਬਹੁਤ ਸਾਰੀਆਂ ਗ੍ਰਾਂਟਸ ਨੇ ਉਹਨਾਂ ਤੱਕ ਵੀ ਇਹ ਮਤਲਬ ਲੀਏਜ਼ ਕਰਦੇ ਨੇ। ਤੇ ਇਹਨਾਂ ਨੇ ਬਹੁਤ ਵਧੀਆ ਰਿਸਪੌਂਸ ਦਿੱਤੀ ਸੀ ਜਦੋਂ ਮੈਂ ਇੱਕ ਆਪਣੇ ਕਿਸੇ ਦੋਸਤ ਦੇ ਲਈ ਇਹਨਾਂ ਤੋਂ ਐਡਵਾਈਸ ਮੰਗਿਆ ਸੀ, ਤੇ ਮਤਲਬ ਟੂ ਗੁੱਡ। ਇਹਨਾਂ ਨਾਲ ਆਪਾਂ ਕਿਸੇ ਦਿਨ ਨਾ ਇਹਨਾਂ ਨੂੰ ਲੈ ਕੇ ਆਉਣਾ ਆਪਣੇ ਪ੍ਰੋਗਰਾਮ ਦੇ ਵਿੱਚ। ਨਰਵਿੰਦਰ ਬਾਸੀ ਭਾਅ ਜੀ ਸਾਡੇ ਨਾਲ ਜੁੜੇ ਨੇ ਗੋਲਡ ਕੋਸਟ ਤੋਂ, ਕੀ ਹਾਲ ਹੈ ਬਾਸੀ ਸਾਹਿਬ? ਅਤੇ ਗੈਰੀ ਨੱਥ ਜੀ ਪ੍ਰੋਗਰਾਮ 'ਚ ਆ ਗਏ ਨੇ, ਅਤੇ ਵੱਡੇ ਵੀਰ ਗਿੱਲ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਇਹ ਹੁਣ ਕੁੰਡੀਆਂ ਦੇ ਸਿੰਘ ਵਧਣਗੇ।
ਨੱਥ ਸਾਹਿਬ ਨਾ ਇਹ ਮਿੰਟ ਨਹੀਂ ਲਾਉਂਦੇ ਵੱਡੇ ਤੋਂ ਛੋਟਾ ਕਰਨ ਨੂੰ,
ਨਹੀਂ ਉਹ ਫਿਰ ਇਹ ਫਿਰ ਇਹ ਨੂਰੀ ਨੱਤ ਨੇ ਹੈ ਨਾ, ਅਤੇ ਹੁਣ ਇੱਧਰ ਮੌਲਾ ਸਾਹਿਬ ਬੈਠੇ ਨੇ, ਮੌਲਾ ਜੱਟ ਬੈਠੇ ਨੇ, ਅਤੇ ਹਾਂਜੀ ਸਾਡੇ ਨਾਲ ਹਾਂਜੀ ਆਪਣੇ ਪ੍ਰੀਤ ਜੁੜੇ ਨੇ, ਇਹ ਡਾਰਵਿਨ ਵਾਲੇ ਨੇ ਵੈਸੇ ਪਰ ਐਡਲੇਡ ਰਹਿ ਰਹੇ ਨੇ, ਇਹ ਵੀ ਵਧਾਈਆਂ ਦੇ ਰਹੇ ਨੇ ਸਾਰੇ। ਅਤੇ ਕਰਨੈਲ ਸਿੰਘ ਹੁਣੀ ਖਾਲਸਾ ਸਥਾਪਨਾ ਦਿਵਸ ਦੀਆਂ ਵਧਾਈਆਂ ਦੇ ਰਹੇ ਨੇ। ਵੈਸੇ ਵਿਸਾਖੀ ਉਹਦਾ ਟੈਕਨੀਕਲੀ ਕੱਲ੍ਹ ਨੂੰ ਆ ਜੇ ਦੇਖਿਆ ਜਾਵੇ। ਚਲੋ ਪੁਰਾਣੇ ਜਿਹੜੇ SGPC ਨੇ ਕੈਲੰਡਰ ਫੇਰ ਮੋਡੀਫਾਈ ਕਰਕੇ ਅੱਜ ਕਰ ਦਿੱਤਾ, ਪਰ ਐਕਚੁਅਲੀ ਵੀ ਰੀਅਲ ਵੀ ਵਿਸਾਖੀ ਕੱਲ੍ਹ ਨੂੰ ਹੀ ਆ, ਕਿਉਂਕਿ ਇੱਕ ਦਿਨ ਖਿਸਕ ਗਈ ਸੀ 2017 ਤੋਂ ਬਾਅਦ। ਸੋ ਚੰਦਰਮਾ ਦੇ ਹਿਸਾਬ ਨਾਲ ਵੀ ਕੱਲ੍ਹ ਨੂੰ ਹੀ ਆ, ਇਹ ਆਪਣੇ ਬੰਦੇ ਪਤਾ ਨਹੀਂ ਕੀ ਕਰ ਰਹੇ ਨੇ, ਐਡਜਸਟ ਵੀ ਨਹੀਂ ਕਰ ਰਹੇ ਹੈ ਨਾ। ਸੋ ਜਿੱਥੇ ਮਤਲਬ ਲਕੀਰ ਦੇ ਫਕੀਰ ਬਣ ਗਏ, ਬਸ ਅਸੀਂ ਆਹ ਸਟੈਂਡ ਲੈ ਲਿਆ ਅਤੇ ਲੈ ਲਿਆ। ਖੈਰ
ਇੱਕ ਇੱਕ ਤੁਹਾਨੂੰ ਇੱਕ ਤੁਹਾਨੂੰ ਗੱਲ ਪੁੱਛਣੀ ਸੀ ਵੀ ਜਿਸ ਦਿਨ 10ਵੇਂ ਪਾਤਸ਼ਾਹ ਨੇ ਖਾਲਸਾ ਦਿਵਸ ਦਾ ਸਾਰਾ ਉੱਥੇ ਅਨੰਦਪੁਰ ਸਾਹਿਬ ਦੇ ਵਿੱਚ ਸਮਾਗਮ ਕੀਤਾ ਸੀ, ਉਸ ਵੇਲੇ ਤਾਂ ਜਿਹੜਾ ਈਸਾਈ ਕੈਲੰਡਰ ਇਸ ਵੇਲੇ ਆਪਾਂ ਵਰਤ ਰਹੇ ਇਹ ਤਾਂ ਚੱਲ ਹੀ ਰਿਹਾ ਸੀ, ਉਹ ਉਹ ਕਿਹੜਾ ਦਿਨ ਸੀ? ਉਹ 13 ਸੀ ਕਿ ਉਹ 14 ਸੀ?
ਨਹੀਂ ਉਹ 29 ਮਾਰਚ ਸੀ।
ਲੋ
ਮੈਂ ਮੈਂ ਪ੍ਰੋਗਰਾਮ ਦੇ ਸ਼ੁਰੂ 'ਚ ਦੱਸਿਆ ਸੀ, ਇਹੀ ਵਿਡੰਬਨਾ ਆ ਕਿ ਇਹ 30-40 ਸਾਲ ਬਾਅਦ ਇੱਕ ਦਿਨ ਪਿੱਛੇ ਨੂੰ ਜਾਈ ਜਾਂਦਾ ਆ। ਅਤੇ ਇਹ ਜਦੋਂ ਮੇਰੀ ਪਾਲ ਸਿੰਘ ਪੁਰੇਵਾਲ ਨਾਲ ਗੱਲਬਾਤ, ਮੈਂ ਉਹਨਾਂ ਤੋਂ ਸਿੱਖਿਆ ਸਾਰਾ ਕੁਝ ਦੇ ਸਿੱਖ ਕੇ ਆਇਆ, ਉਹ ਕਹਿੰਦੇ ਸੀ ਕਿ 1699 ਦੇ ਵਿੱਚ ਵਿਸਾਖੀ 29 ਮਾਰਚ ਨੂੰ ਬਣਦੀ ਆ ਆਉਂਦੀ ਸੀਗੀ, ਅਤੇ ਹੁਣ 17 ਦੇ ਵਿੱਚ ਉਹ ਆ ਗਈ, 13 ਤੋਂ 14 ਹੋ ਗਈ ਇੱਕ ਸਾਲ ਦੇ ਵਿੱਚ। ਕਹਿੰਦੇ ਇਹ ਕਿੰਨੇ ਹਜ਼ਾਰ ਸਾਲ ਬਾਅਦ ਇਹ ਵਿਸਾਖੀ ਜਿਹੜੀ ਆ ਇਹ ਅਕਤੂਬਰ 'ਚ ਆਇਆ ਕਰਨੀ ਆ, ਜੇ ਇਹਨੂੰ ਐਡਜਸਟ ਨਾ ਕੀਤਾ। ਤੁਸੀਂ ਦੇਖ ਲਓ ਵੀ ਵਿਸਾਖੀ ਜਾਂ ਜੇਠ ਮਹੀਨਾ ਜਿਹੜਾ ਆ ਉਹ ਦਸੰਬਰ 'ਚ ਆਇਆ ਕਰਨਾ, ਉਦੋਂ ਸਾਡੇ ਸਿੱਖਾਂ ਨੇ ਪੜ੍ਹਿਆ ਕਰਨਾ, ਮਤਲਬ ਵੀ ਤਪ ਰਿਹਾ ਆ, ਬਹੁਤ ਕੁਛ ਹੋ ਰਿਹਾ, ਬਾਹਰ ਬਰ ਪੈਂਦੀ ਹੋਣੀ ਆ।
ਆਪਾਂ ਕੁਛ ਲਿਖ ਕੇ ਜਾਈਏ ਕਿਤੇ, ਕੋਈ ਪੱਤਰ ਪੁੱਤਰ ਲਵਾ ਕੇ ਜਾਈਏ ਵੀ ਇਹ ਕੰਮ ਨਹੀਂ ਹੋਣਾ ਏਦਾਂ। ਤੇ 29 ਮਾਰਚ ਨੂੰ ਹੋਰ ਦੋ ਵੱਡੀਆਂ ਚੀਜ਼ਾਂ ਹੋਰ ਵੀ ਹੋਈਆਂ ਸੀ, ਇੱਕ ਤਾਂ ਸਿੱਖ ਰਾਜ ਦਾ ਪਤਨ ਹੋ ਗਿਆ ਸੀ ਉਸ ਦਿਨ, ਤੇ ਦੂਜਾ ਗਿੱਲ ਰਾਜ ਦਾ ਵੀ ਪਤਨ ਹੋ ਗਿਆ ਸੀ, ਮੇਰਾ ਵਿਆਹ 29 ਮਾਰਚ ਹੋਇਆ,
ਗਿੱਲ ਵੀ ਇਕੱਲੇ ਤੋਂ ਦੂਰਾ ਹੋ ਗਿਆ ਸੀ।
ਗਿੱਲ ਹੁਣੇ ਵੀ ਉਹ ਕੋਕ ਦੀ ਬੋਤਲ ਤੋਂ ਬਾਅਦ ਫਿਰ ਖੰਡ ਦੁੱਧ ਸਾਰਾ ਕੁਛ ਲਿਆਉਣ ਲੱਗ ਪਏ ਘਰੇ, ਇਹ ਉਸ ਤੋਂ ਬਾਅਦ ਹੋ ਗਿਆ ਸੀ।
ਚਲੋ ਹੁਣ ਇੱਥੇ ਖੁਸ਼ੀ ਕਰੀਏ ਜਾਂ ਅਫਸੋਸ ਕਰੀਏ?
ਨਹੀਂ ਗੱਲ ਹੈ ਇਤਿਹਾਸਿਕ ਦਿਨ ਦੀ,
ਇਤਿਹਾਸਿਕ
ਹੁਣ ਮੈਂ ਇੰਡੀਆ ਗਿਆ ਸੀ ਨਾ, ਤੇ ਉਹ ਅਸੀਂ 28 ਮਾਰਚ ਨੂੰ ਆਪਣੀ ਐਨਵਰਸਰੀ ਵੀ 16ਵੀਂ ਸੀ, ਤੇ ਪਹਿਲੀ ਵਾਰ ਆਪਣੀ ਫੈਮਿਲੀ ਦੇ ਨਾਲ ਮਨਾਈ ਨਾ ਅਸੀਂ, ਤੇ ਉਹ ਭਰਾ ਮੇਰਾ ਕਹਿੰਦਾ ਵੀ ਭਾਜੀ ਵੀ ਪਹਿਲੀ ਵਾਰੀ ਬਹੁਤ ਵਧੀਆ ਹੋਇਆ, ਤੇ ਉਹ ਮੈਂ ਫੇਸਬੁੱਕ ਤੇ ਕਿਤੇ ਦੇਖਦਾ ਨਾਲੇ ਪੋਸਟ ਆ ਗਈ ਵੀ ਅੱਜ ਦਾ ਬੜਾ ਹੀ ਮਨਹੂਸ ਦਿਨ ਆ ਵੀ ਅੱਜ ਸਿੱਖ ਰਾਜ ਦਾ ਪਤਾ।
ਤੁਸੀਂ ਕਹੋ ਯਾਰ ਆਹ ਤਾਂ ਗੱਲ ਨੀ ਬਣੀ, ਆਹ ਕੀ ਹੋਇਆ,
ਕੌਣ ਕੀ ਕਰ ਸਕਦੇ ਜੀ ਦੱਸੋ।
ਅੱਛਾ ਜਿਹੜੀ ਨਾ ਆਪਣੀ ਡੇਟਸ ਦੀ ਗੱਲ ਚੱਲੀ ਹੈ, ਚਲੋ ਆਪਾਂ ਛੇੜ ਲਈ ਕਰਨੈਲ ਸਿੰਘ ਹੋਣਾਂ ਨੇ, ਅਤੇ ਇਹਨਾਂ ਸਮੱਸਿਆਵਾਂ ਨੂੰ ਟੈਕਲ ਕੀਤਾ ਸੀ ਪਾਲ ਸਿੰਘ ਪੁਰੇਵਾਲ ਹੋਣਾਂ ਨੇ, ਮਤਲਬ ਉਹਨਾਂ ਨੇ ਸੋਲਵ ਕੀਤਾ ਸੀਗਾ ਕਿ ਜਿਸ ਤਰ੍ਹਾਂ ਸਟੇਬਲ ਕੈਲੰਡਰ ਹੈ, ਮੌਸਮਾਂ ਦੇ ਹਿਸਾਬ ਨਾਲ ਕੈਲੰਡਰ ਹੈ, ਮਹੀਨੇ ਵੀ ਉਹੀ ਰਹਿਣੇ ਨੇ, ਦੇਸੀ ਮਹੀਨੇ ਦੇ ਨੌਂ ਵੀ ਉਹੀ ਰਹਿਣੇ, ਸਾਰਾ ਕੁਛ ਉਹੀ ਰਹਿਣਾ, ਅਤੇ ਉਹਨਾਂ ਨੇ ਸੋਲਵ ਕਰ ਲਈ ਸੀਗੀ ਇਹ ਪ੍ਰੋਬਲਮ। ਇਹ ਬਹੁਤ ਵੱਡੀ ਮੈਥੇਮੈਟੀਕਲ ਵਿਡੰਬਨਾ ਆ ਕੈਲੰਡਰ ਦੀ ਡੇਟਸ ਦੀ, ਨਹੀਂ ਤਾਂ ਹਰੇਕ ਸਾਲ ਐਡਜਸਟ ਕਰਨਾ ਪੈਂਦਾ। ਹੁਣ ਲੂਨਰ ਕੈਲੰਡਰ ਦੇ ਹਿਸਾਬ ਨਾਲ ਤੁਹਾਨੂੰ ਪਤਾ 2-3 ਸਾਲਾਂ ਬਾਅਦ ਇੱਕ ਮਹੀਨਾ ਵਾਧੂ ਪਾਉਣਾ ਪੈਂਦਾ ਵਿੱਚ ਉਹਨੂੰ ਐਡਜਸਟ ਕਰਨ ਦੇ ਲਈ।
ਇੱਕ ਨਾ ਮੈਂ ਤੁਹਾਨੂੰ ਸਿੰਪਲ ਸਵਾਲ ਪੁੱਛਦਾ ਵੀ ਬਿਕਰਮੀ ਤੇ ਨਾਨਕਸ਼ਾਹੀ ਕੈਲੰਡਰ 'ਚ ਮੇਨ ਫਰਕ ਕੀ ਆ, ਇੱਕ ਮੇਜਰ ਡਿਫਰੈਂਸ ਕੀ ਆ?
ਉਹ ਦੇਖੋ ਮਹੀਨਿਆਂ ਦੇ ਨਾਂ ਉਹੀ ਆ, ਸਾਰਾ ਕੁਝ ਉਹੀ ਆ,
ਹਾਂਜੀ,
ਕਿ ਜਿਹੜਾ ਨਾਨਕਸ਼ਾਹੀ ਕੈਲੰਡਰ ਜਿਹੜਾ ਓਰਿਜਨਲ ਹੈ ਉਹ ਸਟੇਬਲ ਕਰ ਦਿੱਤਾ, ਇੱਦਾਂ ਨਹੀਂ ਵੀ ਕਿਤੇ 28 ਦੇ ਨਾਂ ਰਹੇ, ਕਿਤੇ 29 ਦੇ ਨਾਂ ਰਹੇ, ਕਿਤੇ 30 ਦੇ ਨਾਂ ਰਹੇ ਮਹੀਨੇ 'ਚ, ਇੱਦਾਂ ਨਹੀਂ ਹੈਗਾ। ਉਹਨਾਂ ਨੇ ਇੱਕ ਪੂਰਾ ਸਟੇਬਲ ਕਰਤਾ, ਸੰਗਰਾਂਦਾਂ ਫਿਕਸ ਕਰਤੀਆਂ, ਅਤੇ ਉਹ ਪੁੰਨਿਆ ਮੱਸਿਆ ਦੇ ਹਿਸਾਬ ਨਾਲ ਨਹੀਂ ਚੱਲ ਰਿਹਾ ਮਹੀਨਾ, ਠੀਕ ਹੈ?
ਅਤੇ ਜਿਹੜਾ ਬਿਕਰਮੀ ਆ ਉਹ ਪੁੰਨਿਆ ਮੱਸਿਆ,
ਹਾਂ ਉਹ ਲੂਨਰ ਹੈ, ਉਹ ਚੰਦਰਮਾ ਦੇ ਹਿਸਾਬ ਨਾਲ ਚੱਲ ਰਿਹਾ। ਸੋ ਚੰਦਰਮਾ ਦੇ
ਤੇ ਇਹ
ਹਿਸਾਬ
ਜਿਹੜਾ ਨਾਨਕਸ਼ਾਹੀ
ਇਹ
ਇਹ
ਸੂਰਜ
ਕਿਹੜੇ
ਇਹ ਸੂਰਜ ਦੇ
ਸੂਰਜ
ਹਿਸਾਬ
ਦੇ
ਨਾਲ, ਇਹ
ਨਾਲ?
ਸੂਰਜ ਦੇ ਹਿਸਾਬ ਨਾਲ ਚੱਲ ਰਿਹਾ। ਸੋ ਇਸ ਕਰਕੇ ਜਿਹੜਾ
ਅੱਛਾ ਜੀ,
ਮਤਲਬ ਸਾਡੇ ਵਿਦਵਾਨ ਜਿਹੜੇ ਵਿਰੋਧ ਕਰ ਰਹੇ ਆ, ਉਹਨਾਂ ਨੂੰ ਸਮਝ ਹੀ ਨਹੀਂ ਆਈ ਪਈ ਇਹ ਹੋ ਕੀ ਰਿਹਾ ਆ। ਠੀਕ ਆ, ਹੁਣ ਦੇਖੋ ਇੱਕ ਪਾਸੇ ਤਾਂ ਗੁਰਬਾਣੀ ਦਾ ਹਵਾਲਾ ਦਿੰਦੇ ਨੇ ਕਿ ਜੀ ਗੁਰੂ ਸਾਹਿਬ ਨੇ ਨਹੀਂ ਚੇਂਜ ਕੀਤਾ, ਉਹ ਨਹੀਂ ਕੀਤਾ, ਆਹ ਨਹੀਂ ਕੀਤਾ, ਪਰ ਜਦੋਂ ਉਹਨਾਂ ਨੇ ਉਹ 12 ਮਾਹੇ ਲਿਖੇ ਆ, ਜੇਠ ਮਹੀਨੇ ਦੇ ਲਿਖੇ ਆ,
ਹਾਂਜੀ
ਤਪ ਦਾ ਲਿਖਿਆ, ਪੋਹ ਮਹੀਨੇ ਦਾ ਲਿਖਿਆ, ਕਿ ਸਭ ਕੁਝ ਜੰਮਿਆ ਆ, ਤੇ ਜਦੋਂ ਇਹ ਮਨਾਉਣੀ ਆ ਸੂਰਜ ਕੈਲੰਡਰ, ਤਾਂ ਦੇਖੋ ਨਾ ਗੋਰਿਆਂ ਦਾ ਸੂਰਜ ਹੀ ਕੈਲੰਡਰ ਅਸੀਂ ਵਰਤ ਰਹੇ ਹਾਂ, ਆਪਣਾ ਅਸੀਂ ਵਰਤਣਾ ਨਹੀਂ, ਜਦੋਂ ਅਸੀਂ ਇਹਦੇ ਮੁਤਾਬਕ ਬਣਾਉਣੀ ਆ ਤਾਂ ਉਹ ਜਿਹੜਾ ਪੋਹ ਦਾ ਮਹੀਨਾ ਆ ਉਹ ਜੇਠ 'ਚ ਆਇਆ ਕਰਨਾ ਆ ਇੱਕ ਟਾਈਮ 'ਤੇ ਆ ਕੇ, ਜਿੱਦਾਂ ਆਸਟ੍ਰੇਲੀਆ 'ਚ ਆ ਹੁਣ।
ਫਿਰ ਇਹਦਾ ਨਹੀਂ, ਫਿਰ ਇਹਦਾ ਮਤਲਬ ਵੀ ਅਸੀਂ ਗੁਰੂ ਸਾਹਿਬ ਦੇ ਜੋ ਬਾਣੀ ਦੇ ਵਿੱਚ ਜਿਹੜੇ ਉਹਨਾਂ ਦੇ ਜਿਹੜੇ ਸ਼ਬਦ ਦਰਜ ਨੇ, ਫਿਰ ਅਸੀਂ ਉਹਨਾਂ ਦੇ ਅਗੇਂਸਟ ਜਾ
ਹਾਂ
ਰਹੇ
ਹਾਂ
ਵੀ ਇਹ ਜਿਹੜਾ ਹੋਣ ਵਾਲਾ
ਨਹੀਂ,
ਆਪਾਂ ਕੈਲੰਡਰ ਵਰਤ ਰਹੇ ਹਾਂ।
ਉਸ ਟਾਈਮ ਦੀ ਜਿਹੜੀ ਜਨਰੇਸ਼ਨ ਹੋਣੀ ਆ ਉਹਨੀ ਉਹਨੇ ਕਿਹਾ ਕਰਨਾ ਗੁਰੂ ਸਾਹਿਬ ਨੂੰ ਕੀ ਪਤਾ ਦੇ ਇਹ ਤਾਂ ਟਾਈਮ ਆਹ ਗਲਤ ਲਿਖਿਆ ਹੋਇਆ ਹੈ ਨਾ। ਸੋ ਇਸ
ਹੁਣ ਆ
ਕਰਕੇ
ਵੀ ਆ ਗਏ ਨੇ, ਆ ਵੀ ਆ ਗਏ ਨੇ, ਉਹ ਜਿਹੜਾ ਇੱਕ ਹੈ ਨਹੀਂ ਸੀ ਉਹ ਪ੍ਰਿੰਸੀਪਲ ਪ੍ਰਿੰਸੀਪਲ ਦੇ ਪ੍ਰੋਫੈਸਰ ਜਿਹੜਾ ਧੁੰਮਾ ਪਤਾ ਨਹੀਂ ਕੀ ਨਾਂ ਉਹਦਾ, ਉਹਨੇ ਵੀ ਉਹ ਇੱਕ ਵਾਰੀ ਕੁਐਸਚਨ ਕਰਤਾ ਸੀ ਵੀ ਉਹਦੇ ਵਿੱਚ ਇੱਕ ਤੋਕਿਆ ਬਾਣੀ ਦੇ ਵਿੱਚ ਵੀ ਮਛਲੀ ਬਾਹਰ ਜਾ ਕੇ ਅੰਡੇ ਦਿੰਦੀ ਆ, ਤੇ ਉਹਨੇ ਤੁਸੀਂ ਦੇਖੋ ਕਿੰਨੇ ਧੂਰਤ। ਮੈਂ ਆਪਾਂ ਉਦਨ ਆਫ ਦੀ ਏਅਰ ਗੱਲ ਕੀਤੀ ਸੀ ਵੀ ਆਪਣੇ ਲੋਕਾਂ ਦਾ ਛੱਡੋ, ਪ੍ਰਚਾਰਕਾਂ ਦਾ IQ ਬਹੁਤ ਘੱਟ ਆ। ਸਾਡੀ ਤਾਂ ਤਰਾਸਦੀ ਹੈ ਵੀ ਜਿਹਨਾਂ ਨੇ ਸਾਨੂੰ ਪੜ੍ਹਾਉਣਾ ਉਹਨਾਂ ਦਾ ਸਾਡੇ ਨਾਲੋਂ IQ ਘੱਟ ਆ। ਹੁਣ ਸਾਨੂੰ ਤਾਂ ਉਹਨਾਂ ਨੂੰ ਕੋਈ ਪੜ੍ਹਾ ਸਕਦਾ? ਮੈਨੂੰ ਦੱਸੋ, ਅਸੀਂ ਤਾਂ ਉਹਨੂੰ ਭਾਂਡੇ ਪਾਵਾਂਗੇ। ਉਹ
ਸਾਡੇ
ਉਹ ਦੇਖੋ ਉਹਨੇ ਉਹਨੇ
ਸਾਡੀ ਉਮਰ,
ਜਦੋਂ
ਹੁਣ
ਗੱਲ ਕਹੀ,
ਸਾਡੀ ਉਮਰ ਰਹੀ ਨਹੀਂ ਪੜ੍ਹਨ ਵਾਲੀ।
ਨਹੀਂ ਨਹੀਂ ਮੈਂ ਉਦਾਂ ਗੱਲ ਕਰਦਾ ਵੀ ਤੁਸੀਂ ਇਹ ਦੇਖੋ, ਉਹ ਜਦੋਂ ਇਹਨੇ ਗੱਲ ਕਹੀ ਨਾ, ਵਿਦ ਇਨ 1-2 ਵੀਕਸ ਵੀਡੀਓ ਆ ਗਈ ਡਿਸਕਵਰੀ ਤੋਂ, ਵੀਡੀਓ ਐਵੀਡੈਂਸ ਆ ਗਿਆ ਵੀ ਮਛਲੀ ਪਾਣੀ ਦੇ ਵਿੱਚੋਂ ਬਾਹਰ ਜੰਪ ਮਾਰ ਰਹੀ ਆ, ਪੱਤੇ ਦੇ ਉੱਤੇ ਆਂਡੇ ਦੇ ਕੇ, ਤੇ ਉਹ ਮਛਲੀ ਫੇਰ ਵਿੱਚ ਡਿੱਗ ਰਹੀ ਆ, ਫੇਰ ਉੱਪਰ ਜਾ ਰਹੀ ਆ, ਫੇਰ ਆਂਡੇ ਦੇ ਰਹੀ ਆ। ਹੁਣ ਤੁਸੀਂ ਇਹ ਦੇਖੋ ਵੀ ਉਹ ਆਪਣੇ ਆਪ ਨੂੰ, ਉਹਨਾਂ ਨੇ ਪੈਸੇ ਵੀ ਇਕੱਠੇ ਕੀਤੇ ਆ ਇੱਦਾਂ ਦੇ ਪ੍ਰਚਾਰ ਕਰਨ ਤੋਂ ਬਾਅਦ, ਤੇ ਉਹਨਾਂ ਨੂੰ ਇੰਨਾ ਵੀ ਨਹੀਂ ਪਤਾ ਹੈਗਾ ਵੀ ਜਿਹੜੀ ਜਿਹੜੀ ਚੀਜ਼ ਜਾਂ ਜਿਹੜੀ ਬਾਣੀ ਦਰਜ ਹੋ ਗਈ ਆ, ਤੇ ਤੁਸੀਂ ਉਸ ਚੀਜ਼ ਨੂੰ ਐਕਸੈਪਟ ਕਿਉਂ ਨਹੀਂ ਕਰਦੇ ਹੈਗੇ? ਵੀ ਤੁਹਾਡਾ ਕੀ ਈਗੋ ਆਉਂਦੀ ਹੈ, ਕੀ ਆਉਂਦਾ, ਆਈ ਡੋਂਟ ਨੋ ਵੀ ਕੀ ਵਿੱਚ ਕੰਮ ਚੱਲ
ਨਹੀਂ,
ਰਿਹਾ।
ਇਹਦਾ ਹੈਗਾ ਕਿ ਗੁਰੂ ਤੇ ਪੂਰਨ ਵਿਸ਼ਵਾਸ ਹੈ ਨਹੀਂ
ਹਾਂਜੀ ਹਾਂਜੀ
ਜਿਹੜਾ ਇਹ
ਬਿਲਕੁਲ ਨਹੀਂ ਹੈਗਾ।
ਇਹ ਦੇਖੋ ਉਹ ਕਹਿੰਦੇ ਨੇ, ਮੈਂ ਨਾ ਮੰਜੀ ਸਾਹਿਬ ਦੀ ਕਥਾ ਸੁਣਦਾ ਹੁੰਦਾ ਆਪਣੇ ਰੇਡੀਓ 'ਤੇ ਚੱਲਦੀ ਹੁੰਦੀ ਆ, ਉਹਦੇ ਵਿੱਚ ਉਹ ਕਹਿੰਦੇ ਵੀ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਅਖੀਰੀ ਸਾਲ ਸੀਗੇ ਉਹਦੇ ਵਿੱਚ ਨਾ ਲੋਕ ਉਹਨਾਂ ਨੂੰ ਕਹਿਣ ਲੱਗ ਗਏ ਸੀ ਇਹ ਤਾਂ ਪਾਗਲ ਹੋ ਗਿਆ, ਇਹ ਤਾਂ ਸਦਾਈ ਹੋ ਗਿਆ, ਉਹਨਾਂ ਦੇ ਆਪਣੇ ਮੁੰਡੇ ਹੀ ਕਹਿਣ ਲੱਗ ਗਏ ਸੀ ਵੀ ਇੱਦਾਂ ਦੇ ਕੰਮ ਕਰਾਈ ਜਾ ਰਿਹਾ। ਪਰ ਉਹ ਟੈਸਟ ਕਰ ਰਹੇ ਸੀਗੇ ਆਪਣੀ ਅਗਲੀ ਗੱਦੀ ਵਾਸਤੇ ਵੀ ਕਿਹੜਾ ਇਹਨਾਂ 'ਚੋਂ ਢੁੱਕਮ ਆਇਆ, ਅਤੇ ਉਹ ਕੋਈ ਇੱਦਾਂ ਦੀਆਂ ਗੱਲਾਂ ਕਹਿੰਦੇ ਸੀਗੇ ਆਪਣੇ ਸਿੱਕਾਂ ਨੂੰ ਕਿ ਜਿਹੜੇ ਉਹਨਾਂ ਨੂੰ ਲੱਗਦੀਆਂ ਸੀਗੀਆਂ ਯਾਰ ਇਹ ਤਾਂ ਬੜੀਆਂ ਇਲੋਜੀਕਲ ਗੱਲਾਂ, ਇਹਨਾਂ ਦੀ ਕੀ ਲੋੜ ਆ, ਇਹ ਤਾਂ ਮਤਲਬ ਇਹ ਤਾਂ ਉਹਨਾਂ ਦੀ ਉਮਰ ਹੋ ਗਈ ਹੈ। ਪਰ ਗੁਰੂ ਅੰਗਦ ਪਾਤਸ਼ਾਹ ਨੇ, ਲਹਿਣਾ ਜੀ ਨੇ, ਉਹ ਕਹਿੰਦੇ ਕੋਈ ਗੱਲ ਨਹੀਂ, ਜੇ ਉਹ ਕਹਿਤਾ ਵੀ ਚਿੱਕੜ ਚਕੌਲਾ ਸੁੱਟਤਾ ਅਤੇ ਬਾਕੀਆਂ ਨੇ ਚੱਕਣੇ ਨੇ, ਕੀ ਲੋੜ ਆ ਹੋਰ ਚੱਕ ਹੋਰ ਲੈ ਲੈਂਦੇ ਹਾਂ, ਉਹ ਕਹਿੰਦੇ ਨਹੀਂ ਜੇ ਗੁਰੂ ਨੇ ਕਹਿਤਾ ਤਾਂ ਕੋਈ ਠੀਕ ਹੀ ਹੋਣਾ, ਜੇ ਉਹਨੇ ਕਹਿਤਾ ਦਰਖਤ 'ਤੇ ਚੜ੍ਹ ਜਾ ਹੈ ਨਾ ਉੱਤੋਂ ਛਾਲ ਮਾਰ ਦੇ ਤਾਂ ਉਹਨੇ ਕਹਿਤਾ ਤਾਂ ਠੀਕ ਹੈ। ਸੋ ਐਕਚੁਅਲੀ ਉਹ ਟੈਸਟ ਕਰ ਰਹੇ ਸੀ ਪੂਰਨ ਵਿਸ਼ਵਾਸ ਹੈ ਜਾਂ ਨਹੀਂ ਹੈ। ਇਸੇ ਤਰ੍ਹਾਂ ਅਸੀਂ ਅੱਜ ਸਿੱਖ ਹਾਂ, ਹਰ ਧਰਮ ਦੇ ਵਿੱਚ ਉਹ ਜਿਹੜੀ ਮਨੌਤ ਹੁੰਦੀ ਆ ਉਹ ਟੈਸਟ ਕੀਤੀ ਜਾਂਦੀ ਆ ਵੀ ਕਿੰਨੀ ਕੁ ਮਨੌਤ ਹੈ, ਤੁਹਾਡਾ ਪੂਰਨ ਵਿਸ਼ਵਾਸ ਹੈ ਜਾਂ ਨਹੀਂ ਹੈ, ਉਸ ਤੋਂ ਬਾਅਦ ਦਾਤਾਂ ਮਿਲਣਗੀਆਂ। ਸੋ ਇਸ ਕਰਕੇ ਜਿਹੜੇ ਸਾਡੇ ਪ੍ਰਚਾਰਕ ਵੀ ਆ ਜਾਂ ਕੁਛ ਵੀ ਆ ਨਾ, ਜੇ ਤੁਸੀਂ ਉੱਥੇ ਕੁਐਸਚਨ ਕਰਨ ਲੱਗ ਜਾਓਗੇ ਤਾਂ ਉਹ ਦੇਖ ਲਓ ਵੀ 2 ਹਫ਼ਤੇ ਬਾਅਦ ਹੀ ਡਾਕੂਮੈਂਟਰੀ ਆ ਗਈ ਵੀ ਉਹਨੇ ਦਿਖਾ ਦਿੱਤਾ ਕਿ ਮੱਛਲੀ ਜਿਹੜੀ ਆ
ਉਹਦੇ ਇੰਨੀ ਫਿਰ ਫਜੀਅਤ ਹੋਈ ਨਾ ਉਸ ਤੋਂ ਬਾਅਦ ਵੀ ਇੰਨੀਆਂ ਲਾਹਨਤਾਂ ਪਈਆਂ ਉਸ ਬੰਦੇ ਨੂੰ ਤੇ ਉਹ ਪਰੇ ਉਹਦੀ ਉਹਦੀ ਮੈਂ ਹੁੰਦਾ ਨਾ ਮੈਂ ਪ੍ਰਚਾਰ ਛੱਡ ਜਾਣਾ ਵੀ ਇੰਨੀ ਮੇਰੇ ਤੋਂ ਬੱਜਰ ਗਲਤੀ, ਕਿਉਂਕਿ ਇਹ ਬੱਜਰ ਗਲਤੀ ਆ। ਤੁਸੀਂ ਤੁਸੀਂ ਬਾਣੀ ਨੂੰ ਕੁਐਸਚਨ ਕਰ ਰਹੇ ਹੋ, ਉਸੇ ਬਾਣੀ ਦਾ ਤੁਸੀਂ ਪ੍ਰਚਾਰ ਕਰ ਰਹੇ ਹੋ, ਉਸੇ
ਦੇਖੋ
ਬਾਣੀ ਦਾ ਤੁਸੀਂ ਖਾਧਾ ਖਾ ਰਹੇ ਹੋ।
ਉਹ
ਏਦਾਂ ਦੀ ਬੱਜਰ ਗਲਤੀ ਇੱਥੇ ਕਰੋਗੇ ਨਾ ਤੇ ਤੁਸੀਂ ਟਰਮੀਨੇਟਡ ਹੋ ਜਾਓਗੇ।
ਨਹੀਂ ਉਹ
ਉਹੀ ਗੱਲ ਹੈ ਵੀ
ਡਾਕੂਮੈਂਟਰੀ ਤਾਂ ਆ ਗਈ, ਠੀਕ ਹੈ ਵੀ ਆ ਗਈ, ਉਹ ਪ੍ਰੂਵ ਹੋਤਾ ਹੋ ਗਿਆ, ਪਰ ਉਹ ਗੱਲ ਇਹ ਆ ਵੀ ਉਸ ਬਾਣੀ ਦੇ ਵਿੱਚ ਉਹ ਇਹ ਨਹੀਂ ਕਹਿਣਾ ਚਾਹੁੰਦੇ, ਉਹ ਕੋਈ ਗੁਰੂ ਸਾਹਿਬ ਜਾਂ ਭਗਤ ਕਬੀਰ ਜੀ ਦੀ ਸ਼ਾਇਦ ਉਹ ਬਾਣੀ ਸੀਗੀ, ਉਹ ਇਹ ਨਹੀਂ ਕਹਿਣਾ ਚਾਹੁੰਦੇ ਵੀ ਇਹ ਆਂਡੇ ਵਾਕੇ ਮੱਛਲੀ ਬਾਹਰ ਦਿੰਦੀ ਆ, ਉਹ ਇਹ ਕਹਿਣਾ ਚਾਹੁੰਦੇ ਆ ਵੀ ਜੇ ਉਹ ਚਾਹਵੇ,
ਜੇ ਉਹ ਚਾਹੇ
ਜੇ ਉਹ ਚਾਹਵੇ ਤਾਂ ਉਹਦੇ 'ਚ ਇੰਨੀ ਕੁ ਪਾਵਰ ਹੈ, ਤੁਸੀਂ ਐਕਚੁਅਲੀ ਸਵਾਲ ਕਰ ਰਹੇ ਹੋ ਉਹਦੀ ਪਾਵਰ 'ਤੇ ਵੀ ਨਹੀਂ ਇਹ ਤਾਂ ਹੋ ਹੀ ਨਹੀਂ ਸਕਦਾ, ਪਰ ਉਹ ਕਹਿੰਦੇ ਨੇ ਕਿ
ਇਹੀ ਗੱਲ ਕਹੀ ਸੀ
ਹਾਂ,
ਉਹਨੇ ਇਹੀ ਗੱਲ ਕਹੀ, ਕਹਿੰਦਾ ਇਦਾਂ, ਕਹਿੰਦਾ ਇਦਾਂ ਕਦੀ ਹੋ ਸਕਦਾ ਵੀ ਉਹ ਗੁਰੂ ਸਾਹਿਬ ਕਹਿੰਦੇ ਜੇ ਉਹ ਚਾਹੇ
ਹਾਂ, ਜੇ ਉਹ ਚਾਹੇ ਤਾਂ ਸੁਲਤਾਨਾ ਘਾਓ ਚ ਰਾਇੰਦਾ, ਸੁਲਤਾਨਾ ਘਾਓ ਚ ਰਾਇੰਦਾ, ਇਹ ਵੀ ਗੱਲ ਹੈ ਨਾ ਵੀ ਉਹ ਰਾਜਿਆਂ ਨੂੰ ਹੈ ਨਾ, ਸ਼ੇਰਾਂ ਨੂੰ ਘਾਹ ਚਾਰਨ ਲਾ ਸਕਦਾ ਆ, ਇਹ ਉਹਦੇ 'ਚ ਕੈਪੇਬਿਲਿਟੀ ਹੈ।
ਸਕਦਾ
ਉਹ ਅਸਲ ਦੇ ਵਿੱਚ ਇਹ
ਹਾਂਜੀ
ਕਹਿਣਾ ਚਾਹੁੰਦੇ ਆ, ਨਾ ਕਿ ਉਹ ਕੁਦਰਤ ਦੇ ਅਗੇਂਸਟ ਜਾਣਾ ਚਾਹੁੰਦੇ ਆ। ਗੁਰੂ ਸਾਹਿਬ ਇਹ ਕਹਿ ਰਹੇ ਨੇ ਕਿ ਕਿਉਂਕਿ ਕੁਦਰਤ ਵੀ ਉਹਦੀ ਬਣੀ ਹੋਈ ਆ, ਤੇ ਉਹ ਕੁਦਰਤ ਨੂੰ ਮੋਡੀਫਾਈ ਕਰ ਸਕਦੇ ਨੇ। ਅਕਾਲ
ਕਰ
ਪੁਰਖ ਦੇ ਵਿੱਚ
ਸਕਦਾ ਹੈ
ਇੰਨੀ ਕੈਪੇਬਿਲਿਟੀ ਹੈ ਕਿ ਉਹ ਆਪਣੀ ਬਣਾਈ ਕੁਦਰਤ, ਜਿੱਦਾਂ ਹੁਣ ਅਸੀਂ ਆ, ਕੋਈ ਆਪਣੀ ਚੀਜ਼ ਬਣਾਈ, ਘਰ ਬਣਾਇਆ, ਅਸੀਂ ਉਹਦੇ ਵਿੱਚ ਵਾਧੂ ਤਾਕੀ ਘਟਾਉਣੀ ਆ ਤਾਂ ਘਟਾ ਸਕਦੇ ਹਾਂ, ਹੈ ਨਾ।
ਖਾ ਸਕਦੇ
ਸੋ
ਹਾਂ,
ਇਸ ਕਰਕੇ
ਖਾ
ਉਹਦੀ,
ਸਕਦੇ
ਉਹਦਾ ਇਹ ਘਰ ਹੈ, ਉਹਨੇ ਬਣਾਇਆ ਹੋਇਆ, ਤੇ ਉਹ ਸਾਰਾ ਕੁਝ ਚੇਂਜ ਕਰ ਸਕਦਾ। ਬਸ ਇੰਨਾ ਕੁਝ ਕਹਿਣਾ ਚਾਹੁੰਦੇ, ਉਹਦੇ ਤੇ ਤੁਸੀਂ ਵਖੇੜਾ ਖੜਾ ਕਰ ਲਿਆ ਬਿਨਾਂ ਕਿਸੇ ਗੱਲ ਤੋਂ, ਮਤਲਬ ਉੱਥੇ ਲਾਲਾ ਲਾਲਾ ਕਰਾ ਲਈ ਸਾਰੇ ਸੋਸ਼ਲ ਮੀਡੀਆ ਦੇ।
ਫਿਰ ਆ ਜਿਹੜਾ ਡਿਫੈਂਡਰ ਵਾਲੇ ਬਾਬਾ ਜੀ ਹੁਣ ਟੱਡਰੀਆਂ ਵਾਲੇ, ਉਹ ਇੰਨੀ ਸਸਤੀ ਗੱਡੀ ਆ, ਮਸਾਂ ਹੀ ਪਤਾ ਨਹੀਂ 20-30 ਹਜ਼ਾਰ ਰੁਪਏ ਦੀ ਗੱਡੀ ਲਈ ਉਹਨਾਂ ਨੇ, ਕਿਸੇ ਨੇ ਦਿੱਤੀ ਉਹਨਾਂ ਨੂੰ, ਹੈ ਨਾ। ਤੇ ਜਿਹੜੇ ਉਹਨਾਂ ਦੇ ਵਿਰੋਧੀ ਉਹ ਤੇ ਕਹਿੰਦੇ 2.5 ਕਰੋੜ ਦੀ ਗੱਡੀ, ਪਰ ਮੈਂ ਨੀ ਮੰਨਦਾ, ਉਹ ਬਹੁਤ ਸਸਤੀ ਗੱਡੀ ਆ, ਉਹ ਤਾਂ ਆਪਣੇ 30 ਕੁ ਹਜ਼ਾਰ ਰੁਪਏ ਚ ਆ ਜਾਂਦੀ ਹੈ ਨਾ।
ਲੈ
ਤੇ
ਸੱਚੀ,
ਉਹਨਾਂ ਨੇ ਕਿਹਾ ਵੀ ਸਰੋਵਰ, ਮੈਂ ਵਿਅੰਗ ਕਰ ਰਿਹਾ ਭਾਜੀ, ਤੁਸੀਂ ਵੀ ਸਮਝੋ, ਠੀਕ ਹੈ ਨਾ, ਕਿਉਂਕਿ ਉਹਨਾਂ ਦੇ ਸਪੋਰਟਰ ਨੇ ਇਹ ਕਹਿਣਾ ਨਾ, ਤੁਸੀਂ ਤੁਸੀਂ ਢੱਡਰੀ ਦੇ ਸਪੋਰਟਰ ਨੂੰ ਪੁੱਛ ਲਓ ਵੀ ਯਾਰ ਬਾਈ, ਡਿਫੈਂਡਰ ਤੁਸੀਂ ਐਡੀ ਮਹਿੰਗੀ ਗੱਡੀ ਕਿਉਂ ਰੱਖੀ ਹੈ, ਬਾਕੀਆਂ ਨੂੰ ਤੁਸੀਂ ਪੁਜਾਰੀ ਕਹਿੰਦੇ ਹੋ, ਤੇ ਉਹ ਅੱਗੇ ਪਤਾ ਕਹਿੰਦੇ ਆ, ਉਹਨਾਂ ਨੇ ਇੰਨੇ ਲੋਕਾਂ ਦੀ ਜ਼ਿੰਦਗੀ ਬਦਲੀ ਆ, ਉਹ ਕਿਉਂ ਨੀ ਰੱਖ ਸਕਦੇ। ਤੇ ਉਹ ਪਤਾ ਨੀ 2.5 ਕਰੋੜ ਦੀ ਘੜੀ ਲਾਈ ਸੀ, ਤੇ ਉਹਦੇ ਬਾਰੇ ਵੀ ਉਹ ਬੰਦੇ ਨੇ ਕਿਹਾ, ਸਿੱਖੀ ਸਰੂਪ ਚ ਬੰਦਾ ਉਹਦੀ ਡਿਫੈਂਡ ਕਰ ਰਿਹਾ ਵੀ ਉਹਨੇ ਪਤਾ ਨੀ 10 ਲੱਖ ਬੰਦਿਆਂ ਨੂੰ ਅੰਮ੍ਰਿਤ ਛਕਾਇਆ, ਤੇ ਉਹ ਜੇ ਕਿਸੇ ਨੇ ਉਹਨੂੰ ਦੇਤੀ ਘੜੀ ਤੇ ਉਹ ਕਿਉਂ ਨੀ ਲਾ ਸਕਦਾ।
ਮੈਨੂੰ
ਮੇਰਾ ਕੁਐਸਚਨ, ਨਹੀਂ ਇੱਕ ਮਿੰਟ ਭਾਜੀ, ਮੇਰਾ ਕੁਐਸਚਨ ਇਹ ਆ ਵੀ ਉਹਦੇ ਵਿੱਚ ਇੱਛਾ ਕਿਉਂ ਆ ਇਹ ਮਹਿੰਗੀਆਂ ਚੀਜ਼ਾਂ ਦੀ, ਜੇ 10-15 ਸਾਲ ਤੁਸੀਂ ਪ੍ਰਚਾਰ ਕੀਤਾ, ਤੁਹਾਡੀ ਇੱਛਾ ਤਾਂ ਮਰ ਜਾਣੀ ਚਾਹੀਦੀ,
ਇੱਛਾ ਤਾਂ ਹੋਣੀ ਨਹੀਂ ਚਾਹੀਦੀ, ਤ੍ਰਿਪਤੀ ਹੋ ਜਾਣੀ ਚਾਹੀਦੀ ਹੈ, ਹੈ ਨਾ। ਵੀ
ਤੁਸੀਂ ਫਿਰ ਤੁਸੀਂ ਤੁਸੀਂ ਮੋਕਸ਼ ਦੀ ਜਗ੍ਹਾ ਪਤਾ ਨੀ ਕਿੱਧਰਲੇ ਪਾਸੇ ਨੂੰ ਜਾ ਰਹੇ ਹੋ, ਵੀ ਤੁਹਾਨੂੰ ਵੀ
ਹੁਣ
ਮੈਂ ਕਹਿੰਦਾ ਭਾਜੀ, ਤੁਸੀਂ ਨਾ ਸਾਲ ਕਿਤੇ ਜਪਜੀ ਸਾਹਿਬ ਦਾ ਰੋਜ਼ ਪਾਠ ਕਰ ਲਓ ਨਾ ਸਾਲ, ਤੇ ਤੁਹਾਡੀ ਜਿਹੜੀ ਜ਼ਿੰਦਗੀ ਪ੍ਰਤੀ ਪਰਸਪੈਕਟਿਵ ਆ, ਸਪੈਸ਼ਲੀ ਪਰਸਪੈਕਟਿਵ ਇਹ ਹੁੰਦਾ ਜ਼ਿੰਦਗੀ ਪ੍ਰਤੀ ਵੀ, ਡੈਥ ਦਾ ਸਭ ਤੋਂ ਵੱਡਾ ਡਰ ਹੁੰਦਾ ਵੀ ਡੈਥ ਮੈਨੂੰ ਨਾ ਆ ਜਾਵੇ ਜਾਂ ਡੈਥ ਨਾਲਦਿਆਂ ਨੂੰ ਨਾ ਆ ਜਾਵੇ। ਮੈਂ ਤੁਹਾਨੂੰ ਇੱਕ ਅਜਮਾਇਆ ਹੋਇਆ ਤਰੀਕਾ ਆ, ਜਪਜੀ ਸਾਹਿਬ ਦੇ ਸਿਰਫ ਪਾਠ ਕਰ ਲਓ, ਆਪਾਂ ਜ਼ਿਆਦਾ ਨਹੀਂ ਕੁਛ ਕਹਿੰਦੇ, ਜਪਜੀ ਸਾਹਿਬ ਦੇ ਵਿੱਚੋਂ ਤੁਹਾਨੂੰ ਸ਼ੀਸ਼ਾ ਦਿਖ ਜੂਗਾ ਵੀ ਇਟ ਇਜ਼ ਆਲ ਟੈਂਪਰੇਰੀ, ਯੂ ਆਰ ਟੈਂਪਰੇਰੀ, ਪੀਪਲ ਅਰਾਊਂਡ ਯੂ ਟੈਂਪਰੇਰੀ, ਦ ਹੋਲ ਨੇਚਰ ਅਰਾਊਂਡ ਯੂ ਟੈਂਪਰੇਰੀ, ਤੇ ਉਹ ਫੈਕਟ ਆ, ਨੇਚਰ ਤਾਂ ਹੈ ਹੀ ਆ। ਹੁਣ ਦੇਖੋ 2-3 ਬਿਲੀਅਨ ਈਅਰਸ ਨੂੰ ਕਹਿੰਦੇ ਵੀ ਸੂਰਜ ਨੇ ਐਕਸਪੈਂਡ ਹੋ ਕੇ ਧਰਤੀ ਨੂੰ ਵਿੱਚ ਕਰ ਲੈਣਾ, ਸੋ ਜੇ ਧਰਤੀ ਤੁਹਾਡੀ ਪਰਮਾਨੈਂਟ ਨਹੀਂ ਹੈਗੀ, ਤੁਸੀਂ ਉਹਦੇ ਉੱਤੇ ਰਹਿ ਰਹੇ ਹੋ, ਤੁਸੀਂ ਕਿੱਦਾਂ ਪਰਮਾਨੈਂਟ ਹੋ, ਤੁਹਾਡੇ ਆਲਾ ਦੁਆਲਾ ਕਿੱਦਾਂ ਪਰਮਾਨੈਂਟ ਆ। ਸੋ ਉਹੀ ਗੱਲ ਨੂੰ ਜੇ ਢੱਡਰੀ ਹੋਣੀ, ਚਿਮਟੇ ਕੁੱਟ ਕੁੱਟ ਕੇ, ਢੋਲਗੀਆਂ ਵਜਾ ਵਜਾ ਕੇ, 15 ਸਾਲ ਚ ਨਹੀਂ ਇਹ ਤਾਂ ਆਪਣੇ ਆਪ ਨੂੰ ਸੁਧਾਰ ਸਕੇ ਜਾਂ ਆਪਣੇ ਆਪ ਨੂੰ ਨੈਕਸਟ ਲੈਵਲ ਤੇ ਲੈ ਕੇ ਜਾ ਸਕੇ, ਤੇ ਫਿਰ ਉਹਨਾਂ ਦਾ ਕੰਮ ਤਾਂ ਫਿਰ ਧੰਦਾ ਹੀ ਸੀ,
ਨਹੀਂ
ਉਹ ਧੰਦੇ 'ਚ ਕਾਮਯਾਬ ਹੋਏ ਨੇ।
ਹਾਂ ਦੇਖੋ, ਉਹ ਤਾਂ ਕਾਮਯਾਬ ਹੈ, ਮੈਂ ਇੱਕ ਵਾਰੀ ਥੋੜ੍ਹਾ ਕਰੈਕਟ ਕਰਨਾ ਚਾਹੁੰਦਾ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਆਪਾਂ ਇਸ ਨਾਂ ਤੇ ਮੁਖਾਤਿਬ ਹੋਣਾ ਹੈ ਕਿਉਂਕਿ ਆਪਾਂ ਐਜ਼ ਅ ਰਿਸਪੋਨਸੀਬਲ ਮੀਡੀਆ। ਨਹੀਂ, ਹੁਣ ਤੁਸੀਂ ਪੁੱਛਿਆ ਵੀ ਕਿੱਧਰ ਨੂੰ ਜਾ ਰਹੇ ਆ, ਉਹ ਇਹ ਕਿੱਧਰ ਨੂੰ ਜਾ ਰਹੇ ਆ, ਉਹਨਾਂ ਦੀ ਜਿਹੜੀ ਸੋਚ ਹੈ, ਉਹ ਇੱਕ ਬਹੁਤ ਵਧੀਆ ਪ੍ਰਚਾਰਕ ਰਹੇ ਨੇ, ਇੱਥੇ ਸਾਡੇ ਨਾਲ ਵੀ ਕਾਫੀ, ਅਸੀਂ ਲਾਈਵ ਵੀ ਕੀਤਾ, ਸਾਡੇ ਘਰੇ ਵੀ 2-3 ਵਾਰੀ ਆ ਰਹੇ ਨੇ, ਮੇਰਾ ਉਹਨਾਂ ਨਾਲ ਕਈ ਵਾਰੀ ਸਿਧਾਂਤਕ ਵਿਰੋਧ ਹੋਇਆ ਆ, ਠੀਕ ਹੈ, ਔਰ ਉਹਨਾਂ ਨੇ ਗੱਲ ਮੰਨੀ ਵੀ ਆ, ਪਰ ਜਿੱਥੇ ਉਹਨਾਂ ਦਾ ਸਿਫਤ ਹੈ ਉੱਥੇ ਸਿਫਤ ਵੀ ਅਸੀਂ ਕੀਤੀ, ਉਹਨਾਂ ਨੂੰ ਲਾਈਵ ਵੀ ਕੀਤਾ, ਬਹੁਤ ਉਹਨਾਂ ਦਿਨਾਂ 'ਚ ਉਹਨਾਂ ਨੇ ਪ੍ਰਚਾਰ ਕੀਤਾ ਗਰਾਊਂਡ ਲੈਵਲ 'ਤੇ ਕੀਤਾ, ਪਰ ਜਿੱਥੇ ਉਹ ਗਲਤ ਹੈ ਅਸੀਂ ਉੱਥੇ ਉਹਨਾਂ ਨੂੰ ਗਲਤ ਵੀ ਕਿਹਾ। ਹੁਣ ਤੁਸੀਂ ਪੁੱਛਿਆ ਕਿ ਅੱਜ ਦੀ ਡੇਟ 'ਚ ਉਹ ਕਿੱਥੇ ਜਾ ਰਹੇ ਨੇ, ਅੱਜ ਦੀ ਡੇਟ ਦੇ ਵਿੱਚ ਉਹ ਇੱਥੇ ਜਾ ਰਹੇ ਨੇ ਜਿੱਥੇ ਹੁਣ ਅਸੀਂ ਤੁਹਾਨੂੰ ਸਕਰੀਨ 'ਤੇ ਦਿਖਾ ਰਹੇ ਹਾਂ, ਅਤੇ ਇਹ ਤਾਂ ਵਿਸਾਖੀ ਮੇਲੇ ਦਾ ਜੀ, ਹਾਂ ਮੈਂ ਕਿਹਾ ਵਿਸਾਖੀ ਮੇਲੇ 'ਤੇ ਜਾ ਰਹੇ ਨੇ, ਹਾਂ
ਨਿਕਲਦਾ ਪੋਸਟਰ ਲੈ ਕੇ ਫਿਰ,
ਆਹ ਦੇਖੋ, ਆਹ ਦੇਖ ਲਓ, ਆਹ ਦੇਖ ਲਓ ਕਿੱਥੇ ਜਾ ਰਹੇ ਨੇ, ਅਤੇ ਇਹਦੇ ਬਾਰੇ ਆਪਾਂ ਬਹੁਤੀ ਜ਼ਿਆਦਾ ਟਿੱਪਣੀ ਨਹੀਂ ਕਰਾਂਗੇ, ਪਰ
ਇਹ ਨਾ ਹੁਣ ਇਹ ਹੁਣ ਸ਼ਹਿਰ ਵੱਲ ਨੂੰ ਜਾ ਰਹੇ ਨੇ, ਸ਼ਹਿਰ ਵੱਲ ਨੂੰ,
ਮੈਨੂੰ, ਮੈਂ ਸਮਝ ਗਿਆ ਕਿਹੜਾ ਕਹਾਣ ਵਰਤਨ ਚਾਹੁੰਦੇ ਹੋ ਤੁਸੀਂ, ਅਖਾਣ
ਮੈਂ ਆਪਾਂ ਦੇਖੋ ਨੋਰਮਲ ਚ ਰੱਖਾਂਗੇ, ਇੱਕ ਜੀਵ ਸ਼ਹਿਰ ਵੱਲ ਨੂੰ ਨੀ ਜਾਂਦਾ ਹੁੰਦਾ ਜਦੋਂ ਉਹਦਾ ਅੰਤ ਨੇੜੇ ਆ ਜਾਂਦਾ ਹੁੰਦਾ, ਇਹ ਹੁਣ ਸ਼ਹਿਰ ਵੱਲ ਨੂੰ ਜਾ
ਰਹੇ ਨੇ, ਇਹ ਜਿਹੜੇ ਸਿਰਸੇ ਵਾਲੇ ਵੀ ਸੀ ਮਹਾਂਪੁਰਖ, ਉਹ ਵੀ ਇੱਧਰ ਨੂੰ ਗਏ ਸੀ, ਤੇ ਐਨ ਉਸੇ ਤਰਜ ਤੇ ਇਹਨਾਂ ਨੇ ਵੀ ਰੁੱਖ ਉੱਧਰ ਨੂੰ ਕਰ ਲਿਆ ਆ, ਤੇ ਆਹ ਹੁਣੇ ਲਾਈਵ ਹੁਣੇ ਫੋਟੋ ਭੇਜੀ ਆ ਮੈਨੂੰ ਆਪਣੇ ਇੱਕ ਜਰਨਲਿਸਟ ਫਰੈਂਡ ਨੇ, ਵੀ ਆਹ ਦੇਖੋ ਅਸੀਂ ਤਾਂ ਇਹਨਾਂ ਨੂੰ ਗੱਲ ਨਹੀਂ ਕਰ ਰਹੇ, ਪਰ ਆਹ ਦੇਖੋ ਆ ਕੀ ਪੰਜਾਬ ਦੇ ਵਿੱਚ ਚੱਲ ਰਿਹਾ, ਵੀ ਮਤਲਬ ਵੈਰੀ ਬੈਡ, ਮਤਲਬ ਇਹ ਕੋਈ ਚੰਗੀਆਂ ਗੱਲਾਂ ਨਹੀਂ ਹੈਗੀਆਂ। ਸੋ ਇਹਦੇ 'ਚ ਜਿਹੜੇ ਵੀ ਦੇਖੋ ਉਹਨਾਂ ਦੇ ਉਪਾਸ਼ਕ ਨੇ ਜਾਂ ਉਹਨਾਂ ਦੇ ਆ, ਉਹਨਾਂ ਨੂੰ ਜਿਹੜੇ ਵੀ ਇਹਨਾਂ ਦੇ ਫੈਨ ਨੇ ਢੱਡਰੀਆਂ ਵਾਲਿਆਂ ਦੇ ਫੈਨ ਨੇ ਨਾ ਭਾਈ ਸਾਹਿਬ ਉਹਨਾਂ ਦੇ, ਇੱਕ ਹੁੰਦੇ ਆ ਕਿ ਤੁਸੀਂ ਫੈਨ ਹੋ ਐਸੇ ਹੀ, ਮਤਲਬ ਅੰਨੇ ਵਾਹ ਫੈਨ ਹੋ, ਪਰ ਇੱਕ ਤੁਸੀਂ ਉਹਨਾਂ ਦੇ ਸਪੋਰਟਰ ਹੋ, ਉਹਨਾਂ ਨੂੰ ਸਿੰਪਥੀ ਕਰਦੇ ਹੋ, ਅਸੀਂ ਵੀ ਕਰਦੇ ਹਾਂ, ਅਤੇ ਤੁਸੀਂ ਪਲੀਜ਼ ਉਹਨਾਂ ਨੂੰ ਪਰਸਨਲ ਲੈਵਲ 'ਤੇ ਵੀ ਕਹੋ ਵੀ ਭਾਈ ਸਾਹਿਬ ਇਹ ਗੱਲ ਚੰਗੀ ਨਹੀਂ ਹੈਗੀ, ਹੈ ਨਾ, ਇਹ ਗੱਲ ਸਹੀ ਨਹੀਂ ਹੈਗੀ। ਜੇ ਉਹਨਾਂ ਦੀ ਗੱਲ ਤੁਸੀਂ ਹਰ ਓਕੇ ਆ ਓਕੇ ਆ ਓਕੇ ਆ, ਇਹ ਨਾ ਅਸਲ ਦੇ ਵਿੱਚ ਉਹ ਨਤੀਜਾ ਇਹ ਹੋਇਆ ਆ ਕਿ ਉਹਨਾਂ ਦੀ ਹਰ ਗੱਲ ਓਕੇ ਓਕੇ ਦੇ ਚੱਕਰ ਦੇ ਵਿੱਚ ਆਹ ਵੀ ਓਕੇ ਹੋ ਜਾਣਾ, ਹੋ ਗਿਆ ਆ। ਸੋ ਇਸ ਕਰਕੇ ਗਲਤੀਆਂ ਹੁੰਦੀਆਂ ਨੇ, ਬਹੁਤ ਹੁੰਦੀਆਂ। ਦੇਖੋ ਆਪਾਂ ਗੁਰੂ ਸਾਹਿਬ ਦੀ ਗੱਲ ਕਰੀਏ, ਗੁਰੂ ਸਾਹਿਬ ਦੇ ਵਿੱਚ ਸੰਗਤ ਜਾਂਦੀ ਸੀ, ਗੁਰਦੁਆਰੇ ਜਾਂਦੀ ਸੀ, ਗੁਰੂ ਸਾਹਿਬ ਨੂੰ ਮਿਲਣ ਜਾਂਦੀ ਸੀ। ਜਿੱਥੇ ਗੁਰੂ ਸਾਹਿਬ ਨੂੰ ਸੰਗਤ ਨੇ ਹੁਕਮ ਲਾ ਦਿੱਤਾ ਵੀ ਨਹੀਂ ਆਹ ਕੰਮ ਕਰਨਾ, ਉੱਥੇ ਗੁਰੂ ਸਾਹਿਬ ਨੇ ਮੰਨਿਆ ਆ। ਛੇਵੇਂ ਪਾਤਸ਼ਾਹ ਦਾ ਰਿਸ਼ਤਾ ਸੰਗਤ ਦੇ ਕਹਿਣ 'ਤੇ ਉਹਨਾਂ ਨੇ ਨਾ ਕਰਤੀ ਸੀ। ਸੰਗਤ ਦੀ ਇੰਨੀ ਪਾਵਰ ਹੁੰਦੀ ਹੈ, ਉਹ ਸਿੱਖੀ ਦੇ ਵਿੱਚ ਵਨ ਮੈਨ ਸ਼ੋਅ ਨਹੀਂ ਹੈਗਾ ਵੀ ਗੁਰੂ ਕਹੀ ਜਾ ਰਿਹਾ ਅਤੇ ਜੇ ਉਹ ਸੰਗਤ
ਢੱਡਰੀਆਂ ਵਾਲੇ ਤੇ ਤੁਸੀਂ ਕਿਹਾ ਹੈ ਉਹ ਸੰਗਤ ਥੋੜੀ, ਉਹ ਤਾਂ ਫੈਨ ਹੈ ਉਹਦੀ।
ਹਾਂ
ਫੈਨ ਫੈਨ ਤਾਂ ਕਟਵਾ ਵੀ, ਫੈਨ ਕਟਵਾ ਵੀ ਦਿੰਦੇ ਆ, ਫੈਨ ਮਰਵਾ ਵੀ ਦਿੰਦੇ ਆ, ਠੀਕ ਹੈ, ਤੇ ਫੈਨ ਚੜਵਾ ਵੀ ਦਿੰਦੇ ਆ ਪੌੜੀ ਤੇ ਚੜਾਉਂਦੇ। ਹੁਣ ਹੁਣ ਢੱਡਰੀਆਂ ਵਾਲਾ ਨਾ ਉਹ ਪੌੜੀ ਤੇ ਚੜਿਆ ਹੋਇਆ ਥੋੜੇ, ਬਿਲਕੁਲ। ਤੇ ਹੁਣ ਤੁਸੀਂ ਦੇਖਿਓ ਇਸ ਬੰਦੇ ਨੇ ਨਾ ਇੰਨਾ ਕੁ ਕੁਫਰ ਤੋਲਿਆ, ਇੰਨਾ ਕੁ ਜ਼ਿਆਦਾ ਕੁਫਰ ਤੋਲਿਆ, ਆਪਣੀਆਂ ਸੰਸਥਾਵਾਂ ਤੇ ਇਹਨੇ ਬਹੁਤ ਕੁਐਸਚਨ ਕੀਤੇ ਆ, ਉਹਦਾ ਦੇਣਾ ਭਾਜੀ ਦੇਣਾ ਪੈਣਾ। ਤੁਸੀਂ ਦੇਖੋ ਇਸ ਬੰਦੇ ਨੇ ਨਾ, ਨਹੀਂ ਮੈਂ ਤੁਹਾਨੂੰ ਇਸ ਬੰਦੇ ਨੇ ਸਰੋਵਰ ਦੇ ਉੱਤੇ ਕੁਐਸਚਨ ਕੀਤਾ ਵੀ ਸਰੋਵਰ ਕਿਉਂ ਬਣਾਏ ਹੋਏ ਨੇ। ਮੈਂ ਵੀ ਯਾਰ ਯਾਰ ਕੁਛ ਪੜ੍ਹ ਲਓ ਕਿਤੇ, ਕੋਈ ਕਿਤਾਬ ਕਿਤੇ ਲੈ ਲਓ, ਹਨਾ, ਕਿਤਾਬ ਤੁਸੀਂ ਅੱਜ ਤੱਕ ਕੋਈ ਪੜ੍ਹੀ ਨੀ, ਬਜਾਏ ਮਨਮੋਹਕ ਜਿਹੜੀਆਂ ਕਹਾਣੀਆਂ ਹੁੰਦੀਆਂ ਨੇ ਉਹ ਤੋਂ ਬਗੈਰ ਤੁਸੀਂ ਕੁਛ ਅੱਜ ਤੱਕ ਪੜ੍ਹਿਆ ਨੀ।
ਮਨੋਹਰ ਕਹਾਣੀਆਂ
ਘੱਟ ਗਿਆ, ਉਹ ਮਨੋਹਰ ਕਹਾਣੀਆਂ, ਜਿੱਦਾਂ ਕਿਸੇ ਨੇ ਪੁੱਛਿਆ ਸੀ ਨਾ ਵੀ ਤੂੰ ਪੜ੍ਹਦਾ, ਕਹਿੰਦਾ ਹਾਂ ਮੈਂ ਪੜ੍ਹਦਾ, ਕਹਿੰਦਾ ਕੀ ਪੜ੍ਹਦਾ, ਕਹਿੰਦਾ ਹਰੇਕ ਹਫ਼ਤੇ ਟੀਵੀ ਵੀਕ ਜਿਹੜਾ ਆਉਂਦਾ ਨੀ ਸੀ ਉਹਨਾਂ ਮੈਗਜ਼ੀਨ ਜਿਹੜਾ ਟੀਵੀ ਦੇ ਪ੍ਰੋਗਰਾਮ,
ਕਿਹੜੀ ਫਿਲਮ ਆਣੀ ਆ ਕਦੋਂ
ਟੱਡੀਆਂ ਵਾਲੇ, ਹਾਂ ਇਹ ਟੱਡੀਆਂ ਵਾਲੇ ਉਹਦੇ ਵਿੱਚੋਂ ਨੇ,
ਅੱਛਾ
ਉਹਦੇ ਵਿੱਚੋਂ ਨੇ। ਮੈਂ ਤੁਹਾਨੂੰ
ਉਹ ਨਾ
ਇਸ ਕਰਕੇ ਨਾ ਇਹ ਜਿਹੜੇ ਇਹਨਾਂ ਦੇ ਪ੍ਰਚਾਰਕ ਨੇ ਇਹਨਾਂ ਨੂੰ ਸਿਰਫ ਦੋ ਸਵਾਲ ਨੇ ਇਹਨਾਂ ਨੂੰ। ਪਹਿਲਾਂ ਕਿਹਾ ਵੀ ਜਿਹੜੇ ਵੀ ਪ੍ਰਚਾਰ ਕਰਦੇ ਨੇ ਉਹ ਸਾਰੇ ਪੁਜਾਰੀ ਨੇ, ਠੀਕ ਹੈ ਨਾ। SGPC ਵਾਲਿਆਂ ਨੇ ਉਹਨਾਂ ਨੂੰ ਪੁਜਾਰੀ ਕਿਹਾ ਵੀ ਇਹ ਪੈਸੇ ਮੱਥਾ ਟਿਕਾਉਂਦੇ ਨੇ ਤੇ ਇਹ ਪੁਜਾਰੀ ਨੇ। ਹੁਣ ਇਹ ਇਹਨਾਂ ਦੇ ਜਿਹੜੇ ਫੈਨ ਨੇ ਇਹ ਦੱਸਣ ਵੀ ਢੱਡਰੀਆਂ ਵਾਲੇ ਨੂੰ ਜੇ ਕਿਸੇ ਨੇ 2 ਕਰੋੜ ਦੀ ਘੜੀ ਦਿੱਤੀ ਆ, 2.5 ਕਰੋੜ ਦੀ ਗੱਡੀ ਦਿੱਤੀ ਆ, ਉਹ ਫਿਰ ਕਿਹੜੇ ਵਿਹਾਰ ਤੇ ਦਿੱਤੀ ਆ? ਉਹ ਪੁਜਾਰੀ ਹੋਣ ਦੇ ਵਿਹਾਰ ਤੇ ਦਿੱਤੀ ਆ, ਜਾਂ ਢੱਡਰੀਆਂ ਵਾਲੇ ਜੇ ਗੱਡੀ ਲਈ ਆ ਤੇ ਫਿਰ ਉਹ ਐਜ਼ ਅ ਪੁਜਾਰੀ ਲਈ ਆ? ਇਹ ਤਾਂ ਹੋਰ ਧਰਮਾਂ ਦੇ ਵਿੱਚ ਹੁੰਦਾ ਵੀ ਮੰਦਿਰ ਦੇ ਪੁਜਾਰੀ ਨੂੰ ਆਪਾਂ ਕੁਛ ਦੇ ਦਿੱਤਾ, ਹਨਾ, ਉਹਦਾ ਤੇ ਚਲੋ ਕੰਮ ਆ, ਮੰਦਿਰ ਸੰਭਾਲ ਰਿਹਾ, ਢੱਡਰੀਆਂ ਵਾਲਾ ਕਿਹੜਾ ਕੀ ਸੰਭਾਲ ਰਿਹਾ? ਮੈਨੂੰ ਇਹ ਨੀ ਸਮਝ ਲੱਗਦੀ
ਤੁਸੀਂ ਸਰੋਵਰ ਦੀ ਗੱਲ ਕੀਤੀ, ਸਰੋਵਰ ਨਾਲ ਦੁਸ਼ਮਣੀ ਤਾਂ ਜੁਗਾ ਜਗੰਤਰਾਂ ਤੋਂ ਹੀ ਆ। ਜਿੱਦਣ ਦਾ ਉਹ ਬਣਿਆ ਚੰਦੂ ਹੁਣਾਂ ਨੂੰ ਵੀ ਪ੍ਰੋਬਲਮ ਸੀਗੀ, ਠੀਕ ਹੈ, ਉਹ ਤੋਂ ਬਾਅਦ ਅਬਦਾਲੀ ਨੂੰ ਵੀ ਪ੍ਰੋਬਲਮ ਸੀ, ਉਹ ਤੋਂ ਬਾਅਦ ਆਪਣੇ ਸੋਰੀ ਟੂ ਸੇ ਜਿਹੜੇ ਕਾਮਰੇਡ ਸੀਗੇ ਉਹ ਵੀ ਉੱਥੇ ਝੋਨਾ ਲਾਉਣਾ ਚਾਹੁੰਦੇ ਸੀਗੇ ਜਾਂ ਮੱਛੀਆਂ ਛੱਡਣੀਆਂ ਚਾਹੁੰਦੇ ਸੀਗੇ, ਹੈ ਨਾ। ਇੱਥੋਂ ਤੱਕ ਕਿ ਆਸਟ੍ਰੇਲੀਆ ਦੇ ਕਈ ਕਿਰਤਕਣ ਕਾਮਰੇਡ ਇਹ ਕਹਿ ਰਹੇ ਸੀਗੇ ਕਿ ਇੱਕ ਵਾਰੀ ਸਵਾਲ ਵਜੇ ਉਹ ਸਰੋਵਰ ਦੇ ਵਿੱਚ ਜਿਹੜੀਆਂ ਮੱਛੀਆਂ ਛੱਡੀਆਂ ਕਿ ਉਹਨਾਂ ਦਾ ਕੀ ਕਰਦੇ ਨੇ? ਅਤੇ ਉਹ ਇੱਕ ਇੱਥੋਂ ਕਹਿੰਦਾ ਸਿਰ ਫਿਰਿਆ, ਕਹਿੰਦਾ ਉਹ ਨਾ ਫਿਸ਼ ਐਂਡ ਚਿਪ ਸ਼ੌਪ ਖੁੱਲ੍ਹੀ ਹੋਈ ਆ ਬਾਹਰ, ਉੱਥੇ ਉਹ ਵੇਚਦੇ ਨੇ, ਮਤਲਬ ਬਿਨਾਂ ਕਿਸੇ ਗੱਲ ਤੋਂ। ਅਤੇ ਉਹ ਉਹ ਹੁੰਦਾ ਕੀ ਆ, ਕਹਿਣ ਕਹਾਣ ਵਾਲੇ ਸਾਰੇ ਤਹਿਸ ਨਹਿਸ ਹੋ ਗਏ, ਠੀਕ ਹੈ। ਉਹ ਗੁਰੂ ਵੀ ਉੱਥੇ ਹੀ ਆ, ਗੁਰੂ ਦਾ ਥਾਂ ਵੀ ਉੱਥੇ ਹੀ ਆ, ਸਿੱਖ ਵੀ ਉੱਥੇ ਆ, ਉਹ ਪ੍ਰਫੁੱਲਤ ਹੋ ਰਿਹਾ। ਖੈਰ ਐਨੀਵੇ, ਦੇਖੋ ਆਪਾਂ ਹੋਰ ਵੀ ਮੈਸੇਜ ਲੈਣੇ ਆ। ਸਾਡੇ ਨਾਲ ਨਾ ਕਮਲ ਭਗਤ ਜੀ ਜੁੜੇ ਨੇ, ਇਹ ਜੁੜਦੇ ਨੇ ਸਾਡੇ ਨਾਲ ਜਲੰਧਰ ਤੋਂ।
ਹਾਂ,
ਕਾਲ ਆਈ ਜਲੰਧਰ ਤੋਂ, ਅਤੇ ਇਹ ਦੇਖੋ ਉਹਨਾਂ ਨੇ ਤਸਵੀਰ ਭੇਜੀ ਆ ਆਪਣੀ, ਅਤੇ ਨਾਲ ਉਹਨਾਂ ਦੇ ਮਿੱਤਰ ਸੱਜਣ ਨੇ। ਅਤੇ ਦੇਖੋ ਇਹ ਆਪਾਂ ਨੂੰ ਬਹੁਤ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਨੇ, ਔਰ ਇਹਨਾਂ ਦਾ ਨਾ ਨਾਮ ਬਹੁਤ ਵੱਡਾ ਹੈ ਰੇਡੀਓ ਜਗਤ ਦੇ ਵਿੱਚ, ਹਰ ਰੇਡੀਓ
ਘੁੱਲਾ ਜਿਹੜੀ ਨਾਲ,
ਹੈਂ, ਇਹ ਪਤਾ ਨਹੀਂ ਕੌਣ
ਨੇ ਨੰਬਰ ਤੇ, ਨਹੀਂ ਨਹੀਂ ਘੁੱਲਾ ਜੀ ਹੈ ਮੇਰੇ ਖਿਆਲ ਨਾਲ,
ਅੱਛਾ
ਘੁੱਲਾ ਸ਼ਾਹ,
ਅੱਛਾ, ਹਾਂ ਨਹੀਂ, ਕਿਉਂਕਿ ਇਹਨਾਂ ਦਾ ਬਹੁਤ ਵੱਡਾ, ਬਹੁਤ ਵੱਡਾ ਇਹਨਾਂ ਦਾ ਨਾਮ ਹੈ ਲਿਸਨਰ ਜਗਦੇ, ਮਤਲਬ ਹੀ ਇਜ਼ ਅ ਪ੍ਰੀਮੀਅਮ ਲਿਸਨਰ ਆਫ ਰੇਡੀਓ, ਨੋ ਮੈਟਰ ਵਟ, ਹਰ ਰੇਡੀਓ ਸੁਣਦੇ ਨੇ। ਅਤੇ ਕਿਸੇ ਦਿਨ ਇਹਨਾਂ ਦੀ ਗੱਲਬਾਤ ਕਰਾਂਗੇ, ਇਹਨਾਂ ਨੇ ਰਿਕਾਰਡਿੰਗਸ ਕੀਤੀਆਂ ਹੋਈਆਂ ਨੇ, ਬਹੁਤ ਲਾਇਬ੍ਰੇਰੀ ਇਹਨਾਂ ਕੋਲ ਪਈਆਂ ਨੇ, ਕਿਆ ਬਾਤ ਹੀ ਹੈ। ਖੈਰ ਸਾਡੇ ਨਾਲ ਹੋਰ ਬਹੁਤ ਸਾਰੇ ਸੱਜਣ ਜੁੜੇ ਨੇ, ਸੁਖਦੇਵ ਸਿੰਘ ਭਾਮ ਮੈਲਬਨ ਆਸਟ੍ਰੇਲੀਆ ਤੋਂ ਜੁੜੇ ਨੇ, ਇਹ ਇੱਥੇ ਆ ਗਏ, ਮੈਨੂੰ ਲੱਗਦਾ ਅਮਰੀਕਾ ਜਾ ਕੇ ਆਏ ਨੇ। ਭੁਪਿੰਦਰ ਜੰਡੂ ਵੀ ਜੁੜੇ ਨੇ ਬਰਨਾਲੇ ਵਾਲੇ ਕੁਇਕਰਸ ਹਿੱਲ ਤੋਂ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਕਮਲ ਭਗਤ ਜੀ ਨੇ ਹੋਰ ਵੀ ਫੋਟੋਆਂ ਭੇਜੀਆਂ ਅਤੇ ਵਿਸਾਖੀ ਦੀਆਂ ਸਭ ਨੂੰ ਵਧਾਈਆਂ ਦਿੱਤੀਆਂ। ਕੁਲਵੀਰ ਸੰਧੂ ਐਡਮਿੰਟਨ ਵਾਲੇ ਵੀ ਪ੍ਰੋਗਰਾਮ 'ਚ ਆ ਗਏ ਨੇ। ਹਾਂਜੀ, ਇਹਨਾਂ ਨੇ ਪੋਡਕਾਸਟ ਦੀ ਗੱਲ ਕੀਤੀ ਆ ਜੀ, ਉਹ ਐਕਟੀਵੇਟ ਹੋ ਗਿਆ ਅੱਜ, ਅਤੇ ਕੱਲ੍ਹ ਦਾ ਜਿਹੜਾ ਸੀਗਾ ਉਹ ਚੜ੍ਹ ਗਿਆ, ਅਤੇ ਅੱਜ ਦਾ ਹੁਣੇ ਚੜ੍ਹਾ ਕੇ ਜਾਊਂਗਾ ਮੈਂ। ਰਵਿੰਦਰ ਸਿੰਘ ਸਿਡਨੀ ਵਾਲੇ ਪ੍ਰੋਗਰਾਮ 'ਚ ਸ਼ਾਮਲ ਹੋਏ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ। ਅਤੇ ਸਾਡੇ ਨਾਲ ਨਾ ਸੁਖਬੀਰ ਧਾਲੀਵਾਲ ਸਾਡੇ ਗ੍ਰਾਈ ਪਿੰਡ ਵਾਲੇ ਜੁੜੇ ਨੇ, ਇਹ ਵੀ ਹਾਲ ਚਾਲ ਪੁੱਛ ਰਹੇ ਨੇ, ਗੁੱਡ ਮਾਰਨਿੰਗ, ਇਹ ਕੈਨੇਡਾ ਤੋਂ ਸਾਡੇ ਨਾਲ ਜੁੜਦੇ ਨੇ ਜੀ ਆਇਆਂ ਨੂੰ, ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਹੈ। ਅਤੇ ਕਰਨੈਲ ਸਿੰਘ ਸਿਡਨੀ ਵਾਲੇ ਕਹਿੰਦੇ ਨੇ, ਕਹਿੰਦੇ ਜੇਕਰ ਸਾਨੂੰ ਕਹਿੰਦੇ ਆਸਟ੍ਰੇਲੀਆ ਸਰਕਾਰ ਕਹੇ ਕਿ ਸਾਨੂੰ ਵਿਸਾਖੀ ਖਾਲਸਾ ਸਥਾਪਨਾ ਦਿਵਸ ਦੀ ਕੋਈ ਪੱਕੀ ਤਰੀਕ ਦੱਸੋ ਤਾਂ ਅਸੀਂ ਤੁਹਾਨੂੰ ਆਪਸ਼ਨਲ ਛੁੱਟੀ ਦੇਵਾਂਗੇ, ਤਾਂ ਕੀ ਦੱਸੋਗੇ?
ਨਹੀਂ ਉਹ ਫਿਰ ਉੱਥੇ ਆਪਾਂ 14 ਅਪ੍ਰੈਲ ਦੱਸ ਸਕਦੇ, ਪਰ ਰੌਲਾ ਇਹ ਆ ਵੀ ਉੱਥੇ ਫਿਰ ਆਪਣਾ ਯੂਥ ਪਤੰਗ ਵੀ ਹੋ ਸਕਦਾ,
ਨਹੀਂ ਫਿਰ ਉਹਦੇ
13 ਵਾਲੇ ਵੀ ਆਉਣਗੇ ਤੇ
ਹਾਂ
14 ਵਾਲੇ ਵੀ ਆਉਣਗੇ,
ਉੱਥੇ ਫਿਰ ਵਰਸ਼ਾ ਗੱਬੇ ਅੜਾ ਲੈਣਾ ਵਿਚਾਲੇ, ਹੈ ਨਾ, ਤੇ ਉਹ ਇਹ ਪ੍ਰੋਬਲਮ ਆਉਣੀ ਹੈ।
ਕੁਲਜੀਤ ਸਿੰਘ ਖੋਸੇ ਨੂੰ ਨੀ ਕਿਸੇ ਨੇ ਪੁੱਛਿਆ ਸੀ ਵੀ ਗੋਰਿਆਂ ਦੀ ਕ੍ਰਿਸਮਸ ਚੱਲਦੀ ਆ, ਮੁਸਲਮਾਨਾਂ ਦਾ ਈਦ ਚੱਲਦੀ ਆ, ਤੇ ਸਿੱਖਾਂ ਦਾ ਕੀ ਚੱਲਦਾ? ਕਹਿੰਦਾ ਸਾਡਾ ਰੌਲਾ ਚੱਲਦਾ।
ਠੀਕ ਹੈ,
ਤੇ ਉਹ ਚੱਲ ਰਿਹਾ ਜੀ। ਹਾਂਜੀ
ਅੱਛਾ, ਆਪਾਂ ਨਾ ਦੇਖੋ ਗੱਲਾਂ ਵੀ ਕਰ ਰਹੇ ਹਾਂ ਤੇ ਨਾਲ ਨਾਲ ਆਪਾਂ ਥੋੜੀ ਜਿਹੀ ਵਿਚਾਰਾਂ ਵੀ ਕਰਨੀਆਂ ਨੇ,
ਜ਼ਰੂਰ
ਖਬਰਾਂ ਦੀ ਮੁਰੰਮਤ ਵੀ ਕਰਨੀ ਆ ਤੇ ਹਾਲ ਚਾਲ ਵੀ ਪੁੱਛਣਾ ਆ, ਤੇ ਕਿਹੜੀ ਗੱਲਬਾਤ ਤੁਸੀਂ ਪਹਿਲਾਂ ਸ਼ੁਰੂ ਕਰਨਾ ਚਾਹੋਗੇ ਇਹ ਦੱਸੋ।
ਮੈਂ ਤਾਂ ਜੀ ਉਹ ਜਿਹੜੀ ਉਹ ਇੱਕ ਸਿੱਖੀ ਨਾਲ ਭਰਪੂਰ ਫਿਲਮ ਆਈ ਹੈ ਅਕਾਲ, ਉਹਦੇ ਬਾਰੇ ਆਪਾਂ ਗੱਲ ਕਰ ਸਕਦੇ ਹਾਂ ਵੀ ਕੀ
ਬਹਿ ਗਏ ਜੜਾਂ ਚੋਦੀਆਂ ਜੀ ਤੁਸੀਂ ਮਹਾਰਾਜ।
ਆਹ ਦੇਖ ਲਓ ਜੀ, ਆਪਣੇ ਇੱਕ ਹੋਰ, ਮੈਂ ਆਪਣੇ ਕਮਰੇ 'ਚ ਇੱਕ ਹੋਰ ਝੰਡਾ ਰੱਖ ਲੈਣਾ ਵੀ ਆਹ ਝੰਡਾ ਉਦੋਂ ਗੱਡਿਆ ਸੀ।
ਦਾਸ ਦਾਸ ਨੇ ਕੀਤਾ,
ਦਾਸ ਦਾਸ ਨੇ ਕੀਤਾ ਸੀ। ਨਹੀਂ
ਅੱਛਾ, ਕੀ ਸਟੋਰੀ ਕੀ ਆ,
ਸਾਰੇ
ਸਟੋਰੀ ਕੀ ਹੋਈ?
ਮੈਂ ਨਾ ਉਸ ਤੋਂ ਪਹਿਲਾਂ ਮੈਂ ਸਾਰੇ ਪ੍ਰੋਡਿਊਸਰਾਂ ਨੂੰ, ਲਿਖਾਰੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਹੋਰ ਕੋਈ ਕੰਮ ਲੱਭ ਲਓ, ਇਹ ਤੁਹਾਡੇ ਨਹੀਂ ਹੈਗਾ ਤੁਹਾਡੇ ਬਸ ਦਾ। ਸੀਰੀਅਸਲੀ ਮੈਂ ਨਾ ਹੁਣ ਦੇਖੋ, ਅਸੀਂ ਅਸੀਂ ਪ੍ਰੋਗਰਾਮ ਤੇ ਬੈਠੇ ਹਨਾ, ਅਸੀਂ ਐਵੇਂ ਜੱਬੜੀਆਂ ਮਾਰੀ ਜਾਈਏ, ਹੋਰ ਭਾਜੀ ਆਹ ਕੀ ਚੱਲਦਾ, ਉਹ ਕੀ ਚੱਲਦਾ, ਗਲਤ ਇਨਫੋਰਮੇਸ਼ਨ ਦੇਈ ਜਾਈਏ। ਜਿਹੜਾ ਸਾਡਾ ਸਰੋਤਾ ਆ ਉਹਨੇ ਜੇ ਕਿਤੇ ਏਦਾਂ ਹੀ ਗੱਲ ਸਾਡੇ ਕੋਲ ਸੁਣ ਕੇ ਚਾਰ ਲੋਕਾਂ ਚ ਕਹਿਤੀ ਤੇ ਉਹਨੂੰ ਕਿਸੇ ਨੇ ਡੀਬੰਕ ਕਰਤਾ ਤੇ ਉਹਦਾ ਸਾਡੇ ਤੇ ਭਰੋਸਾ ਟੁੱਟੂਗਾ ਕਿ ਨਹੀਂ ਟੁੱਟੂਗਾ? ਅੱਗੇ ਤੋਂ ਸਾਡੀ ਗੱਲ ਨੀ ਮੰਨੂਗਾ, ਠੀਕ ਹੈ ਨਾ? ਅਸੀਂ ਇੰਨਾ ਧਿਆਨ ਰੱਖਦੇ ਹਾਂ, ਅਸੀਂ ਤਾਂ ਨਾਲੇ ਕੋਈ ਟਿਕਟ ਵੀ ਨਹੀਂ ਵੇਚ ਰਹੇ, ਠੀਕ ਹੈ ਨਾ? ਪੱਲਿਓ ਤੁਸੀਂ ਵੀ ਟਾਈਮ ਦੇ ਰਹੇ ਹੋ, ਮੈਂ ਵੀ ਟਾਈਮ ਦੇ ਰਿਹਾ। ਮੈਂ ਇੰਨਾ ਔਖਾ ਹੁੰਦਾ ਤੁਹਾਡੇ ਨਾਲ ਭਾਜੀ ਵੀ ਮੈਨੂੰ ਸਵੇਰੇ ਜਲਦੀ ਉੱਠਣਾ ਪੈਂਦਾ, ਠੀਕ ਹੈ? ਤੇ ਸਵੇਰੇ ਤਿਆਰ, ਠੀਕ ਹੈ? ਆਪਾਂ ਉਹ ਸਾਰਾ ਇੱਕ ਜ਼ਿੰਮੇਵਾਰੀ ਨਾਲ ਕਰਦੇ ਆ ਵੀ ਜੋ ਵੀ ਅਸੀਂ ਕਹਿ ਰਹੇ ਹਾਂ ਚਲੋ ਘੱਟੋ ਘੱਟ ਫੈਕਚੁਅਲੀ ਉਹ ਰਾਈਟ ਹੋਵੇ ਨਾ, ਉੱਪਰ ਥੱਲੇ ਮਾੜਾ ਮੋਟਾ ਹੋ ਸਕਦਾ, ਫੈਕਚੁਅਲੀ ਰਾਈਟ ਹੋਵੇ ਨਾ। ਤੇ ਇਹ ਪੰਜਾਬੀ ਫਿਲਮਾਂ ਦੀ ਕਹਾਣੀ ਲਿਖਣ ਵਾਲੇ ਕੀ ਕਰਦੇ ਨੇ, ਇਹ ਜਸਟ ਨਾ ਵੀ ਉਹਨੂੰ ਵੇਚਣ ਦਾ ਕੰਮ ਹੈ ਭਾਜੀ। ਆਹ ਕਹਾਣੀ ਆਈ ਆ, ਇਹਦੇ ਤੁਹਾਨੂੰ ਆਪਾਂ ਹੀਰੋ ਬਣਾ ਦੇਣਾ, ਤੁਸੀਂ ਐਂ ਕਰਨਾ, ਤੁਸੀਂ ਓਂ ਕਰਨਾ, ਇੱਕ ਆਪਾਂ ਹੀਰੋ ਲੈ ਲੈਣੀ। ਉਦੋਂ ਕੋਈ ਕੰਮ ਨੀ ਹੁੰਦਾ ਹੀਰੋਇਨ ਚ, ਪੰਜਾਬੀ ਇੰਡਸਟਰੀ,
ਕੋਈ ਕੰਮ
ਹਿੰਦੀ
ਇੰਡਸਟਰੀ ਫਿਲਮ ਚ
ਕੋਈ ਕੰਮ ਨੀ ਹੁੰਦਾ, ਕੋਈ ਕੰਮ ਨੀ। ਉਹਨਾਂ ਨੇ ਨੱਚਣਾ ਹੁੰਦਾ, ਉਹਨਾਂ ਦੇ ਕੱਪੜੇ ਛੋਟੇ ਪਾਏ ਹੁੰਦੇ, ਦੈਟਸ ਇਟ, ਉਹਨਾਂ ਦਾ ਆਹ ਕੰਮ ਆ। ਤੇ ਕੰਪੇਅਰ ਟੂ ਹਾਲੀਵੁੱਡ ਮੂਵੀਜ਼, ਉਹਦੇ ਵਿੱਚ ਪ੍ਰੋਪਰ ਕੰਮ ਹੁੰਦਾ, ਇੱਕ ਐਕਟਰਸ ਦਾ ਪ੍ਰੋਪਰ ਕੰਮ ਹੁੰਦਾ। ਜੇ ਉਹ ਹੀਰੋਇਨ ਦੀ, ਹੀਰੋ ਦੀ ਘਰਵਾਲੀ ਆ, ਉਹਦਾ ਇੱਕ ਪ੍ਰੋਪਰ ਰੋਲ ਹੁੰਦਾ। ਇਹ ਨੀ ਹੁੰਦਾ ਵੀ ਬਸ ਵੀ ਉਹ ਪਹਾੜੀਆਂ 'ਚ ਜਾ ਕੇ ਗਾਣੇ ਗਾ ਕੇ ਆ ਜਾਣਗੇ, ਇਹ ਕੰਮ ਨੀ ਹੁੰਦਾ। ਹੁਣ ਅਕਾਲ ਮੂਵੀ ਦੀ ਗੱਲ ਕਰਦੇ ਹਾਂ। ਅਕਾਲ ਮੂਵੀ ਫੈਕਚੁਅਲੀ ਇੰਨੀ ਕੁ ਰੋਂਗ ਆ ਵੀ ਆਪਣੇ ਮਨਿੰਦਰਪਾਲ ਭਾਜੀ, ਉਹਨਾਂ ਨੂੰ ਸੱਦਿਆ ਸੀ ਪ੍ਰੀਮੀਅਰ ਤੇ, ਠੀਕ ਹੈ ਜੀ? ਹੁਣ ਮੈਨੂੰ ਲੱਗਦਾ ਮੈਂ ਉਹਨਾਂ ਦਾ ਨਾਂ ਲੈ ਤਾ, ਅੱਗੇ ਤੋਂ ਉਹਨਾਂ ਨੂੰ ਕਿਸੇ ਨੇ
ਉਹਨਾਂ ਨੂੰ ਸੱਦਿਆ, ਤੁਸੀਂ ਉਹਨਾਂ ਦੇ ਬੇੜੀਆਂ 'ਚ ਵੀ ਵੱਟੇ ਪਾ ਤੇ, ਚੰਗੇ ਮੀਡੀਆ ਤੇ ਬੈਠੇ ਹਾਂ।
ਮੈਨੂੰ ਮੈਨੂੰ ਉਹ ਕਹਿੰਦੇ ਮੈਂ ਨਾ ਫਿਲਮ ਦੇਖ ਕੇ ਆਇਆ ਤੇ ਮੈਂ ਹੋ ਗਿਆ ਸ਼ੁਰੂ, ਮੈਂ ਕਿਹਾ ਤੁਸੀਂ ਭਾਜੀ ਉਹ ਗੱਲ ਤਾਂ ਤੋਲਣਾ, ਮੈਨੂੰ ਤਾਂ ਪ੍ਰੀਮੀਅਰ ਤੇ ਸੱਦਿਆ ਸੀ। ਮੈਂ ਚਲੋ ਫਿਰ ਵੀ ਤੁਸੀਂ ਟਾਈਮ ਖਰਾਬ ਕਰਕੇ ਆਏ। ਕਹਿੰਦੇ ਨਿਹੰਗ ਸਿੰਘ ਦਿਖਾਏ ਨੇ ਉੱਥੇ, ਨਿਹੰਗ ਸਿੰਘ ਦੇ ਜਿਹੜੇ ਕੱਪੜੇ ਨੇ ਐ ਪੂਰੇ ਮਕਬੂਲੀ ਕੱਪੜੇ,
ਪ੍ਰੈਸ ਵੀ ਕੀਤੇ ਹੋਏ ਹਨ,
ਪੂਰੇ ਪ੍ਰੈਸ ਪੂਰੇ ਪ੍ਰੈਸ ਕੀਤੇ ਹੋਏ। ਤੇ ਆਪਾਂ ਆਫ ਦੀ ਏਅਰ ਗੱਲ ਕਰ ਰਹੇ, ਤੁਸੀਂ ਦੱਸ ਦੋ ਵੀ ਨਿਹੰਗ ਸਿੰਘ ਹੁਣਾਂ ਦੀ ਉਸ ਵੇਲੇ, ਅਸੀਂ ਨਿਹੰਗ ਸਿੰਘ ਹੁਣਾਂ ਦਾ ਮਜ਼ਾਕ ਨਹੀਂ ਉਡਾ ਰਹੇ, ਕਿਉਂਕਿ ਵੈਨ ਯੂ ਆਰ ਵਾਂਟਡ ਪਰਸਨ, ਵੈਨ ਯੂ ਆਰ ਆਲਵੇਜ਼ ਇਨ ਫਾਈਟ, ਕਿਉਂਕਿ ਆਪਾਂ ਸੁਣਦੇ ਆ ਰਹੇ ਵੀ ਨਿਹੰਗ ਸਿੰਘ ਘੋੜਿਆਂ ਦੀ ਕਾਠੀ ਤੇ ਸੁਣਦੇ ਹੁੰਦੇ ਸੀ। ਹੁਣ ਜਿਹੜਾ ਬੰਦਾ ਘੋੜੇ ਦੀ ਕਾਠੀ ਤੇ ਸੁਣਦਾ ਹੋਊਗਾ, ਉਹਦੇ ਕੋਲ ਆਪਣਾ ਮੁੱਖ ਕਹਿ ਲਈਏ, ਮੂੰਹ ਕਹਿ ਲਈਏ, ਆਪਣਾ ਸਰੀਰ ਸਾਫ਼ ਕਰਨ ਦਾ ਕਿੰਨਾ ਕੁ ਟਾਈਮ ਹੋਊਗਾ? ਉਹਦੇ ਕੋਲ ਕਿਹੜੀ ਕਿਹੜਾ ਲੂਈ ਵਿਟਾਨ ਦਾ ਬੈਗ ਹੋਊਗਾ ਜਾਂ ਬੈਗ ਪੈਕ ਹੋਊਗਾ ਵੀ ਉਹ ਸਾਰੇ ਉਹਨੇ ਕੱਪੜੇ ਵਿੱਚ ਰੱਖੇ ਹੋਏ ਤੇ ਦੂਜੇ ਦਿਨ ਉਹਨੇ ਫੇਰ ਉਹਦਾ ਤਿਆਰ ਹੋਏ? ਤੁਸੀਂ ਮੈਨੂੰ ਆਫ ਏਅਰ ਹੀ ਗੱਲ ਦੱਸ ਰਹੇ, ਤੁਸੀਂ ਤੁਸੀਂ ਆਪ ਹੀ ਗੱਲ ਸ਼ੇਅਰ ਕਰ ਦਿਓ ਵੀ ਨਿਹੰਗ ਸਿੰਘ ਨੂੰ ਕਿਸੇ ਨੇ ਪੁੱਛਿਆ ਸੀ।
ਉਹ ਮੈਂ ਹੀ ਪੁੱਛਿਆ ਸੀਗਾ, ਹੈ ਨਾ, ਮੈਂ ਹੀ ਪੁੱਛਿਆ ਸੀ। ਅਸੀਂ ਸੁਲਤਾਨਪੁਰ ਲੋਧੀ ਗਏ ਸੀ ਤੇ ਉੱਥੇ ਮੈਂ ਤੇ ਸਰਬਜੀਤ ਸੀਗੇ ਤੇ ਸਾਨੂੰ ਉੱਥੇ ਇੱਕ ਸੱਜਣ ਮਿਲੇ, ਮੈਂ ਫੋਟੋ ਪਾਈ, ਉਹ ਆ ਗਏ ਮਿਲਣ, ਹੈ ਨਾ। ਤੇ ਉਹ ਨਾ ਬੈਂਚ ਤੇ ਬੈਠੇ ਪਾਰਕ ਦੇ ਵਿੱਚ ਗੁਰਦੁਆਰਾ ਬੇਰ ਸਾਹਿਬ, ਤੇ ਉਹ ਉੱਥੇ ਟੀਚਰ ਸੀ ਤੇ ਉੱਥੇ ਨਾ ਨਿਹੰਗ ਸਿੰਘ ਬੈਠੇ ਇੱਕ ਕੰਧ ਨਾਲ ਢੋ ਲਾ ਕੇ ਪੈਰਾਂ ਭਾਰ ਜਿੱਦਾਂ ਬੈਠੀ ਦਾ ਨਾ ਇੱਦਾਂ ਬੈਠੇ ਪਿੱਛੇ ਨੂੰ, ਤਾਂ ਵਰਸ਼ਾ ਉਹਨੇ
ਹਾਂਜੀ
ਇੱਦਾਂ ਹੱਥ ਜਿਗੜਿਆ ਤੇ ਇੱਦਾਂ ਦੇਖ ਰਹੇ ਸੀ, ਉਹਨਾਂ ਦੇ ਦੰਦ ਜਿਹੜੇ ਸੀ ਉਹ ਵੀ ਟੁੱਟੇ ਹੋਏ ਸੀ, ਉਹਨਾਂ ਦੀ ਏਜ ਰੱਖ ਲਓ ਕਿ 55-60 ਸਾਲ ਦੀ ਹੋਏਗੀ, ਹੈ ਨਾ। ਮਤਲਬ ਵੈਰੀ ਰਫ ਟਫ, ਨੰਗੇ ਪੈਰੀ ਰੱਟਣ
ਹਾਂਜੀ
ਪਏ ਹੋਏ, ਮਤਲਬ ਜਿਹਨੂੰ ਅਸੀਂ ਇਹ ਕਹਿੰਦੇ ਵੀ ਇੱਕ ਟੋਟਲ ਨਿਹੰਗ ਹੋਣਾ ਚਾਹੀਦਾ, ਉੱਦਾਂ ਇੱਦਾਂ ਨਹੀਂ ਬਈ, ਮਤਲਬ ਮਾਡਰਨ ਬਬਲੀ ਟਾਈਪ ਨਿਹੰਗ ਨਹੀਂ ਜਿੱਦਾਂ ਬਣਦੇ, ਮਤਲਬ ਇੱਕ ਜਿਹੜੇ ਨਿਹੰਗ ਹੋਣੇ ਚਾਹੀਦੇ, ਹੱਥਾਂ 'ਤੇ ਰੱਟਣ ਪਏ ਹੋਏ। ਮੈਨੂੰ ਬੜਾ ਚੰਗਾ ਲੱਗਾ, ਮੈਨੂੰ ਨਾ ਯਾਦ ਆ ਗਈ ਗੁਰੂ ਸਾਹਿਬ ਦੇ ਪੁਰਾਤਨ ਸਿੰਘਾਂ ਦੀ ਟੈਂਪਲ, ਮੈਂ ਕਿਹਾ ਸਾਡੇ ਨਿਹੰਗ ਸਿੰਘ ਇਸ ਤਰ੍ਹਾਂ ਇਹਨਾਂ ਨੇ ਜ਼ਿੰਦਗੀਆਂ ਬਤੀਤ ਕੀਤੀਆਂ। ਮੈਨੂੰ ਬੜਾ ਚਾਅ ਚੜਿਆ ਨਾ, ਮੈਂ ਉਹਨਾਂ ਦੇ ਨਾਲ ਕੋਲ ਜਾ ਕੇ ਬਹਿ ਗਿਆ, ਉਹਨਾਂ ਨਾਲ ਢੋਲ ਆ ਕੇ ਕੰਧ ਦੇ ਨਾਲ ਹੀ ਬਰਾਬਰ, ਮੈਂ ਕਿਹਾ ਸਿੰਘ ਸਾਹਿਬ ਤੁਹਾਡੇ ਨਾਲ ਦੋ ਗੱਲਾਂ ਕਰਨੀਆਂ। ਹਾਂਜੀ ਹਾਂਜੀ, ਉਹ ਬੜੇ ਪਿਆਰ ਅਦਬ ਸਤਿਕਾਰ ਨਾਲ ਮਿਲੇ, ਹੈ ਨਾ ਮੈਨੂੰ, ਅਤੇ ਗੱਲਾਂ ਕਰ ਲੈ ਗਏ ਕਿੱਥੇ ਰਹਿੰਦੇ ਹਾਂ, ਕਿੱਦਾਂ ਰਹਿੰਦੇ ਹਾਂ। ਅਸੀਂ ਕਿਹਾ ਨਵਾਂ ਸ਼ਹਿਰ ਤੋਂ, ਕਹਿੰਦੇ ਅਸੀਂ ਜਾਈਦਾ ਉੱਥੇ ਵਹੀਰ ਦੇ ਨਾਲ ਜਾਈਦਾ, ਘੋੜਿਆਂ ਦੇ ਨਾਲ ਜਾਈਦਾ। ਅਤੇ ਮੈਂ ਕਿਹਾ ਤੁਹਾਡੇ ਕੋਲ ਘੋੜਾ ਹੈਗਾ? ਨਹੀਂ, ਕਹਿੰਦੇ ਮੈਂ ਘੋੜ ਸਵਾਰ ਨਹੀਂ ਹੈਗਾ, ਮੈਂ ਪੈਦਲ ਵਾਲਿਆਂ 'ਚੋਂ ਹਾਂ। ਅਤੇ ਅਸੀਂ ਉਹ ਜਦ
ਅੱਛਾ ਜੀ
ਹਾਂ ਉਹ ਘੋੜੇ ਜਾਂਦੇ, ਕਹਿੰਦਾ ਅਸੀਂ ਤਾਂ ਨੰਗੇ ਪੈਰੀਂ ਜਾਂਦੇ ਹਾਂ, ਰੱਟਣ ਤਾਂ ਹੀ ਪਏ। ਮੈਂ ਕਿਹਾ ਤੁਹਾਡੇ ਪੈਰ? ਕਹਿੰਦਾ ਕਹਿੰਦਾ ਅਸੀਂ ਤਾਂ ਪੈਦਲ ਫੌਜ 'ਚੋਂ ਹਾਂ, ਅਤੇ ਘੋੜ ਸਵਾਰ ਨਹੀਂ ਹੈਗਾ ਮੈਂ, ਅਤੇ ਅਸੀਂ ਨੇਜਿਆਂ ਵਾਲੇ ਹਾਂ, ਕਿਉਂਕਿ ਉਹਨਾਂ ਕੋਲ ਬਹੁਤ ਵੱਡਾ ਨੇਜਾ ਸੀਗਾ, ਅਤੇ ਸਪੈਸ਼ਲਿਟੀ ਉਹਨਾਂ ਦੀ ਨੇਜਾ ਆ, ਹੈ ਨਾ। ਉਹਨਾਂ ਕੋਲ ਤਲਵਾਰ ਵੀ ਹੈਗੀ ਆ, ਛੋਟੀ ਸ੍ਰੀ ਸਾਹਿਬ ਵੀ ਹੈਗਾ। ਅਤੇ ਉਹ ਮੈਂ ਗੱਲ ਕਰਨ ਲੱਗ ਗਿਆ, ਮੈਂ ਕਿਹਾ ਵੀ ਜਿੱਦਾਂ ਹੁਣ ਤੁਸੀਂ ਜੰਗਾਂ ਯੁੱਧਾਂ ਦੇ ਵਿੱਚ ਜਾਂਦੇ ਆ ਜਾਂ ਕਰਦੇ ਸੀ ਉਸ ਟਾਈਮ ਸਿੰਘ, ਨਾ ਅਤੇ ਉਦੋਂ ਜਿਹੜਾ ਹੁਣ ਕਈ ਵਾਰੀ ਨਿਤਨੇਮ ਆ ਇਸ਼ਨਾਨ ਕਰਨੇ, ਵੀ ਕਈ ਵਾਰੀ ਪਾਣੀ ਨਹੀਂ ਲੱਭਦਾ, ਸੁਣਿਆ ਵੀ ਘੋੜਿਆਂ ਦੀ ਕਾਠੀਆਂ 'ਤੇ ਸੁੱਤੇ, ਛੋਲਿਆਂ ਦੀਆਂ ਮੁੱਠਾਂ ਦੇ ਨਾਲ ਗੁਜ਼ਾਰੇ ਕੀਤੇ, ਵੀ ਉਦੋਂ ਫਿਰ ਇਹ ਉਹ ਕਹਿੰਦਾ ਦੇਖੋ ਜਿਹੜੀਆਂ ਨਿਹੰਗ ਫੌਜਾਂ ਆ ਜਦੋਂ ਚੱਲਦਾ ਆ ਤਾਂ ਨਿਤਨੇਮ ਜਿਹੜਾ ਬਹੁਤ ਜ਼ਰੂਰੀ ਆ, ਹੈ ਨਾ। ਅਤੇ ਜੇ ਲੜਾਈ ਵੀ ਚੱਲਦੀ ਆ ਤਾਂ ਉਦੋਂ ਥੋੜ੍ਹਾ ਜਿਹਾ ਪੌਜ਼ ਦੇ ਕੇ ਟਾਈਮ ਕੱਢ ਕੇ, ਕਈ ਵਾਰੀ ਲੜਦੇ ਲੜਦੇ ਹੀ ਸਿੰਘ ਜਿਹੜੇ ਆ ਉਹ ਨਿਤਨੇਮ ਕਰੀ ਜਾਂਦੇ ਸੀ, ਨਾਲ ਲੜਾਈ ਵੀ ਕਰੀ ਜਾਂਦੇ, ਨਾਲ ਪਾਠ ਵੀ ਪੜ੍ਹੀ ਜਾਂਦੇ ਸੀਗੇ। ਮਤਲਬ ਇੱਦਾਂ ਦੀਆਂ ਉਹ ਗੱਲਾਂ ਅਸੀਂ ਉਹਨਾਂ ਤੋਂ ਸੁਣੀਆਂ ਨਿਹੰਗਾਂ ਤੋਂ। ਅਤੇ ਮੈਂ ਕਿਹਾ ਕਈ ਵਾਰੀ ਇੱਦਾਂ ਹੁੰਦੀ ਸੀ ਵੀ ਨਿਹੰਗਾਂ ਦੇ ਚੁਟਕਲੇ ਬੜੇ ਬਣੇ ਹੁੰਦੇ ਸੀਗੇ, ਵੀ ਉਹਨਾਂ ਤੋਂ ਬਦਬੂ ਬੜੀ ਜਾਂਦੀ ਆ, ਨਹਾਉਂਦੇ ਨਹੀਂ। ਭਈ ਸਿੱਖੀ ਦੇ ਵਿੱਚ ਤਾਂ ਇਹ ਕਿਹਾ ਗਿਆ ਵੀ ਰੋਜ਼ ਇਸ਼ਨਾਨ ਕਰਨਾ, ਕਹਿੰਦਾ ਉਹ ਸਮੇਂ ਦੀ ਗੱਲ ਹੁੰਦੀ ਆ, ਜਦੋਂ ਜੰਗ ਨਹੀਂ ਚੱਲ ਰਹੀ ਤਾਂ ਫਿਰ ਤਾਂ ਰੋਜ਼ ਕਰਨਾ, ਜਦੋਂ ਜੰਗ ਚੱਲ ਗਈ ਤਾਂ ਫਿਰ ਤਾਂ ਕਹਿੰਦੇ ਅਸੀਂ 15-15, 20-20 ਦਿਨ ਆਪਣੀਆਂ ਪੱਗਾਂ ਜਿਹੜੀਆਂ ਬੰਨੀਆਂ ਹੁੰਦੀਆਂ ਸੇਫਟੀ ਵਾਲੀਆਂ, ਅਸੀਂ ਖੋਲ੍ਹ ਨਹੀਂ ਸਕਦੇ ਕਿਉਂਕਿ ਜੰਗ ਚੱਲ ਰਹੀ ਆ। ਉਹ ਅਸੀਂ ਉਹ ਬੰਨਣ ਲੱਗ ਜਾਏ ਸੇਫਟੀ, ਤਾਂ ਸਾਨੂੰ 2 ਘੰਟੇ ਤਾਂ ਪਹਿਲਾਂ ਤਿਆਰੀ ਦੇ ਲੱਗਣੇ ਆ, ਜਦ ਤੱਕ ਤਾਂ ਕਿਤੇ ਦੀ ਕਿਤੇ ਜਾਣਾ ਕੰਮ। ਅਤੇ ਮੈਂ ਕਿਹਾ ਵੀ ਕਈ ਵਾਰੀ ਇੱਦਾਂ ਕਹਿੰਦੇ ਵੀ ਰੋਜ਼, ਕਹਿੰਦਾ ਜੇ ਅਸੀਂ ਰੋਜ਼ ਨਹਾਉਣ ਲੱਗ ਗਏ, ਕਹਿੰਦਾ ਫਿਰ ਕਈ ਵਾਰੀ ਅਸੀਂ ਸੋਚੀਦਾ ਯਾਰ ਜੇ ਹੁਣ ਕੱਲ੍ਹ ਨੂੰ ਸ਼ਹੀਦ ਹੋ ਗਏ, ਨਾਤਾ ਗਿਆ ਐਵੇਂ ਹੀ ਜਾਣਾ ਅੱਜ ਦਾ। ਜਿਹੜਾ ਕਹਿੰਦਾ ਅੱਧਾ ਪੌਣ, ਸਾਨੂੰ ਕਹਿੰਦਾ 2-3 ਘੰਟੇ ਲੱਗਣੇ ਆ ਇਸ਼ਨਾਨ ਕਰਨ ਨੂੰ, ਖੋਲ੍ਹਣਾ ਦੁਬਾਰਾ ਸਜਾਉਣਾ, ਕਹਿੰਦਾ ਫਿਰ ਅਸੀਂ ਸੋਚੀਦਾ ਇੰਨਾ ਟਾਈਮ ਕੱਲ੍ਹ ਨੂੰ ਵੇਸਟ ਕਰਨਾ, ਅਸੀਂ ਕੱਲ੍ਹ ਨੂੰ ਤਾਂ ਸ਼ਹੀਦ ਹੀ ਹੋ ਜਾਣਾ।
ਚਲੋ ਤੁਸੀਂ ਦੇਖੋ ਨਾ, ਮਾਈਂਡ ਮਾਈਂਡ ਸੈਟ ਦੇਖੋ,
ਮਾਈਂਡ ਸੈਟ ਦੇਖੋ
ਹੁਣ। ਹਾਂ, ਮਾਈਂਡ ਸੈਟ ਦੇਖੋ ਵੀ ਉਹਨਾਂ ਨੇ ਇਸ ਚੀਜ਼ ਨੂੰ ਐਕਸੈਪਟ ਕੀਤਾ ਹੋਇਆ ਵੀ ਅਸੀਂ ਜੇ ਗੁਰੂ ਦੀਆਂ ਲਾਡਲੀਆਂ ਫੌਜਾਂ ਆ ਤੇ ਅਸੀਂ ਓਦਾਂ ਹੀ ਇਸ ਚੀਜ਼ ਨੂੰ, ਅਸੀਂ ਜੀਵਨ ਵੀ ਸਾਡਾ ਓਦਾਂ ਹੀ ਚੱਲ ਰਿਹਾ। ਹੁਣ ਅਕਾਲ ਮੂਵੀ ਦਾ ਮੈਂ ਟ੍ਰੇਲਰ ਦੇਖ ਕੇ ਮੈਨੂੰ ਪਤਾ ਲੱਗ ਗਿਆ ਸੀ ਵੀ ਇਹਨੇ ਕੜੀ ਕੀ ਘੋਲੀ ਆ, ਕੜੀ ਇਹ ਘੋਲੀ ਆ ਵੀ ਗਿੱਪੀ ਗਰੇਵਾਲ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਵੀ ਉਹਨੇ ਜੀ ਉਹ ਹੁਣ ਤੁਸੀਂ ਦੇਖੋ ਉਹਦੇ, ਇਹਨਾਂ ਨੇ ਜੇ ਤੁਸੀਂ ਨਕਲੀ ਦਾੜੀ ਰੱਖ ਲਈ ਆ ਫਿਰ ਨਕਲੀ ਅੰਮ੍ਰਿਤ ਵੀ ਛਕ ਲੈਣਾ ਸੀ, ਉਹ ਵੀ ਨੇ ਇਹਨਾਂ ਦੇ ਹੈਗਾ, ਹਨਾ। ਉਹ ਵੀ ਹੈ ਨੀ ਗੀ, ਵੀ ਆਪਾਂ ਜਿਹੜੀ ਕਿਰਪਾਨ ਪਾਈ ਸੀ ਉਹ ਵੀ ਹੈ ਨੀ ਗੀ, ਰਾਈਟ। ਫਿਰ ਇਹਨਾਂ ਨੇ ਰੋਮਾਂਟਿਕ ਗਾਣੇ ਪਾਏ ਹੋਏ ਨੇ ਨਿਮਰਤ ਖਹਿਰਾ ਦੇ ਨਾਲ, ਠੀਕ ਹੈ। ਉਹ ਚਲੋ ਉਹਨਾਂ ਦੀ ਘਰਵਾਲੀ ਦਿਖਾਈ ਆ, ਇਹ ਨਾ ਇਸ ਪ੍ਰੋਬਲਮ ਨੂੰ ਫਿਕਸ ਕਿੱਦਾਂ ਕੀਤਾ ਜਾ ਸਕਦਾ, ਆਪਾਂ ਚਲੋ ਫਿਕਸੇਸ਼ਨ ਵੀ ਦੱਸ ਦਿੰਦੇ ਹਾਂ। ਇਸ ਪ੍ਰੋਬਲਮ ਨੂੰ ਏਦਾਂ ਫਿਕਸ ਕੀਤਾ ਜਾ ਸਕਦਾ ਵੀ ਜਦੋਂ ਤੁਸੀਂ ਸਟੋਰੀ ਲਿਖ ਲਈ ਆ, ਸਟੋਰੀ ਲਿਖ ਕੇ ਫਿਰ ਜਿਹੜੇ ਸਿੱਖ ਇਤਿਹਾਸਕਾਰ ਨੇ ਉਹਨਾਂ ਨੇ ਬਹਿ ਕੇ ਗੱਲ ਕਰੋ ਵੀ ਇਹਨੂੰ ਫਿਕਸ ਕਿੱਦਾਂ ਕੀਤਾ ਜਾ ਸਕੇ। ਇਹਦੇ ਵਿੱਚ ਕੋਈ ਵੀ ਜੇ ਤੁਹਾਨੂੰ ਤੋੜ ਲੱਗਦੀ ਆ ਵੀ ਇਹ ਚ ਘਾਟ ਆ ਸਾਨੂੰ ਦੱਸੋ, ਅਸੀਂ ਇਹਨੂੰ ਫਿਕਸ ਕਰਦੇ ਹਾਂ, ਠੀਕ ਹੈ ਨਾ। ਫਿਰ ਉਹਦੇ ਵਿੱਚ ਪ੍ਰੋਬਲਮ ਆ ਜਾਣੀ ਆ, ਇਹਨੇ ਕਿੱਦਾਂ ਕਹਿਤਾ ਮੈਂ ਕਹਾਣੀ ਲਿਖੀ ਆ, ਠੀਕ ਹੈ ਨਾ। ਉਹ ਸਾਡੇ ਚ ਫਿਰ ਉਹ ਮੈਂ ਆ ਜਿਹੜੀ ਉਹ ਮਰ ਜਾਂਦੀ ਹੈ, ਕਿਉਂਕਿ ਤੁਸੀਂ ਜਦੋਂ ਗੱਲਾਂ ਕਰਦੇ ਨਾ ਵੱਡੀਆਂ ਵੱਡੀਆਂ ਵੀ ਸਾਊਥ ਦੀ ਇੰਡਸਟਰੀ ਆ ਉਹਦੇ ਨਾਲ ਅਸੀਂ ਟੱਕਰ ਦੇ ਰਹੇ ਹਾਂ, ਠੀਕ ਹੈ ਨਾ। ਬਾਲੀਵੁੱਡ ਨੂੰ ਟੱਕਰ, ਬਾਲੀਵੁੱਡ ਤਾਂ ਕੀ ਹੈ, ਇਟਸ ਗਾਰਬੇਜ, ਉਹਨੂੰ ਕੀ ਟੱਕਰ ਦੇਣੀ ਤੁਸੀਂ। ਹਾਂ, ਸਾਊਥ ਇੰਡਸਟਰੀ ਨੂੰ ਤੁਸੀਂ ਟੱਕਰ ਦੇ ਸਕਦੇ ਆ। ਮੈਂ ਭਾਜੀ ਕੱਲ ਫਿਲਮ ਦੇਖੀ ਇੱਕ, ਆਫਿਸਰ ਔਨ ਡਿਊਟੀ,
ਅੱਛਾ,
ਬੰਦਾ ਨਾ ਸਿਰ ਫੜ ਕੇ ਬਹਿ ਜਾਂਦਾ ਵੀ ਇਹ ਕਹਾਣੀਆਂ ਕਿੱਥੋਂ ਲਿਖਦੇ ਨੇ। ਉਹ ਤੋਂ ਪਤਾ ਲੱਗਦਾ ਵੀ ਉਹਨਾਂ ਕੋਲ ਕਹਾਣੀਕਾਰ ਕਿੰਨੇ ਤਕੜੇ ਨੇ, ਤੇ ਉਹ ਕਾਪੀ ਵੀ ਨੀ ਹੁੰਦੀ ਇਹਨਾਂ ਦੀ, ਤਾਂ ਬੜੀ ਛੇਤੀ ਕਾਪੀ ਨਿਕਲ ਆਉਂਦੀ ਹੈ, ਇਹ ਹਰੇਕ ਚੀਜ਼ ਕਾਪੀ ਕਰਦੇ ਨੇ।
ਅੱਛਾ ਫਿਰ
ਤੁਸੀਂ ਮੁਕਾਬਲਾ ਨਾ ਕਰੋ।
ਨਹੀਂ, ਅੱਛਾ ਫਿਰ ਉਹ ਜੜਾਂ 'ਚ ਕਿੱਦਾਂ ਬੈਠੇ ਇਹਦੀ ਗੱਲ ਸਾਰੇ ਇੰਤਜ਼ਾਰ ਕਰ ਰਹੇ ਨੇ, ਵੀ ਤੁਸੀਂ ਫਿਰ ਉਹਦਾ ਕਿੱਦਾਂ ਬੀਜ ਦਾ ਲੇਖਾ ਪਾ।
ਨਹੀਂ ਦੇਖੋ, ਮੈਂ ਤਾਂ ਸ਼ੁਰੂ ਤੋਂ ਜਦੋਂ ਦਾ ਟ੍ਰੇਲਰ ਆਇਆ ਸੀ ਮੈਂ ਤਾਂ ਇਹਨਾਂ ਨੂੰ ਇੱਕ ਚੀਜ਼ ਤੇ ਟਾਰਗੇਟ ਕਰ ਰਿਹਾ ਸੀ, ਨਕਲੀ ਦਾੜੀਆਂ ਕੋਲ ਲੱਗੀਆਂ ਨੇ, ਵੀ ਜੇ ਤਰਸੇਮ ਸਿੰਘ ਜੱਸੜ ਦੀ ਮੂਵੀ ਆ ਰਹੀ ਹੈ ਗੁਰੂ ਨਾਨਕ ਜਹਾਜ਼, ਪਹਿਲੀ ਗੱਲ ਤਾਂ ਉਹਨੇ ਇਹ ਕੀਤੀ ਹੈ ਵੀ ਉਹਨੇ ਕਾਮਾਗਾਟੋ ਮਾਰੂ ਚੇਂਜ ਕਰਕੇ ਗੁਰੂ ਨਾਨਕ ਜਹਾਜ਼ ਜਿਹੜਾ ਕਿ ਰੀਅਲ ਨਾਂ ਸੀ, ਕਾਮਰੇਡਾਂ ਨੇ ਸਾਡੇ ਨਾਲ ਕੀ ਗੇਮ ਖੇਡੀ ਸੀ, ਕਾਮਰੇਡਾਂ ਨੇ ਗੇਮ ਇਹ ਖੇਡੀ ਸੀ ਵੀ ਉਹ ਜਹਾਜ਼ ਦਾ ਨਾਂ ਹੀ ਚੇਂਜ ਕਰਤਾ ਸੀ,
ਅੱਛਾ,
ਕਿਉਂਕਿ ਉਹ ਗੁਰੂ ਨਾਨਕ ਜਹਾਜ਼ ਹੈ। ਤੇ ਜੇ ਇਹ ਕਿਉਂਕਿ ਦੇਖੋ ਵੈਨਕੂਵਰ ਦੇ ਇੱਕ ਬੜੇ ਤਕੜੇ ਰੀਅਲ ਸਟੇਟਰ ਉਸ ਵੇਲੇ ਦੇ, ਉਹਨਾਂ ਨੇ ਸਾਰੀ ਮਿਸ਼ਨ ਨੂੰ ਫੰਡ ਕੀਤਾ ਸੀ। ਠੀਕ ਹੈ ਜੀ, ਉਹ ਉੱਥੋਂ ਲੋਕ ਅਰਦਾਸਾਂ ਕਰਕੇ ਤੁਰੇ, ਗੁਰੂ ਸਾਹਿਬ ਦੇ ਗੁਰੂ ਘਰ ਤੋਂ ਅਰਦਾਸਾਂ ਕਰਕੇ ਲੋਕ ਤੁਰ ਰਹੇ ਨੇ। ਉਹ ਕਾਮਰੇਡੀ ਨੇ ਕਿੱਦਾਂ ਉਹਨਾਂ ਨੂੰ ਗਦਰੀ ਬਾਬੇ ਬਣਾ ਦਿੱਤਾ, ਠੀਕ ਹੈ ਨਾ, ਠੀਕ ਹੈ, ਗਦਰ ਕਰ ਰਹੇ ਸੀ ਪਰ ਗਦਰ ਤਾਂ ਉਹ ਸਿੱਖੀ ਤੋਂ ਸਿੱਖ ਕੇ ਕਰ ਰਹੇ ਸੀ, ਉਹਨਾਂ ਸਿਰ ਤੇ ਦਸਤਾਰਾਂ ਕੋ ਬੰਨੀਆਂ ਸੀ, ਫਿਰ ਉਹਨਾਂ ਟੋਪੀਆਂ ਵੀ ਨਹੀਂ ਸੀ ਪਾਈਆਂ ਨਾ। ਹੁਣ ਤਰਸੇਮ ਜੱਸੜ ਨੇ ਪਹਿਲਾ ਕੰਮ ਤਾਂ ਇਹ ਕੀਤਾ ਵੀ ਉਹਨੇ ਉਹ ਤੋਂ ਪਤਾ ਲੱਗਦਾ ਉਹਨੇ ਇਤਿਹਾਸ ਫਰੋਲਿਆ, ਇਤਿਹਾਸਕਾਰਾਂ ਨਾਲ ਗੱਲ ਕੀਤੀ ਆ, ਤੇ ਫਿਰ ਉਹਨੇ ਮੂਵੀ ਦਾ ਨਾਂ ਰੱਖਿਆ ਗੁਰੂ ਨਾਨਕ ਜਹਾਜ਼।
ਜਹਾਜ਼
ਆਈ ਡੋਂਟ ਨੋ ਮੂਵੀ ਕਿੱਦਾਂ ਦੀ ਹੋਊਗੀ, ਪਰ ਉਹਦੇ ਟ੍ਰੇਲਰ ਤੋਂ ਲੱਗਦਾ ਆ ਵੀ ਮੂਵੀ ਐਕਚੁਅਲੀ ਉੱਤੇ ਵਰਕ ਕੀਤਾ ਗਿਆ। 2 ਸਾਲ ਤਰਸੇਮ ਜੱਸੜ ਨੇ ਆਪਣੇ ਸਰੂਪ ਨੂੰ ਬਦਲਿਆ, ਉਹਨੇ ਮਸਤਾਨੇ ਤੋਂ ਬਾਅਦ ਉਹਦਾ ਕ੍ਰਿਟਿਸਿਜ਼ਮ ਹੋਇਆ ਵੀ ਇਹਨੇ ਨਕਲੀ ਦਾੜੀਆਂ ਲਾਈਆਂ ਉਹਦੇ ਵਿੱਚ, ਪਰ ਉਹਦੇ ਵਿੱਚ ਇਹ ਸੀ ਵੀ ਜਿਹੜੇ ਮਸਤਾਨੇ ਦਾ ਕਰੈਕਟਰ ਸੀ ਉਹ ਮਰਾਸੀਆਂ ਦਾ ਕਰੈਕਟਰ ਸੀ, ਇਸ ਕਰਕੇ ਨਕਲੀ ਦਾੜੀ ਉਹਨੇ ਲਾਈ ਸੀ। ਚਲੋ ਆਪਾਂ ਉਹਨੂੰ ਕੋਈ ਡਿਫੈਂਡ ਨਹੀਂ ਕਰਦੇ, ਪਰ ਉਹਨੇ ਜਸਟੀਫਿਕੇਸ਼ਨ ਦੇ ਦਿੱਤੀ ਸੀ ਇਸ ਗੱਲ ਦੀ, ਠੀਕ ਹੈ। ਪਰ ਹੁਣ ਜਦੋਂ ਗੁਰੂ ਨਾਨਕ ਜਹਾਜ਼ ਦੇ ਵਿੱਚ ਜਿਹੜੀ ਕਿ ਇੱਕ ਇੱਕ ਆਪਾਂ ਕਹਿ ਲਈਏ ਰਿਲੀਜੀਅਸ ਫਿਗਰ ਵੀ ਹੈ ਨਹੀਂ ਗੀ ਜਿਹੜਾ ਮੇਨ ਕਰੈਕਟਰ ਹੈ, ਪਰ ਸਟਿਲ ਉਸ ਕਰੈਕਟਰ ਨੂੰ ਉਹਨੇ ਜੀਣ ਲਈ ਉਹਨੇ ਪਹਿਲੀ ਗੱਲ ਤਾਂ ਦਾੜਾ ਪ੍ਰਕਾਸ਼ ਕੀਤਾ ਉਹਦੇ ਵਿੱਚ, ਠੀਕ ਹੈ। ਗਿੱਪੀ ਗਰੇਵਾਲ ਨੇ ਕੀ ਕੀਤਾ, ਗਿੱਪੀ ਗਰੇਵਾਲ ਸੱਚ
ਨਹੀਂ ਚੱਲ,
ਬੈਡ ਐਕਟਰ।
ਨਹੀਂ ਨਹੀਂ ਉਹ ਤਾਂ
ਮੈਂ ਤੁਹਾਨੂੰ ਦੱਸਦਾ ਭਾਈ, ਨਹੀਂ ਨਹੀਂ ਇੱਕ ਮਿੰਟ ਮੈਂ ਤੁਹਾਨੂੰ ਦੱਸਦਾ, ਹਨੀਮੂਨ ਮੂਵੀ ਦੇਖਿਓ ਕਿਤੇ ਤੁਸੀਂ, ਹਨੀਮੂਨ ਮੂਵੀ ਦੇਖਿਓ, ਰਾਈਟ, ਇੰਨਾ ਆਪਣੇ ਲੋਕਾਂ ਨੂੰ ਉਹਨੇ ਜਾਹਲ ਦਿਖਾਇਆ ਨਾ, ਇੰਨਾ ਜ਼ਿਆਦਾ ਜਾਹਲ ਦਿਖਾਇਆ ਵੀ ਇੱਕ ਉਹਦੇ ਵਿੱਚ ਸੀਨ ਆ, ਉਹ ਯੂਕੇ ਦੀ ਅੰਬੈਸੀ ਤੋਂ ਵੀਜ਼ਾ ਲੈਣ ਜਾਂਦੇ ਨੇ, ਉਹ ਕਹਿੰਦਾ ਵੀ ਤੁਸੀਂ ਕੀ ਕਰਨ ਚੱਲੇ ਆ, ਉਹ ਕਹਿੰਦਾ ਜੀ ਅਸੀਂ ਹਨੀਮੂਨ ਮਨਾਉਣ ਚੱਲੇ ਆ, ਠੀਕ ਹੈ। ਉਹ ਕਹਿੰਦਾ ਸਾਰੇ ਜਾਣੇ, ਕਹਿੰਦਾ ਹੋਰ ਇਕੱਲੇ ਜਾਈਦਾ ਹੁੰਦਾ ਵੀਰ, ਵੀ ਯਾਰ ਕੌਣ ਇਹਦੇ ਡਾਲ, ਸੀਰੀਅਸਲੀ ਭਾਈ
ਕੌਣ ਲਿਖ ਰਿਹਾ ਹੈ,
ਤੁਸੀਂ ਤੁਸੀਂ ਲੈਵਲ ਉੱਤੇ ਕਰਨਾ, ਕਮੇਡੀ ਮੂਵੀ ਬਣਾਉਣੀ, ਦੇਰ ਇਜ਼ ਨਥਿੰਗ ਰੋਂਗ ਅਬਾਊਟ ਇਟ, ਪਰ ਘੱਟੋ ਘੱਟ ਡਾਇਲੌਗਸ ਨੂੰ ਤਾਂ ਸਹੀ ਕਰ ਲਓ। ਫਿਰ ਇਹਨੇ ਕੈਰੀ ਔਨ ਜੱਟਾ ਦੇ ਵਿੱਚ ਇੱਕ ਡਾਇਲੌਗ ਮਰਵਾਇਆ, ਆਪਣੇ ਮੁੰਡੇ ਤੋਂ ਮਰਵਾਇਆ, ਜਿਹਦੇ ਮੁੰਡੇ ਦੀ ਤਾਰੀਫ ਕਰ ਰਿਹਾ ਨਾ ਵੀ ਮੇਰੇ ਮੁੰਡੇ ਨੇ ਬਹੁਤ ਵਧੀਆ ਰੋਲ ਕੀਤਾ ਇਸ ਫਿਲਮ ਦੇ ਵਿੱਚ, ਜਿਹੜਾ ਛੋਟਾ ਮੁੰਡਾ ਆ ਸ਼ਿੰਦਾ ਮੇਰੇ ਖਿਆਲ ਨਾਲ ਉਹਦਾ ਨਾਂ ਰੱਖਿਆ ਇਹਨਾਂ ਨੇ, ਹੈਗਾ ਨਾਂ ਮੇਰੇ ਖਿਆਲ ਨਾਲ, ਉਹਦੇ ਤੋਂ ਇਹਨੇ ਡਾਇਲੌਗ ਮਰਵਾਇਆ ਵੀ ਤੁਸੀਂ ਕਹਿ ਦਿਓ ਵੀ ਇਹ ਪ੍ਰੈਗਨੈਂਟ ਆ ਜਿਹੜੀ ਫੀਮੇਲ ਕਰੈਕਟਰ ਆ, ਠੀਕ ਹੈ। ਤੇ ਉਹਦੇ ਵਿੱਚ ਇੱਕ ਸੀਨ ਦੇ ਵਿੱਚ ਕਹਿੰਦੇ ਆ, ਕਹਿੰਦਾ ਪਾਪਾ ਜੀ ਇਹ ਥੋੜੀ ਜਿਹੀ ਪ੍ਰੈਗਨੈਂਟ ਹੋ ਗਈ ਆ, ਕੀ ਭਾਜੀ ਕੀ ਤੁਸੀਂ ਵੀ ਸਾਰੇ ਆਪਣੇ ਦੂਜੇ ਕ੍ਰੋਮ ਐਕਸ ਵਾਈ ਡੈਫੀਸ਼ੈਂਸੀ ਵਾਲੇ ਤੁਰੇ ਫਿਰਦੇ ਨੇ ਪੰਜਾਬੀ, ਜਿਨ੍ਹਾਂ ਨੂੰ ਇਹ ਗੱਲਾਂ ਸਮਝ ਨਹੀਂ ਆਉਂਦੀਆਂ, ਤੁਸੀਂ ਰੀਪ੍ਰਜੈਂਟ ਕੀ ਕਰ ਰਹੇ ਹੋ। ਹੁਣ ਇਹ ਜਿਹੜਾ ਮੈਂ ਸ਼ੁਰੂ ਤੋਂ ਰੌਲਾ ਪਾਇਆ ਸੀ ਨਕਲੀ ਦਾੜੀਆਂ ਵਾਲਾ, ਮੈਂ ਘੁੱਗੀ ਨੂੰ ਵੀ ਇਸ ਚੀਜ਼ ਤੇ ਘੇਰਿਆ ਵੀ ਤੂੰ ਤਾਂ ਸਿੱਖ ਹੈਗਾ ਹੀ ਆ, ਤੂੰ ਤੈਨੂੰ ਦਸਤਾਰ ਨੇ ਸਾਰਾ ਸਾਰਾ ਦਿੱਤਾ, ਤੂੰ ਬੜਕਾ ਮਾਰਦਾ ਰਹਿੰਦਾ, ਮੈਂ ਬਾਲੀਵੁੱਡ ਵਾਲਿਆਂ ਨੂੰ ਦਸਤਾਰਾਂ ਬਣਾਉਣੀਆਂ ਸਿਖਾਈਆਂ, ਤੇ ਫਿਰ ਤੈਨੂੰ ਦਾੜੀ ਰੱਖਣ ਦੇ ਵਿੱਚ ਕੀ ਪ੍ਰੋਬਲਮ ਸੀ, ਠੀਕ ਹੈ, ਤੂੰ ਕਰੈਕਟਰ ਹੈਗਾ ਆ।
ਰਣਦੀਪ ਹੁੱਡਾ ਨੇ ਮਤਲਬ
ਆਹੋ ਉਹ ਦੇਖ ਲਓ 2 ਸਾਲ ਉਹਨੇ ਉਹਨੇ
ਪ੍ਰੋਪਰ ਦਾੜੀਆਂ ਰੱਖ ਕੇ ਉਹਨਾਂ ਨੇ ਮਤਲਬ ਉਹ ਰੋਲ ਕੀਤੇ। ਦੇਖੋ ਇੱਧਰ ਆਪਣੇ ਮੈਂ ਕਈ ਬਾਲੀਵੁੱਡ ਐਕਟਰਸ ਦੇ ਨਾਂ ਲੈ ਸਕਦਾ, ਕ੍ਰਿਸ਼ਚਨ ਬੇਲ ਹੈ, ਉਹ ਜਿਸ ਤਰ੍ਹਾਂ ਦਾ ਰੋਲ ਹੁੰਦਾ ਉਹ ਉਸ ਤਰ੍ਹਾਂ ਨਾਲ ਆਪਣਾ ਦਿੱਖ ਵੇਟ ਕਰ ਲੈਂਦਾ, ਉਹ 57 ਕਿਲੋ ਤੋਂ ਲੈ ਕੇ 110 ਕਿਲੋ ਤੱਕ ਭਾਰ ਘਟਾ ਵਧਾ ਲੈਂਦਾ ਥੋੜੇ ਮਹੀਨਿਆਂ 'ਚ ਹੀ ਉਹ ਰੋਲ ਕਰਨ ਵਾਸਤੇ।
ਇੱਕ ਮੂਵੀ ਹੈ ਡੈਲਸ ਕਲੱਬ, ਡੈਲਸ ਕਲੱਬ ਮੂਵੀ ਹੈ, ਉਹਦੇ ਵਿੱਚ ਨਾ ਉਹ ਦਿਖਾਇਆ ਗਿਆ ਵੀ ਬੰਦੇ ਨੂੰ ਏਡਜ਼ ਹੋ ਜਾਂਦੀ ਹੈ, ਤੇ ਏਡਜ਼ ਦੀਆਂ ਉਹ ਦਵਾਈਆਂ ਕੈਨੇਡਾ ਤੇ ਹੋਰ ਕਿਤੋਂ ਇੰਪੋਰਟ ਕਰਾਉਂਦਾ, ਉਹਨੂੰ ਖੁਦ ਨੂੰ ਏਡਜ਼ ਹੋਈ ਹੁੰਦੀ ਹੈ।
ਅੱਛਾ,
ਤੇ ਉਹਦੇ ਵਿੱਚ ਮੈਥਿਊ ਮਕਾਨੇ ਹੈ ਯਾਰ, ਵੀ ਬਹੁਤ ਵਧੀਆ ਐਕਟਰ ਆ, ਵੀ ਸਿਕਸ ਪੈਕ ਐ ਵਧੀਆ ਬਣਾ ਕੇ ਸਾਰਾ ਵਧੀਆ, ਵੀ ਉਹਦੀਆਂ ਮੂਵੀਜ਼ ਬਹੁਤ ਵਧੀਆ ਨੇ। ਇੰਟਰਸਟਾਲਰ ਨੀ ਮੂਵੀ ਜਿਹੜਾ ਮੇਨ ਕਰੈਕਟਰ ਹੈ ਇੰਟਰਸਟਾਲਰ ਦੇ ਵਿੱਚ, ਕੂਪਰ
ਕੂਪਰ
ਉਹ ਆ ਬੰਦਾ ਮੈਥਿਊ, ਹਾਂ ਉਹਨੇ ਉਹਦੇ ਲਈ ਵੇਟ ਕਰਾਇਆ ਵੀ ਮੈਂ ਲੱਗਾ ਵੀ ਮੈਂ ਮੈਨੂੰ ਏਡਜ਼ ਹੋਈ ਆ। ਹੁਣ ਅਰਦਾਸ 2 ਦੇ ਵਿੱਚ ਘੁੱਗੀ ਨੂੰ ਕੈਂਸਰ ਹੋਇਆ ਹੁੰਦਾ, ਠੀਕ ਹੈ, ਤੇ ਘੁੱਗੇ ਦੇ ਮੂੰਹ ਤੇ ਐ ਪੂਰੀ ਲਾਲੀ ਹੁੰਦੀ ਹੈ, ਠੀਕ ਹੈ, ਤੇ ਘੁੱਗੀ ਦੇ ਕੱਪੜੇ ਵੀ ਟਾਇਟ ਹੁੰਦੇ, ਮੋਟਾ ਵੀ ਮੋਟਾ ਵੀ ਦੇਖਦਾ ਹੈ ਨਾ, ਤੇ ਬੰਦਾ ਪੁੱਛੇ ਵੀ ਭਾਈ ਤੁਹਾਨੂੰ ਕਿਹੜਾ ਕੈਂਸਰ ਹੋਇਆ, ਜਿਹ ਚ ਨਾ ਤੁਹਾਡਾ ਵੇਟ ਘਟਣ ਦਿਆ, ਨਾ ਤੁਹਾਡੀ ਕੋਈ ਕੀਮੋ ਹੁੰਦੇ, ਨਾ ਤੁਹਾਡੇ ਕੋਈ ਵਾਲ ਉੱਡਣ ਦੇ, ਤੁਸੀਂ ਤੁਸੀਂ ਕਿਉਂ ਪੰਗੇ ਲੈਂਦੇ ਹੋ ਜਦੋਂ ਤੁਹਾਡੇ ਕੋਲ ਹੁੰਦਾ ਹੀ ਨਹੀਂ ਹੈਗਾ। ਲੋਕ ਇਹੀ ਦੇਖਣਾ ਚਾਹੁੰਦੇ ਨੇ, ਇਹ ਟੋਟਲੀ ਗਲਤ, ਲੋਕ ਨਹੀਂ ਦੇਖਣਾ ਚਾਹੁੰਦੇ,
ਨਹੀਂ ਦੇਖਣਾ ਚਾਹੁੰਦੇ,
ਨਾ ਨਾ ਤੁਸੀਂ ਗੰਦ ਪਰੋਸਦੇ ਹੋ, ਤੁਸੀਂ ਤੁਸੀਂ ਹੁਣ ਮੈਂ ਉਹੀ ਗੱਲ ਕਹੀ ਸੀ ਜਿੱਦਾਂ ਇੱਕ ਵਾਰੀ ਮੱਕੜ ਨੇ ਕਿਹਾ ਸਿਮਰਜੋਤ ਮੱਕੜ, ਇਹ ਇਹਨਾਂ ਦਾ ਬਹੁਤ ਵੱਡਾ ਪੱਤਰਕਾਰਤਾ ਦੇ ਵਿੱਚ ਨਾ ਇੱਥੇ ਉਹਦੇ ਵੀ ਫੈਨ ਹੈਗੇ ਨੇ। ਮੈਂ ਉਹਨੂੰ ਹਮੇਸ਼ਾ ਕੁਐਸਚਨ ਕਰਦਾ ਹੁੰਦਾ ਕਿਉਂਕਿ ਬਾਏ ਲਾਅ ਤੁਸੀਂ ਜੇ ਕਿਸੇ ਚੀਜ਼ ਦੀ ਪ੍ਰਮੋਸ਼ਨ ਕਰ ਰਹੇ ਹੋ, ਈਵਨ ਕਿ ਉਹਦੀ ਇੰਟਰਵਿਊ ਵੀ ਲੈ ਰਹੇ ਹੋ, ਤੁਹਾਨੂੰ ਦੱਸਣਾ ਚਾਹੀਦਾ ਵੀ ਇਹ ਐਡਵਰਟਾਈਜ਼ਮੈਂਟ ਹੈ, ਕਿਉਂਕਿ ਤੁਹਾਡੇ ਸਵਾਲ ਫਿਕਸ ਹੁੰਦੇ ਨੇ, ਸਾਰਾ ਕੁਝ ਫਿਕਸ ਹੁੰਦਾ। ਮੱਕੜ ਪੂਰਾ ਇਸ ਗੇਮ ਦੇ ਵਿੱਚ ਸ਼ਾਮਿਲ ਹੈ, ਇਹ ਸਾਰੀ ਗੇਮ ਦੇ ਵਿੱਚ ਪੂਰੀ ਪ੍ਰਮੋਸ਼ਨ ਕਰਨ ਦੇ ਵਿੱਚ। ਫਿਰ ਕਰਨ ਜੌਹਰ ਦੇ ਪੈਰ ਚੱਟਣ ਚਲ ਗਏ, ਹੂਜ਼ ਕਰਨ ਜੌਹਰ, ਸੀਰੀਅਸਲੀ ਉਸ ਬੰਦੇ ਨੇ ਜਿਹੜੀਆਂ ਬਾਲੀਵੁੱਡ ਦੀ ਹੀਰੋਇਨਸ ਨੇ ਉਹ ਪਹਿਲਾ ਬੰਦਾ, ਤੁਸੀਂ ਪੁਰਾਣੀਆਂ ਕਿਤੇ ਮੂਵੀਆਂ ਦੇਖਿਓ, ਉਹ ਜਿਹੜੀ ਆ ਕਭੀ ਖੁਸ਼ੀ ਕਭੀ ਗਮ ਬਲਾ ਬਲਾ ਜੋ ਵੀ ਪਹਿਲੋਂ ਆਈਆਂ ਸੀ, ਉਹਦੇ ਚ ਹੀਰੋਇਨਸ ਦੇ ਕੱਪੜੇ ਦੇਖਿਓ ਇਹਨਾਂ ਨੇ ਕਿੰਨੇ ਛੋਟੇ ਕੀਤੇ ਹੋਏ ਨੇ। ਇਹ ਫੀਮੇਲਸ ਨੂੰ ਇਹ ਸੈਕਸ਼ੁਅਲ ਸੈਕਸ ਆਬਜੈਕਟ ਸਮਝਦੇ ਨੇ, ਇਸੇ ਕਰਕੇ ਉਹਨਾਂ ਦਾ ਰੋਲ ਇੰਨਾ ਕੁ ਘੱਟ ਕੀਤਾ ਹੁੰਦਾ ਵੀ ਦੇ ਜਸਟ ਲਾਈਕ ਉਹਨਾਂ ਨੂੰ ਐਜ਼ ਅ ਡੋਲ ਪੁੱਟ ਕੀਤਾ ਹੁੰਦਾ ਵੀ ਬਸ ਤੁਸੀਂ ਹੀਰੋ ਦੇ ਪਿੱਛੇ ਪਿੱਛੇ ਜਾਣਾ, ਕਦੀ ਕਦੀ ਹੀਰੋ ਤੁਹਾਡੇ ਪਿੱਛੇ ਹੋ ਜਾਊਗਾ। ਇੱਕ ਕਿੱਦਾਂ ਦੀਆਂ ਉਹ ਮੂਵੀਆਂ ਅੱਜ ਤੱਕ ਨੀ ਇਹਨਾਂ ਕੋਲ ਬਦਲ ਹੋਈਆਂ, ਉਦਾਂ ਦੀਆਂ ਹੀ ਮੂਵੀਆਂ
ਉੱਥੇ ਪਰੋਸ ਰਹੇ।
ਹਾਲੀਵੁੱਡ ਕਿੱਥੇ, ਹਾਲੀਵੁੱਡ ਕਿੱਥੇ ਚੱਲ ਗਿਆ, ਈਵਨ ਕਿ ਸਾਊਥ
ਸਾਊਥ
ਕਿੱਥੇ ਚੱਲ ਗਿਆ।
ਨਹੀਂ
ਆਈ ਵੁੱਡ ਰਾਦਰ ਪ੍ਰੈਫਰ ਟੂ ਵਾਚ
ਉਹ ਜਿਹੜੇ
ਸਾਊਥ ਦੀ ਮੂਵੀ, ਮੈਂ ਕੋ ਹਾਂਜੀ
ਘਟੇ ਕਸੇ ਪਿਟੇ ਜਿਹੜੇ ਫਾਰਮੂਲੇ ਅੱਜ ਤੋਂ 10-15 ਸਾਲ 20 ਸਾਲ ਪਹਿਲੇ ਆ ਉਹ
ਉਹ
ਪਰੋਸਣ ਦੀ ਕੋਸ਼ਿਸ਼ ਕਰ ਰਹੇ। ਅੱਛਾ ਚਲੋ ਆਪਾਂ ਗੱਲ ਟੌਪਿਕ ਤੇ ਅੱਗੇ ਚੱਲੀਏ। ਜਿਹੜੀ ਤੁਸੀਂ ਫੋਟੋ ਕਹੀ ਸੀ ਨਾ ਕਮਲ ਭਗਤ ਉਹਨਾਂ ਨੇ ਭੇਜੀ ਸੀ, ਉਹ ਕੋਲੇ ਸ਼ਾਹ ਸੰਤਾ ਬੰਤਾ ਤੇ ਭਾਟੀਆ ਯੂਟਿਊਬਰ
ਇਹ ਨੇ, ਮੈਂ ਪਛਾਣ ਗਿਆ।
ਹਾਂ ਦੇਖੋ ਤੁਹਾਡੀ ਤੁਹਾਡੀ ਜ਼ਿਆਦਾ ਪਛਾਣ ਹੈ ਅਤੇ ਉਹਨਾਂ ਦੇ ਨਾਲ ਫੋਟੋ ਹੈ। ਅਤੇ ਹੋਰ ਵੀ ਸੱਜਣ ਸਾਡੇ ਨਾਲ ਜੁੜਦੇ ਨੇ, ਯੋਗਿੰਦਰ ਸ਼ਰਮਾ ਜੀ, ਯੋਗੀ ਜੀ ਸਾਡੇ ਨਾਲ ਜੁੜੇ ਨੇ ਐਡਲੇਡ ਤੋਂ, ਉਹ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤਾਂ ਵਰਿੰਦਰ ਮਲਹੋਤਰਾ ਯੂਟਿਊਬ ਦੇ ਰਾਹੀਂ ਸੁਣ ਰਹੇ ਨੇ ਸਾਨੂੰ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਇੰਦਰਪ੍ਰੀਤ ਕੌਰ ਜੀ ਕੈਨਬਰਾ ਤੋਂ ਸਾਡੇ ਨਾਲ ਜੁੜੇ ਨੇ ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤੁਹਾਡੇ ਗ੍ਰਾਈ ਹੈ ਜੀ ਖੁਸ਼ਵਿੰਦਰ ਸਿੰਘ ਹੋਣਾ ਦੀ ਫੈਮਿਲੀ ਤੋਂ, ਅਤੇ
ਅੱਛਾ ਜੀ
ਹਾਂ, ਅਤੇ ਆਪਣੇ ਹੱਸ ਰਹੇ ਨੇ ਸੁਖਵੀਰ ਧਾਲੀਵਾਲ ਸਾਡੀਆਂ ਗੱਲਾਂ ਤੋਂ ਜਿਹੜੀਆਂ ਆਪਾਂ ਪਹਿਲਾਂ ਛੱਡੀਆਂ ਨੇ। ਅਤੇ ਕਰਨੈਲ ਸਿੰਘ ਹੁਣੀ ਕਹਿ ਰਹੇ ਨੇ ਕਿ ਕਹਿੰਦੇ ਕੱਚ ਕਰੜੇ ਦੂਰੇ ਪ੍ਰਚਾਰਕਾਂ ਤੋਂ ਬਚਣ ਦਾ ਇੱਕ ਹੀ ਢੰਗ ਹੈ ਕਿ ਸਿੱਧੇ ਰੂਪ ਵਿੱਚ ਆਪ ਗੁਰਬਾਣੀ ਸਮੇਤ ਅਰਥਾਂ ਸਮੇਤ ਪੜ੍ਹੀਏ ਅਤੇ ਉਸ 'ਤੇ ਅਮਲ ਕਰੀਏ। ਬਿਲਕੁਲ ਸਹੀ ਗੱਲ ਹੈ। ਅਤੇ ਸਾਡੇ ਸਤਿਕਾਰਯੋਗ ਭੈਣ ਜੀ ਜਤਿੰਦਰ ਕੌਰ ਬੁਆਲ, ਇਹ ਵੀ ਸਾਡੇ ਨਾਲ ਜੁੜੇ ਨੇ ਸਮਰਾਲੇ ਤੋਂ, ਲਾਈਵ ਸਾਨੂੰ ਸੁਣ ਰਹੇ ਨੇ। ਅਤੇ ਮੈਂ ਭੈਣ ਜੀ ਬਾਰੇ ਦੱਸਦਾ ਕਿ ਮਤਲਬ ਇਹਨਾਂ ਦੀ ਜਿਹੜੀ ਪਕੜ ਹੈ, ਅਦਬੀ ਪਕੜ ਹੈ, ਗੁਰਸਿੱਖੀ ਵਾਲੀ ਜਿਹੜੀ ਇਹਨਾਂ ਦੀ ਜੀਵਨੀ ਆ, ਬਹੁਤ ਕਮਾਲ ਹੈ। ਇਹਨਾਂ ਨੇ ਇੱਕ ਕਿਤਾਬ ਲਿਖੀ ਆ ਅਤੇ ਉਹ ਮੇਰੇ ਕੋਲ ਹੈਗੀ ਆ, ਮੈਂ ਤੁਹਾਡੇ ਨਾਲ ਕਿਤੇ ਸ਼ੇਅਰ ਕਰਾਂਗਾ। ਵੀ ਉਹਨਾਂ ਨੇ ਲਿਖੀ ਹੈ ਜਿਹੜੀ ਪੁਰਾਣੀਆਂ ਵਸਤੂਆਂ ਨਹੀਂ ਆਪਾਂ ਯੂਜ਼ ਕਰਦੇ, ਤਾਂ ਅੰਟੀਨੇ ਦੀ ਆ, ਵੀ ਅੰਟੀਨੇ ਘੁਮਾਉਂਦੇ ਹੁੰਦੇ ਸੀ, ਉਹਨੇ ਸਾਰਾ ਅੰਕਿਤ ਕੀਤਾ ਹੈ, ਉਹਦੀਆਂ ਸਟੋਰੀਆਂ, ਛੋਟੀ ਛੋਟੀਆਂ ਚੀਜ਼ਾਂ ਜਿਹੜੀ ਆਪਾਂ ਘਰਾਂ 'ਚ ਵਰਤਦੇ ਹਾਂ। ਇੰਨੀ ਕੁ ਕਮਾਲ ਦੀ ਕਿਤਾਬ ਹੈ ਵੀ ਪੜ੍ਹਨ ਲੱਗ ਜਾਓ, ਤੁਸੀਂ ਪੜ੍ਹੀ ਜਾਂਦੇ। ਔਰ ਉਹਦੇ ਵਿੱਚ ਸਾਰਿਆਂ ਨਾਲੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਪ੍ਰੋਪਰ ਜਿੱਦਾਂ ਬੋਲਦੇ ਹਾਂ, ਲਾਗਾ ਮਾਤਰਾਵਾਂ ਬਿਲਕੁਲ ਪੈਰ 'ਚ ਬਿੰਦੀਆਂ, ਨਹੀਂ ਬਿੰਦੀਆਂ, ਅੱਧਕ ਕੌਮੇ, ਪ੍ਰੋਪਰ ਲਾਏ ਹੋਏ ਨੇ। ਅਤੇ ਬੜੇ ਮਿਹਨਤੀ ਨੇ, ਅਮੈਰੀਕਨ ਰਿਟਰਨ ਹੈ ਅਤੇ ਬੜਾ ਮਤਲਬ ਕੰਮ ਕਰ ਰਹੇ ਨੇ। ਅਤੇ ਖੁਸ਼ੀ ਦੀ ਗੱਲ ਇਹ ਹੈ ਕਿ ਇਹ ਸੁਹਾਵੀ ਆਡੀਓ ਬੁੱਕਸ ਟੀਮ ਦੇ ਵਿੱਚ ਹੁਣ ਜੁਆਇਨ ਕਰ ਗਏ ਨੇ। ਅਤੇ ਹਾਂ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹਨਾਂ ਦੇ ਕੰਮ ਜਿਹੜੇ ਆ ਉਹ ਸੁਣੋਗੇ, ਬੋਲੇ ਸੁਣੋਗੇ। ਅਕੈਡਮਿਕ ਜਿਹੜਾ ਅਕੈਡਮਿਕ ਪਿੱਛੇ ਪ੍ਰੋਸੈਸਿੰਗ ਸਾਰੀ ਇਹਨਾਂ ਬਲਦੀਪ ਸਿੰਘ ਰਾਮੂ ਵਾਲੀ ਆ, ਅਤੇ ਭੈਣ ਜੀ ਉਹਨਾਂ ਨੇ ਪ੍ਰੋਪਰ ਮਤਲਬ ਫਿਲਟਰੇਸ਼ਨ ਐਂਡ ਆਲ ਦੈਟ ਕਰਨੀ ਹੈ। ਸੋ ਇਹਨਾਂ ਦਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਅਤੇ ਪੋਲੀਟਿਕਸ ਦੀ ਗੱਲ ਚੱਲੀ ਸੀ ਤਾਂ ਭੁੱਲਰ ਮੋੜ PV05 ਵਾਲੇ ਕਹਿੰਦੇ ਨੇ ਕਿ ਭਾਅ ਜੀ ਆਸਟ੍ਰੇਲੀਆ 'ਚ ਵੋਟ ਦਾ ਕੀ ਰੇਟ ਚੱਲਦਾ ਹੈ, ਦੱਸ ਦਿਓ। ਆਪਣੇ ਪੰਜਾਬ ਦੇ ਵਿੱਚ ਸਰਪੰਚੀ ਵੋਟ 25,000 ਤੋਂ, MP 500, MLA
15,000, 2,000।
ਦੇਖੋ ਤੁਸੀਂ ਇਹ ਦੇਖੋ, ਜਿੰਨਾ ਸੈਂਟਰ ਦਾ ਉਹਦੀ ਰੇਟ ਘੱਟ ਹੈ, ਸਟੇਟ ਦਾ ਉਹਦੇ ਤੋਂ ਵੱਧ ਹੈ, ਸਰਪੰਚੀ ਦਾ ਸਿੱਧਾ ਹੀ 25,000
ਵੱਧ ਗਿਆ ਨਾ ਫਿਰ।
ਹਾਂ
ਏਰੀਆ ਨਹੀਂ ਕਵਰ ਕਰਨਾ,
ਏਰੀਆ ਦਾ
ਪਿੰਡ ਕੱਲਾ ਕਵਰ ਕਰਨਾ। ਹੁਣ ਮੰਨ ਲਓ ਤੁਸੀਂ ਇੱਕ ਇੱਕ ਜਗ੍ਹਾ ਬੈਠੇ ਹੋ, ਉਹ ਉਸ ਗਰੁੱਪ ਨੂੰ ਖਰੀਦਣਾ ਤੇ ਇੱਕ ਵਾਸਟ ਗਰੁੱਪ ਨੂੰ ਖਰੀਦਣਾ, ਉਹ ਫਿਰ ਪੈਸੇ ਘਟਣੇ ਸ਼ੁਰੂ ਹੋ ਜਾਂਦੇ, ਕਿਉਂਕਿ ਵੋਟਾਂ ਦਾ ਬਹੁਤ ਫਰਕ ਪੈ ਜਾਂਦਾ। ਇਹ ਪਹਿਲਾਂ ਵੀ ਕਿਸੇ ਨੇ ਗੱਲ ਕੀਤੀ, ਕਹਿੰਦਾ ਵੀ ਜਿਹੜੇ MP ਹੈ ਨਾ ਉਹ ਐਵੇਂ ਤਿੰਗੜੀ ਜਾਂਦੇ ਨੇ, ਅਸਲੀ ਸੁਰੱਖਿਆ ਤਾਂ ਸਰਪੰਚ ਨੂੰ ਦੇਣੀ ਚਾਹੀਦੀ ਹੈ, ਜੈਡ ਸਿਕਿਉਰਿਟੀ। ਜਿਹਨੇ ਇੰਨੇ ਪੈਸੇ ਖਰਚ ਕੇ 5 ਸਾਲ ਇੱਕ ਪੈਸਾ ਨੀ ਲਾਉਣਾ ਪਿੰਡ ਤੇ, ਉਹਨੇ ਉਹੀ ਪੈਸੇ ਰਿਕਵਰ ਕਰਨੇ, ਅਸਲੀ ਤਾਂ ਜਾਨ ਦਾ ਖਤਰਾ ਉਹਨੂੰ ਆ,
ਉਹਨੂੰ ਆ। ਨਹੀਂ ਕਮਾਲ ਹੈ ਵੈਸੇ। ਚਲੋ ਇਹਨਾਂ ਦਾ, ਇਹਨਾਂ ਦੀ ਬਹੁਤ ਪਕੜ ਹੈ ਪੇਂਡੂ ਲੈਵਲ ਜਾਂ ਉੱਥੋਂ ਦੀ ਜਿਹੜੀ MLA ਪੋਲੀਟਿਕਸ ਤੱਕ ਨਾ, ਆਪਣੇ ਭੁੱਲਰ ਹੋਣਾ ਦੀ। ਅਤੇ ਇਹਨਾਂ ਨੇ ਕਟਾਕਸ਼ ਕੱਸਿਆ, ਵਿਅੰਗ ਕੱਸਿਆ ਕਿ ਆਸਟ੍ਰੇਲੀਆ 'ਚ ਕੀ ਰੇਟ ਚੱਲ ਰਿਹਾ, ਭਾਅ ਜੀ ਅਸੀਂ ਤਾਂ ਬਾਰਬੀਕਿਊ 'ਤੇ ਡੁੱਲ ਜਾਈਦਾ। ਕੋਕ ਦੀ
ਨਾ
ਬੋਤਲ
ਸਹੀ ਗੱਲ ਹੈ, ਸਹੀ ਗੱਲ ਹੈ। ਨਹੀਂ
ਅਜੇ
ਇੱਥੇ ਨਾ, ਇੱਥੇ ਡਾਇਰੈਕਟਲੀ ਕੰਪਨੀਆਂ ਪੋਲੀਟੀਸ਼ੀਅਨਸ ਨੂੰ ਹੀ ਲੌਬੀ ਕਰਦੀਆਂ ਨੇ, ਉਹਨਾਂ ਨੂੰ ਡੋਨੇਸ਼ਨ ਦਿੰਦੀਆਂ ਨੇ, ਫੰਡ ਕਰਦੀਆਂ ਨੇ ਕਿ ਉਹ ਇਨ ਫਿਊਚਰ ਜੇ ਕੋਈ ਉਹਨਾਂ ਦੇ ਅਗੇਂਸਟ ਕੋਈ ਕਿਉਂ ਕਾਨੂੰਨ ਆਉਂਦਾ ਜਾਂ ਕੁਛ ਆਉਂਦਾ। ਮਾਈਨਿੰਗ ਕੰਪਨੀਜ਼ ਬਹੁਤ ਬਦਨਾਮ ਨੇ ਇਸ ਕੰਮ ਦੇ ਵਿੱਚ, ਤੇ ਉਹਨਾਂ ਨੂੰ ਉਹ ਡਾਇਰੈਕਟ ਫੰਡ ਕਰਦੀਆਂ ਨੇ, ਤੇ ਇਹ ਇਹ ਲੌਬਿੰਗ ਇੱਥੇ ਡਿਫਰੈਂਟ ਸਾਈਡ ਦੀ ਪੋਲਿਟਿਕਸ ਹੈ ਜੀ ਇੱਥੇ।
ਤੇ ਸਤਿੰਦਰ ਗਿੱਲ ਜੁੜੇ ਨੇ ਵੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਮਨਮੋਹਨ ਸਿੰਘ ਉਨੀ ਹੁਣੀ ਕਹਿ ਰਹੇ ਨੇ ਕਿ ਭਾਜੀ ਕਹਿੰਦੇ ਵੀ ਵਿਸਾਖੀ ਦੀ ਗੱਲ ਸੁਣਾਓ, ਕਹਿੰਦੇ ਕੋਈ ਵਿਸਾਖੀ ਦੀਆਂ ਗੱਲਾਂ ਅਸੀਂ ਸਵੇਰੇ, ਮੈਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਕਾਫੀ ਸੁਣਾਈਆਂ ਸੀਗੀਆਂ, ਇੱਥੋਂ ਨਗਰ ਕੀਰਤਨ ਦੀ ਗੱਲ ਸੁਣਾਈ ਤੇ ਪਰਮਾਤਮਾ ਦੀਆਂ ਗੱਲਾਂ ਸੁਣਾਈਆਂ। ਵਿਸਾਖੀ ਦੇ ਐਕਚੁਅਲੀ ਮਹੀਨੇ ਦੇ ਅਧਿਆਤਮਕ ਤੇ ਦੂਜੇ ਪੱਖ ਵੀ ਅਸੀਂ ਸੁਣਾ ਚੁੱਕੇ ਹਾਂ। ਤੇ ਇੱਕ ਨਾ ਯੋਗੀ ਜੀ,
ਇੱਕ ਮਿੰਟ, ਮੈਂ ਨਗਰ ਕੀਰਤਨ ਦੀ ਗੱਲ ਕਰਨੀ ਆ ਵੀ ਨਗਰ ਕੀਰਤਨ ਘਾਟੇ 'ਚ ਜਾ ਰਹੇ ਨੇ, ਨਗਰ ਕੀਰਤਨ ਤੇ ਇੰਨਾ ਪੈਸਾ। ਪਹਿਲੀ ਗੱਲ ਤਾਂ ਆਈ ਡੋਂਟ ਨੋ, ਮੈਂ ਕਿਤੇ ਪੜ੍ਹਿਆ ਸੀ ਵੀ ਇਹ ਜਿਹੜਾ ਨਗਰ ਕੀਰਤਨ ਜਾਂ ਇੱਕ ਉਹ ਆਪਣੇ ਹਿੰਦੂ ਭਾਈਚਾਰੇ ਵਾਲੇ ਕਰਦੇ ਨੇ
ਰੱਥ ਯਾਤਰਾ,
ਸ਼ੋਭਾ ਯਾਤਰਾ,
ਸ਼ੋਭਾ
ਯਾਤਰਾ, ਫਿਰ ਮੁਸਲਮਾਨ ਭਾਈਚਾਰੇ ਵਾਲੇ ਉਹ ਮਰਹਮ ਪਦਰੀ ਉਹ ਜਿਹੜਾ ਪਿੱਛੇ ਇੱਦਾਂ ਮਾਰਦੇ ਹੁੰਦੇ ਉਹ ਕਰਦੇ ਆ। ਇਹ ਕਹਿੰਦਾ ਇਹ ਇਹ ਨਾ 1880-90 ਤੱਕ ਇਹ ਹੈ ਨਹੀਂ ਸੀ ਪ੍ਰਚਲਿਤ, ਜੇ ਕੋਈ ਕਰਦਾ ਵੀ ਸੀ ਤੇ ਉਹ ਆਪਣੇ ਜਿਹੜਾ ਚਾਰ ਦੀਵਾਰੀ ਹੈ ਨਾ ਉਹਦੇ ਵਿੱਚ ਹੀ ਸਾਰਾ ਕੁਛ ਕਰਦੇ ਸੀ। ਇਹ ਗੋਰਿਆਂ ਨੇ ਚੀਜ਼ ਲਿਆਂਦੀ ਵੀ, ਫਿਰ ਉਹਨਾਂ ਨੇ ਗੋਰਿਆਂ ਨੇ ਇੱਦਾਂ ਕੀਤਾ ਵੀ ਸ਼ੋਭਾ
ਪ੍ਰਵੋਕ
ਯਾਤਰਾ ਦਾ ਜਿਹੜਾ ਰੂਪ
ਪ੍ਰਵੋਕ ਕਰਨ ਨੂੰ, ਡਿਵਾਈਡ ਕਰਨ ਨੂੰ ਲਿਆਂਦੀ ਵੀ ਦੂਜੀ ਕੌਮ ਨੂੰ ਪ੍ਰਵੋਕ ਕਰਨਾ ਆ।
ਉਹ ਦੇਖੋ ਉਹਨਾਂ ਨੇ ਜਿਹੜਾ ਸ਼ੋਭਾ ਯਾਤਰਾ ਦਾ ਰੂਟ ਸੀ ਨਾ ਉਹ ਮੁਸਲਮਾਨ ਇਲਾਕਿਆਂ ਦੇ ਵਿੱਚੋਂ ਕੱਢਦੇ ਹੁੰਦੇ ਸੀ। ਫਿਰ ਹੁਣ ਉਹ ਦੇਖੋ ਆਪਾਂ ਜਿੰਨਾ ਮਰਜ਼ੀ ਭਾਈਚਾਰੇ ਦਾ ਦੁਹਾਈ ਪਾ ਲਈਏ, ਪਰ ਜਿਹੜਾ ਬੰਦਾ ਰਿਲੀਜੀਅਸ ਹੈ ਨਾ ਉਹਦੀ ਜਿਹੜੀ ਕੋਰ ਰਿਲੀਜੀਅਸ ਸੈਂਟੀਮੈਂਟਸ ਆ ਉਹਦੇ ਸਾਹਮਣੇ ਜਾ ਕੇ ਹੁਣ ਜੇ ਤੁਸੀਂ ਆਪਣੇ ਧਰਮ ਦੇ ਨਾਅਰੇ ਲਾਉਣੇ ਸ਼ੁਰੂ ਕਰ ਦੂੰਗੇ ਉਹ ਕਿਤੇ ਨਾ ਕਿਤੇ ਉਹ ਖਿੱਝੂਗਾ ਇਸ ਚੀਜ਼ ਨੂੰ ਦੇਖ ਕੇ ਵੀ ਹਾਂ ਵੀ ਇਹ ਮੇਰੇ ਇਲਾਕੇ ਜਾ ਕੇ ਮੈਨੂੰ ਇਹ ਪ੍ਰਵੋਕ ਕਰ ਰਹੇ ਨੇ। ਤੇ ਹੁਣ ਜੇ ਇਹ ਗੋਰਿਆਂ ਨੇ ਸਾਨੂੰ ਚੀਜ਼ ਲਿਆ ਕੇ ਦਿੱਤੀ ਆ, ਨਗਰ ਕੀਰਤਨ ਵੀ ਆਈ ਡੋਂਟ ਨੋ, ਪਤਾ ਨੀ ਹੁਣ ਉਹ ਨਾ ਗੱਲ ਹੋ ਜਾਵੇ ਵੀ ਬਾਅਦ ਚੋਂ ਧੱਕੇ ਪੈਣ ਮੈਨੂੰ ਵੀ ਹਾਂ ਤੂੰ ਇਹ ਗੱਲ ਕਹਿਤੀ ਰੇਡੀਓ ਤੇ, ਪਰ ਮੈਨੂੰ ਨੀ ਪਤਾ ਵੀ ਇਹਦਾ ਇਤਿਹਾਸ ਕੀ ਆ ਵੀ ਨਗਰ ਕੀਰਤਨ ਇਜ਼ ਇਟ ਰੀਅਲੀ ਆਪਾਂ ਕੱਢਦੇ ਰਹੇ ਹਾਂ ਵੀ ਗੁਰੂ ਸਾਹਿਬ ਦੇ ਟਾਈਮ ਤੇ ਵੀ ਕੱਢਦੇ ਰਹੇ ਜਾਂ ਗੁਰੂ ਸਾਹਿਬ ਦੇ 10ਵੀਂ ਪਾਤਸ਼ਾਹ ਜੀ ਦੇ ਜਾਣ ਤੋਂ ਬਾਅਦ ਆਪਾਂ ਕੱਢਦੇ ਰਹੇ, ਇਹਦਾ ਇਹਦਾ ਥੋੜਾ ਜਿਹਾ ਕਲੀਅਰ ਕਰੋ ਵੀ, ਕਿਉਂਕਿ ਪੈਸਾ ਬਹੁਤ ਵੇਸਟ ਜਾ ਰਿਹਾ ਸਪੈਸ਼ਲੀ ਬਾਹਰਲੇ ਗੁਰਦੁਆਰਾ ਕਮੇਟੀ।
ਇਹਦੇ ਆਪਾਂ ਪੋਜ਼ਿਟਿਵ ਚੀਜ਼ਾਂ ਵੀ ਦੱਸਦੇ ਹਾਂ, ਇਹਦੇ ਸਾਈਡ ਇਫੈਕਟ ਵੀ ਦੱਸਦੇ ਹਾਂ, ਇਹਦੇ ਵਿੱਚ ਜਿਹੜੀਆਂ ਸੋਧਾਂ ਕੀਤੀਆਂ ਜਾ ਸਕਦੀਆਂ ਉਹ 'ਤੇ ਵੀ ਗੱਲ ਕਰਨੀ ਬਣਦੀ, ਆਪਾਂ ਨੂੰ ਕਿਸੇ ਦੇ ਬਹੁਤਾ ਡਰਨ ਦੀ ਲੋੜ ਨਹੀਂ। ਮਤਲਬ ਆਪਾਂ ਬੇਝਿਜਕ ਗੱਲ ਕਹਿ ਸਕਦੇ ਮਰਿਆਦਾ ਦੇ ਵਿੱਚ ਰਹਿ ਕੇ, ਮਤਲਬ ਜਰਨਲਿਸਟਿਕ ਮਰਿਆਦਾ ਦੇ ਵਿੱਚ ਰਹਿ ਕੇ। ਅਤੇ ਜਿਹੜੇ ਤੁਸੀਂ ਜਿੱਦਾਂ ਸਵਾਲ ਕੀਤੇ ਆ ਵੀ ਪਹਿਲਾਂ ਤਾਂ ਇਹਨੂੰ ਜਲੂਸ ਕਹਿੰਦੇ ਹੁੰਦੇ ਸੀ, ਜਲਸਾ ਜਲੂਸ ਹੈ ਨਾ, ਅਤੇ ਫਿਰ ਉਹ ਇੱਦਾਂ ਹੈ ਵੀ ਜਲੂਸ ਅੱਖਰ ਇੰਨਾ ਕੁ ਬਦਨਾਮ ਹੋ ਗਿਆ ਕਿਉਂਕਿ ਉਹ ਜਣੇ ਖਣੇ ਦਾ ਜਲੂਸ ਕੱਢਣ ਲੱਗ ਗਿਆ ਗਧਿਆਂ 'ਤੇ ਬਿਠਾਲ ਕੇ, ਹੈ ਨਾ, ਅਤੇ ਉਹ ਜ਼ਿਆਦਾ ਪਾਪੂਲਰ ਹੋ ਗਿਆ। ਅਤੇ ਫਿਰ ਕਹਿੰਦੇ ਜੇ ਜਲੂਸ ਕੱਢਣਾ ਉਹ ਲੋਕ ਕਹਿੰਦੇ ਫਿਰ ਗਧਾ ਲਿਆਈਏ, ਉਹਨਾਂ ਨੇ ਇੱਦਾਂ ਚੰਗਾ ਨਹੀਂ ਲੱਗਦਾ, ਹੈ ਨਾ, ਅਤੇ ਆਪਾਂ ਇਹਦਾ ਨਾਂ ਨਗਰ ਕੀਰਤਨ ਪਾ ਦਿੰਦੇ। ਚਲੋ ਉਹ ਨਾਮ ਵਧੀਆ ਸੀ, ਚਲੋ ਠੀਕ ਹੈ, ਐਡਜਸਟ ਹੋ ਗਿਆ,
ਸਾਰੇ ਨਗਰ 'ਚ
ਨਗਰ 'ਚ ਕੀਰਤਨ ਕਰਨਾ ਆ, ਹੈ ਨਾ, ਅਤੇ ਇਹ ਸੋਹਣਾ ਸੋਹਣਾ ਨਾਮ ਸੀਗਾ। ਸੋ ਇੱਦਾਂ ਜਲੂਸ ਤੋਂ ਨਗਰ ਕੀਰਤਨ ਬਣਿਆ। ਅਤੇ ਹੁਣ ਗੱਲ ਕੀ ਆ ਗਈ ਉਹ ਕਿ ਉਹ ਐਡਾ ਕੁ ਵੱਡਾ ਹੋ ਚੁੱਕਾ, ਐਡਾ ਕੁ ਉੱਥੇ ਹੋ ਗਿਆ ਕਿ ਥੋੜ੍ਹਾ ਜਿਹਾ ਅਨਔਰਗਨਾਈਜ਼ਡ ਹੋ ਚੁੱਕਾ ਆ, ਆਊਟ ਆਫ ਕੰਟਰੋਲ ਹੋ ਚੁੱਕਾ ਆ। ਉਹਦੇ ਨਾਲ ਨਾ ਵਿਦੇਸ਼ਾਂ ਦੇ ਵਿੱਚ ਸਮੱਸਿਆ ਇਹ ਆਉਂਦੀ ਆ ਵੀ ਇੱਕ ਤਾਂ ਸੜਕਾਂ ਬੰਦ ਕਰਨੀਆਂ ਪੈਂਦੀਆਂ ਨੇ, ਟ੍ਰੈਫਿਕ ਬੰਦ ਕਰਨੀ ਪੈਂਦੀ ਆ। ਅਤੇ ਜਿਹੜੇ ਨਾ ਮੈਂ ਇੰਸਟੀਟਿਊਸ਼ਨ ਪੁਆਇੰਟ ਆਫ ਵਿਊ ਨਾਲ ਤੁਹਾਨੂੰ ਦੱਸਦਾ, ਗੁਰਦੁਆਰਿਆਂ ਸਾਹਿਬ ਨਾਲ ਮੇਰੇ ਕਾਫੀ ਸੰਬੰਧ ਹੈ, ਮੈਂ ਇਨਵੋਲਵ ਵੀ ਹਾਂ ਵਿੱਚ, ਕਿ ਇਹ ਇੱਕ ਜੇ ਆਪਾਂ ਫਾਈਨੈਂਸ਼ੀਅਲੀ ਦੇਖੀਏ, ਵੈਸੇ ਉਹ ਸਾਰੇ ਇਹ ਕਹਿੰਦੇ ਆਪਾਂ ਨੂੰ ਦੇਖਣਾ ਨਹੀਂ ਚਾਹੀਦਾ ਫਾਈਨੈਂਸ਼ੀਅਲੀ ਕਿਉਂਕਿ ਸੰਗਤ ਦਾ ਪੈਸਾ ਅਤੇ ਇਹਨੂੰ ਦੇਖਣਾ ਨਹੀਂ ਚਾਹੀਦਾ, ਪਰ ਐਸੇ ਮੈਨੇਜਮੈਂਟ ਦੇ ਹਿਸਾਬ ਨਾਲ ਉਹ ਫਿਰ ਪੜਚੋਲਣਾ ਪੈਂਦਾ ਆ ਕਿ ਕਿੰਨਾ ਖਰਚਾ ਆ ਰਿਹਾ। ਦੇਖੋ ਸਿਕਿਉਰਟੀ ਦਾ ਖਰਚਾ ਆਉਂਦਾ, ਸਿਕਿਉਰਟੀ ਕਰਨੀ ਪੈਂਦੀ ਆ, ਪੁਲਿਸ ਦੀਆਂ ਗੱਡੀਆਂ ਕਰਨੀਆਂ ਪੈਂਦੀਆਂ ਉਹਨਾਂ ਦਾ ਵੀ ਖਰਚਾ ਆਉਂਦਾ, ਫਿਰ ਪੈਂਫਲੈਟ ਪਾਉਣੇ ਪੈਂਦੇ ਆ ਉਹਨਾਂ ਦਾ ਵੀ ਖਰਚਾ ਆਉਂਦਾ, ਟ੍ਰੈਫਿਕ ਕੰਟਰੋਲ ਜਿਹੜਾ ਆ ਉਹਦਾ ਸਾਰਿਆਂ ਨਾਲ ਵੱਡਾ ਖਰਚਾ ਟ੍ਰੈਫਿਕ ਕੰਟਰੋਲ ਦਾ ਆਉਂਦਾ ਕਿ ਕਿੰਨੇ ਬੰਦੇ, ਉਹ ਇੱਕ ਹੁੰਦਾ ਵੀਕਐਂਡ ਹੈ ਉਹ 1.5 ਗੁਣਾ ਰੇਟ ਹੁੰਦਾ ਜਾਂ ਡਬਲ ਹੁੰਦਾ ਆ, ਉਹ ਟ੍ਰੈਫਿਕ ਕੰਟਰੋਲ ਦਾ, ਕਾਰਾਂ ਖੜੀਆਂ ਕਰਨੀਆਂ, ਡਿਵਰਟ ਕਰਨੀ, ਮੈਨੇਜ ਕਰਨਾ, ਉਹ ਸਾਰਾ ਪਲਾਨ ਬਣਾਉਣਾ ਪੈਂਦਾ, ਇੱਕ ਪੂਰੀ ਟੀਮ ਬਹਿੰਦੀ ਆ ਇਹ ਕੰਮ ਕਰਨ ਨੂੰ ਪੈਂਫਲੈਟ ਬਣਾਉਣ ਨੂੰ, ਹੈ ਨਾ। ਫਿਰ ਦੇਖੋ ਜਿਹੜੇ ਟਰੱਕਸ ਵਗੈਰਾ ਆ ਉਹ ਵਲੰਟੀਅਰ ਹੀ ਆਉਂਦੇ ਨੇ, ਹੈ ਨਾ, ਲੋਕ ਚਲੋ ਸੰਗਤ ਆਪਣਾ ਕਰਦੀ ਆ, ਪਰ ਮੇਰੇ ਹਿਸਾਬ ਨਾਲ ਗੁਰੂ ਘਰ ਦਾ ਜਿਹੜਾ ਇਹਨਾਂ ਗੱਲਾਂ 'ਤੇ ਖਰਚਾ ਡਿਪੈਂਡ ਔਨ ਲੋਕੇਸ਼ਨ ਤਕਰੀਬਨ 7,000 ਤੋਂ $10,000 ਦੇ ਵਿਚਾਲੇ ਇਹ ਜਿਹੜੇ ਜਾਣੀ ਕਿ ਬੇਸਿਕ ਕੌਂਸਲਸ ਦੀਆਂ ਡਿਪਾਰਟਮੈਂਟਾਂ ਦੀਆਂ ਨੀਡਸ ਪੂਰੀਆਂ ਕਰਨ ਨੂੰ ਲੱਗ ਜਾਂਦਾ ਆ। ਉਸ ਤੋਂ ਬਾਅਦ ਫਿਰ ਜਿਹੜਾ ਮਤਲਬ ਸੰਗਤ ਹੁੰਦੀ ਆ, ਲੰਗਰ ਤਿਆਰ ਕਰਨੇ ਆ, ਉਹ ਵੀ ਚਲੋ ਸੰਗਤਾਂ ਡੋਨੇਟ ਕਰਦੇ, ਪਰ ਗੁਰੂ ਘਰ ਦਾ ਕਾਫੀ ਖਰਚਾ ਆਉਂਦਾ। ਮੈਂ ਤੁਹਾਨੂੰ ਇਹ ਦੱਸ ਦਿੰਦਾ, ਜੇ ਆਪਾਂ ਸਿੱਖ ਕਹਿੰਦੇ ਹਾਂ ਨਾ ਵੀ ਅਸੀਂ ਜੀ ਲੈ ਇਹ 'ਚ ਕੀ ਆ ਲੰਗਰ, ਆਪਾਂ ਤੀਏ ਚੌਥੇ ਗੁਰਦੁਆਰਾ ਸਾਹਿਬ ਛਕਣਾ ਜਾਂ ਰੋਜ਼ ਵੀ ਛਕਣਾ ਜਾਂ ਆਪਾਂ ਆਟੇ ਦਾ ਬੋਰਾ ਚੜ੍ਹਾ ਦੇਣਾ, ਕੋਈ ਚੱਕਰ ਹੀ ਨਹੀਂ। ਆਟੇ ਦੇ ਬੋਰੇ ਚੜ੍ਹਾਉਣ ਨਾਲ ਗੱਲ ਥੋੜ੍ਹਾ ਬਣਦੀ, ਆਟਾ ਦਾ ਬੋਰਾ ਦੁਕਾਨ 'ਤੇ ਵੀ ਪਿਆ, ਉੱਥੇ ਥੋੜ੍ਹਾ ਰੋਟੀ ਬਣ ਜਾਂਦੀ ਆਪੇ ਹੀ। ਉਹਦੇ ਲਈ ਗੈਸ, ਪਾਣੀ, ਬਿਜਲੀ ਤਿੰਨ ਚੀਜ਼ਾਂ ਮੇਨ ਲੱਗਦੀਆਂ ਨੇ। ਔਰ ਮੈਂ ਤੁਹਾਨੂੰ ਆਪਣੇ ਲੋਕਲ ਗੁਰੂ ਘਰਾਂ ਦੀ ਗੱਲ ਦੱਸਦਾ, ਸਾਡੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਕਿ ਮਹੀਨੇ ਦਾ ਤਿੰਨ ਤਿੰਨ ਚਾਰ ਚਾਰ ਹਜ਼ਾਰ ਡਾਲਰ, ਮਤਲਬ ਮਿਨੀਮਮ ਇੱਕ ਗੁਰੂ ਘਰ ਦੇ ਵਿੱਚ ਇੱਥੇ 6-7 ਹਜ਼ਾਰ ਹੋਣਾ, ਅਪ੍ਰੈਲ ਮਹੀਨੇ ਦਾ ਉੱਥੇ 7-8 ਹਜ਼ਾਰ ਗੈਸ ਦਾ ਹੀ ਬਿੱਲ ਆਉਣਾ ਹੈ, ਠੀਕ ਹੈ। ਦੋ ਦੋ 3 ਹਜ਼ਾਰ ਡਾਲਰ ਪਾਣੀ ਦਾ ਬਿੱਲ ਆਉਣਾ, ਪਾਣੀ ਦਾ, ਠੀਕ ਹੈ। ਫਿਰ ਬਿਜਲੀ ਦਾ ਤਾਂ ਹਿਸਾਬ ਹੀ ਕੋਈ ਨਹੀਂ। ਸੋ ਘੱਟੋ ਘੱਟ ਮਤਲਬ ਅਪ੍ਰੈਲ ਮਹੀਨੇ ਦਾ ਸਾਡੇ ਜਿਹੜੇ ਵੱਡਾ ਗੁਰਦੁਆਰਾ ਸਾਹਿਬ ਹੈ ਉੱਥੇ 20 ਹਜ਼ਾਰ ਡਾਲਰ ਬਿੱਲਾਂ 'ਚ ਹੀ ਆਉਣਾ ਹੈ, ਠੀਕ ਹੈ। ਅਤੇ ਜੇ ਬੰਦਾ ਕਹੇ ਵੀ ਅਸੀਂ ਜੀ ਰਸ਼ਤ ਸੰਗਤ ਨੇ ਚੜ੍ਹਾ ਦਿੱਤੀ, ਦੈਟਸ ਨੋਟ ਗੁੱਡ ਇਨਫ। ਉੱਥੇ ਆਪਾਂ ਅਸੀਂ ਆਟੇ ਦਾ ਬੋਰਾ ਚੜ੍ਹਾ ਦੇਣਾ ਹੈ, ਅਤੇ ਬਾਕੀ ਜਿਹੜਾ ਆ ਉਹ 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 ਅਸੀਂ ਕੋਈ ਗੱਲ ਨਹੀਂ ਉੱਥੇ ਗੋਲਕ 'ਚ ਆਪਾਂ 5 ਡਾਲਰ ਪਾ ਦੇਣੇ ਆ। ਇੱਦਾਂ ਨਹੀਂ ਹੈਗੀ। ਮੈਂ ਆਪਣੇ ਸਿੱਖਾਂ ਨੂੰ ਬੇਨਤੀ ਕਰਦਾ, ਸ਼ਰਧਾਲੂਆਂ ਨੂੰ ਬੇਨਤੀ ਕਰਦਾ ਕਿ ਆਟੇ ਦਾ ਬੋਰਾ ਚੜ੍ਹਾ ਕੇ ਆਪਣੇ ਮਨ ਦੀ ਤ੍ਰਿਪਤੀ ਨਾ ਕਰ ਲਓ ਕਿ ਤੁਸੀਂ ਬਹੁਤ ਵੱਡਾ ਯੋਗਦਾਨ ਪਾ ਦਿੱਤਾ ਆ। ਉਹ ਬਣਾਉਣ ਦੇ ਲਈ ਘੱਟੋ ਘੱਟ ਗੈਸ, ਬਿਜਲੀ, ਪਾਣੀ ਦੇ ਵੀ ਨਾਲ ਤੁਸੀਂ ਭੇਟਾ ਕਰੋ, ਉਹ ਵੀ ਖਰਚਾ ਹੁੰਦਾ। ਫਿਰ ਜਿਹੜੀਆਂ ਬੀਬੀਆਂ ਨੇ ਬਣਾਉਣਾ, ਬੰਦਿਆਂ ਨੇ ਬਣਾਉਣਾ, ਉਹਨਾਂ ਦਾ ਤਾਂ ਆਪਾਂ ਦੇਣਾ ਦੇ ਹੀ ਨਹੀਂ ਸਕਦੇ, ਉਹਦੀ ਤਾਂ ਕੋਈ ਵੈਲਿਊ ਹੀ ਹੈ ਨਹੀਂ। ਸੋ ਇਸ ਕਰਕੇ ਇਹ ਜਿਹੜੇ ਖਰਚੇ ਨੇ ਇਹ ਬਲੂਨ ਹੋਈ ਜਾ ਰਹੇ ਨੇ, ਵੱਡੇ ਹੋਈ ਜਾ ਰਹੇ ਨੇ ਦਿਨ ਪਰ ਦਿਨ। ਅੱਜ ਤੋਂ 8-9 ਸਾਲ ਪਹਿਲਾਂ ਇਹ 5-6 ਹਜ਼ਾਰ ਡਾਲਰ ਦੇ ਕਰੀਬ ਹੁੰਦਾ ਸੀ, ਅੱਜ ਇਹ 10-11 ਹਜ਼ਾਰ ਡਾਲਰ ਦੇ ਹੋ ਗਿਆ। ਇਹ ਮੈਂ ਇੱਕ ਮਤਲਬ ਪਿੰਡ ਦੀ ਗੱਲ ਕਰ ਰਿਹਾ, ਹੁਣ ਤੁਸੀਂ ਸਰੀ ਵਰਗੇ ਨਗਰ ਦੀ ਕਰੋ। ਹੁਣ ਸਿਡਨੀ 'ਚ ਕੀ ਆ, ਸਾਰੇ ਗੁਰੂ ਘਰ ਇਕੱਠੇ ਹੋ ਕੇ ਮਨਾਉਂਦੇ ਆ, ਚਲੋ ਵੰਡ ਹੋ ਜਾਂਦਾ ਆ, ਹੈ ਨਾ, ਵੀ ਸਰੀ 'ਚ ਵੀ। ਪਰ ਉੱਥੇ ਵੀ ਮੰਨ ਲਓ ਕਿ 1 ਲੱਖ ਬੰਦਾ ਆਉਣਾ, ਅਤੇ ਉਸ ਹਿਸਾਬ ਨਾਲ ਕੋਈ ਮੈਨੇਜਡ ਫੂਡ ਸਟਾਲਸ ਹੋਣੇ ਚਾਹੀਦੇ ਆ। ਇਹ ਮੇਰੇ ਫਾਦਰ ਸਾਹਿਬ ਏਅਰਲਾਈਨ ਇੰਡਸਟਰੀ ਦੇ ਵਿੱਚ ਫੂਡ ਸੈਕਸ਼ਨ 'ਚ ਰਹੇ ਨੇ, ਠੀਕ ਆ। ਇਕੱਲੇ ਏਅਰਲਾਈਨ ਦਾ ਤੁਹਾਨੂੰ ਪਤਾ ਮਿਣਤੀ ਗਿਣਤੀ ਦਾ ਦਿੰਦੇ ਨੇ ਫੂਡ ਰਾਈਟ ਔਨ ਸਪੋਟ, ਅਤੇ ਉਹਨਾਂ ਨੇ ਤੱਤ ਕੱਢਿਆ ਸੀ ਵੀ ਇੱਕ ਬੰਦਾ 350 ਗ੍ਰਾਮ ਤੋਂ ਲੈ ਕੇ 450 ਗ੍ਰਾਮ ਤੱਕ ਉਹਦਾ ਫੂਡ ਹੋਣਾ ਚਾਹੀਦਾ। ਉਹ ਨਾ ਗ੍ਰਾਮਾਂ ਦੇ ਵਿੱਚ ਕਿੰਨੀਆਂ ਚੀਜ਼ਾਂ ਪਾਉਣੀਆਂ, ਕਿੰਨੇ ਚੌਲ ਪਾਉਣੇ, ਉਹ 450 ਗ੍ਰਾਮ ਕਰਨਾ ਹੈ। ਅਤੇ ਸਾਡੇ ਜਦੋਂ ਲੰਗਰ ਤਿਆਰ ਕਰਦੇ ਨੇ ਉਹ 1 ਕੁਇੰਟਲ ਆਹ ਬਣਾ ਲਓ, 1 ਕੁਇੰਟਲ ਉਹ ਬਣਾ ਲਓ, ਉਹ, ਹੈ ਨਾ, ਮਤਲਬ ਵਟ ਇਜ਼ ਦਿਸ, ਹੈ ਨਾ।
ਮੇਰੇ ਨਾਲ ਹੋਇਆ ਸੀ, ਸਾਡੇ ਘਰੇ ਸੀ ਪ੍ਰੋਗਰਾਮ 2 ਸਾਲ ਪਹਿਲਾਂ, ਤੇ ਡੈਡੀ ਹੋਣੀ ਉਹ ਦੋਧੀ ਆਇਆ, ਤੇ ਉਹ ਕਹਿੰਦਾ ਜੀ ਦੁੱਧ ਕਿੰਨਾ, ਹੈ ਨਾ, ਤੇ ਡੈਡੀ ਕਹਿੰਦੇ 10 ਲੀਟਰ ਦੇ ਜਾ। ਉਹ ਮੈਂ ਕਿਹਾ ਭਾਜੀ ਰੁਕੋ ਇੱਕ ਮਿੰਟ, ਪੁੱਛ ਤਾਂ ਲਵਾਂ ਵੀ ਦੁੱਧ ਚਾਹੀਦਾ ਕਿੰਨਾ ਆਪਾਂ ਨੂੰ, ਹੈ ਨਾ। ਤੇ ਉਹ ਮੈਂ ਜਿਹੜੇ ਲੱਗੇ ਸੀ ਪਾਠੀ ਸਿੰਘ ਆਪਣਾ ਉਹ ਦੂਜਾ ਬਣਾਉਂਦੇ ਸੀ ਲੰਗਰ, ਹੈ ਨਾ, ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਨਹੀਂ ਸਾਨੂੰ ਤਾਂ ਦੁੱਧ ਨਹੀਂ ਚਾਹੀਦਾ। ਮੈਂ ਮਾਤਾ ਨੂੰ ਪੁੱਛਿਆ, ਉਹ ਕਹਿੰਦੇ ਵੀ ਨਹੀਂ ਦੁੱਧ ਤਾਂ ਨਹੀਂ ਚਾਹੀਦਾ। ਤੇ ਮੈਂ ਕਿਹਾ 10 ਲੀਟਰ ਦਾ ਕਰਨਾ ਕੀ, ਨਹਾਉਣਾ ਹੈ ਜਾਂ ਨਵਾਉਣਾ ਕੀ ਕਰਨਾ
ਨਹੀਂ। ਇਹ ਇਹ ਜਿਹੜੀ ਮਿਸਮੈਨੇਜਮੈਂਟ ਹੋ ਰਹੀ ਹੈ ਨਾ, ਮਤਲਬ ਇਹਦੇ 'ਤੇ ਪੜਚੋਲ ਕਰਨੀ ਬਣਦੀ ਆ। ਅਸੀਂ ਇਹ ਨਹੀਂ ਕਹਿ ਰਹੇ ਵੀ ਨਗਰ ਕੀਰਤਨ ਬੰਦ ਕਰਨੇ ਚਾਹੀਦੇ ਆ, ਪਰ ਉਹ ਹੁਣ ਮੇਰੇ ਖਿਆਲ ਇੰਗਲੈਂਡ ਦੇ ਵਿੱਚ ਉਹ ਧਮਾਕਾ ਹੋਇਆ, ਹੈ ਨਾ, ਸਿਲੰਡਰਾਂ ਦਾ ਨਗਰ ਕੀਰਤਨ ਦੇ ਦੌਰਾਨ, ਉਹਦੇ ਨਾਲ ਕਾਫੀ ਨੁਕਸਾਨ ਹੋਇਆ। ਅਤੇ ਮਤਲਬ ਕਾਫੀ ਸੋਚਣ ਵਿਚਾਰ ਦਾ ਮੌਕਾ ਮਿਲਿਆ ਕਿ ਜਿਹੜੇ ਕਈ ਵਾਰੀ ਉੱਥੇ ਮੌਕੇ 'ਤੇ ਘਰਾਂ ਦੇ ਮੂਹਰੇ ਜਾ ਕੇ ਸਿਲੰਡਰ ਲਾ ਕੇ ਕੁਕਿੰਗ ਕਰਨਾ ਸ਼ੁਰੂ ਕਰ ਦਿੰਦੇ ਨੇ, ਤੁਹਾਡੇ ਆਉਣ ਤੁਸੀਂ ਦੇਖਿਓ ਵੀ ਥੋੜ੍ਹੇ ਸਾਲਾਂ ਦੇ ਵਿੱਚ ਉਹ ਸਾਰਾ ਕੁਝ ਬੰਦ ਕਰਨਾ ਅਥਾਰਟੀਜ਼ ਨੇ, ਠੀਕ ਹੈ,
ਕਰ ਦੇਣਾ ਉਹਨਾਂ ਨੇ। ਹਾਂ, ਇੰਨਾ ਸ਼ੁਕਰ ਕਰੋ ਵੀ ਉੱਥੇ ਉੱਥੇ ਕੋਈ ਇੰਜਰੀ ਨਹੀਂ ਹੋਈ,
ਹਾਂ,
ਨਾ ਉੱਥੇ ਕੋਈ ਡੈਥ ਹੋਈ ਹੈ। ਜੇ ਹੋ ਜਾਂਦੀ ਤੇ ਤੁਸੀਂ ਇਹ ਦੇਖੋ, ਇੰਨਾ ਇੰਨਾ ਖਤਰਨਾਕ ਕੰਮ ਹੈ ਆਰਗੇਨਾਈਜ਼ਰ ਦੇ ਉੱਤੇ ਨਾ, ਜੇ ਜੇ ਮੌਤ ਹੋ ਜਾਂਦੀ ਉੱਥੇ, ਜਿਹੜੇ ਆਰਗੇਨਾਈਜ਼ਰ ਨੇ ਉਹਨਾਂ ਦੇ ਮੈਨਸਲੋਟਰ ਦਾ ਕੇਸ ਪੈ ਸਕਦਾ।
ਉਹੀ ਤਾਂ ਗੱਲ ਹੈ ਨਾ, ਹੁਣ ਇੱਥੇ ਵੀ ਅਸੀਂ ਕਰਾਂਗੇ ਹੁਣ ਗੱਲਬਾਤ, ਦੋਨੋਂ ਗੁਰਦੁਆਰੇ ਕਮੇਟੀਆਂ ਇਕੱਠੀਆਂ ਹੋਣਗੀਆਂ ਜਦੋਂ ਹੋਣਗੀਆਂ, ਤਾਂ ਇਹ ਇਹ ਗੱਲ ਆਏਗੀ ਕਿ ਜਿਹੜੀ ਔਨ ਸਟਰੀਟ ਕੁਕਿੰਗ ਹੈ, ਚਲੋ ਠੀਕ ਹੈ, ਉੱਥੇ ਸਟਾਲ ਲਾ ਸਕਦੇ ਹਾਂ, ਆਪਣੇ ਗਾਰਡਨ 'ਚ ਕੋਈ ਲਾ ਸਕਦਾ, ਉਹ ਵੱਖਰੀ ਗੱਲ ਹੈ। ਪਰ ਆਪਾਂ ਉਹਨਾਂ ਨੂੰ ਬੇਨਤੀ ਕਰਨੀ ਪੈਣੀ ਹੈ ਪ੍ਰਬੰਧਕਾਂ ਨੂੰ ਕਿ ਉੱਥੇ ਕੋਈ ਰੀਅਲ ਟਾਈਮ ਕੁਕਿੰਗ ਨਾ ਹੁੰਦੀ ਹੋਵੇ ਜਿਹਦੇ ਨਾਲ ਇੰਜਰੀ ਹੋ ਸਕੇ।
ਤੁਹਾਨੂੰ ਮੈਂ ਦੱਸਦਾ, ਅਸੀਂ ਨਾ ਪਹਿਲੀ ਵਾਰੀ, ਚਲੋ ਅਸੀਂ ਵੀ ਕਿਤੇ ਕਿਤੇ ਇਤਿਹਾਸ ਰਚ ਦਿੰਦੇ ਹਾਂ, ਅਸੀਂ ਆਪਣੇ ਸਰਕਾਰੀ ਡਿਪੂ ਆ ਸਾਡੇ ਇੱਥੇ, ਟਰਾਂਸਪੋਰਟ ਕੈਨਬਰਾ ਦਾ ਡਿਪੂ ਆ, ਬਹੁਤ ਵੱਡਾ ਬਲਕੋਨਨ ਹੈਗਾ ਕੈਨਬਰਾ ਦੇ ਵਿੱਚ ਹੀ। ਉੱਥੇ ਪਹਿਲੀ ਵਾਰੀ ਅਸੀਂ ਵਿਸਾਖੀ ਦੇ ਉੱਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਲੰਗਰ ਦਾ ਔਰਗਨਾਈਜ਼ ਕੀਤਾ ਸੀ, ਠੀਕ ਹੈ। ਅਤੇ ਅਸੀਂ ਕੀ ਕੀਤਾ, ਉਹ ਸਿਰਫ ਕੰਟੇਨਰ ਲਏ, ਕੰਟੇਨਰਾਂ ਦੇ ਵਿੱਚ ਚੌਲ ਤੇ ਜਾਂ ਦਾਲ ਜਾਂ ਸ਼ਾਹੀ ਪਨੀਰ, ਬਸ ਹੋਰ ਕੁਛ ਨਹੀਂ। ਠੀਕ ਹੈ, ਉਹ ਫੂਡ ਅਸੀਂ ਕਿਚਨ 'ਚ ਬਣਵਾਇਆ ਅਤੇ ਸਾਡੇ ਇੱਥੇ
ਹਾਂ
ਲੋਕਲ ਹੀ ਰੈਸਟੋਰੈਂਟ ਹੈਗੇ ਆ, ਉੱਥੋਂ ਅਸੀਂ ਜਾ ਕੇ ਪੈਕ ਕਰਕੇ ਲੈ ਕੇ ਆਏ। ਠੀਕ ਹੈ, ਉੱਥੇ ਅਸੀਂ ਉੱਥੇ ਪੈਂਫਲੇਟ ਲਾ ਤੇ ਇਨਫੋਰਮੇਸ਼ਨ ਵੀ ਆਹ ਲੰਗਰ ਦੇ ਵਿੱਚ ਆਹ ਚੀਜ਼ਾਂ ਹੈਗੀਆਂ ਨੇ, ਜੇ ਤੁਸੀਂ ਇਸ ਚੀਜ਼ ਨੂੰ ਅਲਰਜਿਕ ਹੋ ਸੋ ਪਲੀਜ਼ ਤੁਸੀਂ ਹੋਰ ਕੁਛ ਖਾ ਸਕਦੇ ਹੋ, ਤੇ ਉਹ ਸਾਰਾ ਉੱਥੇ ਇਨਫੋਰਮੇਸ਼ਨ ਦਿੱਤੀ ਹੋਈ। ਸਾਡਾ ਇੰਨਾ ਕੁ ਕੰਮ ਭਾਈ ਸਮੂਥਲੀ ਚੱਲਿਆ ਨਾ, ਲੋਕ ਆਉਣ ਉਹ ਪੁੱਛਣ ਵੀ ਕੀ ਆ, ਉਹ ਕੰਟੇਨਰ ਚੱਕ ਕੇ ਉਹ ਚੱਲ ਜਾਣ।
ਚਲੋ
ਹੁਣ ਜੇ ਅਸੀਂ ਉੱਥੇ ਪਤੀਲਿਆਂ 'ਚ ਭਰ ਭਰ ਕੇ ਜਾਂ ਉੱਥੇ ਕੁਕਿੰਗ ਕਰ ਰਹੇ ਹਾਂ, ਪਤੀਲੇ ਭਰ ਭਰ ਕੇ ਪਾ ਰਹੇ ਹਾਂ, ਉਹਦੇ ਵਿੱਚ ਤੁਹਾਡਾ ਜਿਹੜੀ ਇੱਕ ਤਾਂ ਰਿਸਕ ਫੈਕਟਰ ਹੈ ਉਹ ਬਹੁਤ ਵੱਧ ਜਾਂਦਾ, ਬਹੁਤ ਜ਼ਿਆਦਾ ਵੱਧ ਜਾਂਦਾ।
ਇਹ ਨਾ
ਤੇ ਦੂਜੀ ਗੱਲ ਹੈ ਵੀ
ਮੈਂ ਤੁਹਾਡੇ ਨਾਲ ਸਹਿਮਤ
ਤੁਸੀਂ
ਹਾਂ,
ਵਰਕ ਸੇਫਟੀ ਨੂੰ ਬਹੁਤ ਬਹੁਤ ਕੰਪਰੋਮਾਈਜ਼ ਕਰ ਜਾਂਦੇ ਹੋ ਕਈ ਵਾਰੀ।
ਨਹੀਂ
ਤੋ
ਦੇਖੋ,
ਇੱਥੇ ਸੋਚਣਾ ਚਾਹੀਦਾ
ਹੁਣ
ਵੀ
ਹੁਣ
ਪ੍ਰੀ
ਇੰਗਲੈਂਡ
ਪੈਕਡ ਜਿਹੜਾ ਲੰਚ ਹੈ ਨਾ, ਲੰਗਰ ਹੈ, ਉਹ ਆਰਗੇਨਾਈਜ਼ ਹੋਣਾ ਚਾਹੀਦਾ
ਇੰਗਲੈਂਡ ਦੇ ਵਿੱਚ ਜਿਹੜੀ ਘਟਨਾ ਵਾਪਰੀ ਨਗਰ ਕੀਰਤਨ ਦੌਰਾਨ, ਉਹਦੇ ਵਿੱਚ ਹੁਣ
ਹਾਂਜੀ
ਦੇਖੋ ਜਿਨ੍ਹਾਂ ਨੇ ਵੀ ਉਹ ਲਾਇਆ ਸੀਗਾ ਸਟਾਲ, ਉਹਨਾਂ ਨੇ ਚਲੋ ਕੋਈ ਇੱਦਾਂ ਭਾਵਨਾ ਨਾਲ, ਵਧੀਆ ਭਾਵਨਾ ਨਾਲ ਹੀ ਲਾਇਆ ਸੀਗਾ, ਪਰ
ਹਾਂਜੀ ਹਾਂਜੀ
ਉਹਦੇ ਵਿੱਚ
ਹਾਂਜੀ
ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਦੀ ਕੋਈ ਸੇ ਨਹੀਂ ਹੈਗੀ, ਕੋਈ ਆਪਣੇ ਗਾਰਡਨ 'ਚ ਲਾਉਂਦਾ ਆ ਉਹਨੂੰ ਤੁਸੀਂ ਰੋਕ ਨਹੀਂ ਸਕਦੇ, ਜੇ ਰੋਕਦੇ ਆ ਤਾਂ ਪਤਾ ਕੀ ਕਰਦੇ ਆ, ਫਿਰ ਉਹ ਕਹਿੰਦੇ ਯਾਰ ਤੁਸੀਂ ਸਾਨੂੰ ਰੋਕ ਰਹੇ ਆ। ਠੀਕ ਹੈ, ਪਰ ਇਨ ਦਾ ਐਂਡ ਕੀ ਹੋਇਆ, ਉਹ ਇੰਡੀਵਿਜੂਅਲ ਦਾ ਨਾਂ ਕੋਈ ਨਹੀਂ ਲੈ ਰਿਹਾ, ਉਹ ਲੈ ਰਿਹਾ ਨਗਰ ਕੀਰਤਨ ਦਾ ਨਾਂ, ਗੁਰਦੁਆਰਾ ਸਾਹਿਬ ਜਿਹਨੇ ਔਰਗੇਨਾਈਜ਼ ਕੀਤਾ ਹੋਇਆ ਹੈ ਨਾ। ਸੋ
ਬਿਲਕੁਲ
ਇਸ
ਬਿਲਕੁਲ
ਕਰਕੇ
ਬਿਲਕੁਲ
ਸਾਡੀ ਸੰਗਤ ਨੂੰ, ਸਾਨੂੰ ਸਾਰਿਆਂ ਨੂੰ ਗੁਰਦੁਆਰਾ ਸਾਹਿਬ ਨਾਲ ਕੋਪਰੇਟ ਕਰਨਾ ਚਾਹੀਦਾ ਕਿ ਜਿਸ ਤਰ੍ਹਾਂ ਤੁਸੀਂ ਪ੍ਰੋਫੈਸ਼ਨਲ ਕਿਚਨ 'ਚੋਂ, ਸਰਟੀਫਾਈਡ ਕਿਚਨ 'ਚੋਂ ਫੂਡ ਬਣਵਾਇਆ, ਕੋਈ ਮੈਂ ਤਾਂ ਕਹਿੰਦਾ ਜੇ ਕੋਈ ਸਟਾਲ ਲਾਉਣਾ ਚਾਹੁੰਦਾ ਆ ਉਹ ਗੁਰਦੁਆਰਾ ਸਾਹਿਬ ਦੀ ਕਿਚਨ 'ਚੋਂ ਹੀ ਬਣਵਾ ਕੇ ਲੈ ਜਾਵੇ, ਕਮ ਸੇ ਕਮ ਉਹ ਸਰਟੀਫਾਈਡ ਤਾਂ ਹੈ ਨਾ। ਠੀਕ ਹੈ, ਸੋ ਇਹ ਚੀਜ਼ਾਂ ਸਾਨੂੰ ਵੀ ਕੋਪਰੇਟ ਕਰਨ ਦੀ ਲੋੜ ਹੈ ਸੰਗਤ ਦੇ ਨਾਲ। ਪਰ ਗੱਲ ਇਹ ਹੈ ਵੀ ਕਈ ਵਾਰੀ ਜਦੋਂ ਕਮੇਟੀਆਂ ਕਹਿੰਦੀਆਂ ਨੇ ਵੀ ਭਾਈ ਫੂਡ ਸੇਫਟੀ ਦਾ ਖਿਆਲ ਰੱਖੋ, ਕੰਪਲਾਇੰਸ ਕਰੋ, ਅਤੇ ਮੂਹਰਿਓਂ ਕਈ ਸੇਵਾਦਾਰ ਕਹਿੰਦੇ ਨੇ ਉਹ ਕੌਣ ਪੁੱਛਦਾ, ਗੁਰੂ ਸਾਹਿਬ ਦੇ ਟਾਈਮ ਇੱਦਾਂ ਨਹੀਂ ਸੀ, ਉਹ ਨਹੀਂ ਸੀ, ਮਤਲਬ ਬੜਾ ਕੁਛ ਕਰਨ ਲੱਗ ਜਾਂਦੇ ਨੇ, ਅਤੇ ਜਦੋਂ ਉਹੀ ਫਿਰ ਅਥਾਰਟੀਜ਼ ਆ ਜਾਂਦੀਆਂ, ਇੱਕ ਦੋ ਵਾਰੀ ਹੋਇਆ ਇੱਦਾਂ, ਉਹ ਕਹਿੰਦੇ ਹਾਂ ਵੀ ਕਿਨ ਕੀਤਾ, ਉਹ ਫਿਰ ਉਹ ਕਮੇਟੀ ਦਾ ਨਾਲ ਹੈ, ਉਹ ਕਮੇਟੀ ਨੂੰ ਪੁੱਛੋ, ਸਾਡਾ ਕੋਈ ਲੈਣ ਦੇਣ ਨਹੀਂ ਹੈਗਾ, ਹੈ ਨਾ, ਫਿਰ ਉਹ ਕਮੇਟੀ ਨੂੰ ਮੂਹਰੇ ਕਰ ਦਿੰਦੇ ਨੇ। ਸੋ ਇਸ ਕਰਕੇ ਅਸੀਂ ਕੋਪਰੇਟ ਕਰੀਏ ਤਾਂ ਦੇਖੋ ਇਹਦੇ 'ਚ ਸੁਧਾਰ ਲਿਆਉਣ ਦੀ ਲੋੜ ਹੈ। ਇੱਕ ਤਾਂ ਓਵਰ ਫੂਡ ਜਿਹੜਾ ਅਸੀਂ ਜ਼ਿਆਦਾ ਕਰ ਦੇ ਰਹੇ, ਵੰਡ ਰਹੇ ਹਾਂ, ਇਹ ਇੱਕ ਮੇਜਰ ਪ੍ਰੋਬਲਮ ਹੈ। ਮਤਲਬ ਜ਼ਿਆਦਾ ਅਸੀਂ ਦੇ ਰਹੇ ਹਾਂ, ਇੱਕ ਔਰਗਨਾਈਜ਼ਡ ਹੋਣਾ ਚਾਹੀਦਾ, ਪੜਾਅ ਜਿਹੜੇ ਹੁੰਦੇ, ਪੜਾਅ ਦਾ ਮਤਲਬ ਇਹ ਹੁੰਦਾ ਕਿ ਉਹ ਬੰਦਾ ਥੱਕ ਗਿਆ, ਉੱਥੇ ਉਹਨੂੰ ਪਾਣੀ ਦੀ ਲੋੜ ਹੈ, ਜਲ ਦੀ ਲੋੜ ਹੈ, ਉਹ ਦੇ ਦਿਓ, ਫਿਰ ਇੱਕ ਥਾਂ ਤੁਸੀਂ ਜਾ ਕੇ ਰਿਫਰੈਸ਼ਮੈਂਟ ਦੇ ਦਿਓ, ਹੈ ਨਾ, 2-1.5 ਘੰਟੇ ਬਾਅਦ, ਇੱਦਾਂ ਪਲੈਨਿੰਗ, ਜਾਂ ਇੱਦਾਂ ਨਹੀਂ ਵੀ ਇੱਥੇ ਹੁਣ ਜੇ ਰਿਫਰੈਸ਼ਮੈਂਟ ਦਿੱਤੀ ਹੈ ਤਾਂ 20 ਮੀਟਰ ਦੇ ਉੱਤੇ ਲੰਗਰ ਚੱਲ ਰਿਹਾ ਹੈ ਨਾ।
ਮੈਂ ਤੁਹਾਨੂੰ ਸਿੰਪਲ ਸੋਲੂਸ਼ਨ ਦਿੰਦਾ, ਤੁਸੀਂ ਤੁਸੀਂ ਦੇਖੋ ਇੱਥੇ ਇੱਥੇ ਡਿਗਰੀ ਹੈ ਇੱਕ ਪ੍ਰੋਪਰ ਈਵੈਂਟ ਮੈਨੇਜਮੈਂਟ ਦੀ, ਠੀਕ ਹੈ ਨਾ, ਈਵੈਂਟ ਮੈਨੇਜਮੈਂਟ ਦੀ ਡਿਗਰੀ ਹੈ, ਪਰ ਪ੍ਰੋਬਲਮ ਹੈ ਉਹ ਬੰਦੇ ਨੂੰ ਪੈਸੇ ਦੇਣੇ ਪੈਣੇ ਆਪਾਂ ਨੂੰ, ਉਹ ਈਵੈਂਟ ਮੈਨੇਜਮੈਂਟ ਸਾਡਾ ਕਰਨਗੇ, ਠੀਕ ਹੈ ਨਾ। ਹੁਣ ਚਲੋ ਛੋਟੇ ਨਗਰ ਕੀਰਤਨ ਦੀ ਤਾਂ ਆਪਾਂ ਨੂੰ ਕੋਈ ਲੋੜ ਨਹੀਂ, ਪਰ ਸਰੀ ਵਰਗੇ ਹੋ ਗਏ ਜਾਂ ਸਾਊਥ ਹਾਲ ਵਰਗੇ ਹੋ ਗਏ, ਉੱਥੇ ਘੱਟੋ ਘੱਟ ਈਵੈਂਟ ਮੈਨੇਜਮੈਂਟ ਵਾਲੇ ਬੰਦੇ ਤਾਂ ਹਾਇਰ ਕਰੋ, ਉਹਨਾਂ ਨੂੰ ਦੱਸੋ ਵੀ ਸਾਡੀਆਂ ਨੀਡਸ ਕੀ ਨੇ ਅਤੇ ਅਸੀਂ ਚਾਹੁੰਦੇ ਕੀ ਹਾਂ। ਹੁਣ ਪ੍ਰੋਬਲਮ ਸਿੱਖੀ ਦੇ ਵਿੱਚ ਕੀ ਹੋ ਰਹੀ ਹੈ, ਸਿੱਖੀ ਦੇ ਵਿੱਚ ਨਾ ਲੰਗਰ ਹੈ ਜਿਹੜਾ, ਉਹ ਲੰਗਰ ਬਾਕੀ ਚੀਜ਼ਾਂ ਨੂੰ
ਓਵਰਟੇਕ ਕਰ ਰਿਹਾ। ਸਹੀ ਗੱਲ। ਅੱਛਾ ਗੁਰਪ੍ਰੀਤ,
ਪ੍ਰਚਾਰ ਨੂੰ,
ਗੁਰਪ੍ਰੀਤ
ਪ੍ਰਚਾਰ ਨੂੰ ਆਪਾਂ ਬਿਲਕੁਲ ਪਿੱਛੇ ਛੱਡਤਾ
ਗੁਰਪ੍ਰੀਤ,
ਜਿਹੜਾ
ਸਮਾਂ ਬਹੁਤ, ਮੈਨੂੰ ਪਤਾ ਹੀ ਨਹੀਂ ਲੱਗਾ, ਟਾਈਮ ਇੰਨਾ ਹੋ ਗਿਆ ਗੱਲਾਂ 'ਚ, ਅਤੇ ਰਾਜ ਲਾਂਬਾ ਜੁੜੇ ਨੇ ਅਤੇ ਗੈਰੀ ਨੱਥ ਉਹਨਾਂ ਨੇ ਟਿੱਪਣੀ ਕੀਤੀ ਹੈ ਕਿ ਬਿਲਕੁਲ ਸਹੀ ਗੱਲ, ਗਿੱਲ ਸਾਹਿਬ ਤੁਹਾਡੇ ਨਾਲ ਸਹਿਮਤ ਹੋ ਗਏ ਨੇ। ਇਸੇ ਤਰ੍ਹਾਂ ਹੀ ਆ ਨਗਰ ਕੀਰਤਨ ਬਹੁਤ ਕੁਛ ਅੱਜ ਦਾ ਰਾਜਸੀ ਸਿਸਟਮ ਦੇ ਕਈ ਚੀਜ਼ਾਂ ਸਿੱਖੀ ਵਿੱਚ ਬ੍ਰਿਟਿਸ਼ ਐਡਮਿਨਿਸਟ੍ਰੇਸ਼ਨ ਦੌਰਾਨ ਆਈਆਂ ਅਤੇ ਸਟੇਟ ਹੇਠਾਂ ਚੱਲ ਸਕਣ ਤਾਂ ਕਿ ਧਰਮ ਜਿਹੜੇ ਆ, ਅਤੇ ਇਸੇ ਤਰ੍ਹਾਂ ਉਹ ਚੱਲ ਵੀ ਰਿਹਾ ਅਤੇ 200 ਸਾਲ ਜਾਣ ਤੋਂ ਬਾਅਦ ਸਟਾਰਟ ਹੋਇਆ। ਸੋ ਇਹਨਾਂ ਨੇ ਕਮੈਂਟ ਕੀਤਾ ਅਤੇ ਇੱਕ ਨਾ ਤੁਹਾਨੂੰ ਕੁਐਸਚਨ ਯੋਗੀ ਜੀ ਨੇ ਪੁੱਛਿਆ, ਇਫ ਯੂ ਡੋਂਟ ਮਾਇੰਡ ਗਿੱਲ ਸਾਹਿਬ, ਤੁਸੀਂ ਕਹਿੰਦੇ ਆਪਣਾ ਪ੍ਰੋਫੈਸ਼ਨ ਦੱਸ ਸਕਦੇ ਹੋ?
ਪ੍ਰੋਫੈਸ਼ਨ ਬਹੁਤ ਹੈ ਜੀ ਆਪਣੇ,
ਵੈਰੀ ਪ੍ਰੋਫੈਸ਼ਨਲ।
ਤੁਸੀਂ ਦੱਸੋ ਕਿਹੜਾ? ਦੇਖੋ ਜੀ, ਇੱਕ ਰੇਡੀਓ ਹੋਸਟ ਕਰਦਾ ਜੀ ਮੈਂ, ਠੀਕ ਹੈ, ਪਬਲਿਕ ਕ੍ਰਿਟਿਕ ਆ, ਠੀਕ ਹੈ ਜੀ।
ਨਹੀਂ ਨਹੀਂ ਇਹ ਤਾਂ ਤੁਹਾਡੀਆਂ ਆਦਤਾਂ ਨੇ, ਤੁਸੀਂ ਪ੍ਰੋਫੈਸ਼ਨ ਦਾ ਮਤਲਬ ਤੁਸੀਂ ਮਤਲਬ ਕੰਮ ਕੀ ਕਰ ਰਹੇ ਹੋ?
ਦੇਖ ਕੰਮ ਕੰਮ ਜੀ, ਮੈਂ ਰੋਡਵੇਜ ਦਾ ਆਪਾਂ ਬੱਸ ਡਰਾਈਵਰ ਹੈ, ਇੱਥੇ ਸਰਕਾਰੀ ਬੱਸ ਚਲਾਉਂਦੇ ਹਾਂ, ਤੇ ਦੂਜਾ ਕੰਮ ਕਰ ਰਹੇ ਹਾਂ ਰੀਅਲ ਸਟੇਟ ਦਾ ਜੀ, ਤੇ ਹੁਣ ਤੀਜਾ ਕੰਮ ਬਹੁਤ ਜਲਦੀ ਸ਼ੁਰੂ ਕਰਨ ਲੱਗੇ ਆ ਬਿਲਡਿੰਗ ਦਾ।
ਠੀਕ ਹੈ, ਕੀ ਬਾਤ ਹੈ। ਸੋ ਇਹ ਪ੍ਰੋਫੈਸ਼ਨ ਹੈ ਤਿੰਨ, ਤੇ ਬਾਕੀ ਸਾਰੀਆਂ ਸਾਡੀਆਂ ਆਦਤਾਂ ਨੇ, ਤੇ
ਆਦਤਾਂ ਨੇ।
ਚਲੋ ਗੁਰਪ੍ਰੀਤ, ਸਮਾਂ ਇਜਾਜ਼ਤ ਨਹੀਂ ਦਿੰਦਾ, ਗੁਰਦੁਆਰਾ ਸਾਹਿਬ ਅੱਜ ਭੋਗ ਪੈਣੇ ਨੇ, ਮੈਨੂੰ ਉੱਤੇ ਵੀ ਜਾਣਾ ਪੈਣਾ। ਸੋ ਮਿਲਦੇ ਹਾਂ,
ਜ਼ਰੂਰ ਜੀ, ਜ਼ਰੂਰ।
ਓਕੇ, ਥੈਂਕ ਯੂ,
ਓਕੇ ਜੀ,
ਸਤਿ ਸ਼੍ਰੀ ਅਕਾਲ,
ਸਤਿ ਸ਼੍ਰੀ ਅਕਾਲ।
ਸੋ ਸੱਚੀ ਪਿਆਰਿਓ, ਪਤਾ ਨਹੀਂ ਲੱਗਾ ਟਾਈਮ ਦਾ, ਅਤੇ ਗੁਰਪ੍ਰੀਤ ਦੇ ਜਾਣ ਤੋਂ ਬਾਅਦ ਇੱਕ ਮੈਸੇਜ ਪੜ੍ਹਨਾ, ਅਤੇ ਮੌੜ ਭੁੱਲਰ ਕਹਿੰਦੇ ਨੇ ਕਿ ਭਾਅ ਜੀ ਭੋਗ ਤੋਂ ਬਾਅਦ ਲੰਗਰਾਂ ਵਿੱਚ ਹੋਰ ਵਰਤਾਰਾ ਚੱਲ ਰਿਹਾ। ਮੇਰੇ ਵਰਗੇ ਰੱਜੇ ਪੁੱਜੇ ਢਿੱਡਲ ਲੋਕਾਂ ਨੂੰ ਤਾਂ ਸਭ ਤੋਂ ਪਹਿਲਾਂ ਸੰਗਤ ਲਵਾ ਕੇ ਛਕਾਈ ਜਾਣਗੇ, ਪਰ ਗਰੀਬਾਂ ਦੇ ਬੱਚੇ ਗੇਟ ਮੂਹਰੇ ਡੋਲੂ ਲੈ ਕੇ ਝਾਕ ਕਰ ਰਹੇ ਹੁੰਦੇ ਨੇ ਕਿਸੇ ਇਸ ਵਰਤਾਰੇ ਦੇ। ਦੇਖੋ ਉਹ ਗਲਤ ਹੈ, ਡੋਲੂ ਵਾਲਾ ਕਲਚਰ ਨਾ ਉਹ ਗਲਤ ਹੈ, ਉਹ ਤਾਂ ਲੈਣ ਵਾਲੇ ਹੁੰਦੇ ਨੇ ਭੌਲ ਸਾਹਿਬ, ਮੈਂ ਇੱਥੇ ਤੁਹਾਡੇ ਨਾਲ ਥੋੜ੍ਹਾ ਜਿਹਾ ਅਸਹਿਮਤ ਹਾਂ। ਉਹ ਆ ਕੇ ਛਕਣ ਕੋਈ ਨਹੀਂ ਰੋਕਦਾ ਹੈਗਾ, ਅਤੇ ਪਰ ਉਹ ਜਿਹੜਾ ਡੋਲੂਆਂ ਵਾਲਾ ਨਾ ਉਹ ਪਹਿਲਾਂ ਹੀ ਆ ਜਾਣਾ ਲੰਗਰ ਤੋਂ, ਉਹ ਗਲਤ ਗੱਲ ਹੈ। ਡੋਲੂ ਵਾਲੇ ਇਕੱਲੇ ਤੁਹਾਡੇ ਨਹੀਂ ਹੈਗੇ, ਇਹ ਸਾਰੇ ਦੇਸ਼ਾਂ ਦੇ ਵਿੱਚ ਡੋਲੂ ਵਾਲੇ ਹੁੰਦੇ ਆ, ਪਹਿਲਾਂ ਹੀ ਬਾਲਟੀਆਂ ਲਿਆ ਕੇ ਰੱਖੀਆਂ ਹੁੰਦੀਆਂ। ਅਤੇ ਇੱਥੇ ਕਰਾਂਗੇ ਗੱਲ, ਇੱਥੇ ਸਾਡੀ ਜਿਹੜੀ ਆ ਚਿੰਤਾ ਚੱਲਦੀ ਰਹੇਗੀ ਚਿੰਤਨ। ਅਤੇ ਮੈਂ ਵੀ ਹੁਣ ਇਜਾਜ਼ਤ ਲੈਂਦਾ ਅਤੇ ਪ੍ਰੋਗਰਾਮ ਦੀ ਸਮਾਪਤੀ ਵੱਲ ਨੂੰ ਚੱਲਦੇ ਹਾਂ। ਪ੍ਰੋਗਰਾਮ ਦੇ ਵਿੱਚ ਗੱਜਣਵਾਲਾ ਜੀ ਦਾ ਐਪੀਸੋਡ ਆ ਰਿਹਾ, ਤੁਸੀਂ ਜ਼ਰੂਰ ਸੁਣਨਾ, ਚੱਲਦੇ ਰਹਿਣਗੇ ਪ੍ਰੋਗਰਾਮ। ਅਗਲੇ ਹਫ਼ਤੇ ਆਪਾਂ ਮਿਲਾਂਗੇ, ਕੱਲ੍ਹ ਨੂੰ ਅਮਰਦੀਪ ਦਾ ਪ੍ਰੋਗਰਾਮ ਹੈ ਮੈਲਬਨ ਤੋਂ, ਜ਼ਰੂਰ ਸ਼ਾਮਿਲ ਹੋਣਾ ਸਵੇਰ ਨੂੰ ਲਹਿਰਾਂ। ਸੋ ਦਿਓ ਇਜਾਜ਼ਤ, ਆਪ ਸਭ ਨੂੰ ਵਿਸਾਖੀ ਦੀਆਂ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ। ਮਿਲਦੇ ਹਾਂ ਜੀ ਅਗਲੇ ਹਫ਼ਤੇ, ਸਤਿ ਸ਼੍ਰੀ ਅਕਾਲ।